ਜਦ ਦੇਖੋ ਤਤ ਤੂੰ ਤੇਰਾ ਸਦੜਾ ਸੁਣੀ ਜੈ ਪਾਈ 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 ਜੇ ਕੋ ਬਹਿ ਲਾਏ ਜੇ ਕੋ ਬਹਿ ਲਾਏ ਤੇਰਾ ਸਦੜਾ ਸੁਣੀ ਜੈ ਪਾਈ ਤੇਰਾ ਸਦੜਾ ਸੁਣੀ ਜੈ ਪਾਈ ਜੇ ਕੋ ਬਹਿ ਲਾਏ ਜੇ ਕੋ ਬਹਿ ਲਾਏ ਤੇਰਾ ਸਦੜਾ ਸੁਣੀ ਜੈ ਪਾਈ ਤੇਰਾ ਸਦੜਾ ਸੁਣੀ ਜੈ ਪਾਈ ਜੋਗੀ ਹੋਵੇ ਜੋਗ ਵੇ ਉਹ ਕੀ ਹੋਵੇ ਖਾਏ ਜੋਗੀ ਹੋਵੇ ਜੋਗ ਵੇ ਉਹ ਕੀ ਹੋਵੇ ਤਪਿਆ ਹੋਵੇ ਤਪ ਕਰੇ ਤੀਰਥ ਮਨ ਮਨ ਨਾਏ ਤਪਿਆ ਹੋਵੇ ਤਪ ਕਰੇ ਤੀਰਥ ਮਨ ਮਨ ਮਲ ਮਲ ਨਾਏ ਤੀਰਥ ਮਲ ਮਲ ਨਾਏ ਤੀਰਥ ਮਲ ਮਲ ਨਾਏ ਤੀਰਥ ਮਲ ਮਲ ਨਾਏ ਤੇਰਾ ਸਦੜਾ ਸੁਣੀ ਜੈ ਪਾਈ ਤੇਰਾ ਸਦੜਾ ਜੈਸਾ ਬੀਜੈ ਸੋ ਲੁਣੈ ਜੋ ਖੱਟੇ ਸੋ ਖਾਏ
ਜੋ ਖੱਟੇ ਸੋ ਖਾਏ
ਜੈਸਾ ਬੀਜੈ ਸੋ ਲੁਣੈ ਜੋ ਖੱਟੇ ਸੋ ਪੁੱਛ ਨਾ ਹੋਵਈ ਦੇ कुछ ना हो वही निशान निशान जाए जेसन निशान जाए जेसन निशान जाए जेसन निशान जाए सन निशान जाए जे को बहलाए जे को बहलाए तेरा सतड़ा सुनी जय पाई तेरा सतड़ा सुनी जय पाई
काज कमाए
तैसो जैसा काटिए जैसी काज कमाए
जैसी काज कमाए
जो दम चेतना आवई दम बिरथा जाए
सो दम बिरथा जाए
जो दम चेतना आवई सो दम बिरथा जाए
सो दम बिरथा
बिरथा जाए सो दम बिरथा जाए सो दम बिरथा जाए सो दम बिरथा जाए तेरा सतड़ा सुनी जय भाई तेरा सतड़ा सुनी जय पाई जे को बहलाए जे को बहलाए तेरा सतड़ा सुनी जय पाई तेरा सतड़ा सुनी जय पाई तन वेची बैकरी जे को ले बिकाए
जे को ले बिकाए
एहो तन वेची बैकरी जे को ले जित तन नाही सच्चा नानक कम नयावई जित तन नाही सच्चा
जित तन नाही सच्चा
नहीं जित तन नाही सचानाओ, जित तन नाही सचानाओ, जित तन नाही सचानाओ। तेरा सतरा सुनी जय पाई, तेरा सतरा सुनी जय पाई, सुनी जय पाई, तेरा सतरा सुनी जय पाई, तेरा सतरा सुनी जय पाई, तेरा सतरा सुनी जय पाई।
वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਦੁਬਾਰਾ ਸੰਗਤ ਨੂੰ ਬੇਨਤੀ ਆ ਕਿ ਜਿਹੜੀਆਂ ਸੰਗਤਾਂ ਉਧਰ ਲੰਗਰ ਹਾਲ ਵਿਚ ਨੇ ਜਾਂ ਜਿਹੜੇ ਉਧਰ ਸਰਾਂ ਵਿਚ ਰੁਕੇ ਹੋਏ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਕਿ ਸਾਰੇ ਜਲਦੀ ਜਲਦੀ ਜੋ ਦੀਵਾਨ ਹਾਲ ਵਿਚ ਪੰਡਾਲ ਵਿਚ ਆ ਕੇ ਬੈਠੋ। ਸੋ ਕੀਰਤਨ ਆਰੰਭ ਹੋ ਗਿਆ, ਥੋੜੇ ਸਮੇਂ ਤੱਕ ਭਾਈ ਸਾਹਿਬ ਪਹੁੰਚਣ ਵਾਲੇ ਨੇ। ਆਓ ਆਪਾਂ ਜਲਦੀ ਜਲਦੀ ਇਕਾਗਰਤਾ ਬਣਾਈਏ। ਸੋ ਆਓ ਆਪਾਂ ਜੋ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
वाहे गुरु वाहे गुरु वाहे कबीर डगमग क्या करे कहां डुलावे जियो सर्व सुख को नाए को राम नाम रस पियो राम नाम रस पियो डगमग छाड़ रे छाड़ रे मन बौरा छाड़ रे मन बौरा जी डगमग छाड़ रे छाड़ रे मन बौरा छाड़ रे मन बौरा छाड़ रे मन बौरा अब तो जरे मरे सिद्ध पाए अब तो जरे मरे सिद्ध पाए अब ता जरे मरे सिद्ध पाए लीनो हाथ संदौरा छाड़ रे मन बोरा छाड़ रे मन बोरा जी डग मग छाड़ रे डगमग छाड़ रे मन बोरा छाड़ रे मन बोरा छाड़ रे मन बोरा मन रे छाड़ो परम प्रगट होए नाचो या माया के डांडे सूर के सन्मुख रन ते डर पे सती के साचे पाले सती के साचे पाले अब तो जरे मरे सिद्ध पाए अब तो जरे मरे सिद्ध पाए अब तो जरे मरे सिद्ध पाए लीनो हाथ सुंदौरा छाड़ रे मन बोरा छाड़ रे मन बोरा डगमग छाड़ रे मन बोरा छाड़ रे मन बोरा छाड़ रे मन बोरा काम क्रोध माया के लीने काम क्रोध माया के लीने याविद जगत बिगुता कहे कबीर राजा राम न छोड़ो सगल ऊंचते ऊंचा कहे कबीर राजा राम न छोड़ो सगल ऊंचते ऊंचा अब तो जरे मरे सिद्ध पाए 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 लीनो हाथ संदौरा छाड़ रे मन बोरा छाड़ रे मन बोरा जी डगमग छाड़ रे मन बोरा छाड़ रे मन बोरा छाड़ रे मन बोरा ਅਬ ਤਾਂ ਜਰੇ ਮਰੇ ਸਿੱਧ ਪਾਈਏ, ਅਬ ਤਾਂ ਜਰੇ ਮਰੇ ਸਿੱਧ ਪਾਈਏ,
ਅਬ ਤਾਂ ਜਰੇ ਮਰੇ ਸਿੱਧ ਪਾਈਏ,
ਅਬ ਤਾਂ ਜਰੇ ਮਰੇ ਸਿੱਧ ਪਾਈਏ। ਲੀਨੋ ਹੱਥ ਸੁੰਦੋਰਾ ਛੱਡ ਰੇ ਮਨ ਬੋਰਾ, ਛੱਡ ਰੇ ਮਨ ਬੋਰਾ,
ਡਗਮਗ ਛੱਡ ਰੇ,
ਡਗਮਗ ਛੱਡ ਰੇ, ਛੱਡ ਰੇ ਮਨ ਬੋਰਾ, ਛੱਡ ਰੇ ਮਨ ਬੋਰਾ, ਛੱਡ ਰੇ ਮਨ ਬੋਰਾ, ਛੱਡ ਰੇ ਮਨ ਬੋਰਾ, ਮਨ ਬੋਰਾ, ਮਨ ਬੋਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਕਬੀਰ ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ ਹਰ ਜਨ ਵੈਸਾ ਚਾਹੀਏ, ਜੈਸਾ ਹਰ ਹੀ ਹੋਏ, ਹਰ ਜਨ ਵੈਸਾ ਚਾਹੀਏ, ਜੈਸਾ ਹਰ ਹੀ ਹੋਏ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਮੈਂ ਦੁੱਖ ਨਹੀਂ, ਕੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਮੈਂ ਦੁੱਖ ਨਹੀਂ
स्नेह अर्प नहीं जाके, सुख स्नेह अर्प नहीं जाके, सुख स्नेह अर्प नहीं जाके, सुख स्नेह अर्प नहीं जाके। कंचन माटी माने वाहिगुरु, कंचन माटी माने हाजी, कंचन माटी माने हाजी, कंचन माटी माने वो नारो दुख बह दुख नहीं माने, जो नारे दुख बह दुख नहीं माने, जो नारे दुख बह दुख नहीं माने, अब माना हाजी, लोग महो अब माना वाहिगुरु, लोग महो अब माना, लोग महो अब माना, आसा मन सब लुट आगे, आसा मन सब लुट आगे, आसा मन सब लुट आगे, जगते रहे मेरा प्यार वाहिगुरु, जगते रहे मेरा प्यार, दुख बह दुख नहीं माने, दुख बह दुख नहीं माने, सुख स्नेह आर पे नहीं जाके, सुख स्नेह आर पे नहीं जाके, कंचन माटी माने, कंचन माटी माने, ओही कंचन स्नेह आर पे नहीं जाके, सुख स्नेह आर पे नहीं जाके, योगी कंचन माटी माने, हाजी कंचन माटी माने, ओ नारू दुख बह दुख नहीं पाए वो नर
पछानी गुर कृपा जे नर को थीनी ते एह जुगत पछानी नानक लीन भयो गोविंद स्यो गोविंद स्यो
ਸਿਓ ਪਾਣੀ ਸੰਗ ਪਾਣੀ
ਨਾਮ ਕੁਲੀ ਦਾ ਪਇਓ ਗੋਬਿੰਦ ਸਿਓ
ਨਾਮ ਕੁਲੀ ਦਾ ਪਇਓ ਗੋਬਿੰਦ ਸਿਓ
ਜਿਓ ਪਾਣੀ ਸੰਗ ਪਾਣੀ ਹਾਮੀ ਦੁੱਖ ਮੈਂ ਦੁੱਖ ਨਹੀਂ ਮਾਨੈ
ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ
ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ
ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ
ਪਿਛਲੇ ਤਕਰੀਬਨ ਤਿੰਨ ਚਾਰ ਦਿਨ ਤੋਂ ਛੋਟੇ ਸਾਹਿਬਜ਼ਾਦਿਆਂ ਔਰ ਵੱਡੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਔਰ ਚਮਕੌਰ ਦੀ ਗੜੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਗੁਰਦੁਆਰਾ ਪਰਮੇਸ਼ਵਰ ਦੁਆਰ ਵਿਖੇ ਪ੍ਰੋਗਰਾਮ ਉਲੀਕਿਆ ਗਿਆ ਉਹਦੇ ਅੱਜ ਆਪਾਂ ਅਖੀਰਲੇ ਦਿਨ ਦੇ ਦੀਵਾਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਜੁੜ ਰਹੇ ਹਾਂ। ਆਓ ਥੋੜੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਸਟੇਜ ਤੇ ਆਉਣਾ ਉਹਨਾਂ ਕੁ ਸਮਾਂ ਆਪਾਂ ਵਿਚਾਰ ਨਾਲ ਕੁਝ ਗੱਲਬਾਤ ਨਾਲ ਸਾਂਝ ਪਾਈਏ। ਬੜੇ ਪਿਆਰ ਨਾਲ ਆਪ ਜੀ ਨੇ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਗੁਰਬਾਣੀ ਦਾ ਕੀਰਤਨ ਨੌਵੇਂ ਪਾਤਸ਼ਾਹ ਜੀ ਦਾ ਸ਼ਬਦ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁੱਖ ਸੁਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਅਸਲ ਚ ਰੱਬ ਨਾਲ ਲੀਨਤਾ ਦੀ ਗੱਲ ਜਦੋਂ ਗੁਰਬਾਣੀ ਨੇ ਕੀਤੀ ਹੈ ਵੀ ਪਰਮਾਤਮਾ ਵਿੱਚ ਲੀਨ ਹੋਣਾ ਹੈ, ਪਰਮਾਤਮਾ ਵਿੱਚ ਸਮਾਉਣਾ ਹੈ, ਤੇ ਅੱਜ ਤੱਕ ਜਿਹੜੀ ਮਨੌਤ ਜਿਹੜੀ ਮਾਨਤਾ ਧਾਰਮਿਕ ਲੋਕਾਂ ਨੇ ਸਮਾਜ ਅੱਗੇ ਰੱਖੀ ਸੀ ਉਹ ਇਹੀ ਸੀ ਵੀ ਬੰਦਾ ਮਰਨ ਤੋਂ ਬਾਅਦ ਹੀ ਲੀਨ ਹੁੰਦਾ ਹੈ, ਮਰਨ ਤੋਂ ਬਾਅਦ ਹੀ ਅਸੀਂ ਸਮਾਉਣਾ ਹੈ, ਮਰਨ ਤੋਂ ਬਾਅਦ ਹੀ ਅਸੀਂ ਰੱਬ ਨੂੰ ਜਾ ਕੇ ਮਿਲਣਾ ਹੈ। ਪਰ ਜਿਹੜੀ ਪਾਤਸ਼ਾਹ ਨੇ ਡੈਫੀਨੇਸ਼ਨ ਜਿਹੜੀ ਸਾਡੇ ਗੁਰੂ ਸਾਹਿਬ ਨੇ ਜਿਹੜੀ ਪਰਿਭਾਸ਼ਾ ਦਿੱਤੀ ਉਹ ਸਾਰਿਆਂ ਨਾਲੋਂ ਵੱਖਰੀ, ਸਾਰਿਆਂ ਨਾਲੋਂ ਡਿਫਰੈਂਟ, ਜਿਹੜੀ ਕਿਸੇ ਨਾਲ ਮੇਲ ਨਹੀਂ ਸੀ ਖਾਂਦੀ। ਇਸ ਕਰਕੇ ਵਿਰੋਧਤਾ ਵੀ ਤੇ ਇਸ ਗੱਲ ਦੀ ਹੁੰਦੀ ਹੈ ਨਾ, ਜਦੋਂ ਸਾਡੀਆਂ ਗੱਲਾਂ ਕਿਸੇ ਨਾਲ ਮੇਲ ਨਹੀਂ ਖਾਂਦੀਆਂ, ਜਦੋਂ ਸਾਡੀ ਕਿਸੇ ਨਾਲ ਮੈਚਿੰਗ ਨਹੀਂ ਹੁੰਦੀ, ਜਿਵੇਂ ਕਹਿ ਲਓ ਅਗਲਾ ਜੇ ਚਮਕੌਰ ਨੂੰ ਘੇਰਾ ਪਾਉਂਦਾ, ਆਨੰਦਪੁਰ ਨੂੰ ਘੇਰਾ ਪਾਉਂਦਾ। ਪਿਛਲੇ ਦਿਨੀ ਆਪਾਂ ਇਤਿਹਾਸ ਵਿੱਚੋਂ ਸੁਣਦੇ ਹੀ ਰਹੇ ਹਾਂ ਵੀ ਜੇ ਉਹਨਾਂ ਜਾਲਮਾਂ ਨੇ, ਉਹਨਾਂ ਸਰਕਾਰਾਂ ਨੇ, ਉਹਨਾਂ ਅਹੁਦੇਦਾਰਾਂ ਨੇ ਜੇ ਘੇਰੇ ਪਾਏ ਹੈ ਤੇ ਉਹ ਵੱਖਰੀ ਵਿਚਾਰਧਾਰਾ ਕਰਕੇ ਘੇਰੇ ਪਏ ਹੈ। ਉਹ ਕਹਿੰਦਾ ਸੀ ਘੋੜੇ ਤੇ ਨਹੀਂ ਚੜ੍ਹਨ ਦੇਣਾ ਆਪਣੇ ਤੋਂ ਬਿਨਾਂ, ਅਸੀਂ ਬਾਦਸ਼ਾਹ ਆ ਸਮੇਂ ਦੇ, ਸਾਡੀ ਇੱਥੇ ਸਾਡੇ ਇੱਥੇ ਨਗਾਰੇ ਵੱਜਦੇ ਆ, ਸਾਡਾ ਇੱਥੇ ਨਾਮ ਚੱਲਦਾ ਦੁਨੀਆਂ ਦੇ ਵਿੱਚ। ਤੇ ਗੁਰੂ ਸਾਹਿਬ ਕਹਿੰਦੇ ਵੀ ਸਾਡੀ ਵਿਚਾਰਧਾਰਾ ਵੱਖਰੀ ਹੈ, ਤੁਹਾਡੀ ਆਪਣੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਵਿਚਾਰ ਰੱਖੇ ਹੈ, ਤੁਹਾਡੇ ਆਪਣੇ ਹੋਣਗੇ। ਪਰ ਇਹ ਥੋੜਾ ਵੀ ਜੇ ਵੱਖਰੇ ਵਿਚਾਰ ਨੇ ਤੇ ਆਪਾਂ ਉਹਨੂੰ ਖਤਮ ਕਰਨ ਤੱਕ ਚਲੇ ਜਾਈਏ। ਜੇ ਆਪਣੀਆਂ ਮਨੌਤਾਂ, ਆਪਣੇ ਵਿਚਾਰ ਜਿਹੜੇ ਹੈ ਉਹ ਜੇ ਵੱਖਰੇ ਹੋਣਗੇ, ਇਹ ਨਹੀਂ ਵੀ ਤੁਸੀਂ ਮਾਰਨ ਤੱਕ, ਅਗਲੇ ਨੂੰ ਕਤਲ ਕਰਨ ਤੱਕ ਚਲੇ ਜਾਂਦੇ। ਇਸ ਕਰਕੇ ਜਿਹੜੀ ਗੱਲ ਕਰਦਾ ਸੀ ਮੈਂ ਤੁਹਾਨੂੰ ਵੀ ਗੁਰੂ ਸਾਹਿਬ ਨੇ ਸਭ ਤੋਂ ਡਿਫਰੈਂਟ ਵਿਚਾਰ ਜਿਹੜੀ ਹੈ ਉਹ ਪੇਸ਼ ਕੀਤੀ, ਤੇ ਇਹ ਵਿਚਾਰ ਉਹ ਨੇ ਵੀ ਇਹ ਨਹੀਂ ਵੀ ਇਹ ਵਿਚਾਰਾਂ ਨੂੰ ਅਸੀਂ ਸਮਾਜ ਵਿੱਚ ਨਹੀਂ ਲਾਗੂ ਕਰ ਸਕਦੇ। ਅੱਜ ਜਦੋਂ ਅਸੀਂ ਦੀਵਾਨ ਸੁਣਦੇ ਹਾਂ, ਕੋਈ ਗੱਲਬਾਤ ਸੁਣਦੇ ਹਾਂ, ਉਹ ਦੀਵਾਨ ਨੂੰ ਸੁਣਨ ਦਾ ਚਾਅ ਕਿਉਂ ਸਾਨੂੰ ਸਾਡੇ ਅੰਦਰ ਹੋਰ ਪੈਦਾ ਹੁੰਦਾ? ਕਿਉਂਕਿ ਉਹ ਜਿਹੜੀਆਂ ਗੱਲਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਹੋ ਸਕਦੀਆਂ, ਇਸ ਕਰਕੇ ਵਧੀਆ ਲੱਗਦੀਆਂ ਉਹ, ਇਸ ਕਰਕੇ ਉਹ ਚੰਗੀਆਂ ਲੱਗਦੀਆਂ। ਹੁਣ ਜਿਹੜੇ ਕਥਾਕਾਰ ਦੀ ਗੱਲ ਅਸੀਂ ਜ਼ਿੰਦਗੀ 'ਚ ਲਾਗੂ ਨਹੀਂ ਕਰ ਸਕਦੇ, ਸਾਨੂੰ ਉਹ ਸੁਣਨ ਨੂੰ ਜੀ ਨਹੀਂ ਕਰਦਾ, ਹੁਣ ਜਿਵੇਂ ਆਪਾਂ ਸੁਣ ਲਈਏ, ਮੰਨ ਕੇ ਚੱਲੋ ਛੋਟੀ ਜਿਹੀ ਗੱਲ ਕਹਿ ਦਈਏ, ਇੱਕ ਬੰਦਾ 12 ਵਜੇ ਡਿਊਟੀ ਤੋਂ ਵਾਪਸ ਆਉਂਦਾ, ਸਵੇਰੇ 4 ਵਜੇ ਨਹੀਂ ਉੱਠ ਸਕਦਾ, ਪਰ ਬਾਬੇ ਨੇ ਕਥਾ ਵਿੱਚ ਕਹਿ ਦਿੱਤਾ ਵੀ ਜਿਹੜਾ 4 ਵਜੇ ਨਹੀਂ ਉੱਠਦਾ ਭਾਈ ਉਹ ਤੇ ਮੰਦ ਭਾਗ ਹੈ, ਉਹਦੇ ਤੇ ਭਾਗ ਹੀ ਬਹੁਤ ਮਾੜੇ ਆ। ਤੇ ਹੁਣ ਜਦੋਂ ਅਸੀਂ ਇਹ ਦੂਜੀ ਵਾਰ ਥੋੜਾ ਗੱਲ ਸੁਣਾਂਗੇ, ਗੱਲ ਕਵਾਂਗੇ ਯਾਰ ਇਹ ਇਹ ਸਾਨੂੰ ਖੜੇ ਹੋਣ ਦੀ ਗੱਲ ਨਹੀਂ ਕਰ ਰਿਹਾ, ਇਹ ਸਾਨੂੰ ਸਗੋਂ ਡਾਵਾਂਡੋਲ ਕਰਦਾ ਹੈ, ਇਹ ਸਗੋਂ ਸਾਨੂੰ ਥੱਲੇ ਥੱਲੇ ਡੇਗ ਰਿਹਾ। ਜਦੋਂ ਆਪਾਂ ਆਪਣੀ ਵਿਚਾਰਧਾਰਕ ਸਟੇਟਮੈਂਟ ਵੀ ਪੜ੍ਹਦੇ ਹਾਂ, ਉਹਦੇ ਵਿੱਚ ਜਿਹੜਾ ਗੁਰਬਾਣੀ ਵਾਲਾ ਰੱਬ ਹੈ ਉਹ ਤੇ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ। ਜਿਹੜਾ ਪੁਜਾਰੀ ਵਾਲਾ ਢਾਂਚਾ ਹੈ, ਜਿਹੜਾ ਪੁਜਾਰੀ ਵਾਲੀ ਸੋਚ ਹੈ, ਉਹ ਤੇ ਬੰਦੇ ਨੂੰ ਡਾਵਾਂਡੋਲ ਕਰਦੀ ਹੈ, ਉਹ ਤੇ ਬੰਦੇ ਨੂੰ ਬਿਲਕੁਲ ਡੇਗ ਜਾਂਦੀ ਹੈ। ਹੁਣ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਸਟੇਜਾਂ ਤੋਂ, ਕਥਾਕਾਰਾਂ ਕੋਲੋਂ, ਬਾਬਿਆਂ ਕੋਲੋਂ, ਸਾਧਾਂ ਕੋਲੋਂ, ਬ੍ਰਹਮ ਗਿਆਨੀਆਂ ਕੋਲੋਂ, ਜਿਹੜੇ ਆਪੇ ਬਣੇ, ਜਦੋਂ ਅਸੀਂ ਉਹਨਾਂ ਕੋਲੋਂ ਸੁਣਦੇ ਹਾਂ, ਬੰਦਾ ਕਹਿੰਦਾ ਯਾਰ ਕਿਉਂ ਅਸੀਂ ਜਾਈਏ, ਕਿਉਂ ਅਸੀਂ ਸੁਣੀਏ, ਇਹਦੇ ਨਾਲ ਸਾਨੂੰ ਮੋਟੀਵੇਸ਼ਨ ਨਹੀਂ ਮਿਲ ਰਹੀ, ਸਗੋਂ ਸਾਡਾ ਮਨ ਹੋਰ ਡਾਵਾਂਡੋਲ ਹੁੰਦਾ ਵੀ ਅਸੀਂ ਤੇ ਕਿਸੇ ਲਾਈਨ 'ਚ ਹੀ ਨਹੀਂ ਆਏ। ਪਰ ਜਦੋਂ ਅਸੀਂ ਇੱਥੋਂ ਆਪਾਂ ਪਰਮੇਸ਼ਰ ਦੁਆਰ ਤੋਂ ਇੱਕ ਵਿਚਾਰ ਸੁਣਦੇ ਹਾਂ ਵੀ ਭਾਈ ਹਰੇਕ ਬੰਦੇ ਦੇ ਕੰਮ ਦੀ ਕਦਰ ਹੈ, ਹਰੇਕ ਬੰਦੇ ਦੀ ਇੱਥੇ ਜ਼ਰੂਰਤ ਹੈ, ਹਰੇਕ ਬੰਦੇ ਦੀ ਇੱਥੇ ਬਰਾਬਰਤਾ ਆ, ਜੇ ਅਸੀਂ ਕਥਾ ਕੀਰਤਨ ਕਰਨ ਵਾਲੇ ਜੇ ਸਾਡਾ ਸਤਿਕਾਰ ਹੈ ਤੇ ਇੱਥੇ ਜੱਜ ਦਾ ਵੀ ਓਨਾ ਹੀ ਚਾਹੀਦਾ, ਇੱਥੇ ਵਕੀਲ ਦਾ ਵੀ ਓਨਾ ਹੀ ਚਾਹੀਦਾ, ਇੱਥੇ ਦਿਹਾੜੀਦਾਰ ਬੰਦੇ ਦੀ ਵੀ ਓਨੀ ਹੀ ਕਦਰ ਚਾਹੀਦੀ ਹੈ। ਇਹ ਵਿਚਾਰ ਸਾਨੂੰ ਤਾਂ ਕਰਕੇ ਵਧੀਆ ਲੱਗਦੇ ਹੈ ਜੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਲੋਕਾਂ ਨੇ ਪਸੰਦ ਕੀਤਾ। ਜ਼ਰੂਰੀ ਨਹੀਂ ਉੱਥੇ ਬਹੁਤ ਲੋਕ ਹੋਣਗੇ, ਜੇ ਥੋੜੇ ਜਿਹੇ ਬੰਦਿਆਂ ਨੇ ਪਸੰਦ ਕੀਤਾ ਉਹ ਇਸ ਕਰਕੇ ਪਸੰਦ ਕੀਤਾ ਸੀ ਵੀ ਇਸ ਗੱਲ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਸਕਦੇ ਹਾਂ, ਇਹਨੂੰ ਇਹਦੇ ਨਾਲ ਸਾਡੀ ਜ਼ਿੰਦਗੀ 'ਚ ਫਾਇਦਾ। ਪਰ ਜਿਹੜੀ ਅੱਜ ਤੱਕ ਅਸੀਂ ਮਨੌਤ, ਜਿਹੜੀਆਂ ਮਾਨਤਾਵਾਂ ਅਸੀਂ ਅੱਜ ਤੱਕ ਸੁਣੀਆਂ ਨੇ ਉਹ ਤੇ ਸਾਨੂੰ ਡਿੱਗਣ ਦੀ ਗੱਲ ਕਰਦੀ ਹੈ, ਉਹ ਤੇ ਸਾਨੂੰ ਅਸੀਂ ਗਿਣਤੀ 'ਚ ਨਹੀਂ ਆਉਂਦੇ। ਜੇ ਅਸੀਂ ਬਾਬਿਆਂ ਦੇ ਹਿਸਾਬ ਨਾਲ ਸੋਚੀਏ ਨਾ, ਜੇ ਅਸੀਂ ਉਹਦੀ ਉਹਨਾਂ ਦੀ ਵਿਚਾਰ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਦੇਖੀਏ ਤੇ ਅਸੀਂ ਕਿਸੇ ਲੈਣ 'ਚ ਨਹੀਂ ਆਉਂਦੇ, ਅਸੀਂ ਕਿਸੇ ਵੀ ਲੈਣ 'ਚ ਨਹੀਂ ਆਉਂਦੇ। ਪਰ ਹੁਣ ਹਰੇਕ ਬੰਦਾ ਇੱਕ ਜੋਸ਼ ਦੇ ਵਿੱਚ, ਇੱਕ ਉਤਸ਼ਾਹ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਕਿ ਨਹੀਂ ਕਰਦਾ। ਦਿਹਾੜੀਦਾਰ ਬੰਦਾ ਵੀ ਮੈਂ ਇੱਥੇ ਕਈ ਵਾਰੀ ਦੇਖਦਾ ਹੁੰਦਾ ਭਾਈ ਸਾਹਿਬ ਨੂੰ ਮਿਲਦੇ ਇੱਕ ਚਾਅ ਨਾਲ, ਇੱਕ ਉਤਸ਼ਾਹ ਨਾਲ, ਕਿਉਂਕਿ ਜਦੋਂ ਸਾਡੇ ਕੰਮ ਦੀ, ਕਰਮ ਹੀ ਧਰਮ ਦੀ ਗੱਲ ਹੁੰਦੀ ਹੈ ਨਾ, ਤੇ ਹਰੇਕ ਬੰਦਾ ਇੱਕ ਚਾਅ ਨਾਲ ਮਿਲਦਾ, ਇੱਕ ਉਤਸ਼ਾਹ ਨਾਲ ਜਾਂਦਾ। ਇਸ ਕਰਕੇ ਜਿਹੜੀ ਲੜਾਈ, ਜਿਹੜੀ ਜੰਗ ਗੁਰੂ ਸਾਹਿਬਾਂ ਨੇ ਕੀਤੀ ਹੈ, ਜਿਨ੍ਹਾਂ ਕਰਕੇ ਗੁਰੂ ਸਾਹਿਬ ਦੇ ਅਟੈਕ ਹੁੰਦੇ ਰਹੇ ਹੈ, ਜਿਨ੍ਹਾਂ ਕਰਕੇ ਚਮਕੌਰ ਦੀ ਗੜੀ ਵਰਗੇ ਸਾਕੇ ਵਾਪਰ ਜਾਂਦੇ ਹੈ, ਜਿਹਦੇ ਕਰਕੇ ਮਾਤਾ ਗੁਜਰ ਕੌਰ ਵਰਗੇ ਸ਼ਹੀਦ ਹੁੰਦੇ ਹੈ, ਉਹ ਸਾਰੀ ਦੀ ਸਾਰੀ ਵਿਚਾਰ ਵੱਖਰੀ ਹੋਣ ਕਰਕੇ ਹੋਇਆ। ਅੱਜ ਵੀ ਤੁਸੀਂ ਪਿੰਡ ਵਿੱਚ ਵਿਚਾਰ ਵੱਖਰੇ ਪੇਸ਼ ਕਰੋ, ਲੋਕੀ ਕਹਿੰਦੇ ਬਾਈਕਾਟ ਕਰੋ, ਇਹਦਾ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਇਹ ਤੇ ਨਾਸਤਕ ਹੋ ਗਿਆ, ਇਹ ਤੇ ਰੱਬ ਨੂੰ ਹੀ ਮੰਨਦਾ, ਇਹ ਤੇ ਗੁਰਦੁਆਰੇ ਨੂੰ ਹੀ ਮੰਨਦਾ, ਇਹ ਤੇ ਹੋਰ। ਕਿਉਂਕਿ ਜਦੋਂ ਸਾਨੂੰ ਖਤਮ ਕਰਨਾ ਹੈ ਤੇ ਸਭ ਤੋਂ ਪਹਿਲਾਂ ਇਹ ਟੀਚਾ ਮਿੱਥਿਆ ਜਾਂਦਾ ਵੀ ਇਹਨੂੰ ਬਦਨਾਮ ਕਰੋ, ਸਭ ਤੋਂ ਪਹਿਲਾਂ ਇਹ ਗੱਲ ਹੁੰਦੀ ਹੈ। ਪਿੰਡ ਵਿੱਚ ਤੁਸੀਂ ਵੱਖਰੀ ਵਿਚਾਰ ਮਾੜੀ ਜੀ ਕਿਤੇ ਰੱਖ ਕੇ ਦੇਖੋ, ਲੋਕ ਕਹਿੰਦੇ ਇਹ ਬੰਦਾ ਇਹ ਤੇ ਬੜਾ ਖਤਰਨਾਕ ਬੰਦਾ ਹੈ, ਪਰ ਜੇ ਤੁਸੀਂ ਉਹਨਾਂ ਦੀ ਬੋਲੀ ਬੋਲਣ ਲੱਗ ਜਾਓ ਫਿਰ ਅਗਲਾ ਸਰੋਪਾ ਵੀ ਪਾਉਣ ਤੱਕ ਚਲਿਆ ਜਾਂਦਾ, ਫਿਰ ਅਗਲਾ ਤੁਹਾਨੂੰ ਉੱਥੇ ਪ੍ਰਧਾਨ ਦੀ ਪ੍ਰਧਾਨ ਵਾਲਾ ਅਹੁਦਾ ਵੀ ਦੇਣ ਤੱਕ ਚਲਿਆ ਜਾਂਦਾ। ਪਰ ਜੇ ਤੁਸੀਂ ਵੱਖਰੀ ਵਿਚਾਰ ਰੱਖੋਗੇ ਤੇ ਯਾਦ ਰੱਖੋ ਅਗਲਿਆਂ ਨੇ ਕਹਿਣਾ ਵੀ ਸਾਡੇ ਗੁਰਦੁਆਰੇ ਨਾ ਵੜਿਆ ਕਰ, ਇੱਥੋਂ ਤੱਕ ਵੀ ਕਹਿ ਸਕਦੇ ਆ। ਇਸ ਕਰਕੇ ਇੰਨੀ ਤਿਆਰੀ, ਕੱਲ ਦੇ ਦੀਵਾਨ ਵਿੱਚ ਤੁਸੀਂ ਸੁਣਿਆ, ਜਿਨ੍ਹਾਂ ਨੇ ਲਾਈਵ ਟੈਲੀਕਾਸਟ ਦੇਖਿਆ ਤੁਸੀਂ ਸੁਣਿਆ ਵੀ ਤਿਆਰੀ ਜਿਹੜੀ ਹੈ ਉਹ ਬਹੁਤ ਲਾਜ਼ਮੀ ਹੁੰਦੀ ਜ਼ਿੰਦਗੀ ਦੇ ਵਿੱਚ, ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਚੀਜ਼ ਦੀ ਤਿਆਰੀ। ਜੇ ਵੱਖਰੇ ਵਿਚਾਰ ਰੱਖਣੇ ਆਪਣੀ ਜ਼ਿੰਦਗੀ ਦੇ ਵਿੱਚ, ਜੇ ਕਿਤੇ ਕੰਮ ਕਰਦੇ ਹਾਂ, ਜੇ ਕਿਤੇ ਨੌਕਰੀ ਕਰਦੇ ਹਾਂ, ਤੇ ਉੱਥੇ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਜੇ ਉਹਨੂੰ ਤੁਸੀਂ ਬਾਕੀ ਇੰਪਲਾਈ ਤੋਂ ਵੱਖਰੇ ਹੋ ਕੇ ਕਰਨਾ ਹੈ ਤੇ ਉਹਦੀ ਤਿਆਰੀ ਵੀ ਫਿਰ ਉਸ ਤਰੀਕੇ ਨਾਲ ਚਾਹੀਦੀ ਹੈ, ਉਸ ਤਰੀਕੇ ਨਾਲ ਹੋਣੀ ਚਾਹੀਦੀ ਹੈ। ਜਿਵੇਂ ਹੁਣ ਆਪਾਂ ਇੱਥੇ ਕਥਾ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਬਾਹਰ ਪ੍ਰੋਗਰਾਮ ਕਰਦੇ ਹਾਂ, ਭਾਈ ਸਾਹਿਬ ਦੀਵਾਨ ਲਾਉਂਦੇ ਆ, ਤੇ ਸਾਨੂੰ ਪਤਾ ਵੀ ਸਾਡੇ ਕੰਮ ਵਿੱਚ ਆਹ ਔਕੜਾਂ ਆ ਸਕਦੀਆਂ, ਫਿਰ ਉਹਦੀ ਤਿਆਰੀ ਪਹਿਲਾਂ ਹੀ ਹੋਵੇ ਸਾਡੀ। ਗੁਰੂ ਸਾਹਿਬ ਨੂੰ ਪਤਾ ਸੀ ਵੀ ਮੈਂ ਆਹ ਰਾਹ ਚੁਣਿਆ ਤੇ ਮੇਰੇ ਰਾਹ ਦੇ ਵਿੱਚ ਆਹ ਔਕੜਾਂ ਆਉਣਗੀਆਂ, ਤੇ ਗੁਰੂ ਸਾਹਿਬ ਨੇ ਤਿਆਰੀ ਰੱਖੀ ਆਪਣੀ। ਤੁਸੀਂ ਕਿਤੇ ਨੌਕਰੀ ਕਰਦੇ ਆ, ਕੋਈ ਬੰਦਾ ਕੀਰਤਨ ਕਰਦਾ, ਕੋਈ ਬੰਦਾ ਕੋਈ ਨੌਕਰੀ ਕਰ ਰਿਹਾ, ਕੋਈ ਕਰ ਰਿਹਾ, ਕੋਈ ਤਬਲਾ ਹੀ ਵਜਾਉਂਦਾ ਕਹਿ ਲਓ, ਸਾਡੀ ਲਾਈਨ ਵਾਲੀ ਗੱਲ ਕਰ ਲਈਏ, ਜੇ ਉਹਨੇ ਵੱਖਰਾ ਰਾਹ ਬਣਾਉਣਾ ਹੈ ਨਾ ਆਪਣਾ, ਤੇ ਉਹਨੂੰ ਇਹ ਯਾਦ ਹੋਣਾ ਚਾਹੀਦਾ ਵੀ ਮੇਰੇ ਰਾਹ ਵਿੱਚ ਆ ਔਕੜਾਂ, ਆ ਮੁਸੀਬਤਾਂ ਆ ਸਕਦੀਆਂ। ਆਪਾਂ ਗੁਰੂ ਸਾਹਿਬ ਦੀ ਜੇ ਗੱਲ ਕਰਦੇ ਹਾਂ, ਗੁਰੂ ਸਾਹਿਬ ਨੇ ਜਿਹੜਾ ਰਾਹ ਚੁਣਿਆ ਉਹਨਾਂ ਨੂੰ ਪਤਾ ਸੀ ਆਹ ਔਕੜਾਂ ਆਉਣਗੀਆਂ, ਜਿਹੜਾ ਤੁਸੀਂ ਰਾਹ ਚੁਣੋਗੇ ਤੁਹਾਡੇ ਰਾਹ ਚ ਉਸ ਤਰ੍ਹਾਂ ਦੀਆਂ ਔਕੜਾਂ ਆਉਣਗੀਆਂ। ਜਿਹੋ ਦੇਖੋ ਕੁਦਰਤੀ ਗੱਲ ਹੈ ਇਹ, ਜਿਹੜਾ ਤੁਸੀਂ ਜਿਹੋ ਜਿਹਾ ਕੰਮ ਕਰਦੇ ਹੈ ਉਹੋ ਜਿਹੀ ਰਾਹ ਚ ਔਕੜ ਆਉਂਦੀ, ਉਦੋਂ ਵੱਖਰੀ ਨਹੀਂ ਆਏਗੀ, ਕਦੇ ਉਦੋਂ ਵੱਖਰੀ ਨਹੀਂ ਆਉਗੀ, ਉਦੋਂ ਵੱਡੀ ਨਹੀਂ ਆਏਗੀ, ਉਹ ਔਕੜ ਆਉਂਦੀ ਜਿਹਨੂੰ ਤੁਸੀਂ ਚੱਲ ਸਕਦੇ ਹੈ। ਪਰ ਸਾਡੀ ਤਿਆਰੀ ਨਾ ਹੋਣ ਕਰਕੇ ਅਸੀਂ ਨਿੱਕੇ ਜਿਹੇ ਦੁੱਖ ਤੋਂ ਘਬਰਾ ਜਾਂਦੇ ਹਾਂ। ਤੇ ਨੌਵੇਂ ਪਾਤਸ਼ਾਹ ਕਹਿੰਦੇ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਨਰ ਉਹ ਹੈ, ਮਨੁੱਖ ਉਹ ਹੈ ਜਿਹੜਾ ਦੁੱਖ ਵਿੱਚ ਵੀ ਦੁੱਖ ਨਹੀਂ ਬਣਾਉਂਦਾ, ਉਹ ਹੈ ਅਸਲ ਵਿੱਚ ਲੀਨ। ਮਰਨ ਤੋਂ ਬਾਅਦ ਲੀਨਤਾ ਦੀ ਗੱਲ ਨਹੀਂ, ਵੱਖਰੇ ਵਿਚਾਰਾਂ ਦੀ ਜੇ ਆਪਾਂ ਗੱਲ ਕਰੀਏ ਤੇ ਵੱਖਰਾ ਵਿਚਾਰ ਗੁਰੂ ਸਾਹਿਬ ਦਾ ਇਹ ਸੀ ਵੀ ਮਰਨ ਤੋਂ ਬਾਅਦ ਲੀਨਤਾ ਦੀ ਗੱਲ ਨਹੀਂ, ਇਹ ਤੇ ਜਿਉਂਦੇ ਜੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ, ਉਹ ਤੇ ਜਿਉਂਦੇ ਜੀ ਲੀਨਤਾ ਦੀ ਗੱਲ। ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ, ਸਾਡਾ ਜਿਉਂਦੇ ਜੀ ਮੇਲਾ, ਸਾਡਾ ਜਿਉਂਦੇ ਜੀ ਮਿਲਾਪ। ਤੇ ਪੁਜਾਰੀ ਨੇ ਇਹ ਇਹ ਮਨੌਤ ਪਾਈ ਸੀ ਵੀ ਮਰਨ ਤੋਂ ਬਾਅਦ ਮਿਲੋਗੇ, ਤੇ ਭਾਈ ਜੇ ਮਰਨ ਤੋਂ ਬਾਅਦ ਵੀ ਮਿਲਣਾ ਤੇ ਆ ਆ ਦਾਨ ਪੁੰਨ ਆ ਆ ਕਰਮ ਕਾਂਡ ਤੁਹਾਨੂੰ ਕਰਨੇ ਪੈਣੇ, ਫਿਰ ਲੀਨਤਾ ਤੁਹਾਡੀ। ਉਹਨੇ ਆਪਣੀ ਦੁਕਾਨ ਚਲਾਉਣ ਦੇ ਮਾਰੇ ਨੇ, ਆਪਣੀ ਦੁਕਾਨ ਨੂੰ ਪ੍ਰਮੋਟ ਕਰਨ ਦੇ ਮਾਰੇ ਨੇ ਵੀ ਇਹ ਗੱਲਾਂ ਫੈਲਾਤੀਆਂ ਵੀ ਭਾਈ ਜੇ ਰੱਬ ਨਾਲ ਮਿਲਣਾ ਤੇ ਅਸੀਂ ਮਿਲਾ ਸਕਦੇ ਹਾਂ, ਅਸੀਂ ਜੋਦੜੀਆਂ ਕਰਾਂਗੇ ਰੱਬ ਨੂੰ, ਅਸੀਂ ਪਰਮਾਤਮਾ ਤੱਕ ਤੁਹਾਨੂੰ ਪਹੁੰਚਾ ਸਕਦੇ, ਹੋਰ ਕੋਈ ਰਾਹ ਹੋਰ ਕੋਈ ਤਰੀਕਾ ਨਹੀਂ। ਇਸ ਕਰਕੇ ਨੌਵੇਂ ਪਾਤਸ਼ਾਹ ਕਹਿੰਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਔਕੜਾਂ ਆਉਂਦੀਆਂ, ਮੁਸੀਬਤਾਂ ਆਉਂਦੀਆਂ, ਔਖਾਂ ਆਉਂਦੀਆਂ, ਪਰ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਆਂ। ਦੁੱਖ ਆਉਂਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਦੁੱਖ ਤੇ ਹਰੇਕ ਮਨੁੱਖ ਦੀ ਜ਼ਿੰਦਗੀ ਦੀ ਇੱਕ ਪਾਰਟ ਹੁੰਦੇ ਆ, ਹਰੇਕ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ, ਇਹ ਆਉਣੇ ਹੀ ਆਉਣੇ ਆ, ਔਕੜਾਂ ਆਉਣੀਆਂ, ਜਿਹੋ ਜਿਹਾ ਕੰਮ ਕਰਦੇ ਆ ਉਹੋ ਜਿਹੀ ਔਕੜ ਆਉਣੀ ਹੈ, ਉਹੋ ਜਿਹੀ ਮੁਸੀਬਤ ਆਉਣੀ ਹੈ। ਪਾਣੀ ਲਾਉਣ ਜਾਂਦੇ ਆ, ਖੇਤੀਬਾੜੀ ਕਰਦੇ ਆ, ਧੰਦਾ ਕਰਦੇ ਆ, ਕੰਮ ਕਰਦੇ ਆ, ਉਹੋ ਜਿਹੀਆਂ ਔਕੜਾਂ ਆਉਣੀਆਂ, ਤੇ ਉਹ ਔਕੜਾਂ ਨੂੰ ਪਹਿਲਾਂ ਹੀ ਸੋਚ ਕੇ ਰੱਖਣਾ ਚਾਹੀਦਾ, ਪਹਿਲਾਂ ਹੀ ਉਹਦੀ ਤਿਆਰੀ ਹੋਵੇ, ਤੇ ਪਹਿਲਾਂ ਹੀ ਜਦੋਂ ਤਿਆਰੀ ਹੋਈ ਹੋਏਗੀ ਤੇ ਫਿਰ ਯਾਦ ਰੱਖੋ ਉਹ ਔਕੜ ਔਕੜ ਨਹੀਂ ਲੱਗਣੀ, ਪਤਾ ਹੀ ਸੀ ਵੀ ਆਉਣਾ ਹੀ ਹੈ ਇਹ ਤੇ ਰਾਹ ਚ, ਇਹ ਮੁਸੀਬਤ ਕਿਉਂ ਨਹੀਂ ਆਉਣੀ। ਇਸ ਕਰਕੇ ਦੁੱਖ ਹੋਣ ਜ਼ਿੰਦਗੀ ਵਿੱਚ ਘਬਰਾਉਣ ਦੀ ਲੋੜ ਨਹੀਂ, ਡਾਵਾਂਡੋਲ ਹੋਣ ਦੀ ਲੋੜ ਨਹੀਂ, ਕਿਸੇ ਸਾਧ ਬਾਬੇ ਬ੍ਰਹਮ ਗਿਆਨੀ ਕਿਸੇ ਕੋਲ ਜਾਣ ਦੀ ਲੋੜ ਨਹੀਂ, ਉਹਨਾਂ ਦੁੱਖਾਂ ਦਾ ਮੁਕਾਬਲਾ ਕਰੀਏ, ਕਿਉਂਕਿ ਦੁੱਖ ਦਾਰੂ ਦੇ, ਸਗੋਂ ਇਹ ਕਿਹਾ ਕਰੀਏ ਕੇਤਿਆਂ ਦੁੱਖ ਭੂਖ ਸਦਮਾਰ ਇਹ ਬੇਦਾਤ ਤੇਰੀ ਦਤਾਰ। ਸਵਾਓ ਲਾਸਟ ਮੰਗਦੀਆਂ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਲੋ ਲਾਸਟ ਮੰਗਦੀਆਂ ਸੁਣ ਕੇ ਫਿਰ ਆਪਾਂ ਭਾਈ ਸਾਹਿਬ ਜੀ ਪਾਸੋਂ ਬੜੇ ਟਕਾ ਨਾਲ ਉਤਸ਼ਾਹ ਨਾਲ ਤੁਸੀਂ ਅੱਜ ਸਾਰੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਮਾਤਾ ਗੁਜਰ ਕੌਰ ਚਮਕੌਰ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਸਾਰੇ ਜੁੜੇ ਹਾਂ। ਆਓ ਇਸੇ ਤਰ੍ਹਾਂ ਟਕਾ ਬਣਾ ਕੇ ਅਗਲਾ ਪ੍ਰੋਗਰਾਮ ਭਾਈ ਸਾਹਿਬ ਤੋਂ ਸੁਣਾਂਗੇ। ਲਾਸਟ ਮੰਗਦੀਆਂ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਸਰਵਨ
ਨਾਨਕ ਲੀਨ ਪਇਓ ਗੋਬਿੰਦ ਸਿਉ ਨਾਨਕ ਲੀਨ ਪਇਓ ਗੋਬਿੰਦ ਸਿਉ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਜਿਉ ਪਾਨੀ ਸੁਖ ਸੁਨੇਹ ਰੂਪੈ ਨਹੀਂ ਜਾਗੈ ਸੁਖ ਸੁਨੇਹ ਰੂਪੈ ਨਹੀਂ ਜਾਗੈ ਹੋ ਕੰਚਨ ਮਾਤੀ ਮਾਗੈ ਕੰਚਨ ਮਾਤੀ ਮਾਗੈ ਜੋ ਨਾਰ ਦੁੱਖ ਮੈਂ ਦੁੱਖ
ਸਾਰੀ ਸੰਗਤ ਨੂੰ ਬੇਨਤੀ ਹੈ ਟਕਾ ਬਣਾ ਕੇ ਰੱਖਣਾ ਹੈ ਜਿੰਨਾ ਚਿਰ ਸਮਾਗਮ ਚੱਲਣਾ ਹੈ। ਕਿਸੇ ਦੇ ਵੀ ਰੌਲੇ ਦੀ ਆਵਾਜ਼ ਜਿਹੜੀ ਹੈ ਉਹ ਸਟੇਜ ਤੱਕ ਨਾ ਆਵੇ ਤੇ ਆਪਣੇ ਆਪੋ ਆਪਣੇ ਬੱਚਿਆਂ ਨੂੰ ਜਿਨ੍ਹਾਂ ਨਾਲ ਆਏ ਹੈ ਕਿਰਪਾ ਕਰਕੇ ਟਿਕਾ ਬਣਾ ਕੇ ਰੱਖਿਓ ਤੇ ਜਿਹੜੀ ਅਰਜ਼ ਕਰਦਾ ਸੀ ਹਰੇਕ ਬੰਦੇ ਦਾ ਕੰਮ ਆਪਣਾ ਆਪਣਾ ਹੈ ਹਰੇਕ ਬੰਦੇ ਨੂੰ ਆਪਣੇ ਕੰਮ ਬਾਰੇ ਪਤਾ ਹੁੰਦਾ ਉਹਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਪਤਾ ਹੁੰਦਾ ਹੈ ਇਸ ਕਰਕੇ ਤਿਆਰੀ ਰੱਖੀਏ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਏ ਆਨੰਦ ਵਿੱਚ ਰਹੀਏ ਇਹੀ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਆਓ ਰਹਿੰਦਾ ਸਮਾਂ ਇਸੇ ਤਰ੍ਹਾਂ ਟਿਕਾ ਬਣਾ ਕੇ ਰੌਲੇ ਤੋਂ ਸੰਕੋਚ ਕਰਕੇ ਗੱਲਾਂ ਬਾਤਾਂ ਤੋਂ ਸੰਕੋਚ ਕਰਕੇ ਜਿੰਨੇ ਵੀ ਆਏ ਹੈ ਔਰ ਆ ਰਹੇ ਹੈ ਸਾਰੇ ਟਿਕਾ ਬਣਾ ਕੇ ਪ੍ਰੋਗਰਾਮ ਸਰਵਣ ਕਰੀਏ ਤੇ ਉਹਨਾਂ ਪੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ
ਧੰਨ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਨ ਨਹਿ ਨਿੰਦਿਆ ਨਹਿ ਉਸਤਤ ਜਾਕੇ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸ਼ਾ, ਕਾਮ ਕ੍ਰੋਧ ਜਹਿ ਪਰਸੈ ਨਾਹਨ, ਤਹਿ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਹਿ ਨਰ ਕੋ ਕੀਨੀ, ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਆਓ ਨਾਲ ਮਿਲ ਕੇ ਸਾਰੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ, ਭਾਵੇਂ ਕਿ ਮੈਂ ਚਾਹੁੰਦਾ ਸੀ ਕਿ ਲਾਈਵ ਹੀ ਪ੍ਰੋਗਰਾਮ ਕਰੀਏ, ਪਰ ਫਿਰ ਵਿਚਾਰ ਬਣਿਆ ਵੀ ਚਲੋ ਲੱਗਣਾ ਤੇ ਹੈ ਹੀ ਹੈ, ਜਿਹੜੇ ਬੈਠ ਸਕਣਗੇ ਆ ਸਕਣਗੇ, ਆਪਾਂ ਵਿਚਾਰ ਕਰਕੇ ਫਿਰ ਉਹਦੀ ਪਰਮਿਸ਼ਨ ਦੇ ਦਿੱਤੀ, ਸਾਰੇ ਜਿਹੜੇ ਆ ਸਕਦੇ ਆ ਜਾਣ। ਸੋ ਜਿੱਥੇ ਦੀਵਾਨ ਵਿੱਚ ਬੈਠ ਕੇ ਸੰਗਤ ਵਿੱਚ ਬੈਠ ਕੇ ਆਪਾਂ ਸਾਰੇ ਸੁਣ ਰਹੇ ਹਾਂ, ਉੱਥੇ ਹਜ਼ਾਰਾਂ ਸੰਗਤਾਂ ਘਰਾਂ ਵਿੱਚ ਬੈਠ ਕੇ ਵੀ ਯੂਟਿਊਬ MP ਔਰ ਦਮਦਮਾ TV ਮਾਲਵੇ ਵਿੱਚ ਪੂਰੇ ਵਿੱਚ ਚੱਲਦਾ ਹੈ, ਘਰਾਂ 'ਚ ਬੈਠ ਕੇ ਵੀ ਲਾਹਾ ਲੈ ਰਹੇ ਹਾਂ, ਟਿਕਾ ਬਣਾ ਕੇ ਹਾਜ਼ਰ ਹੋ ਕੇ ਬੈਠਣ ਦਾ ਯਤਨ ਕਰੀਏ। ਮਨ ਹਾਜ਼ਰ ਹੋਵੇ। ਇੱਕ ਕਥਾ ਬਾਹਰ ਚੱਲਦੀ ਹੁੰਦੀ ਹੈ, ਇੱਕ ਕਥਾ ਸਾਡੇ ਅੰਦਰ ਚੱਲਦੀ ਹੁੰਦੀ ਹੈ, ਉਹ ਕਥਾ ਜਿਹੜੀ ਸਾਡੀ ਹੁੰਦੀ ਹੈ, ਉਹ ਕਥਾ ਜਿਹੜੀ ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਦੀ ਹੈ, ਉੱਥੇ ਫਿਰ ਗਲਤ ਠੀਕ ਜਿਹੜਾ ਸਾਹਮਣੇ ਆਉਂਦੀ ਹੈ ਨਾ ਪਿਕਚਰ, ਉਹਦੇ ਵਿੱਚ ਫਿਰ ਠੀਕ ਨੂੰ ਚੁਣਨਾ ਹੁੰਦਾ, ਜੋ ਸਹੀ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੁੰਦਾ, ਉਹ ਯਤਨ ਕਰੀਏ। ਇੱਕ ਪਾਸਿਓਂ ਸੁਣ ਲੈਣਾ, ਦੂਸਰੇ ਪਾਸੇ ਕੱਢ ਦੇਣਾ, ਇਹ ਤੇ ਅਸੀਂ ਵੇਖਦੇ ਹੀ ਹਾਂ, ਪਰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਵਾਲਾ ਕੋਈ ਕੋਈ ਹੁੰਦਾ ਹੈ, ਜਿਹੜਾ ਸੁਣ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਸਕੇ। ਆਪਾਂ ਇਹ ਬੜੀ ਵਾਰੀ ਗੱਲ ਕੀਤੀ ਹੈ ਵੀ ਜੇ ਬੀਜਿਆ ਹੀ ਨਾ ਤੇ ਬੀਜ ਜਿੰਨਾ ਮਰਜ਼ੀ ਇਕੱਠਿਆ ਕਰੀ, ਫਿਰ ਮੇਰੇ ਕੋਲ ਇੱਕ ਬੋਰੀ ਭਰੀ ਪਈ ਹੈ, ਮੇਰੇ ਕੋਲ 10 ਬੋਰੀਆਂ ਭਰੀਆਂ ਪਈਆਂ, ਪਰ ਬੀਜਿਆ ਤੇ ਹੈ ਨਹੀਂ, ਬੀਜ ਵਿਖਾਈ ਜਾਂਦਾ, ਫਸਲ ਵਿਖਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਹੈ, ਗਿਆਨ ਤੇ ਬੀਜ ਹੈ। ਕਈ ਬੰਦੇ ਗਿਆਨੀ ਬਹੁਤ ਬਣ ਗਏ ਹੈ, ਪਰ ਕਰਕੇ ਕੱਖ ਨਹੀਂ ਰਹੀ, ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਸਮਝ ਬਥੇਰੀ ਹੈ, ਨੌਲੇਜ ਬਥੇਰੀ ਹੈ, ਗੱਲਾਂ ਬਥੇਰੀਆਂ ਕਰਦੇ, ਪਰ ਜੇ ਆਖੋ ਵੀ ਹਾਂਜੀ ਆਹ ਕਰਨਾ ਤੇ ਫਿਰ ਡੱਕਾ ਨਹੀਂ ਤੋੜ ਕੇ ਰਹਿ ਜੀ। ਸੋ ਇਸ ਕਰਕੇ ਗਿਆਨ ਨੂੰ ਬੀਜਣਾ ਹੈ ਜ਼ਿੰਦਗੀ 'ਚ, ਤਾਂ ਜੋ ਗੁਣਾਂ ਦੀ ਫਸਲ ਪੈਦਾ ਹੋਵੇ। ਤੂੰ ਫਸਲ ਵਿਖਾ, ਬੀਜ ਨਾ ਵਿਖਾ, ਗਿਆਨ ਨਾ ਵਿਖਾ, ਆਪਣਾ ਮੈਨੂੰ ਇੰਨੀ ਨੌਲੇਜ ਹੈ, ਇੰਨੀ ਨੌਲੇਜ ਹੈ, ਤੂੰ ਜੋ ਗੁਣ ਪੈਦਾ ਹੋਏ ਹੈ ਕੁਆਲਿਟੀ ਵਿਖਾ। ਤੂੰ ਕਹਿ ਮੇਰੀ ਦ੍ਰਿੜਤਾ ਵੇਖੋ, ਮੇਰਾ ਟਾਈਮ ਟੇਬਲ ਵੇਖੋ, ਮੇਰਾ ਉੱਠਣਾ ਵੇਖੋ, ਮੇਰਾ ਹੌਸਲਾ ਵੇਖੋ, ਮੇਰੇ ਵਿੱਚ ਚੇਂਜ ਆਇਆ ਵੇਖੋ, ਉਹ ਵਿਖਾ। ਇਹ ਥੋੜਾ ਵੀ ਮੈਂ ਜੀ ਆਹ ਵੀ ਜਾਣਦਾ, ਮੈਨੂੰ ਆਹ ਵੀ ਪਤਾ, ਮੈਂ ਇੰਨਾ ਸੁਣਿਆ, ਮੈਂ ਆਹ ਵੀ ਸੁਣਦਾ, ਮੈਂ ਆਹ ਵੀ ਪੜ੍ਹਿਆ, ਇਹਦਾ ਨਹੀਂ। ਮੈਂ ਆਪਣੀ ਜ਼ਿੰਦਗੀ 'ਚ ਆਹ ਕੀਤਾ ਉਹ ਵਿਖਾ। ਨਹੀਂ ਤੇ ਜੱਗ ਗਿਆਨੀ ਵਿਰਲਾ ਆਚਾਰੀ, ਦੁਨੀਆ ਹੀ ਗਿਆਨੀਆਂ ਦੀ ਤੁਰੀ ਫਿਰਦੀ ਹੈ। ਗਿਆਨ ਦੀਆਂ ਗੱਲਾਂ ਤੇ ਸਭ ਜਾਂਦਿਆਂ ਨੂੰ ਘਰ ਵੀ ਕਰਦੇ ਹੋਣੇ ਆ, ਪਰ ਗਿਆਨ ਦਾ ਪਤਾ ਤੇ ਉਹਦੇ ਲੱਗਾ ਨਾ ਜਿੱਦੇ ਸੂਬੇ ਦੀ ਕਚਹਿਰੀ 'ਚ ਗੱਲ ਕੀਤੀ। ਉਦੋਂ ਬਾਹਰ ਵਾਲੀਆਂ ਅੱਗੇ ਪਿੱਛੇ ਵਾਲੀਆਂ ਗੱਲਾਂ ਦਾ ਅਰਥ ਨਹੀਂ, ਜਿੱਥੇ ਲੋੜ ਹੈ ਉੱਥੇ ਅਰਥ ਬਣਦਾ ਹੈ। ਤੁਹਾਡੀ ਕਥਾ ਉੱਥੇ ਹੋਵੇ ਜਿੱਥੇ ਜ਼ਰੂਰਤ ਹੈ। ਅੱਗੇ ਪਿੱਛੇ ਕੋਈ ਕਿਹੜਾ ਸੂਬਾ ਸੁਣਦਾ, ਸੁਣਾਈ ਚੱਲੋ, ਅੱਗੇ ਪਿੱਛੇ ਕੌਣ ਵੇਖਦਾ। ਪਰ ਜਦੋਂ ਕੋਈ ਸਾਹਮਣੇ ਸੂਬੇ ਵਰਗਾ, ਕੋਈ ਵਜੀਦੇ ਵਰਗਾ, ਕੋਈ ਔਰੰਗਜ਼ੇਬ ਵਰਗਾ ਹੋਵੇ, ਉਦੋਂ ਜਦੋਂ ਕਥਾ ਕਰਦੇ ਆ ਤੇ ਉਹ ਕਥਾ ਦਾ ਕੋਈ ਅਰਥ ਬਣਦਾ ਹੈ, ਕੋਈ ਮੀਨਿੰਗ ਬਣਦਾ ਹੈ। ਤੇ ਇਹ ਚੇਤਾ ਰੱਖਣ ਵਾਲੀ ਗੱਲ ਹੈ, ਸੂਬੇ ਉਦੋਂ ਵੀ ਸਨ ਤੇ ਵਜੀਦੇ ਬੋਲੋ ਅੱਜ ਵੀ ਨੇ, ਔਰੰਗਜ਼ੇਬ ਉਦੋਂ ਵੀ ਸੀ ਤੇ ਔਰੰਗਜ਼ੇਬ ਵਰਗੇ ਅੱਜ ਵੀ ਨੇ। ਹਾਲਾਤ ਬਦਲਦੇ ਆ, ਸਮਾਂ ਬਦਲਦਾ, ਚਿਹਰੇ ਬਦਲਦੇ ਆ, ਤੇ ਸਾਨੂੰ ਹੁਣ ਸਾਹਿਬਜ਼ਾਦੇ ਬਣ ਕੇ ਵਿਖਾਉਣਾ ਪੈਣਾ ਵੀ ਹਾਂ ਅਸੀਂ ਵੀ ਉਦਾਂ ਦੀ ਦ੍ਰਿੜਤਾ ਵਾਲੇ ਹਾਂ। ਪੱਗਾਂ ਬੰਨ ਲਈਆਂ, ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਪੁੱਤ, ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ, ਅਸੀਂ ਗੁਰੂ ਗੋਬਿੰਦ ਸਿੰਘ ਦੇ ਜਾਏ। ਸ਼ਬਦਾਂ ਦੀ ਗੱਲ ਨਾ ਕਰੀਏ, ਅਸੀਂ ਕਹੀਏ ਮੈਂ ਪੱਗ ਵੀ ਬੰਨਦਾ, ਮੈਂ ਦਾੜੀ ਵੀ ਰੱਖੀ ਹੈ, ਠੀਕ ਹੈ। ਸੁਣਿਆ ਅਜੀਤ ਸਿੰਘ ਵੀ ਦਾੜੀ ਵਾਲਾ ਸੀ, ਮੈਂ ਵੀ ਦਾੜੀ ਵਾਲਾ, ਮੈਂ ਸੁਣਿਆ ਉਹ ਵੀ ਪੱਗ ਬੰਨਦੇ ਸੀ, ਮੈਂ ਵੀ ਬੰਨੀ ਹੈ। ਪਰ ਉਹ ਹੌਸਲਾ ਵੀ ਵਿਖਾਉਣਾ ਪੈਣਾ, ਉਹ ਹਿੰਮਤ ਵੀ ਵਿਖਾਉਣੀ ਪੈਣੀ ਹੈ, ਕੁਛ ਜ਼ਿੰਦਗੀ ਵਿੱਚ ਕਰਕੇ ਵੀ ਵਿਖਾਉਣਾ ਪੈਣਾ। ਕੁਛ ਨਾ ਕੁਛ ਉਹ ਵੱਖਰਾ ਰਾਹ ਜਿਹੜਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਖਤਿਆਰ ਕੀਤਾ, ਉਹ ਕਰਨਾ ਪੈਣਾ, ਤੁਰਨਾ ਪੈਣਾ, ਫੈਸਲੇ ਲੈਣੇ ਵੀ ਪੈਣਗੇ ਤੇ ਉਹਨਾਂ ਫੈਸਲਿਆਂ ਤੇ ਖੜਨਾ ਵੀ ਪੈਣਾ। ਬੜੇ ਬੰਦੇ ਜ਼ਿੰਦਗੀ ਵਿੱਚ ਬੜੇ ਤਰ੍ਹਾਂ ਦੇ ਫੈਸਲੇ ਲੈਂਦੇ ਆ, ਪਰ ਜਦੋਂ ਖੜਨ ਦੀ ਵਾਰੀ ਆਉਂਦੀ ਹੈ ਉਦੋਂ ਡੋਲ ਜਾਂਦੇ ਆ। ਤਾਂ ਕਰਕੇ ਭਾਈ ਜੇ ਸਮਝਦੇ ਆ ਤੇ ਜ਼ਿੰਦਗੀ ਨੂੰ ਜੀ ਲਈਏ। ਤੇ ਰਾਤ ਵੀ ਮੈਂ ਗੱਲ ਕੀਤੀ ਸੀ ਕਿ ਖੁਦਮੁਖ ਤਿਆਰ ਹੋ ਕੇ ਜੀਣਾ ਇੱਕ ਘੰਟਾ ਹੀ ਬਥੇਰਾ ਹੈ, ਗੁਲਾਮ ਬਣ ਕੇ ਜੀਣਾ ਚਾਹੇ ਤੁਸੀਂ ਲੱਖਾਂ ਸਾਲ ਉਮਰਾਂ ਭੋਗ ਲਓ, ਕੋਈ ਅਰਥ ਨਹੀਂ। 100 ਸਾਲ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ, 2 ਵਰਸ਼ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ, 100 ਵਰਸ਼ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ। ਤੂੰ 2 ਸਾਲ ਹੀ ਰਹਿ ਪਰ ਕੁਛ ਕਰਤੇ ਸਹੀ, ਕੁਛ ਕਰਕੇ ਵਿਖਾ। ਸੋ ਬੱਚਿਆਂ ਦਾ ਖਿਆਲ ਰੱਖਿਓ ਭੈਣੋ, ਆਵਾਜ਼ ਬੜੀ ਸਟੇਜ ਤੱਕ ਆਉਂਦੀ ਹੈ, ਬਾਹਰਲੇ ਪਾਸੇ ਵੀ ਪੰਡਾਲ ਦੇ ਧਿਆਨ ਰੱਖਿਓ, ਅੰਦਰ ਵੀ ਧਿਆਨ ਰੱਖਿਓ। ਪੜਦੇ ਵੀਰਾਂ ਨੇ ਖੋਲ ਦਿੱਤੇ ਆ, ਜਿਹੜੀ ਕੋਈ ਸੰਗਤ ਕੁਛ ਜ਼ਿਆਦਾ ਹੋਏਗੀ ਬਾਹਰ ਵਿਛਾ ਦਿੰਦੇ ਆ, ਤੇ ਆਪ ਨੇ ਬੈਠ ਕੇ ਆਨੰਦ ਮਾਨਣਾ ਹੈ। ਆਓ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ, ਟਕਾ ਬਣਾ ਕੇ ਸਾਰੇ ਆਪਾਂ ਆਨੰਦ ਮਾਣੀਏ, ਕੋਈ ਰਸਨਾ ਵਾਂਝੀ ਨਾ ਰਵੇ। ਜਰਾ ਕੁ ਖਿਆਲ ਕਰ ਲੈਣ ਬੱਚਿਆਂ ਦਾ, ਪੰਚਮ ਪਾਤਸ਼ਾਹ ਦਾ ਬਚਨ। ਅਬ ਮੋਹੇ ਜੀ, ਅਬ ਮੋਹੇ ਜੀਵਨ ਪਦਵੀ ਪਾਏ, ਅਬ ਮੋਹੇ ਅਬ ਮੋਹੇ ਪਦਵੀ ਪਾਏ, ਅਬ ਮੋਹੇ ਜੀਵਨ ਪਦਵੀ, ਅਬ ਮੋਹੇ
We are.
ਗੱਜ ਕੇ
ਅਬ ਮੋਹੇ
ਇਹ ਇੱਕ ਬਕਸਾ ਉਹ ਬਾਹਰਲੇ ਪਾਸੇ ਵੀ ਲਾ ਦਿਓ। ਲਓ ਜੀ ਸ਼ਬਦ ਸਾਰਾ ਸੁਣੀਏ।
ਵਾਹਿਗੁਰੂ
ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ
ਆਈ वाहे 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 वाहे
चन होर कोई नहीं हो सकता और कोई नहीं हो सकता चन होर कोई नहीं हो सकता चन होर कोई नहीं हो सकता कोई नहीं हो सकता चन होर कोई नहीं हो सकता मां गुजरी तेरे चन मां गुजरी तेरे जानवर का और कोई नहीं हो सकता जन होर कोई नहीं हो सकता मां गुजरी तेरे जानवर का जी मां गुजरी तेरे जानवर का जन होर कोई नहीं हो सकता जन होर कोई मां गुजरी तेरे चंदवर का बोलो मां गुजरी तेरे चंदवर का चन होर मां गुजरी तेरे चंदवर का मां गुजरी तेरे चंदवर का चन होर कोई चन होर कोई नहीं हो सकता मां गुजरी तेरे चंदवर का ओ मां गुजरी तेरे चंदवर का चन होर कोई नहीं हो सकता चन होर कोई नहीं हो सकता ओ मां गुजरी तेरे चंदवर का हां मां चन होर कोई नहीं हो सकता चन होर कोई नहीं हो सकता
मेरे बाजा वाले शहनशाह तू जोत अगमी तू शत धर्म दी रख लई दे सिरां दी थम्मी तेरी अमर कहानी पातशाह है बहुत ही लम्मी तेरे वर्गा पुत्र कोई जम लवे ओ मां अजे ना जमी एक बारी कहण ते गज के आखो वाहिगुरु जी का खालसा वाहिगुरु जी की फतेह लंबे समय बाद लॉकडाउन दे विच आप सारयां नूं पता है मंथली प्रोग्राम आपां करदे सी ओह भी बंद कर दिता सी पर इन्ना क्रिया के लाइव प्रोग्राम घरां च बैठ के आप सारे सुनते रहे हर हफ्ते पिछले तकरीबन 9 महीने लगातार आपां 3 दीवान हर हफ्ते करते रहे हैं 100 ਤੋਂ ਵੱਧ ਪ੍ਰੋਗਰਾਮ ਮੇਰਾ ਖਿਆਲ ਲਾਈਵ ਹੋਏ ਹੋਣਗੇ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਦੇ ਰਹੀਦਾ ਹੈ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਘਰਾਂ 'ਚ ਬਹਿ ਕੇ ਹੀ ਪ੍ਰੋਗਰਾਮ ਸੁਣਦੀਆਂ ਸੀ ਬੜਾ ਕੁਝ ਇਹਦੇ ਵਿੱਚੋਂ ਸਿੱਖਣ ਨੂੰ ਵੀ ਸਾਨੂੰ ਮਿਲਦਾ ਹੈ ਕਿ ਘਰਾਂ 'ਚ ਵੀ ਪ੍ਰੋਗਰਾਮ ਹੋ ਸਕਦਾ ਹੈ ਲਾਈਵ ਵੀ ਹੋ ਸਕਦਾ ਹੈ ਸਮਝਣ ਵਾਲੇ ਘਰ ਬੈਠੇ ਵੀ ਸਮਝ ਗਏ ਕਈ ਇੱਥੇ ਮੇਰੇ ਸਾਹਮਣੇ ਹਜ਼ਾਰਾਂ ਵਾਰੀ ਬੈਠੇ ਹੋਣਗੇ ਪਰ ਨਹੀਂ ਬਦਲੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਵਸ ਜਾਏ ਤੇ ਇੱਕ ਅੱਖਰ ਵਸ ਜਾਂਦਾ ਇੱਕ ਪਹਿਰਾ ਜ਼ਿੰਦਗੀ ਬਦਲ ਦਿੰਦਾ ਇੱਕ ਲਾਈਨ ਜ਼ਿੰਦਗੀ ਬਦਲ ਦਿੰਦੀ ਹੈ ਤੇ ਕਈ ਸਾਰੀ ਸਾਰੀ ਜ਼ਿੰਦਗੀ ਸੁਣਦੇ ਸਮਝਦੇ ਰਹਿੰਦੇ ਹੈ ਪਰ ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ ਗਿਆਨ ਜਿਵੇਂ ਵੱਡੇ ਸਾਰੇ ਲੱਕੜਾਂ ਦੇ ਢੇਰ ਨੂੰ ਸਾੜਨ ਵਾਸਤੇ ਜ਼ਿਆਦਾ ਤੀਲੀਆਂ ਦੀ ਲੋੜ ਨਹੀਂ ਪੈਂਦੀ ਛੋਟੀ ਜਿਹੀ ਤੀਲੀ ਬਥੇਰੀ ਹੁੰਦੀ ਹੈ ਗਿਆਨ ਤੇ ਥੋੜਾ ਜਿਹਾ ਹੀ ਬਹੁਤ ਹੈ ਜੇ ਜ਼ਿੰਦਗੀ 'ਚ ਲਾਗੂ ਕਰ ਲਈਏ ਗਿਆਨ ਦੇ ਭੰਡਾਰ ਭਰ ਲਈਏ, ਹੋਰ ਇਕੱਠਾ ਕਰ ਲਈਏ, ਹੋਰ ਸੁਣ ਲਓ, ਹੋਰ ਸੁਣ ਲਓ। ਉਹ ਤੇ ਠੀਕ ਹੈ, ਚੰਗੀ ਗੱਲ ਹੈ, ਜਿਵੇਂ ਜਿਮ ਬੰਦਾ ਕਰਦਾ ਰਵੇ ਤੇ ਫਿੱਟ ਰਹਿੰਦਾ, ਜਿਮ ਛੱਡ ਦਿੰਦਾ ਫਿਰ ਅਨਫਿੱਟ ਹੋ ਜਾਂਦਾ, ਅੱਗੇ ਨਾਲੋਂ ਵੀ ਵੇਟ ਵਧਾ ਲੈਂਦਾ। ਜਿੱਦਾਂ ਸਿਹਤ ਵਾਸਤੇ ਐਕਸਰਸਾਈਜ਼ ਕਰਨੀ, ਜਿਮ ਜਾਣਾ ਇਹ ਜ਼ਰੂਰੀ ਹੈ, ਇਸੇ ਤਰ੍ਹਾਂ ਮਨ ਕਾਇਮ ਰੱਖਣ ਵਾਸਤੇ ਸੁਣਦੇ ਰਹੀਦਾ, ਫਿਰ ਅਪਡੇਟ ਹੁੰਦਾ ਰਹਿੰਦਾ, ਰਿਪੀਟ ਹੁੰਦਾ ਰਹਿੰਦਾ, ਚੇਤਾ ਆਉਂਦਾ ਰਹਿੰਦਾ, ਇਹ ਜ਼ਰੂਰੀ ਹੈ। ਇੱਕ ਟਾਈਮ ਸੀ ਕਿ ਸਾਲ ਵਿੱਚ ਇੱਕ ਪ੍ਰੋਗਰਾਮ ਸੁਣਿਆ ਤੇ ਚੇਤਾ ਨਹੀਂ ਸੀ ਭੁੱਲਦਾ ਹੁੰਦਾ। ਉਹਦਾ ਕਾਰਨ ਇਹ ਸੀ, ਨਵਾਂ ਕੁਝ ਨਹੀਂ ਸੀ, ਨਾ ਕੋਈ ਬਹੁਤੇ ਗਾਉਣ ਵਾਲੇ ਸੀ, ਨਾ ਕੋਈ ਬਹੁਤੇ ਨਾਟਕ ਹੁੰਦੇ ਸੀ, ਨਾ ਬਹੁਤੀਆਂ ਫਿਲਮਾਂ ਹੁੰਦੀਆਂ ਸੀ, ਨਾ ਟੀਵੀ ਇਦਾਂ ਹੁੰਦੇ ਸੀ। ਦੂਜਾ ਪਾਸਾ ਵੀ ਥੋੜਾ ਹੀ ਸੀ ਤੇ ਧਰਮ ਵਾਲਾ ਵੀ ਥੋੜਾ ਹੀ ਸੀ। ਮੈਨੂੰ ਚੇਤਾ ਹੈ ਅਸੀਂ ਦੁਆਨਾਂ ਤੇ ਜਾਂਦੇ ਰਹਿਣਾ, ਜੇ ਇੱਕ ਕਦੀ ਨਵੀਂ ਧਾਰਨਾ ਸੁਣ ਆਉਣੀ ਤੇ ਸਾਰਾ ਸਾਲ ਨਹੀਂ ਸੀ ਭੁੱਲਦੀ। ਵੀ ਅਸੀਂ ਬਰਸੀ ਤੇ ਗਏ, ਉੱਥੇ ਉਹਨਾਂ ਨੇ ਧਾਰਨਾ ਪੜ੍ਹੀ, ਉਹ ਚੇਤਾ ਰਹਿੰਦੀ ਸੀ। ਇੱਕ ਨਵੀਂ ਗੱਲ ਹੋਣੀ ਤੇ ਉਹ ਚੇਤਾ ਰਹਿਣੀ, ਭੁੱਲਦੀ ਨਹੀਂ ਸੀ। ਇੱਕ ਦੀਵਾਨ ਸੁਣਿਆ ਹੋਣਾ, ਉਹਦਾ ਸਾਲ ਸਾਲ ਨਸ਼ਾ ਰਹਿੰਦਾ ਸੀ। ਫਿਰ ਨਸ਼ਾ ਲਾਉਣ ਵਾਲੀ ਵੀ ਦਵਾਈ ਵੀ ਹੁਣ ਮਾਰਕੀਟ 'ਚ ਬਹੁਤ ਹੈ ਨਾ, ਚੜ੍ਹਤੇ ਜਾਓ, ਚੰਗੀ ਗੱਲ ਤੇ ਸੁਣ ਲਈ, ਪਰ ਸ਼ਾਮ ਤੱਕ ਜਿਹੜੀ ਲੈਣ ਲੱਗੀ ਹੋਣੀ ਹੈ ਫੇਸਬੁੱਕ ਤੇ, ਉਹ ਵੱਖ ਹੋਰ ਹੋਣੀ। ਜੇ ਚੰਗਾ ਥੋੜਾ ਸੀ ਤੇ ਮਾੜਾ ਵੀ ਥੋੜਾ ਹੀ ਹੁੰਦਾ ਸੀ, ਪਰ ਹੁਣ ਤੇ ਇੰਨਾ ਕੁਛ ਹੈ, ਇੰਨਾ ਕੁਛ ਹੈ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਤੁਸੀਂ ਫੇਸਬੁੱਕ ਖੋਲ ਲੈਂਦੇ ਆ, ਲਾਈਨ ਲੱਗੀ ਹੋਈ ਹੈ। ਜੇ ਯੂਟਿਊਬ ਖੋਲ ਲੈਂਦੇ ਆ, ਲਾਈਨ ਲੱਗੀ ਹੋਈ ਹੈ। ਵਟਸਐਪ ਖੋਲ ਲੈਂਦੇ ਆ, ਲਾਈਨ ਲੱਗੀ ਹੋਈ ਹੈ। ਹਰ ਵਿਸ਼ੇ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਹੋ ਰਹੀ ਹੈ। ਤੇ ਹੁਣ ਤੇ ਬੜਾ ਜ਼ਰੂਰੀ ਹੋਣਾ, ਜੇ ਤੁਸੀਂ ਕਿਸੇ ਵਿਚਾਰਧਾਰਾ ਨਾਲ ਤੁਰਨਾ ਹੈ ਤੇ ਉਹਦੇ 'ਚ ਲਗਾਤਾਰਤਾ ਬਣਾ ਕੇ ਰੱਖਣੀ ਪੈਣੀ ਹੈ। ਉਹ ਠੀਕ ਹੈ, ਭਾਵੇਂ ਇਹ ਸੁੱਖ ਹੈ ਕਿ ਇੱਥੇ ਬੈਠ ਕੇ ਨਾ ਸੁਣੀਏ, ਅਸੀਂ ਘਰਾਂ ਦੇ ਵਿੱਚ ਸੁਣਦੇ ਰਹੀਏ, ਰਿਪੀਟ ਕਰਦੇ ਰਹੀਏ, ਤੇ ਉਹ ਚੀਜ਼ ਜਿਹੜੀ ਹੈ ਫਰੈਸ਼ ਹੁੰਦੀ ਰਹਿੰਦੀ ਹੈ, ਉਹ ਨਵੇਂ ਤੋਂ ਨਵਾਂ, ਨਵੇਂ ਤੋਂ ਨਵਾਂ ਸਮਝ ਆਉਂਦਾ ਰਹਿੰਦਾ, ਰਿਪੀਟ ਹੁੰਦਾ ਰਹਿੰਦਾ। ਤਾਂ ਕਰਕੇ ਆਓ ਅੱਜ ਆਪਾਂ ਥੋੜਾ ਚਿਰ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਹੈ। ਬੜਾ ਕੁਛ ਹੁੰਦਾ ਕਹਿਣ ਵਾਸਤੇ, ਪਰ ਕਰਦੇ ਹੀ ਰਹੀਦਾ। ਅੱਜ ਆਪਾਂ ਕੋਸ਼ਿਸ਼ ਕਰੀਏ ਕਿ ਸਾਹਿਬਜ਼ਾਦਿਆਂ ਦੀ ਹੀ ਗੱਲ ਕਰੀਏ, ਕਿਉਂਕਿ ਅੱਜ ਉਹ ਦਿਨ ਵੀ ਹੈ, 13 ਪੋਹ ਹੈ, 27 ਦਸੰਬਰ ਹੈ। ਆਹੀ ਤਕਰੀਬਨ ਕਹਿ ਲਓ ਸਮਾਂ ਹੈ 10 ਤੋਂ 12-1 ਵਜੇ ਤੱਕ, ਇੱਥੇ ਵਿੱਚ ਵਿਚਾਲੇ ਪੱਕਾ ਤੇ ਨਹੀਂ, ਪਰ ਇੱਥੇ ਜੇ ਟਾਈਮ ਹੋ ਸਕਦਾ, ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰੀਏ। ਬੜਾ ਕੁਛ ਹੈ ਜਿਹੜਾ ਸਿੱਖਿਆ ਜਾ ਸਕਦਾ ਹੈ ਜਦੋਂ ਅਸੀਂ ਗਿਆਨ ਨੂੰ ਗੁਰੂ ਮੰਨ ਕੇ ਚੱਲਦੇ ਹਾਂ ਨਾ ਭਰਾਵੋ ਭੈਣੋ, ਫਿਰ ਸਰਬ ਵਿਆਪੀ ਗਿਆਨ ਹੈ ਜਿਹੜਾ ਵਾਹਿਗੁਰੂ ਹੈ, ਵਾਹ ਜਿਹਦੇ ਜਿਹਨੂੰ ਉਸ ਗਿਆਨ ਨੂੰ ਵੇਖ ਕੇ ਵਾਹ ਨਿਕਲਦਾ ਅੰਦਰੋਂ, ਨਵੇਂ ਤੋਂ ਨਵਾਂ ਹੈ। ਜਿੱਥੇ ਸਾਹਿਬ ਲਈ ਵਾਹ ਹੈ ਨਾ, ਸਰਬ ਵਿਆਪੀ ਲਈ ਵਾਹ ਸਾਡੇ ਅੰਦਰੋਂ ਨਿਕਲਦਾ ਹੈ, ਤੇ ਉਹਦੇ ਸਮੁੱਚੇ ਪਸਾਰੇ ਲਈ ਤੇ ਵਾਹ ਨਿਕਲਦਾ ਹੀ ਹੈ, ਉਹਦੇ ਸਮੁੱਚੇ ਗਿਆਨ ਵਾਸਤੇ ਵੀ ਵਾਹ ਨਿਕਲਦਾ। ਤੇ ਜਦੋਂ ਤੁਸੀਂ ਪੜ੍ਹੇ ਹੋਇਆਂ ਕੋਲ, ਤਾਰੂਆਂ ਕੋਲੋਂ ਸਿੱਖਦੇ ਆ ਤਾਂ ਉਹਨਾਂ ਦਾ ਤਜਰਬਾ ਹੁੰਦਾ ਹੈ ਨਵੇਂ ਤੋਂ ਨਵਾਂ। ਜਿਹੜਾ ਕਹਿੰਦੇ ਆ ਨਾ ਗੁਰੂ ਬਿਨਾਂ ਗੱਤ ਨਹੀਂ, ਉਹ ਹੈ ਹਰ ਫੀਲਡ ਦੇ ਮਾਹਰ ਬੰਦੇ ਬਿਨਾਂ ਤੇਰਾ ਭਲਾ ਨਹੀਂ ਹੋਣਾ। ਜਿਸ ਫੀਲਡ ਬਾਰੇ ਵੀ ਜਾਣਕਾਰੀ ਲੈਣੀ ਹੈ ਨਾ, ਉਸ ਫੀਲਡ ਦਾ ਜਿਹੜਾ ਮਾਹਰ ਹੈ ਉਹਦੇ ਤੋਂ ਗਿਆਨ ਲੈ, ਕੰਸਨਟ੍ਰੇਟ ਉਹ ਬੰਦੇ ਵੱਲ ਨਾ ਕਰੀ, ਉਹਦੇ ਗਿਆਨ ਵੱਲ ਕਰੀ, ਸੌਖਾ ਰਹੇਗਾ। ਆਲੇ ਦੁਆਲੇ ਬਹੁਤ ਕੁਛ ਹੈ ਜਿਹੜਾ ਲੋਕਾਂ ਦੇ ਤਜਰਬੇ 'ਚ ਆਇਆ, ਤੇ ਜਿੱਦਣ ਤੁਸੀਂ ਸਿੱਖਣਾ ਹੈ, ਸਮਝਣਾ ਹੈ, ਉਹ ਨਵੇਂ ਤੋਂ ਨਵਾਂ ਸਿੱਖੋ। ਆਉਣ ਵਾਲੀ ਸੰਗਤ ਨੂੰ ਪਿੱਛੇ ਬਿਠਾਈ ਜਾਇਓ ਭਾਈ, ਉੱਥੇ ਹੀ ਬਿਠਾਈ ਜਾਓ। ਹੁਣ ਧਿਆਨ ਇੱਧਰ ਰੱਖਿਓ ਵੀ ਗੱਲ ਸਮਝੀਏ ਹੁਣ ਆਪਾਂ ਥੋੜਾ ਚਿਰ। ਗੁਰੂ ਨਾਨਕ ਦਾ ਗੁਰੂ ਸਮੁੱਚਾ ਪਸਾਰਾ ਹੈ, ਉਹ ਸਾਰੇ ਨੂੰ ਗੁਰੂ ਕਹਿੰਦੇ। ਉਹ ਕਹਿੰਦੇ ਸ਼ਬਦ ਗੁਰੂ ਹੈ, ਸ਼ਬਦ ਦੁਆਰਾ ਮੈਨੂੰ ਸਮਝ ਆਉਂਦੀ ਹੈ, ਜਿੱਥੋਂ ਵੀ ਕਿਤੋਂ ਮੈਨੂੰ ਮਿਲਦਾ ਮੈਂ ਪ੍ਰਾਪਤ ਕਰ ਰਿਹਾ। ਤੁਸੀਂ ਹਰ ਫੀਲਡ ਦੇ ਬੰਦੇ ਨਾਲ ਗੱਲਬਾਤ ਕਰੋ। ਹੁਣ ਮੰਨ ਲਓ ਇੱਥੇ ਦੀਵਾਨ ਹਾਲ ਬਣਿਆ, ਅਸੀਂ ਮੰਨ ਲਓ ਇਹਨੂੰ ਪੰਜ ਸਾਲ ਪਹਿਲਾਂ ਬਣਾਇਆ, ਤਿਆਰ ਕਰ ਰਹੇ ਹਾਂ, ਸਾਡਾ ਇਹਨੂੰ ਬਣਾਉਣ ਵਿੱਚ ਸਾਰੇ ਦਾ ਸਾਰੇ ਸਿਸਟਮ ਨੂੰ ਚਲਾਉਣ ਵਿੱਚ ਤਜਰਬਾ ਹੈਗਾ, ਤਜਰਬਾ ਹੈ ਸਾਡਾ, ਦਰਬਾਰ ਸਾਹਿਬ ਬਣਿਆ ਉਹਨੂੰ ਬਣਾਉਣ ਦਾ ਤਜਰਬਾ ਹੈ, ਅਸੀਂ ਬਣਾਇਆ ਜਦੋਂ ਅਸੀਂ ਬੜੀਆਂ ਠੋਕਰਾਂ ਖਾਧੀਆਂ ਹੋਣਗੀਆਂ, ਕਈ ਚੀਜ਼ਾਂ ਖਰਾਬ ਹੋ ਗਈਆਂ ਹੋਣਗੀਆਂ, ਕਈ ਚੀਜ਼ਾਂ ਨੂੰ ਦੁਬਾਰਾ ਬਣਾਉਣਾ ਪਿਆ ਹੋਏਗਾ, ਕਿੰਨੀ ਮਿਹਨਤ ਕਰਨੀ ਪੈਂਦੀ ਹੈ ਦੁਬਾਰਾ 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 ਸਮਝ ਸਮਝ ਕੇ, ਪਰ ਹੁਣ ਅਸੀਂ ਨਡਾਲੇ ਬਣਾਇਆ ਤੇ ਉਹਨੂੰ ਅਸੀਂ ਬੜੀ ਛੇਤੀ ਬਣਾ ਲਿਆ, ਇੱਥੇ ਬਣਾਇਆ ਤੇ ਬੜਾ ਔਖਾ ਬਣਾਇਆ, ਜਦੋਂ ਨਡਾਲੇ ਬਣਾਇਆ ਬੜਾ ਸੌਖਾ ਬਣਾਇਆ, ਹੁਣ ਜੇ ਤੀਜੀ ਵਾਰੀ ਬਣਾਉਣਾ ਪਵੇ ਤੇ ਉਦੋਂ ਵੀ ਸੌਖਾ ਹੋ ਗਿਆ ਕਿਉਂਕਿ ਤਜਰਬਾ ਹੋ ਗਿਆ। ਜਿਵੇਂ ਜਿਵੇਂ ਅਸੀਂ ਸਿੱਖਦੇ ਹਾਂ, ਡਿੱਗਦੇ ਡਿੱਗ ਡਿੱਗ ਕੇ ਸਵਾਰ ਹੁੰਦੇ ਹਾਂ, ਅਸੀਂ ਸਿੱਖਦੇ ਹਾਂ। ਹੁਣ ਜੇ ਤੁਸੀਂ ਕਹੋ ਵੀ ਮੈਂ ਇੱਕ ਹਾਲ ਬਣਾਉਣ ਲੱਗਿਆ, ਇੱਥੇ ਕਲਗੀਧਰ ਹਾਲ ਬਣਿਆ, ਤੂੰ ਕਹਿ ਮੈਂ ਕਲਗੀਧਰ ਹਾਲ ਬਣਾਉਣ ਲੱਗਾ, ਜਾ ਕੇ ਸ਼ੁਰੂ ਕਰ ਲੈ, ਕਈ ਚੀਜ਼ਾਂ ਖਰਾਬ ਕਰ ਲਏਗਾ, ਗਲਤ ਹੋ ਜਾਏਗਾ। ਪਰ ਜੇ ਤੂੰ ਸਾਡੇ ਕੋਲ ਬਹਿ ਜਾਏ ਤੇ 2 ਘੰਟੇ ਦੇ ਵਿੱਚ 5 ਸਾਲ ਦਾ ਤਜਰਬਾ ਸ਼ੇਅਰ ਕਰ ਦੇਵਾਂਗੇ, ਐਂ ਬਣਾਈ ਐਂ ਕਰੀ ਐਂ ਕਰੀ ਐਂ ਕਰੀ ਐਂ ਬਣਾ ਲਈ, 5 ਸਾਲ ਦਾ ਤਜਰਬਾ ਤੈਨੂੰ 5 ਮਿੰਟ ਵਿੱਚ ਮਿਲ ਸਕਦਾ, ਗੱਲਬਾਤ ਕਰਕੇ ਵਿਚਾਰ ਕਰਕੇ ਹਾਲ ਬਣਾਉਣ ਦਾ ਤਜਰਬਾ 5 ਮਿੰਟ 'ਚ ਦੇ ਦਿਆਂਗੇ। ਜਿਹੜਾ ਅਸੀਂ 5 ਸਾਲ ਮੱਥਾ ਮਾਰ ਕੇ ਗਲਤ ਕਰਕੇ ਠੀਕ ਕਰਕੇ ਕੱਟ ਵੱਢ ਕਰਕੇ ਬਣਾਇਆ, ਤੈਨੂੰ ਉਹ ਤਜਰਬਾ 5 ਮਿੰਟ ਵਿੱਚ ਮਿਲ ਗਿਆ। ਜਿਹੜਾ ਦਰਬਾਰ ਸਾਹਿਬ 8 ਸਾਲਾਂ ਦੇ ਵਿੱਚ ਕਈ ਵਾਰੀ ਢਾ ਕੇ ਕਈ ਵਾਰੀ ਬਣਾਇਆ, ਉਹ ਸਾਰਾ ਤਜਰਬਾ ਤੈਨੂੰ 8 ਮਿੰਟ ਵਿੱਚ ਦੇ ਦਿਆਂਗੇ ਵੀ ਇੱਥੋਂ ਆਹ ਬੰਦਾ ਮਿਲਦਾ, ਇੱਥੋਂ ਐਂ ਬਣਾਈ, ਇੱਦਾਂ ਨਕਸ਼ਾ ਬਣਦਾ, ਇੱਥੇ ਇੰਨਾ ਸਿਮੈਂਟ ਪਾ ਦੀ, ਸਰੀਆ ਇੱਥੇ ਵੱਧ ਪਾ ਲਈ, ਆਹ ਗਲਤੀ ਅਸੀਂ ਕੀਤੀ ਹੈ ਤੂੰ ਨਾ ਕਰੀ। 8 ਮਿੰਟ 8 ਸਾਲਾਂ ਦੀ ਮਿਹਨਤ ਨਾਲ ਜਿਹੜਾ ਤਜਰਬਾ ਮਿਲਿਆ ਤੈਨੂੰ ਉਹ ਤਜਰਬਾ 8 ਮਿੰਟ ਵਿੱਚ ਹੀ ਮਿਲ ਗਿਆ। ਜਿਹੜੀ ਅਸੀਂ ਕਹਿੰਦੇ ਨਾ ਸੰਤਨ ਕੀ ਸੰਗਤ, ਚੰਗਿਆਂ ਦੀ ਸੰਗਤ, ਉਹਦਾ ਅਰਥ ਅਸਲ ਵਿੱਚ ਤਜਰਬੇਕਾਰਾਂ ਦੀ ਸੰਗਤ ਤੋਂ ਹੈ। ਉਹਦਾ ਭਾਵ ਜਿਹੜੇ ਬੰਦਿਆਂ ਨੂੰ ਜਿਹੜੇ ਜਿਹੜੇ ਫੀਲਡ ਦਾ ਤਜਰਬਾ ਹੈ ਉਸ ਤਜਰਬੇਕਾਰਾਂ ਦੀ ਸੰਗਤ। ਤੂੰ ਨਵਾਂ ਕੰਮ ਸਿੱਖਣਾ ਚਾਹੁੰਦਾ, ਕਰਨਾ ਚਾਹੁੰਦਾ, ਕਰਨ ਤੋਂ ਪਹਿਲਾਂ ਤਜਰਬਾ ਲੈ ਲੈ 2 ਮਹੀਨੇ ਕੰਮ ਦੇ ਵਾਸਤੇ, ਕਦੇ ਇਹਦੇ ਕੋਲ, ਕਦੇ ਇਹਦੇ ਕੋਲ, ਕਦੇ ਇਹਦੇ ਕੋਲ, ਕਦੇ ਇਹਦੇ ਕੋਲ, ਗੇੜੇ ਲਾ, ਬੰਦਿਆਂ ਦੇ ਤਜਰਬੇ ਤੈਨੂੰ ਦੱਸਣਗੇ ਜਦੋਂ, ਤੇ ਉਨਾ ਹੀ ਤੂੰ ਕੰਮ ਕਰਨਾ ਸ਼ੁਰੂ ਕਰਨਾ ਤੇਰੇ ਲਈ ਸੌਖਾ ਹੋ ਜਾਊ। ਤੂੰ ਕੱਪੜੇ ਦੀ ਦੁਕਾਨ ਚ ਪਾਉਣੀ ਚਾਹੁੰਦਾ, ਕੱਪੜੇ ਵਾਲਿਆਂ ਨੂੰ ਮਿਲੀ ਜਾ, ਕਾਲ ਨਾ ਕਰ ਲਈ ਕਿਤੇ ਉਹਨਾਂ ਕੋਲ ਬੈਠ ਜਿਹਨਾਂ ਦਾ ਤਜਰਬਾ ਹੈ। ਤੂੰ ਕੋਈ ਦੁਕਾਨ ਕਰਨੀ ਚਾਹੁੰਦਾ, ਤੂੰ ਕੋਈ ਗੱਡੀ ਪਾਉਣੀ ਚਾਹੁੰਦਾ, ਤੂੰ ਡਰਾਈਵਰੀ ਕਰਨੀ ਚਾਹੁੰਦਾ, ਤੂੰ ਕੋਈ ਨਵਾਂ ਕੰਮ ਕਰਨਾ ਚਾਹੁੰਦਾ, ਉਹਦੇ ਤਜਰਬੇ ਵਾਲਿਆਂ ਕੋਲ, ਉਹ ਗੁਰੂਆਂ ਕੋਲ, ਮਾਹਰਾਂ ਕੋਲ। ਗੁਰੂ ਦਾ ਮਤਲਬ ਉਸ ਫੀਲਡ ਦਾ ਮਾਹਰ ਹੈ ਬੰਦਾ, ਗੁਰੂ ਹੈ ਮਤਲਬ ਗਿਆਨ। ਕੰਸਨਟ੍ਰੇਟ ਬੰਦੇ ਦੀ ਬੋਡੀ ਵੱਲ ਨਾ ਕਰੀ, ਗਿਆਨ ਵੱਲ ਕਰੀ। ਮੇਰੇ ਕੋਲ ਬਹਿ ਕੇ ਪੁੱਛ ਵੀ ਹਾਲ ਕਿੱਦਾਂ ਬਣਦਾ, ਮੇਰੇ ਸਰੀਰ ਵੱਲ ਨਾ ਵੇਖ, ਮੇਰੇ ਜਿਹੜੀਆਂ ਮੈਂ ਦੱਸੂ ਤੈਨੂੰ ਉਹ ਤਜਰਬੇ ਵੱਲ, ਉਹ ਮੇਰੀਆਂ ਗੱਲਾਂ ਵੱਲ ਧਿਆਨ ਨਹੀਂ। ਉਹ ਗਿਆਨ ਹੈ, ਉਹ ਗੁਰ ਹੈ, ਉਹ ਨੁਕਤਾ ਹੈ, ਉਹਦੇ ਵੱਲ ਧਿਆਨ ਦਿਓ। ਕਿਸੇ ਵੀ ਫੀਲਡ ਵਿੱਚ ਜਾਣਾ ਚਾਹੁੰਦੇ ਹੋ, ਕਿਸੇ ਵੀ ਫੀਲਡ ਵਿੱਚ ਤੁਸੀਂ ਚੱਲਣਾ ਚਾਹੁੰਦੇ ਹੋ ਤੇ ਉਹਦੇ ਜਿਹੜੇ ਮਾਹਰ ਬੰਦੇ ਹੈ ਉਹਨਾਂ ਨੂੰ ਪੁੱਛ ਲਓ, ਉਹਨਾਂ ਨਾਲ ਗੱਲਬਾਤ ਕਰ ਲਓ। ਉਹ ਹੰਡੇ ਹੋਏ ਜਿਹੜੇ ਅਸੀਂ ਕਹਿੰਦੇ ਗੁਰੂ ਬਿਨਾਂ ਗੱਤ ਨਹੀਂ। ਗੁਰੂ ਹਰ ਫੀਲਡ ਵਿੱਚ ਹੈ, ਗਿਆਨ ਦੇ ਰੂਪ ਵਿੱਚ, ਹਰ ਫੀਲਡ ਸਮੁੱਚਾ, ਤੇ ਅਰਬਾਂ ਖਰਬਾਂ ਤਰ੍ਹਾਂ ਦਾ ਗਿਆਨ ਹੈ, ਇਹਨੂੰ ਸਾਰੇ ਨੂੰ ਅਸੀਂ ਗੁਰੂ ਮੰਨਦੇ ਹਾਂ। ਦੁਨੀਆਂ ਵਿੱਚ ਜਿੰਨਾ ਗਿਆਨ ਹੈ ਉਹ ਸਾਰੇ ਦਾ ਸਾਰਾ ਗੁਰੂ ਹੈ, ਜਿਹਨੂੰ ਗੁਰਬਾਣੀ ਨੇ ਗੁਰੂ ਕਿਹਾ, ਸਤਿਗੁਰ ਮੇਰਾ ਸਦਾ ਸਦਾ। ਸਾਰਿਆਂ ਦੇ ਵਿੱਚ ਹੀ ਗਿਆਨ ਹੈ। ਹੁਣ ਵੇਖੋ ਨਾ ਭਰਾਵੋ ਮੇਰਿਓ, ਅੱਜ ਜਿੰਨੇ ਤੁਸੀਂ ਬੈਠੇ ਹੈ ਤੁਹਾਡੇ ਸਾਰਿਆਂ ਕੋਲ ਇੰਨਾ ਗਿਆਨ ਹੈ, ਕਿਸੇ ਨੂੰ ਕਿਸੇ ਚੀਜ਼ ਦਾ ਤਜਰਬਾ, ਕਿਸੇ ਨੂੰ ਕਿਸੇ ਚੀਜ਼ ਦਾ ਤਜਰਬਾ, ਕਿਸੇ ਨੂੰ ਕਿਸੇ ਚੀਜ਼ ਦਾ। ਇਕੱਲੇ ਇਕੱਲੇ ਤੋਂ ਸ਼ੁਰੂ ਕਰ ਲਓ, ਇਹਦੇ ਤੋਂ ਸ਼ੁਰੂ ਕਰ ਲਓ। ਇਹਨੇ ਕਹਿਣਾ ਜੋੜੀ ਵਜਾਉਣ ਦਾ ਤਜਰਬਾ ਲੈ, ਸਾਰਿਆਂ ਨੂੰ ਥੋੜਾ ਇਹਨੂੰ ਹੈ, ਇਹਨੂੰ ਢੋਲਕ ਵਜਾਉਣ ਦਾ, ਉਹਨੂੰ ਬਾਜਾ ਵਜਾਉਣ ਦਾ। ਉਦੋਂ ਪਿਛਲੇ ਵਾਲੇ ਨੂੰ ਪੁੱਛ ਲਓ ਉਹਨੂੰ ਕੀਬੋਰਡ ਵਜਾਉਣ ਦਾ, ਉਦੋਂ ਪਿਛਲੇ ਵਾਲਾ ਉਹ ਕਹਿੰਦੇ ਸਰਫ ਵੇਚਦੇ ਆ ਸਾਬਣ, ਉਹਦਾ ਤਜਰਬਾ। ਉਦੋਂ ਪਿਛਲੇ ਵਾਲੇ ਨੂੰ ਪੁੱਛ ਲਓ ਉਹਨੂੰ ਲੱਕੜ ਦਾ ਤਜਰਬਾ। ਉਹ ਇਕੱਲੇ ਇਕੱਲੇ ਨੂੰ ਵੇਖ ਲਓ, ਹਰ ਬੰਦਾ ਆਪਣੇ ਆਪਣੇ ਫੀਲਡ ਦਾ ਮਾਹਰ ਹੈ। ਤੇ ਕਿੰਨਾ ਪਿਆ ਸਤਿਗੁਰ ਮੇਰਾ ਸੱਚਾ ਗਿਆਨ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਸਮੁੱਚੀ ਕੁਦਰਤ ਵਿੱਚ ਹੈ ਪਰ ਤੂੰ ਮਾਰ ਉਦੋਂ ਖਾਏਗਾ ਜਦੋਂ ਤੂੰ ਬਿਨਾਂ ਤਜਰਬੇਕਾਰਾਂ ਤੋਂ ਤੁਰ ਪਿਆ ਬਿਨਾਂ ਗਿਆਨ ਲਏ ਤੋਂ ਤੁਰ ਪਿਆ ਜਦੋਂ ਤੂੰ ਪੁੱਛੇ ਬਿਨਾਂ ਤੁਰ ਪਿਆ ਜਦੋਂ ਮਾਰ ਬੰਦਿਆਂ ਨੂੰ ਬਿਨਾਂ ਪੁੱਛੇ ਤੂੰ ਤੁਰ ਪਿਆ ਪ੍ਰੋਬਲਮ ਪੈ ਜਾਣੀ ਹੈ ਤਾਂ ਕਰਕੇ ਹਰ ਫੀਲਡ ਦੇ ਵਿੱਚ ਤਜਰਬੇਕਾਰ ਬੜੇ ਬੈਠੇ ਉਹਨਾਂ ਨੂੰ ਪੁੱਛ ਉਹਨਾਂ ਨੂੰ ਸਮਝ ਤੇ ਜਦੋਂ ਨਾ ਰੱਬ ਬਾਰੇ ਜਾਣਨਾ ਚਾਹੁੰਦਾ ਭਰਾਵਾ ਰੱਬ ਪਰਮਾਤਮਾ ਕੋਈ ਉੱਤੇ ਨਹੀਂ ਬੈਠਾ ਆਪਾਂ ਬੜੀ ਬਾਰੇ ਗੱਲ ਕਰਦੇ ਹਾਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਆ ਸਰਬ ਵਿਆਪੀ ਹੈ ਨਾ ਜਿਹੜਾ ਇਹਦਾ ਵੀ ਤਜਰਬਾ ਬੜਿਆਂ ਨੂੰ ਹੈਗਾ ਜਿਹੜੇ ਲਾਅ ਆਫ ਨੇਚਰ ਨੂੰ ਸਮਝਦੇ ਹੈ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਹੈ ਉਹਨਾਂ ਤੋਂ ਬੈਠ ਉਹ ਨਵੇਂ ਨਵੇਂ ਤਜਰਬੇ ਤੇਰੇ ਨਾਲ ਸ਼ੇਅਰ ਕਰਦੇ ਹੈ ਸਮਝ ਅਸੀਂ ਫਿਰ ਸੌਖੇ ਹੋ ਜਾਵਾਂਗੇ ਜਿਹੜਾ ਆਪਾਂ ਸ਼ਬਦ ਪੜ੍ਹਿਆ ਨਾ ਅਬ ਮੋਹੇ ਜੀਵਨ ਪਦਵੀ ਪਾਈ ਹੁਣ ਆਪਾਂ ਕਹਿੰਦੇ ਹਾਂ ਜ਼ਿੰਦਗੀ ਮਿਲ ਗਈ ਉਹ ਨਹੀਂ ਨਹੀਂ ਜੀਵਨ ਪਦਵੀ ਹੈ ਇੱਕ ਪਰ ਸਾਡੇ ਕੋਲੇ ਜੀਵਨ ਹੈਗਾ ਹੈ ਪਰ ਜੀਵਨ ਦੀ ਜਿਹੜੀ ਅਸਲ ਪਦਵੀ ਹੈ ਉਹ ਨਹੀਂ ਸਾਡੇ ਕੋਲ ਵੇਖਣ ਨੂੰ ਤੇ ਅਸੀਂ ਜ਼ਿੰਦਗੀ ਜੀ ਰਹੇ ਹਾਂ ਪਰ ਜਿਹੜੀ ਪਦਵੀ ਮਨੁੱਖ ਦੀ ਹੋਣੀ ਚਾਹੀਦੀ ਸੀ ਜਿਸ ਸਿਰੇ ਤੱਕ ਬੰਦਾ ਪਹੁੰਚਣਾ ਚਾਹੀਦਾ ਸੀ ਉੱਥੇ ਪਹੁੰਚਿਆ ਨਹੀਂ ਜਿਸ ਵੇਲੇ ਪੰਚਮ ਪਾਤਸ਼ਾਹ ਸ਼ਬਦ ਕਹਿੰਦੇ ਹੈ ਅਬ ਮੋਹੇ ਹੁਣ ਮੈਂ ਜੀਵਨ ਪਦਵੀ ਪਾਈ ਉਹ ਤੋਂ ਪਹਿਲਾਂ ਵੀ ਤੇ ਜੀਵਨ ਹੈਗਾ ਹੀ ਸੀ ਪਰ ਕਹਿੰਦੇ ਹੁਣ ਪਾਈ ਆ ਹੁਣ ਪਾਈ ਪਦਵੀ ਅਬ ਤੋਂ ਜਾਏ ਚੜੇ ਸਿੰਘਾਸਨ ਕਬੀਰ ਜੀ ਵੀ ਕਹਿੰਦੇ ਕਹਿੰਦੇ ਹੁਣ ਚੜੇ ਆ ਸਿੰਘਾਸਨ ਤੇ ਹੁਣ ਬਣੀ ਗੱਲ ਜ਼ਿੰਦਗੀ ਹੈ ਪਰ ਉਹ ਅਸਲੀ ਪਦ ਸਿਰੇ ਉਹ ਕੀ ਹੈ ਜੀਵਨ ਤੇ ਹੈਗਾ ਹੋਰ ਕਿਵੇਂ ਹੁੰਦਾ ਇਹਨੂੰ ਤੇ ਫਿਰ ਆਪਾਂ ਇਹ ਵੀ ਪੜ੍ਹਦੇ ਹਾਂ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਛਾਣ ਤੋ ਹੱਸਦੇ ਖੇਡਦੇ ਵੀ ਆ ਉਹਦੇ ਆ ਕੁੱਤਿਆਂ ਨੂੰ ਖੁੱਲੇ ਛੱਡ ਕੇ ਵੇਖ ਲਓ ਉਹ ਵੀ ਛਾਲਾ ਮਾਰਦੇ ਆ ਗਏ ਅਸੀਂ ਵੀ ਖੁਸ਼ ਹਾਂ ਬੱਚੇ ਜੰਮਦੇ ਪਾਲੀ ਵੀ ਜਾਂਦੇ ਪਰ ਜਿਹੜੀ ਪਦਵੀ ਅਸੀਂ ਪ੍ਰਾਪਤ ਕਰ ਸਕਦੇ ਸੀ ਉਹ ਕੀਤੀ ਨਹੀਂ ਉਹ ਸੀ ਇੱਕ ਰਸ ਰਹਿਣਾ ਸਹਿਜ ਚ ਰਹਿਣਾ ਚੜ੍ਹਦੀ ਕਲਾ ਚ ਰਹਿਣਾ ਖੁਸ਼ ਰਹਿਣਾ ਉਹ ਆਨੰਦ ਚ ਰਹਿਣਾ ਉਹ ਸਰੂਰ ਚ ਰਹਿਣਾ ਉਹ ਨਸ਼ੇ ਚ ਰਹਿਣਾ ਜਿਹੜਾ ਕਦੇ ਲੈਂਦਾ ਨਹੀਂ ਸੀ ਉਹ ਗੱਲ ਵੱਖਰੀ ਸੀ ਉਹ ਨਸ਼ਾ ਹੁੰਦਾ ਹੈ ਤੁਹਾਡੇ ਜੀਵਨ ਵਿੱਚ ਜਿਹੜਾ ਅਗਲਾ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਕਹਿੰਦਾ ਵਜੀਦੇ ਦੀ ਪ੍ਰੋਬਲਮ ਇਹ ਸੀ ਉਹ ਗੁਰੂ ਗੋਬਿੰਦ ਸਿੰਘ ਦਾ ਉਹ ਜਿਹੜਾ ਨਸ਼ਾ ਹੈ ਉਹ ਝੱਲ ਨਹੀਂ ਸੀ ਸਕਦਾ ਉਹਦਾ ਉਹਦੇ ਤੋਂ ਝੱਲਿਆ ਨਹੀਂ ਸੀ ਜਾਂਦਾ ਇਹ ਮਸਤ ਮਸਤ ਕਿਵੇਂ ਰਹਿੰਦੇ ਹੈ ਤੁਸੀਂ ਅੱਜ ਦੇ ਧਰਮੀਆਂ ਨੂੰ ਵੇਖ ਲਓ ਮੱਥੇ ਤੇ ਤਿਊੜੀਆਂ ਹੈ ਮੁਰਝਾਏ ਪਏ ਹੈ ਕੁੱਟਦੇ ਫਿਰਦੇ ਹੈ ਮਾਰਦੇ ਫਿਰਦੇ ਹੈ ਮਾਫੀਆਂ ਮੰਗਾਉਂਦੇ ਫਿਰਦੇ ਹੈ ਲੋਕਾਂ ਦੇ ਘਰਾਂ 'ਚ ਚੜ ਚੜ ਕੇ ਜਾਂਦੇ ਹੈ ਵੱਧਦੇ ਫਿਰਦੇ ਹੈ ਤੜਫਦੇ ਰਹਿੰਦੇ ਹੈ ਉਹ ਤੜਫੜਾਹਟ ਜਿਹੜੀ ਹੈ ਉਹ ਭਟਕਣਾ ਜਿਹੜੀ ਹੈ ਉਹ ਅੱਗ ਲਾਉਂਦੀ ਹੈ ਦੂਜੇ ਦੇ ਚਿਹਰੇ ਦਾ ਖੇੜਾ ਵੇਖਿਆ ਨਹੀਂ ਜਾਂਦਾ ਬਰਦਾਸ਼ਤ ਨਹੀਂ ਹੋ ਰਿਹਾ ਤੇ ਪ੍ਰੋਬਲਮ ਮੇਰਿਓ ਭਰਾਵੋ ਬਾਦਸ਼ਾਹ ਨੂੰ ਇਹ ਸੀ ਕਹਿੰਦਾ ਕਲਗੀ ਤੇ ਕਲਗੀਆਂ ਵਾਲੇ ਤੋਂ ਮਹਿੰਗੀ ਹੈ ਮੇਰੀ ਪਰ ਮੈਂ ਕਰਾਂ ਕੀ ਜਾਰਾ ਮੱਥੇ ਦੀ ਮੇਰੀ ਤਿਊੜੀ ਨਹੀਂ ਲੈਂਦੀ ਇਹਦਾ ਮੱਥਾ ਤੇ ਵੇਖੋ ਕਹਿੰਦਾ ਘੋੜਾ ਤੇ ਮੇਰਾ ਮਹਿੰਗਾ ਪਰ ਜਿਹਦੇ ਤੇ ਕਲਗੀਆਂ ਵਾਲਾ ਬਹਿੰਦਾ ਮੈਨੂੰ ਐਂ ਲੱਗਦਾ ਵੀ ਘੋੜਾ ਵੀ ਖੁਸ਼ ਖੁਸ਼ ਹੈ ਵੀ ਮੇਰੇ ਤੇ ਬੱਚ ਵਾਲਾ ਬੈਠਾ ਮੇਰਾ ਘੋੜਾ ਤੇ ਲੱਖਾਂ ਰੁਪਏ ਦਾ ਇਹਦੇ ਵਾਲਾ ਘੋੜਾ ਵੀ ਸਸਤਾ ਹੈ ਪਰ ਐਂ ਲੱਗਦਾ ਘੋੜੇ ਨੂੰ ਮਾਣ ਹੋ ਰਿਹਾ ਵੀ ਮੇਰੇ ਤੇ ਕਲਗੀਆਂ ਵਾਲਾ ਬੈਠਾ ਬੰਦੇ ਤੇ ਮੇਰੇ ਕੋਲ ਵੀ ਨੇ ਚਾਪਲੂਸ ਚੁੱਕ ਚੁੱਕ ਸਲਾਮਾਂ ਕਰਨ ਵਾਲੇ ਪਰ ਜਿਹੜੀ ਸਲਾਮ ਇਹਨੂੰ ਕਰਦੇ ਨੇ ਜਿਹੜਾ ਮੱਥਾ ਇਹਨੂੰ ਟੇਕਦੇ ਨੇ ਉਹ ਫੀਲਿੰਗ ਹੀ ਵੱਖਰੀ ਹੈ ਉਹ ਪਿਆਰਿਓ ਇੱਕ ਮੰਤਰੀਆਂ ਨੂੰ ਤੁਸੀਂ ਮਿਲਦੇ ਆ, ਹਾਰ ਪਾਉਂਦੇ ਕਿ ਨਹੀਂ ਦੁਨੀਆ ਪਾਉਂਦੀ? ਪਿੰਡਾਂ 'ਚ ਆਉਂਦੇ ਆ, ਮੰਤਰੀ ਪੰਚਾਇਤ ਨੇ ਸੱਦਿਆ, ਕਦੇ ਕਿਸੇ ਨੇ ਸੱਦਿਆ, ਹਾਰ ਪਾਉਂਦੇ ਕਿ ਨਹੀਂ ਪਾਉਂਦੇ? ਜੀ ਆਇਆਂ ਨੂੰ ਜੀ ਸਰੂਪੇ ਵੀ ਪਾਉਂਦੇ ਆ, ਹਾਰ ਵੀ ਪਾਉਂਦੇ ਆ, ਪਰ ਉਸ ਹਾਰ ਪਾਉਣ ਵਿੱਚ ਤੇ ਇੱਕ ਪਿਆਰ ਵਿੱਚ ਹਾਰ ਪਾਉਣ ਵਿੱਚ ਫਰਕ ਹੁੰਦਾ ਹੈ। ਇੱਕ ਆਪਣੇ ਮਿੱਤਰ ਨੂੰ ਬੁਲਾਇਆ ਘਰੇ ਤੁਸੀਂ, ਉਹ ਇੱਕ ਦਿਲੋਂ ਹੀ ਚਾਅ ਚੜਿਆ ਪਿਆ ਹੈ ਵੀ ਸਾਡਾ ਮਿੱਤਰ ਹੈ ਕੈਨੇਡਾ ਤੋਂ ਅਮਰੀਕਾ ਤੋਂ ਆ ਰਿਹਾ, ਵੇਟ ਕਰਦਾ ਸੀ ਜਿੰਨੇ ਆਏਗਾ, ਇੱਕ ਉਹਨੂੰ ਗਲਵੱਕੜੀ ਪਾਉਣੀ ਹੈ, ਇੱਕ ਉਹਨੂੰ ਹਾਰ ਪਾਉਣਾ ਹੈ, ਇੱਕ ਮੰਤਰੀ ਨੂੰ ਸੱਦ ਕੇ ਹਾਰ ਪਾਇਆ, ਉਹ ਤੇ ਪਾਉਣਾ ਪੈਣਾ ਹੈ, ਉਹ ਤੇ ਚਾਪਲੂਸੀ ਹੈ, ਪਤਾ ਹੈ ਸਾਰਿਆਂ ਨੂੰ। ਬਾਦਸ਼ਾਹਾਂ ਨੂੰ ਜਿਹੜੀਆਂ ਸਲਾਮਾਂ ਹੁੰਦੀਆਂ ਉਸ ਸਲਾਮ ਵਿੱਚ ਤੇ ਕਲਗੀਧਰ ਨੂੰ ਮੱਥਾ ਟੇਕਣ ਵਿੱਚ ਬੜਾ ਫਰਕ ਹੈ। ਬਾਦਸ਼ਾਹ ਦੇ ਬੰਦਿਆਂ ਵਿੱਚ ਤੇ ਕਲਗੀਆਂ ਵਾਲੇ ਦੇ ਬੰਦਿਆਂ ਵਿੱਚ ਬੜਾ ਫਰਕ ਹੈ। ਉਹ ਜਾਨਾਂ ਮਾਰਨ ਵਾਲੇ ਆ, ਉਹ ਮਰਨ ਵਾਲੇ ਆ ਬਾਜਾਂ ਵਾਲੇ। ਉੱਥੇ ਸਵਾਰਥੀ ਇਕੱਠੇ ਹੋਏ ਆ ਜਿਨ੍ਹਾਂ ਨੂੰ ਆਪਣੀ ਤਨਖਾਹ ਤੱਕ ਮਤਲਬ ਹੈ, ਪੈਸੇ ਤੱਕ ਮਤਲਬ ਹੈ। ਤੂੰ ਸਾਨੂੰ ਪੈਸੇ ਦੇਈ ਜਾ, ਅਸੀਂ ਤੇਰਾ ਕੰਮ ਕਰੀ ਜਾਂਦੇ ਆ, ਇੰਨਾ ਹੀ ਮਤਲਬ ਹੈ। ਪਰ ਗੁਰੂ ਗੋਬਿੰਦ ਸਿੰਘ ਨਾਲ ਜਿਹੜਾ ਪਿਆਰ ਕਰਦੇ ਆ ਨਾ, ਉਹ ਜਾਨਾਂ ਵਾਰਦੇ ਆ, ਉੱਥੇ ਮਤਲਬ ਨਹੀਂ ਕੋਈ, ਸਵਾਰਥ ਨਹੀਂ ਕੋਈ। ਤੇ ਇਹ ਕਾਫਲਾ ਨਿਰਸਵਾਰਥੀਆਂ ਦਾ ਜਦੋਂ ਹੁੰਦਾ ਨਾ, ਨਿਰਸਵਾਰਥੀ ਜਦੋਂ ਬੰਦੇ ਇਕੱਠੇ ਹੋ ਜਾਂਦੇ ਭਰਾਵੋ, 10 ਬੰਦੇ ਇਕੱਠੇ ਹੋ ਜਾਣ ਇਨਕਲਾਬ ਲਿਆ ਦੇਣਗੇ, 5 ਇਕੱਠੇ ਹੋ ਜਾਣ ਵਾਧੂ ਹੈ, 2 ਇਕੱਠੇ ਹੋ ਜਾਣ ਨਾ ਹਿਲਾ ਕੇ ਰੱਖ ਦੇਣਗੇ ਸਾਰਿਆਂ ਨੂੰ, ਪਰ ਨਿਰਸਵਾਰਥੀ ਹੋਣੇ ਚਾਹੀਦੇ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਨਾਲ ਸਾੜਾ ਹੈ ਨਾ ਬਾਦਸ਼ਾਹ ਦਾ, ਉਹ ਮਹਿਲਾਂ ਦਾ ਨਹੀਂ, ਮਹਿਲ ਤੇ ਯਾਰ ਤੁਸੀਂ ਨੋਟ ਕਰ ਲਓ, ਬਾਦਸ਼ਾਹ ਦੇ ਮਹਿਲ ਆਗਰੇ ਵੇਖੋ ਜਾ ਕੇ, ਜਿਹੜਾ ਤਾਜ ਮਹਿਲ ਹੈ ਇਹ ਬਾਦਸ਼ਾਹ ਦੀ ਘਰਵਾਲੀ ਦੀ ਕਬਰ ਹੈ, ਜਿਹਨੂੰ ਅੱਜ ਵੀ ਭਾਰਤ ਜਿਹੜਾ ਹੈ ਮਾਣ ਨਾਲ ਵਿਖਾਉਂਦਾ, ਕਹਿੰਦੇ ਸਾਡਾ ਅਜੂਬਾ ਹੈ ਜੀ, ਭਾਰਤ ਦਾ ਇੰਡੀਆ ਦਾ ਅਜੂਬਾ ਤਾਜ ਮਹਿਲ। ਅਗਲਿਆਂ ਦੀਆਂ ਕਬਰਾਂ ਐਡੀਆਂ ਐਡੀਆਂ ਸੋਹਣੀਆਂ ਸੀ, ਉਹਨਾਂ ਨੂੰ ਇਹ ਨਹੀਂ ਸੀ ਵੀ ਕਲਗੀਆਂ ਵਾਲੇ ਕੋਲ ਕਿਲਾ ਆਇਆ, ਇਹਨਾਂ ਕੋਲ ਕਲਗੀਆਂ ਨੇ, ਇਹਨਾਂ ਕੋਲ ਤਖ਼ਤ ਨੇ, ਉਹ ਇਹਨਾਂ ਗੱਲਾਂ ਕਰ, ਉਹਨਾਂ ਕੋਲ ਤੇ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਪਰ ਉਹਨਾਂ ਕੋਲ ਜਿਹੜੀ ਘਾਟ ਸੀ ਉਹ ਸੀ ਖੇੜੇ ਦੀ, ਉਹ ਸੀ ਸਰੂਰ ਦੀ, ਉਹ ਸੀ ਚਮਕ ਦੀ, ਉਹ ਸੀ ਪਰਸਨੈਲਿਟੀ ਦੀ। ਉਹ ਚੀਜ਼ ਨਹੀਂ ਸੀ, ਉਹ ਸਾੜ ਦਿੰਦੀ ਬੰਦੇ ਨੂੰ, ਉਹ ਤੇ ਤੜਫੀ ਜਾਂਦੇ ਨੇ ਵੀ ਹੱਸਦਾ ਕਿਉਂ, ਉਹ ਤੇ ਤੜਫੀ ਜਾਂਦੇ ਨੇ, ਉਹ ਕਹਿੰਦੇ ਕੱਪੜੇ ਇਹਦੇ ਕੋਲ ਵੀ ਆ, ਕੱਪੜੇ ਮੇਰੇ ਕੋਲ ਏਦੂ ਵੀ ਮਹਿੰਗੇ ਐ, ਮੈਂ ਮਹਿੰਗੇ ਤੋਂ ਮਹਿੰਗੇ ਪਾਨਾ, ਮੈਂ ਕਰਾਂ ਕੀ, ਫੱਬਦਾ ਇਹ ਐ, ਮੈਂ ਫੇਰ ਨਹੀਂ ਫੱਬਦਾ, ਮੈਂ ਜ਼ੋਰ ਲਾ ਲਿਆ, ਜ਼ੋਰ ਲਾ ਲਿਆ, ਮੈਂ ਏਦੂ ਮਹਿੰਗੇ ਤੋਂ ਮਹਿੰਗੇ ਪਾ ਕੇ ਵੇਖ ਲਾਂ, ਇਹ ਹੀ ਫੱਬਦਾ, ਮੈਂ ਕਿਉਂ ਨਹੀਂ ਫੱਬਦਾ, ਇਹ ਮਾੜਾ ਵੀ ਪਾ ਲੇ ਫੱਬ ਜਾਂਦਾ, ਮੈਂ ਵਧੀਆ ਵੀ ਪਾ ਲਾਂ ਤਾਂ ਵੀ ਨਹੀਂ ਫੱਬਦਾ, ਇਹ ਫਰਕ ਹੈ। ਤੇ ਮੈਂ ਫੇਰ ਕਹਿ ਰਿਹਾ, ਇਹ ਗੱਲ ਕੱਪੜਿਆਂ ਦੀ ਨਹੀਂ ਹੁੰਦੀ, ਇਹ ਗੱਲ ਮਹਿਲਾਂ ਦੀ ਨਹੀਂ ਹੁੰਦੀ, ਗੱਲ ਜੋੜਿਆਂ ਦੀ ਨਹੀਂ ਹੁੰਦੀ, ਗੱਲ ਘੋੜਿਆਂ ਦੀ ਨਹੀਂ ਹੁੰਦੀ, ਗੱਲ ਹੁੰਦੀ ਹੈ ਤੁਹਾਡੇ ਸਰੂਰ ਦੀ, ਤੁਹਾਡੇ ਕੌਨਫੀਡੈਂਸ ਦੀ, ਤੁਹਾਡੇ ਆਤਮ ਵਿਸ਼ਵਾਸ ਦੀ, ਆਪਣੇ ਆਪ ਨੂੰ ਜਿੱਤੇ ਹੋਏ ਦੀ। ਆਉਣਾ ਆਓ, ਨਹੀਂ ਆਉਣਾ ਨਾ ਆਓ, ਇਹ ਇਹ ਸਟੈਂਡ ਹੈ ਨਾ ਜਿਹੜਾ ਇਹਦੀ, ਹਰ ਬੰਦਾ ਕਹਿੰਦਾ ਮੋਹਰ ਲਾ ਦੇ ਮਾੜਾ ਜਿਹਾ, ਇਹੋ ਜਿਹਾ ਬੰਦਾ ਜੇ ਮੇਰੇ ਨਾਲ ਖੜ ਜੇ ਕਿਤੇ। ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਹੈ ਉਹ ਸਾੜਦੀਆਂ ਨੇ ਚੀਜ਼ਾਂ ਪਾਤਸ਼ਾਹ ਦੀਆਂ, ਤੇ ਨਾਲੇ ਭਾਈ ਅਗਲਾ ਕਵੇ ਇਹਨਾਂ ਚੀਜ਼ਾਂ ਦਾ ਸਾੜਾ ਹੈ, ਮਹਾਰਾਜ ਕਹਿੰਦੇ ਛੱਡ ਦਿਓ ਮਹਿਲ, ਮੈਂ ਛੱਡ ਦਿੰਦਾ, ਫਿਰ ਸਾੜਾ ਲੈ ਜਾਣਾ ਚਾਹੀਦਾ ਸੀ ਵੀ ਹੁਣ ਤੇ ਮਹਿਲ ਵੀ ਲੈ ਗਿਆ, ਹੁਣ ਤੇ ਮਹਿਲ ਵੀ ਨਹੀਂ ਰਿਹਾ, ਹੁਣ ਤੇ ਕੱਪੜੇ ਵੀ ਨਹੀਂ ਉਦਾਂ ਦੇ ਰਹੇ, ਪਜਾਮੀਆਂ ਪਾਟ ਗਈਆਂ, ਚੋਲੇ ਪਾਟ ਗਏ, ਘਰ ਨਹੀਂ ਰਿਹਾ, ਬੱਚੇ ਨਹੀਂ ਰਹੇ, ਹੁਣ ਤੇ ਖਹਿੜਾ ਛੱਡ ਦਈਏ। ਕਹਿੰਦੇ ਨਹੀਂ ਛੱਡਣਾ, ਜਿੰਨਾ ਚਿਰ ਜਿਉਂਦਾ ਹੈ ਉਨਾ ਚਿਰ ਤੜਫੀ ਜਾਂਦੇ ਆ, ਅਸੀਂ ਤੇ ਤੜਫੀ ਜਾਂਦੇ ਹਾਂ, ਇਹ ਹੈਗਾ ਜਿੰਨਾ ਚਿਰ ਉਹਨਾਂ ਚਿਰ ਸਾਨੂੰ ਤੜਫ ਨਹੀਂ ਖਤਮ ਹੁੰਦੀ, ਹੈਗਾ ਤੇ ਹੈ ਨੀ, ਹੁਣ ਹੁਣ ਸਾਡਾ ਕਾਹਦਾ ਹੈ ਬਈ, ਹੁਣ ਤੇ ਕੰਡਿਆਂ ਤੇ ਪਿਆ ਅਗਲਾ, ਬੱਚੇ ਤੇ ਸ਼ਹੀਦ ਕਰਾਈ ਬੈਠਾ ਹੈ, ਹੁਣ ਕਾਹਦਾ ਸਾੜਾ ਤੈਨੂੰ, ਹੁਣ ਤੇ ਹਟ ਜਾ, ਬੱਚੇ ਸ਼ਹੀਦ ਹੋ ਗਏ ਹੈ, ਆਨੰਦਪੁਰ ਸਾਹਿਬ ਛੱਡ ਦਿੱਤਾ ਗਿਆ, ਮਾਂ ਉਹਨਾਂ ਦੀ ਸ਼ਹੀਦ ਹੋ ਗਈ ਹੈ, ਯਾਰ ਉਹ ਤੇ ਕੰਡਿਆਂ ਤੇ ਪਿਆ ਤੇ ਪਜਾਮੀ ਪਾਟੀ ਪਈ ਹੈ, ਚੱਕ ਚੱਕੀ ਫਿਰਦੇ ਨੇ ਮਾਨ ਸਿੰਘ ਵਰਗੇ, ਗੋਦੀ ਤੁਰਨੋਂ ਵੀ ਰਹਿ ਗਿਆ ਕੰਮ, ਹੁਣ ਤੇ ਹਟ ਜਾਓ ਸੜਨੋਂ ਉਹ ਕਹਿੰਦੇ ਨਹੀਂ ਅੱਜ ਵੀ ਜਾਨ ਔਖੀ ਹੈ ਤੇ ਇਹ ਇਹੋ ਜਿਹੇ ਲੋਕ ਹੁੰਦੇ ਐ ਜਿੱਦੇ ਕਲਗੀਆਂ ਵਾਲਾ ਚੁੱਪ ਵੀ ਕਰ ਗਿਆ ਸਦਾ ਲਈ ਦੁਨੀਆ ਚੋਂ ਚੱਲਿਆ ਵੀ ਗਿਆ ਇਹਨਾਂ ਨੇ ਫੇਰ ਵੀ ਖੁਸ਼ ਨਹੀਂ ਹੋਣਾ ਕਿਉਂ ਪਤਾ ਇਹ ਉਹਦੇ ਵਰਗੇ ਬਣ ਨਹੀਂ ਸਕਦੇ ਇਹ ਉਹਦੀ ਰੀਸ ਨਹੀਂ ਕਰ ਸਕਦੇ ਉਹ ਕੁਆਲਿਟੀ ਵੱਖਰੀ ਹੈ ਇਹਨਾਂ ਦਾ ਰਾਹ ਹੀ ਵੱਖਰਾ ਹੈ ਜਿਹੜੇ ਰਾਹ ਤੇ ਇਹ ਤੁਰੇ ਐ ਇੱਥੇ ਪ੍ਰਾਪਰਟੀ ਹੋ ਸਕਦੀ ਹੈ ਜਾਇਦਾਦਾਂ ਹੋ ਸਕਦੀਆਂ ਹੈ ਮਹਿਲ ਹੋ ਸਕਦੇ ਐ ਇਸ ਰਾਹ ਤੇ ਉਹ ਸਰੂਰ ਹੀ ਹੈ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਖੁਸ਼ ਨਹੀਂ ਹੁੰਦੇ ਤੁਸੀਂ ਕਹੋਗੇ ਖੁਸ਼ ਹੋ ਮੈਂ ਕਹਿੰਦਾ ਆਪਾਂ ਆ ਇੱਥੇ ਆਪਣੇ ਲਾ ਲਓ ਦੀਵਾਨ ਬੰਦ ਨਹੀਂ ਹੋਣੇ ਮੈਂ ਕਿਹਾ ਵੀ ਆਪਾਂ ਲਾਉਣੇ ਨੇ ਤੇ ਤੂੰ ਪੁੱਛ ਲਓ ਜਿਹੜੇ ਆਪਣੇ ਵਿਰੋਧੀ ਹੈ ਵੀ ਹੁਣ ਖੁਸ਼ ਹੋ ਤੁਸੀਂ ਵੀ ਹੁਣ ਤੇ ਖਤਮ ਹੈ ਕਹਿੰਦੇ ਅਜੇ ਵੀ ਨਹੀਂ ਖੁਸ਼ੀ ਯਾਰ ਖੁਸ਼ ਹੈ ਹੁਣ ਕਿਹੜਾ ਖੁਸ਼ ਹੈ ਉਹ ਹੁਣ ਵੀ ਤੜਫਦੀ ਹੈ ਆਪਾਂ ਕਹਿ ਦੇਣਾ ਪਰਮੇਸ਼ਰ ਦੁਆਰ ਛੱਡ ਦਿੰਦੇ ਹਾਂ ਉਹ ਕਹਿਣਗੇ ਫਿਰ ਵੀ ਤੜਫੀ ਜਾਣਗੇ ਮਰ ਵੀ ਜਾਏ ਜਾਵਾਂਗੇ ਨਾ ਉਹਨਾਂ ਨੇ ਖੁਸ਼ ਫੇਰ ਨਹੀਂ ਹੋਣਾ ਕੋਈ ਨਹੀਂ ਹੁੰਦਾ ਹੁੰਦਾ ਭਾਈ ਇਹ ਕੁਦਰਤੀ ਗੱਲ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਉਹ ਜਿਹੜਾ ਨਸ਼ਾ ਹੈ ਨਾ ਇਹਦੇ ਚ ਖਤਰਾ ਤੇ ਜ਼ਰੂਰ ਹੈ ਵੱਖਰੀ ਜ਼ਿੰਦਗੀ ਜਿਉਣ ਦਾ ਖਤਰਾ ਤੇ ਜ਼ਰੂਰ ਹੁੰਦਾ ਹੈ ਪਰ ਸਵਾਦ ਇਹਦੇ ਵਿੱਚ ਹੀ ਹੁੰਦਾ ਕੱਲ ਮੈਂ ਕਿਹਾ ਸੀ ਨਾ ਵੀ ਸਾਡੇ 'ਚ ਤੇ ਇੰਨੀ ਹਿੰਮਤ ਨਹੀਂ ਆ ਬੰਦਾ ਬਕਵਾਸ ਕਰਦਾ ਬਲੌਕ ਕਰਦਿਆਂ ਗਲਤ ਕਮੈਂਟ ਕਰੀ ਜਾਂਦਾ 2 ਸਾਲ ਦਾ 2.5 ਸਾਲ ਦਾ 3 ਸਾਲ ਦਾ ਸਮਝਾ ਰਿਹਾ ਮੱਥਾ ਮਾਰ ਰਿਹਾ ਇਹ ਨਹੀਂ ਕਹਿੰਦਾ ਮਗਰੋਂ ਲੈ ਜਾ ਓਏ ਕੱਲਾ ਹੀ ਬਥੇਰਾ ਮੈਂ ਛੱਡ ਪਰੇ ਮੈਨੂੰ ਨਹੀਂ 5000 ਫਰੈਂਡ ਚਾਹੀਦਾ ਇੱਥੇ 5 ਬਥੇਰੇ ਆ ਸੀ ਆਪਸ 'ਚ ਗੱਲ ਕਰ ਲਿਆ ਕਰਾਂਗੇ ਚੱਲ ਪਰੇ ਸਾਨੂੰ ਨਹੀਂ ਲੋੜ ਦੇ ਰਹੀ ਇੰਨੀ ਹਿੰਮਤ ਨਹੀਂ ਸਾਡੇ 'ਚ ਤੇ ਉਹਦੇ ਕਲਗੀਆਂ ਵਾਲਾ ਹੀ ਕਹਿੰਦਾ ਉਹ ਬਾਦਸ਼ਾਹ ਅਸੀਂ ਨਹੀਂ ਲੱਗਣਾ ਤੇਰੇ ਮੱਥੇ ਕੰਮ ਕਰ ਆਪਣਾ ਇਹ ਉਹਨਾਂ 'ਚ ਹਿੰਮਤ ਹੈ ਧਿਆਨ ਉਹਦੇ 'ਚ ਹੀ ਜਾਈ ਜਾਂਦਾ ਚੇਤਾ ਰੱਖਿਓ ਨੋਟ ਕਰਿਓ ਕਿਸੇ ਬਾਬੇ ਦੇ ਡੇਰੇ ਤੇ ਚੱਲਿਆ ਜਾਈ 50 ਬੰਦੇ ਭੇਡਾਂ ਵਰਗੇ ਬੈਠੇ ਹੋਣ ਨਾ ਜੇ ਸ਼ਰਧਾਲੂ ਅੱਖ ਨੀਵੀ ਕਰਕੇ ਬੈਠੇ ਹੋਏ ਤੇ ਤੂੰ ਇੱਕ ਕੱਲਾ ਹੀ ਚਮਕਾਲਾ ਚੱਲਿਆ ਜਾਈ ਐਵੇਂ ਜੀ ਜਿਵੇਂ ਬੰਦਾ ਨੋਟ ਨਹੀਂ ਕਰਦਾ ਹੁੰਦਾ ਗੱਲ ਤੇ ਐ ਬੈਠਾ ਰਹੀ ਉਹਦਾ ਸਾਰੇ ਆਪਣੇ ਬੰਦਿਆਂ 'ਤੇ ਧਿਆਨ ਨਹੀਂ ਜਾਣਾ ਮੁੜ ਮੁੜ ਕੇ ਤੇਰੇ ਅੱਲੀ ਵੇਖੀ ਤੇਰੇ ਅੱਲੀ ਵੇਖੀ ਆਹ ਕਿੱਥੋਂ ਆ ਗਈ ਬਲਾ ਵਿੱਚ ਇਹ ਕਿੱਥੋਂ ਬਹਿ ਗਿਆ ਉਹਦਾ ਆਪਣੇ ਸਾਰੇ ਸ਼ਰਧਾਲੂਆਂ 'ਚ ਧਿਆਨ ਨਹੀਂ ਜਾਊ ਤਜਰਬਾ ਕਰਕੇ ਵੇਖ ਲਿਓ ਤੁਹਾਡੇ ਨੇੜੇ ਤੇੜੇ ਬਥੇਰੇ ਬਾਬੇ ਆ ਜਾ ਕੇ ਬਹਿ ਜੀ ਵਿੱਚ ਜੇ ਹੋਰ ਵੇਖਣਾ ਹੋਇਆ ਤੇ ਪੱਗ ਮੇਰੇ ਵਾਲੀ ਬੰਨ ਕੇ ਦੇਖ ਲਈ ਲੜਾਂ ਵਾਲੀ ਪ੍ਰੈਸ ਕਰਕੇ ਪੱਗ ਬੰਨ ਕੇ ਬਹਿ ਜੀ ਜਾ ਕੇ ਵੇਖੀ ਫਿਰ ਵੇਖੀ ਉਹਦਾ ਸਾਰੇ ਦੀਵਾਨ 'ਚ ਜੀ ਨਹੀਂ ਲੱਗਣਾ ਉਹਦਾ ਧਿਆਨ ਹੀ ਤੇਰੇ 'ਚ ਜਾਊ ਵੀ ਇਹ ਬੰਦਾ ਕੀ ਸੋਚ ਰਿਹਾ ਅਗਲਾ ਕਹਿੰਦਾ ਤੇਰੇ ਸ਼ਰਧਾਲੂ ਕੀ ਸੋਚਦੇ ਨੇ ਉੱਧਰ ਵੇਖ ਲੈ ਆਹ ਵੇਖ ਇੰਨੇ ਬੰਦੇ ਬੈਠੇ ਤੇਰੇ ਬੀਬੀਆਂ ਬੈਠੀਆਂ ਬੰਦੇ ਬੈਠੇ ਉਹਨਾਂ ਕਨੀ ਕਿਉਂ ਨਹੀਂ ਵੇਖਦਾ ਕਹਿੰਦਾ ਮੇਰੇ ਦਿਮਾਗ 'ਚ ਇੱਕੋ ਹੀ ਚੱਲੀ ਜਾਂਦਾ ਆਹ ਕੀ ਸੋਚਦਾ ਮੈਂ ਕਹਿ ਰਿਹਾ ਉਹ ਬਾਦਸ਼ਾਹਾਂ ਦੀ ਪ੍ਰੋਬਲਮ ਹੀ ਇਹ ਸੀ ਉਹ ਹਰ ਵੇਲੇ ਹੀ ਸੋਚਦੇ ਰਹੇ ਵੀ ਕਲਗੀਆਂ ਵਾਲਾ ਕੀ ਸੋਚਦਾ ਕੰਡਿਆਂ ਤੇ ਪਾਤਾ ਅਗਲਿਆਂ ਨੇ ਕੰਡਿਆਂ ਤੇ ਪੈ ਕੇ ਬੱਚੇ ਸ਼ਹੀਦ ਕਰਾ ਕੇ ਵੀ ਪਾਤਸ਼ਾਹ ਜਿੱਥੇ ਬੈਠੇ ਆ ਨਾ ਉਹਨਾਂ ਦੇ ਦਿਮਾਗ 'ਚ ਹੀ ਚੱਲੀ ਜਾਂਦਾ ਯਾਰ ਉੱਥੇ ਬੈਠੇ ਨੇ ਕੀ ਸੋਚਿਆ ਹੋਣਾ ਉਹ ਮਹਿਲਾਂ ਵਿੱਚ ਪਏ ਵੀ ਇਹੀ ਸੋਚੀ ਗਏ ਵੀ ਉੱਥੇ ਕੀ ਸੋਚਦਾ ਹੋਣਾ ਹੁਣ ਉਹਦੇ ਦਿਮਾਗ 'ਚ ਕੀ ਚੱਲਦਾ ਹੋਣਾ ਹੁਣ ਉਹਨੇ ਮਾਨ ਸਿੰਘ ਨੂੰ ਕੀ ਕਿਹਾ ਹੋਣਾ ਹੁਣ ਉਹਦੇ ਅੰਦਰ ਕਿਹੜੇ ਆਈਡੀਏ ਚੱਲਦੇ ਹੋਣਗੇ ਉਹਨਾਂ ਨੂੰ ਫਿਕਰ ਇਸ ਗੱਲ ਦਾ ਰਿਹਾ ਤੇ ਇਹ ਰਹਿੰਦਾ ਹੈ ਤੁਸੀਂ ਸਟੈਂਡ ਕਰਕੇ ਰੱਖਿਓ ਖੜ ਜਾਇਓ ਇੱਕ ਜਗ੍ਹਾ ਕਾਇਮ ਹੋ ਕੇ ਇਦਾਂ ਹੀ ਹੁੰਦੀ ਹੈ ਤਾਂ ਕਰਕੇ ਇਹ ਰਾਹ ਔਖਾ ਹੈ ਜਾ ਕੋ ਹਰ ਰੰਗ ਸੱਚ ਦਾ ਰੰਗ ਜਿਹਨੂੰ ਚੜੇ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਉਹ ਹੈ ਸੂਰਮਾ ਸਟੈਂਡ ਰੱਖ ਲਵੇ ਆਤਮ ਜਿਹੜਾ ਹੈ ਆਪਣੀਆਂ ਕਮੀਆਂ ਨੂੰ ਜਿੱਤ ਲਵੇ ਆਪਣੇ ਦੋਗਲੇਪਣ ਨੂੰ ਜਿੱਤ ਲਵੇ ਆਪਣੀਆਂ ਖਾਹਿਸ਼ਾਂ ਨੂੰ ਜਿੱਤ ਲਵੇ ਆਪਣੀਆਂ ਇਛਾਵਾਂ ਨੂੰ ਜਿੱਤ ਲਵੇ ਕਾਬੂ ਕਰ ਲਵੇ ਆਤਮ ਜਿਣੈ ਸਗਲ ਵਸ ਤਾਂ ਕਹਿ ਇਹ ਹੁੰਦਾ ਤਾਂ ਜਾਂ ਕਾ ਸਤਿਗੁਰ ਪੂਰਾ ਜੇ ਸੱਚਾ ਗਿਆਨ ਹੋਵੇ ਜ਼ਿੰਦਗੀ 'ਚ ਫਿਰ ਬੰਦਾ ਆਪਣੀਆਂ ਇਛਾਵਾਂ ਤੇ ਕਾਬੂ ਪਾ ਕੇ ਰੱਖਦਾ ਸਾਡੀ ਇਛਾਵਾਂ ਇੰਨੀਆਂ ਅਸੀਂ ਕਹਿੰਦੇ ਆ ਜੇ ਐਂ ਕਰ ਲਿਆ ਉਹਨੇ ਰੁੱਸ ਜਾਣਾ ਹੈ ਉਹਨੇ ਮੂੰਹ ਬਣਾ ਲੈਣਾ ਹੈ ਉਹ ਫਿਰ ਐਂ ਕੀ ਕਹੂਗਾ ਮੈਨੂੰ ਇਹ ਸਾਡੀਆਂ ਇਛਾਵਾਂ ਤੇ ਕਾਬੂ ਕਰੇ ਬੰਦਾ ਆਤਮ ਜਿਣਾ ਹੈ ਆਪਣੇ ਆਪ ਨੂੰ ਜਿੱਤ ਕੇ ਰੱਖੇ ਵੀ ਉਲਾਰੂ ਨਾ ਹੋ ਜਾ ਕੱਲ ਨੂੰ ਕਿਤੇ ਮੈਂ ਉਲਾਰੂ ਹੋ ਕੇ ਨਾ ਸੋਚਾਂ ਆਪਣੇ ਆਪ ਨੂੰ ਜਿੱਤ ਕੇ ਰੱਖੋ ਵੀ ਮੈਂ ਕਿਤੇ ਐ ਨੂੰ ਟੇਢਾ ਸੋਚਣ ਲੱਗ ਜਾ ਥੋੜੇ ਕੁ ਚਿਰ ਬਾਅਦ ਇੱਧਰ ਨੂੰ ਉੱਲਰ ਗਿਆ ਫਿਰ ਕਦੇ ਇੱਧਰ ਨੂੰ ਉੱਲਰ ਗਿਆ ਐ ਨਹੀਂ ਉਲਾਰੂ ਹੋ ਕੇ ਨਾ ਸੋਚੇ ਆਤਮ ਜਿਣਾ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ ਫਿਰ ਭਾਈ ਠਾਕੁਰ ਗਾਈਐ ਆਤਮ ਰੰਗ ਜੇ ਤੁਰਿਆ ਤੇ ਦਿਲੋਂ ਅੰਦਰੋਂ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਸਹਿਜੇ ਹੀ ਸਮਝੀਦਾ ਵੀ ਉਹ ਸਾਡੇ ਅੰਗ ਸੰਗ ਹੈ ਅਸੀਂ ਉਹਦੇ ਨਾਲ ਹਾਂ ਸਾਨੂੰ ਉਹਦੇ ਤੱਕ ਮਤਲਬ ਹੈ ਹੋਰ ਨਹੀਂ ਲੋੜ ਕਿਸੇ ਬੜਾ ਔਖਾ ਹੈ ਗੱਲਾਂ ਕਰਨੀਆਂ ਸੰਗਤ ਜੀ ਸੁਖਾਲੀਆਂ ਨੇ ਇਸ ਰਾਹ ਤੇ ਤੁਰਨਾ ਹੈ ਨਾ ਜਿਹੜਾ
ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੀ ਜੱਗ ਭਾਵੇਂ ਸਾਰਾ ਰੁੱਸ ਜੇ ਓ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ
ਪੜੋ
ਰੁੱਸੇ ਨਾ ਕਲਗੀਆਂ ਭੈਣਾ ਜੱਗ ਭਾਵੇਂ ਮੇਰਾ ਰੁੱਸੇ ਨਾ ਜੀ ਜੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਪਿਆਰਾ ਜੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਪਿਆਰਾ ਜੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਪਿਆਰਾ ਜੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਪਿਆਰਾ ਜੱਗ ਭਾਵੇਂ ਸਾਰਾ ਰੁੱਸ ਜੇ
ਔਖਾ ਹੈ ਭਾਈ ਇਹ ਸਟੈਂਡ ਰੱਖਣਾ ਮਨ ਖਿਲਾਰ ਕੇ ਰੱਖਣਾ ਤੇ ਬੜੇ ਏਦਾਂ ਦੇ ਵੀ ਸਨ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਸੰਗਤ ਸਿੰਘ ਵਰਗਿਆਂ ਨੇ ਇਹ ਸਟੈਂਡ ਰੱਖਿਆ ਕਹਿੰਦੇ ਮਹਾਰਾਜ ਮੇਰਾ ਸਿਰ ਲੱਥ ਜੇ ਭਾਵੇਂ ਭੁਲੇਖਾ ਪਾਉਣ ਲਈ ਮੈਂ ਤੁਹਾਡੇ ਕੱਪੜੇ ਪਾ ਕੇ ਖੜ ਜਾਂ ਭਾਈ ਸੰਗਤ ਸਿੰਘ ਨੇ ਕਿਹਾ ਏਦਾਂ ਦੇ ਵੀ ਸੀ ਜਿਹੜੇ ਪਿਆਰ ਕਰਨ ਵਾਲੇ ਆਪਾਂ ਕੁਰਬਾਨ ਕਰ ਗਏ ਕੱਲ ਆਪਾਂ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਜ਼ਿਕਰ ਕੀਤਾ ਸੀ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਸਰਸਾ ਦੇ ਕੰਢੇ ਤੇ ਵਿਛੜੇ ਸਰਸਾ ਇਹਨਾਂ ਨੇ ਪਾਰ ਨਹੀਂ ਸੀ ਕੀਤਾ ਸਰਸਾ ਦੇ ਨਾਲ ਨਾਲ ਪੈਦਲ ਚੱਲਦੇ ਗਏ ਸਤਲੁਜ ਦੇ ਨਾਲ ਨਾਲ ਚੱਲਦੇ ਗਏ ਤੇ ਅੱਗੇ ਸਤਲੁਜ ਦੇ ਕੰਢੇ ਤੇ ਸਾਹਮਣੇ ਇੱਕ ਦੂਰ ਛੱਪਰੀ ਨਜ਼ਰ ਆਈ ਇੱਥੇ ਚੱਕ ਢੇਰਾ ਨਗਰ ਸੀ ਪਿੰਡ ਤੇ ਉੱਥੇ ਰਹਿੰਦਾ ਹੈ ਕੁੰਮਾ ਮਾਸ਼ਕੀ ਜਿਹਦਾ ਅਸਲ ਨਾਂ ਕਰੀਮ ਬਖਸ਼ ਸੀ ਹਿੰਦੂ ਸੀ ਮੁਸਲਮਾਨ ਤੋਂ ਉਹਨੂੰ ਹਿੰਦੂ ਤੋਂ ਮੁਸਲਮਾਨ ਬਣਾ ਲਿਆ ਸੀ ਧੱਕੇ ਨਾਲ ਕਰੀਮ ਬਖਸ਼ ਨਾਂ ਹੋ ਗਿਆ ਉਹਦਾ ਹੈ ਕੁੰਮਾ ਮਾਸ਼ਕੀ ਸੀ ਬੜਾ ਤੰਗ ਸੀ ਧੱਕੇ ਦੇ ਨਾਲ ਜ਼ਬਰਦਸਤੀ ਇਸਲਾਮ ਵਿੱਚ ਲਿਆਂਦਾ ਗਿਆ ਸੀ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਦੂਰੋਂ ਵੇਖਿਆ ਲਾਲਟੈਨ ਬਲਦੀ ਹੈ ਲਾਈਟ ਬਲਦੀ ਹੈ ਦੀਵਾ ਬਲਦਾ ਇਹ ਕਹਿ ਲਓ ਨੇੜੇ ਗਏ ਮਾਤਾ ਜੀ ਨੇ ਆਵਾਜ਼ ਦਿੱਤੀ ਛੱਪਰੀ ਦੇ ਆ ਮਾਲਕਾ ਬੂਹਾ ਖੋਲ ਪਾਈ ਕਹਿੰਦੇ ਕਰੀਮ ਬਖਸ਼ ਨੇ ਕੁੰਮੇ ਨੇ ਦਰਵਾਜ਼ਾ ਖੋਲਿਆ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਏਦਾਂ ਵੇਖਿਆ ਤੇ ਮਾਤਾ ਜੀ ਪੁੱਛਦੇ ਐ ਬਈ ਕਹਿੰਦਾ ਜੀ ਹਾਂਜੀ ਕੌਣ ਹੋ ਜੀ ਤੁਸੀਂ ਦੱਸੋ ਮੈਂ ਕੀ ਸੇਵਾ ਕਰ ਸਕਦਾ ਤੁਹਾਡੀ ਕੌਣ ਹੋ ਮਾਤਾ ਜੀ ਕਹਿੰਦੇ ਐ ਕਿ ਤੂੰ ਆਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਕਹਿੰਦਾ ਹਾਂਜੀ ਜਾਣਦਾ ਮੈਂ ਬੜਾ ਸੁਣਿਆ ਉਹਨਾਂ ਬਾਰੇ ਉਹਨਾਂ ਦੇ ਕਈ ਸੇਵਾਦਾਰ ਉਹਨਾਂ ਦੇ ਕਈ ਸੰਗੀ ਉਹਨਾਂ ਨੂੰ ਪਿਆਰ ਕਰਨ ਵਾਲੇ ਮੇਰੀ ਬੇੜੀ ਚ ਬਹਿੰਦੇ ਐ ਮੈਂ ਪਾਰ ਕਰਾ ਦਿੰਦਾ ਉਧਰੋਂ ਮੱਥਾ ਟੇਕ ਕੇ ਮਿਲ ਕੇ ਆਉਂਦੇ ਐ ਫਿਰ ਮੈਂ ਇੱਧਰ ਲੰਘਾ ਦਿੰਦਾ ਮੈਂ ਉਹਨਾਂ ਦੇ ਪਿਆਰਿਆਂ ਨੂੰ ਬੜਿਆਂ ਨੂੰ ਮੈਂ ਜਾਣਦਾ ਪਰ ਮੈਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਮੇਰੇ ਮਨ ਦੀ ਰੀਝ ਜ਼ਰੂਰ ਹੈ ਵੀ ਮੈਂ ਕਦੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਾਂ ਮਾਤਾ ਜੀ ਕਹਿੰਦੇ ਆ ਜਿਹੜੇ ਬੱਚੇ ਹੈ ਨਾ ਆ ਜਿਹੜੇ ਦੋ ਮੇਰੇ ਨਾਲ ਬੱਚੇ ਹੈ ਇਹ ਉਹਨਾਂ ਦੇ ਪੁੱਤ ਨੇ ਚਾਰਾਂ ਦੇ ਵਿੱਚੋਂ ਦੋ ਪੁੱਤ ਇਹ ਨੇ ਦੋ ਉਹਨਾਂ ਦੇ ਨਾਲ ਚਲੇ ਗਏ ਤੇ ਮੈਂ ਉਹਨਾਂ ਦੀ ਮਾਂ ਮੇਰਾ ਨਾਂ ਗੁਜਰ ਕੌਰ ਹੈ ਤੇ ਮੇਰਾ ਪੁੱਤ ਹੈ ਗੋਬਿੰਦ ਸਿੰਘ ਮੈਂ ਕਈ ਵਾਰੀ ਇਹ ਗੱਲ ਕੀਤੀ ਹੈ ਬਈ ਕੁਛ ਹਸਤੀਆਂ ਇਦਾਂ ਦੀਆਂ ਜਦੋਂ ਕਈ ਵਾਰੀ ਆਪਾਂ ਸੋਚੀਦਾ ਨਾ ਵੀ ਜੇ ਮਾਂ ਗੁਜਰੀ ਨੂੰ ਕੋਈ ਪੁੱਛੇ ਵੀ ਮਾਤਾ ਜੀ ਨਾਂ ਤੁਹਾਡਾ ਕੀ ਹੈ ਤੇ ਮਾਤਾ ਜੀ ਕਹਿਣਗੇ ਮੇਰਾ ਨਾਂ ਗੁਜਰ ਕੌਰ ਹੈ ਮਾਤਾ ਜੀ ਤੁਹਾਡੇ ਪਤੀ ਦਾ ਨਾਂ ਕੀ ਹੈ ਉਹਨਾਂ ਦਾ ਨਾਂ ਗੁਰੂ ਤੇਗ ਬਹਾਦਰ ਹੈ ਤੁਹਾਡਾ ਸਹੁਰਾ ਤੇ ਮਾਤਾ ਜੀ ਕਹਿਣ ਮੇਰੇ ਸਹੁਰੇ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਹੈ ਤੇ ਮਾਤਾ ਜੀ ਬੱਚੇ ਵੀ ਹੈ ਤੁਹਾਡੇ ਹਾਂਜੀ ਇੱਕੋ ਹੀ ਪੁੱਤ ਹੈ ਕਈਆਂ ਲੱਖਾਂ ਵਰਗਾ ਇਕੱਲਾ ਹੀ ਇੱਕੋ ਹੀ ਹੈ ਮੇਰਾ ਪੁੱਤ ਉਹ ਪੁੱਛਣ ਕੀ ਨਾਂ ਹੈ ਤੇ ਕਿੱਡਾ ਮਾਣ ਹੁੰਦਾ ਜਦੋਂ ਐਂ ਕਹਿੰਦੀ ਹੋਣੀ ਮਾਤਾ ਗੁਜਰੀ ਉਹਦਾ ਨਾਂ ਹੈ ਜੀ ਗੋਬਿੰਦ ਸਿੰਘ ਕੁਛ ਪਰਸਨੈਲਿਟੀਆਂ ਇਦਾਂ ਦੀਆਂ ਜਦੋਂ ਨਾਂ ਲੈ ਨਾ ਅਗਲਾ ਮੇਰੇ ਪੁੱਤ ਦਾ ਨਾਂ ਗੋਬਿੰਦ ਸਿੰਘ ਤਾਂ ਮੈਂ ਕਹਿੰਦਾ ਹੁੰਦਾ ਵੀ ਇਦਾਂ ਦੇ ਬਣੋ ਮਾਂ ਨੂੰ ਪਿਓ ਨੂੰ ਮਾਣ ਹੋਵੇ ਤੁਹਾਡੇ ਉੱਤੇ ਤੁਹਾਡਾ ਨਾਂ ਲੈਣ ਲੱਗਿਆ ਛਾਤੀ ਚੌੜੀ ਹੋ ਜਾਏ ਪਿਤਾ ਦੀ ਮੇਰੇ ਪੁੱਤ ਦਾ ਨਾਂ ਗੋਬਿੰਦ ਸਿੰਘ ਪੋਤੇ ਮੇਰੇ ਚਾਰ ਹੈ ਇੱਕ ਅਜੀਤ ਸਿੰਘ ਇੱਕ ਜੁਝਾਰ ਸਿੰਘ ਇੱਕ ਜੋਰਾਵਰ ਤੇ ਇੱਕ ਫਤਿਹ ਸਿੰਘ ਇਹ ਚਾਰ ਪੋਤੇ ਹੈ ਕਿੱਡਾ ਮਾਣ ਹੁੰਦਾ ਨਾਂ ਲੈਣ ਨਾਲ ਕਹਿੰਦੇ ਮਾਤਾ ਗੁਜਰ ਕੌਰ ਨੇ ਕਿਹਾ ਵੀ ਉਹਨਾਂ ਦੇ ਬੱਚੇ ਹੈ ਮੈਂ ਮਾਂ ਵੇਖ ਕੇ ਭੁੱਬਾ ਮਾਰ ਮਾਰ ਰੋਇਆ ਕਹਿੰਦਾ ਮਾਤਾ ਜੀ ਆਹ ਹਾਲ ਸਾਰੀ ਦੁਨੀਆ ਦੇ ਪਰਿਵਾਰਾਂ ਦੀ ਸੁੱਖ ਮੰਗਣ ਵਾਲੇ ਦਾ ਆਪਣਾ ਪਰਿਵਾਰ ਇਦਾਂ ਫਿਰਦਾ ਉਹ ਤੇ ਸਾਰਿਆਂ ਦੀ ਸੁੱਖ ਮੰਗਦੇ ਐ ਸਾਰਿਆਂ ਦਾ ਭਲਾ ਚਾਹੁੰਦੇ ਐ ਉਹ ਤੇ ਕਿਸੇ ਦਾ ਮਾੜਾ ਨਹੀਂ ਸੋਚਦੇ ਉਹਨਾਂ ਦੇ ਪਰਿਵਾਰ ਦਾ ਆਹ ਹਾਲ ਹੋਇਆ ਫਿਰਦਾ ਛੱਪਰੀ ਦੇ ਅੰਦਰ ਵਾੜ ਲਿਆ ਕਹਿੰਦਾ ਆ ਜਾਓ ਜੋ ਅੱਜ ਮੇਰਾ ਹੈ ਉਹ ਤੁਹਾਡਾ ਹੈ ਇੱਕ ਦਿਨ ਰਹੋ ਦਸ ਦਿਨ ਰਹੋ ਸਾਰੀ ਜ਼ਿੰਦਗੀ ਰਹਿ ਲਓ ਅੰਦਰ ਵਾੜ ਕੇ ਛੱਪਰੀ ਦੇ ਵਿੱਚ ਆਪ ਬਾਹਰ ਠੰਡ ਦੇ ਵਿੱਚ ਬਾਹਰ ਪੈ ਗਿਆ ਕਹਿੰਦਾ ਮੈਂ ਇੱਥੇ ਪਿਆ ਤੁਸੀਂ ਇੱਥੇ ਆਰਾਮ ਕਰ ਲਓ ਉੱਥੇ ਨੇੜੇ ਇੱਕ ਬ੍ਰਾਹਮਣ ਔਰਤ ਸੀ ਉਹਦੇ ਤੋਂ ਜਾ ਕੇ ਪ੍ਰਸ਼ਾਦੇ ਲੈ ਕੇ ਆਇਆ ਰਾਤ ਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਇਆ ਸਵੇਰ ਹੋਈ ਇਹ ਪਹਿਲੀ ਰਾਤ ਸੀ ਜਿਹੜੀ ਸਾਹਿਬਜ਼ਾਦਿਆਂ ਨੇ ਸੱਤ ਪੋਹ ਨੂੰ ਸਵੇਰੇ ਵਿਛੜੇ ਸੀ ਤੇ ਸਾਰਾ ਦਿਨ ਦਾ ਸਫ਼ਰ ਕਰਕੇ ਪਹਿਲੀ ਰਾਤ ਕੁੰਮੇ ਮਾਸ਼ਕੀ ਦੀ ਛੱਪਰੀ ਵਿੱਚ ਕੱਟੀ ਸੀ ਸਵੇਰ ਹੋਈ ਮਾਤਾ ਜੀ ਮੈਂ ਵੇਖਾਂ ਭਲਾ ਮਾੜਾ ਜਿਹਾ ਗੇੜਾ ਮਾਰ ਕੇ ਆਵਾਂ ਮੈਂ ਲੱਭਾਂ ਕੋਈ ਨੇੜੇ ਤੇੜੇ ਸਿੱਖ ਮਿਲ ਪਵੇ ਗੇੜਾ ਦੇ ਕੇ ਆਵਾਂ ਕਹਿੰਦੇ ਫਿਰ ਉਹ ਗੇੜਾ ਦੇਣ ਵਾਸਤੇ ਬਾਹਰ ਨਿਕਲਿਆ ਫਿਰਦਿਆਂ ਫਿਰਦਿਆਂ ਫਿਰ ਉਹਨੂੰ ਗੰਗੂ ਮਿਲ ਪਿਆ ਤੇ ਗੰਗੂ ਉਹ ਵੀ ਭਾਲ ਵਿੱਚ ਸੀ ਆਪਣੀ ਮਾਰ ਵਿੱਚ ਸੀ ਉਹਨੂੰ ਪਤਾ ਸੀ ਕਿ ਮਾਤਾ ਜੀ ਕੋਲ ਕਈ ਵਾਰੀ ਹਿਸਾਬ ਕਿਤਾਬ ਹੁੰਦਾ ਸੀ ਮੋਹਰਾਂ ਹੁੰਦੀਆਂ ਸੀ ਕੋਈ ਸੋਨਾ ਕੁਛ ਨਾ ਕੁਛ ਉਹਨਾਂ ਕੋਲ ਹੁੰਦਾ ਇਹ ਵੀ ਮਾਰ ਵਿੱਚ ਸੀ ਤੇ ਨਾਲ ਇਹ ਸੀ ਜੇ ਕਿਤੇ ਸਾਹਿਬਜ਼ਾਦੇ ਮੇਰੇ ਹੱਥ ਆ ਜਾਣ ਤੇ ਸਰਕਾਰ ਨੂੰ ਫੜਾ ਕੇ ਤੇ ਇਨਾਮ ਹਾਸਲ ਕਰ ਲਈਏ ਇਹ ਆਪਣੀ ਮਾਰ ਵਿੱਚ ਬੈਠਾ ਸੀ ਲੱਭਦਾ ਫਿਰਦਾ ਸੀ ਸੁੰਘਦੇ ਫਿਰਦੇ ਹੁੰਦੇ ਆ ਉਹੋ ਜਿਹੇ ਕੁੱਤਾ ਬਿਰਤੀ ਦੇ ਲੋਕ ਹੁੰਦੇ ਆ ਇਹ ਸੁੰਘਣ ਵਾਲੇ ਹੁੰਦੇ ਆ ਕੁਛ ਲੱਭ ਜੇ ਸਹੀ ਕੁਛ ਮਿਲ ਜੇ ਸਹੀ ਆਪ ਜ਼ਿੰਦਗੀ ਵਿੱਚ ਨਿਕੰਮੇ ਹੁੰਦੇ ਆ ਕੁਛ ਨਹੀਂ ਕਰਨਾ ਹੁੰਦਾ ਇਹ ਬਸ ਇੱਦਾਂ ਹੀ ਟੁਕੜੇ ਭਾਲਦੇ ਫਿਰਦੇ ਰਹਿੰਦੇ ਇੱਦਾਂ ਹੀ ਲੱਭਦੇ ਫਿਰਦੇ ਰਹਿੰਦੇ ਗੰਗੂ ਵਰਗੇ ਕਾਮਯਾਬ ਨਹੀਂ ਹੁੰਦੇ ਅੱਜ ਵੀ ਗੰਗੂਆਂ ਦੀ ਕਮੀ ਕੋਈ ਨਹੀਂ ਨਾ ਚੰਦੂ ਮਰੇ ਆ ਤੇ ਨਾ ਗੰਗੂ ਮਰੇ ਆ ਵਿੱਚੇ ਹੀ ਫਿਰਦੇ ਆ ਸਾਡੇ ਚ ਹੀ ਹੈ ਔਰ ਉਹ ਇਦਾਂ ਦੀ ਬਿਰਤੀ ਦੇ ਹੀ ਹੁੰਦੇ ਆ ਕੱਖ ਨਹੀਂ ਕਰਨਾ ਹੁੰਦਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਸ ਚੁਗਲੀਆਂ ਸ਼ਿਕਾਇਤਾਂ ਬਲਦੀ ਤੇ ਅੱਗ ਪਾਉਣ ਦਾ ਕੰਮ ਕਰ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕਰਦੇ ਆ ਕਿਤੇ ਅੱਗ ਲੱਗੀ ਹੋਵੇ ਉਹਦੇ ਤੇ ਤੇਲ ਪਾਉਣਗੇ ਹੋਰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਇਦਾਂ ਦੇ ਬੰਦੇ ਕੱਖ ਨਹੀਂ ਇਹਨਾਂ ਨੇ ਕਰਨਾ ਹੁੰਦਾ ਸਾਰੀ ਜ਼ਿੰਦਗੀ ਕਹਿੰਦੇ ਗੰਗੂ ਮਿਲ ਪਿਆ ਕੁੰਮੇ ਮਾਸ਼ਕੀ ਨੇ ਹੌਲੀ ਹੌਲੀ ਗੱਲਬਾਤ ਚਲਾਈ ਤੇ ਉੱਥੇ ਹੀ ਪਤਾ ਲੱਗ ਗਿਆ ਵੀ ਮਹਾਰਾਜ ਦਾ ਸੇਵਾਦਾਰ ਹੈ ਉਹਨੂੰ ਤੇ ਚਾਹ ਚੜ ਗਿਆ ਵੀ ਸੇਵਾਦਾਰ ਮਿਲ ਗਿਆ ਹੁਣ ਪਛਾਣ ਬਾਹਰੋਂ ਕਿੱਥੋਂ ਆਉਂਦੀ ਹੈ ਜੀ ਕੱਪੜੇ ਤੇ ਇੱਕੋ ਜਿਹੇ ਹੁੰਦੇ ਆ ਸਗੋਂ ਇਹੋ ਜਿਹੇ ਬੰਦੇ ਮਿੱਠੇ ਬੜੇ ਹੁੰਦੇ ਆ ਸ਼ਬਦਾਂ ਦਾ ਜਾਲ ਬੜਾ ਸੋਹਣਾ ਪਾ ਲੈਂਦੇ ਆ ਐਡੇ ਮਿੱਠੇ ਹੋਣਗੇ ਫੜੀ ਨਹੀਂ ਹੁੰਦੇ ਇਹੋ ਜਿਹੇ ਬੰਦੇ ਉਹ ਤੇ ਜ਼ਿਆਦਾ ਮਿੱਠੇ ਹੁੰਦੇ ਆ ਅਪਰਾਧੀ ਦੂਣਾ ਨਿਵੇ ਉਹ ਤੇ ਆਮ ਬੰਦੇ ਤੋਂ ਦੁੱਗਣਾ ਨਿਵਦਾ ਵੇਖਣ ਵਾਲੇ ਨੂੰ ਤੇ ਪਤਾ ਹੀ ਨਹੀਂ ਲੱਗਦਾ ਮੈਂ ਪਹਿਲੇ ਦੀਵਾਨ ਵਿੱਚ ਗੱਲ ਕੀਤੀ ਸੀ ਕਈ ਵਾਰੀ ਨਾ ਮੈਨੂੰ ਬੰਦੇ ਸੁਣਾਉਣਗੇ ਆ ਵੇਖੋ ਜੀ ਗੁਰੂ ਸਾਹਿਬ ਦੇ ਵਿਰੁੱਧ ਬੋਲਿਆ ਜਾ ਰਿਹਾ ਇਹ ਗੁਰੂ ਸਾਹਿਬ ਦੇ ਵਿਰੁੱਧ ਮੈਂ ਕਿਹਾ ਕੀ ਬੋਲਿਆ ਤੂੰ ਸ਼ਬਦ ਫੜਦਾ ਹੈ ਤੈਨੂੰ ਸਾਰੀ ਗੱਲ ਸਮਝਣੀ ਪੈਣੀ ਹੈ ਬੜੇ ਬੰਦੇ ਇਦਾਂ ਦੇ ਹੁੰਦੇ ਆ ਜੀ ਮੈਂ ਵੇਖੇ ਹੈ ਮੈਂ ਪਰਸੋਂ ਵੀ ਕਿਹਾ ਸੀ ਮੈਂ ਫਿਰ ਦੁਬਾਰਾ ਦੁਹਰਾ ਦਿੰਦਾ ਏਦਾਂ ਕਹਿਣਗੇ ਮੇਰੇ ਵਾਲਾ ਬੁੜਾ ਨਹੀਂ ਮੰਨਦਾ ਮੇਰੇ ਵਾਲਾ ਬੁੜਾ ਤੇ ਇਹ ਤਾਂ ਬਸ ਐਂ ਹੈ ਮੇਰੇ ਵਾਲੀ ਬੁੜੀ ਸ਼ਬਦ ਐਂ ਬੋਲਦੇ ਨੇ ਮਲਵਈਆਂ ਦੇ ਮੁੰਡੇ ਮੈਂ ਵੇਖਿਆ ਸਾਡੇ ਮੁੰਡੇ ਇੱਦਾਂ ਕਈ ਵਾਰੀ ਕਹਿ ਦਿੰਦੇ ਨੇ ਸਾਡੇ ਵਾਲੀ ਬੁੜੀ ਸਾਡੇ ਵਾਲਾ ਬੁੜਾ ਪਰ ਜੇ ਬੁੜਾ ਮਰ ਜਾਏ ਨਾ ਸਭ ਤੋਂ ਵੱਧ ਰੋਂਦਾ ਇਹੋ ਜਿਹਾ ਪੁੱਤ ਪਿਆਰ ਕਰਦਾ ਹੁੰਦਾ ਸ਼ਬਦਾਂ ਤੇ ਨਹੀਂ ਜਾ ਸਕਦੇ ਤੁਸੀਂ ਬੋਲੀ ਤੇ ਨਹੀਂ ਜਾ ਸਕਦੇ ਹਾਸੇ ਦੇ ਵਿੱਚ ਪਤਾ ਨਹੀਂ ਮਜ਼ਾਕ ਦੇ ਵਿੱਚ ਅਪਣੱਤ ਦੇ ਵਿੱਚ ਨਿਆਣੇ ਸਿੱਧਾ ਹੀ ਬੋਲ ਜਾਂਦੇ ਨੇ ਕਈ ਵਾਰੀ ਮਾਂ ਪਿਓ ਨੂੰ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨੂੰ ਕਿਸੇ ਹੋਰ ਨੂੰ ਬੋਲਣ ਦੇ ਦੇਣਗੇ ਉਹ ਕਿਸੇ ਹੋਰ ਨੂੰ ਬੋਲਣ ਦੇ ਦੇਣਗੇ ਹੋਰ ਕਿਸੇ ਨੂੰ ਗੱਲ ਕਰਨ ਦੇ ਦੇਣਗੇ ਸਿੱਧਾ ਹੀ ਹੁਣ ਆਪਾਂ ਸਿੱਧਾ ਹੀ ਕਹਿੰਦੇ ਨੀ ਕਲਗੀਆਂ ਵਾਲਾ ਪਾਤਸ਼ਾਹ ਸਾਡੇ ਬਾਬਿਆਂ ਨੂੰ ਵਾਲਾ ਕਹਿ ਕੇ ਵਿਖਾਓ ਨਾਂ ਨਾਲ ਵਾਲਾ ਲਾ ਦਿਓ ਵਾਲੇ ਕਹਿਣਾ ਪੈਣਾ ਵਾਲਾ ਕਹਿ ਕੇ ਵਿਖਾ ਇੱਥੇ ਵੱਡੇ ਵੱਡੇ ਬਾਬੇ ਐ ਮਾੜਾ ਜਿਹਾ ਸਿੱਧਾ ਨਾਂ ਲੈ ਦੇ ਉੱਥੋਂ ਵਾਲਾ ਬਾਬਾ ਉੱਥੋਂ ਵਾਲਾ ਬਾਬਾ ਰੌਲਾ ਪਾ ਲੈਣਗੇ ਵਾਲਾ ਕਿਵੇਂ ਕਹਿ ਦਿੱਤਾ ਪਰ ਕਲਗੀਆਂ ਵਾਲਾ ਕਹਿ ਦਿਓ ਫਿਰ ਕੋਈ ਪ੍ਰੋਬਲਮ ਨਹੀਂ ਪਰ ਸਾਰਿਆਂ ਨੂੰ ਪਤਾ ਹੈ ਵੀ ਬਾਜਾਂ ਵਾਲਾ ਕਹਿ ਦਿਓ ਕਲਗੀਆਂ ਵਾਲਾ ਕਹਿ ਦਿਓ ਕਲਗੀਆਂ ਵਾਲੇ ਕਹਿ ਦਿਓ ਪਤਾ ਵੀ ਗੱਲ ਪਿਆਰ ਦੀ ਹੈ ਸ਼ਬਦਾਂ ਦੀ ਗੱਲ ਨਹੀਂ ਇੱਥੇ ਬੋਲੀ ਦੀ ਗੱਲ ਨਹੀਂ ਭਾਸ਼ਾ ਦੀ ਗੱਲ ਨਹੀਂ ਤੇ ਮੈਂ ਉਹਨੂੰ ਹੱਸਦਾ ਸੀ ਆਪਣੇ ਮੁੰਡੇ ਨੂੰ ਮੈਂ ਕਿਹਾ ਜੇ ਤੈਨੂੰ ਐਂ ਲੱਗਦਾ ਨਾ ਵੀ ਭਾਸ਼ਾ ਤੇ ਭਾਸ਼ਾ ਤੇ ਬਾਬਿਆਂ ਕੋਲ ਚਲੇ ਜਾ ਬੜੇ ਗੁਰੂ ਸਾਹਿਬ ਦੇ ਨਾਵਾਂ ਨਾਲ ਉਹ ਵਿਸ਼ਲੇਸ਼ਣ ਲਾਈ ਜਾਂਦੇ ਆ ਫਤਿਹ ਬਾਅਦ ਚ ਬੁਲਾਉਂਦੇ ਆ ਪਹਿਲਾਂ 35 ਵਿਸ਼ਲੇਸ਼ਣ ਲਾ ਦਿੰਦੇ ਆ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਮੈਂ ਕਹਿੰਦਾ ਹੁੰਦਾ ਜਦੋਂ ਤੁਸੀਂ ਗੁਰੂ ਹੀ ਕਹਿ ਦਿੱਤਾ ਮਗਰ ਕੀ ਰਹਿ ਗਿਆ ਇੱਕ ਸ਼ਬਦ ਤੇ ਭਰੋਸਾ ਕਰ ਲਓ ਜੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਗੁਰੂ ਹੀ ਕਹਿ ਦਿੱਤਾ ਬਸ ਫਿਰ ਸਾਡਾ ਸਾਰਾ ਕੁਛ ਹੈ ਸਾਡਾ ਪਾਤਸ਼ਾਹ ਗੱਲ ਖਤਮ ਹੈ ਹੁਣ ਵਿਸ਼ਲੇਸ਼ਣ ਦੀ ਲੋੜ ਕਿੱਥੇ ਰਹਿ ਗਈ ਪਰ ਬੰਦਿਆਂ ਕੋਲ ਇੰਨੇ ਸ਼ਬਦਾਂ ਦੇ ਜਾਲ ਹੁੰਦੇ ਆ ਤੇ ਜੇ ਤੁਸੀਂ ਸਨਾਰੀਓ ਨਾ ਵੇਖ ਸਕੋਗੇ ਪੂਰੀ ਪਿਕਚਰ ਨਾ ਵੇਖ ਸਕੋਗੇ ਫਸ ਜਾਓਗੇ ਬੰਦੇ ਦੀ ਭਾਵਨਾ ਨਾ ਵੇਖ ਸਕੋਗੇ ਫਸ ਜਾਓਗੇ ਇੱਕ ਸ਼ਬਦ ਨੂੰ ਫੜ ਕੇ ਤੁਰ ਪੋਗੇ ਵੀ ਆਹ ਇੱਕ ਸ਼ਬਦ ਇਦਾਂ ਬੋਲਿਆ ਬੜੇ ਕਸੂਤੇ ਫਸੋਗੇ ਤੁਹਾਨੂੰ ਸਾਰਾ ਸਾਰਾ ਸਮਝਣਾ ਪੈਣਾ ਵੀ ਬੰਦਾ ਕਿੱਥੋਂ ਚੱਲਦਾ ਕੀ ਕਹਿੰਦਾ ਕੀ ਇਹ ਦਰਦ ਰੱਖਦਾ ਪਾਤਸ਼ਾਹ ਦੇ ਨਾਲ ਕਿ ਨਹੀਂ ਇਹ ਸੱਚੀ ਪਿਆਰ ਕਰਦਾ ਕਿ ਧੰਦਾ ਕਰਦਾ ਗੁਰੂਆਂ ਦੇ ਨਾਂ ਤੇ ਬਿਜ਼ਨਸ ਚਲਾਉਂਦਾ ਗੁਰੂਆਂ ਦੇ ਨਾਂ ਤੇ ਇਹ ਸਾਨੂੰ ਵੇਖਣਾ ਪੈਣਾ ਇਹ ਸਮਝਣਾ ਪੈਣਾ। ਮਿੱਠਾ ਬੋਲਿਆ ਗੰਗੂ, ਸ਼ੁਕਰ ਹੈ ਮੈਂ ਤੇ ਆਪ ਲੱਭਦਾ ਫਿਰਦਾ ਸੀ, ਮਹਾਰਾਜ ਮਿਲ ਗਏ, ਸਾਹਿਬਜ਼ਾਦੇ ਮਿਲ ਗਏ, ਗੰਗੂ ਆ ਗਿਆ, ਕੁੰਮਾ ਮਾਸ਼ਕੀ ਲੈ ਆਇਆ, ਮਾਤਾ ਜੀ ਗੰਗੂ ਆ ਗਿਆ, ਗੰਗੂ ਆ ਗਿਆ। ਵੇਖੋ ਹੁਣ ਗੱਲ ਬਣ ਗਈ। ਮਾਤਾ ਜੀ ਵੀ ਕਹਿੰਦੇ ਅੱਛਾ ਗੰਗੂ ਤੂੰ ਆ ਗਿਆ ਬਈ। ਹਾਂ ਮਾਤਾ ਜੀ, ਹੁਣ ਪੁਰਾਣਾ ਆਉਂਦਾ ਜਾਂਦਾ ਸੀ ਆਨੰਦਪੁਰ ਸਾਹਿਬ, ਗੇੜੇ ਲਾਉਂਦਾ ਹੁੰਦਾ ਸੀ, ਜਾਂਦਾ ਹੁੰਦਾ ਸੀ, ਮਿਲਦਾ ਹੁੰਦਾ ਸੀ। ਮਾਤਾ ਜੀ ਨੇ ਵੀ ਫੱਟ ਪਛਾਣ ਲਿਆ, ਮਾਤਾ ਜੀ ਮੈਂ ਤੁਹਾਨੂੰ ਮਿਲਾਉਂ, ਮੈਂ ਖਾਲਸੇ ਤੱਕ ਪਹੁੰਚਾਉਂ। ਇਹ ਖਾਲਸੇ ਤੱਕ ਥੋੜਾ ਪਹੁੰਚਾਉਣਾ ਚਾਹੁੰਦਾ ਤੇ ਦਲਾਲ ਬਣ ਕੇ ਆਇਆ, ਇਹ ਤੇ ਵੇਚਣਾ ਚਾਹੁੰਦਾ ਸਾਹਿਬਜ਼ਾਦਿਆਂ ਨੂੰ, ਭਰਾਵੋ ਵੇਚਣਾ ਚਾਹੁੰਦਾ ਹੈ ਸਾਹਿਬਜ਼ਾਦਿਆਂ ਨੂੰ। ਇਹ ਤੇ ਲੱਭਦਾ ਹੈ, ਇਹ ਤੇ ਕੁਝ ਪ੍ਰਾਪਤ ਕਰਨ ਵਾਸਤੇ ਆਇਆ। ਬੰਦੇ ਨਿਊਜ਼ਾਂ ਵੇਚਣ ਵਾਸਤੇ ਜੇ ਇੱਥੇ ਫਿਰਦਾ ਨਾ, ਅਗਲਾ ਕੈਮਰਾ ਲੈ ਕੇ ਫਿਰਦਾ, ਅਗਲਾ ਇਸ ਕਰਕੇ ਨਹੀਂ ਫਿਰਦਾ, ਉਹ ਤੇਰਾ ਹਤੈਸ਼ੀ ਬਣ ਕੇ ਆਇਆ। ਅਗਲਾ ਕੈਮਰਾ ਲੈ ਕੇ ਫਿਰਦਾ ਵੀ ਕੁਛ ਲੱਭਾਂ ਤੇ ਨਿਊਜ਼ ਬਣੇ ਤੇ ਨਿਊਜ਼ ਮੈਂ ਵੇਚੂ ਅੱਗੇ ਜਾ ਕੇ। ਉਹ ਤੇ ਵੇਚਣੀ ਚਾਹੁੰਦਾ, ਉਹ ਤੇ TRP ਚਾਹੁੰਦਾ, ਉਹ ਤੇ ਵਿਊ ਚਾਹੁੰਦਾ ਹੈ, ਅਗਲਾ ਤੇ ਵੇਚਦਾ ਹੈ। ਬਾਹਰਲੇ ਕੋਲ ਜਾ ਕੇ ਮਹਿੰਗਾ ਵੇਚੂ। ਇੱਥੇ ਮੇਰੇ ਕੋਲ ਇੰਟਰਵਿਊ ਲੈਣ ਆਇਆ ਇੱਕ ਚੈਨਲ ਇੰਗਲੈਂਡ ਦਾ, ਮੈਂ ਇੱਥੇ ਬੈਠਾ, ਕਹਿੰਦਾ ਜੀ ਮੈਂ ਤੁਹਾਡੀ ਇੰਟਰਵਿਊ ਕਰਨੀ ਹੈ। ਮੈਂ ਕਿਹਾ ਭਰਾਵਾ ਇੰਟਰਵਿਊ ਕਰਨੀ ਤੇ ਹੈਗੀ ਹੈ, ਚਲਾਉਣੀ ਤੇ ਹੈ ਨਹੀਂ। ਕਹਿੰਦਾ ਨਹੀਂ ਜੀ ਮੇਰੀ ਗਰੰਟੀ ਹੈ, ਬਸ ਲਿਖ ਕੇ ਲੈ ਲਓ, ਮੈਂ ਚਲਾਉ। ਮੈਂ ਕਿਹਾ ਕਰ ਲੈ, ਘੰਟਾ ਇੰਟਰਵਿਊ ਕਰ ਲਈ ਮੇਰੀ, ਚੱਲੀ ਹੈ ਨਾ, ਚੱਲਦੀ ਪਤਾ ਕਿਉਂ ਨਹੀਂ। ਇਹ ਬੰਦੇ ਫਿਰ ਪਤਾ ਕੀ ਕਰਨਗੇ ਜਾ ਕੇ, ਅਸੀਂ ਭਾਈ ਰਣਜੀਤ ਸਿੰਘ ਦੀ ਇੰਟਰਵਿਊ ਲੈ ਆਏ ਹਾਂ ਜੀ, ਉਹ ਕਹਿੰਦੇ ਚਲਾ ਦਿਓ। ਉਹਨਾਂ ਦੇ ਬੰਦਿਆਂ ਨੇ ਕਿਹਾ ਵੀ ਅਸੀਂ ਤੇ 10,000 ਪਾਉਂਡ ਦੇ ਦਿਆਂਗੇ, ਚਲਾ ਦਿਓ। ਤੇ ਦੂਜੇ ਬੰਦੇ ਫਿਰ ਅੱਗੋਂ ਪਤਾ ਕੀ ਕਹਿਣਗੇ, ਉਹ ਪੈਸੇ ਕਰਕੇ ਚਲਾਉਣੀ ਹੈ, ਕੋਈ ਗੱਲ ਨਹੀਂ, ਅਸੀਂ 15 ਦੇਣ ਨੂੰ ਤਿਆਰ ਹਾਂ, ਚਲਾਇਓ ਨਾ। ਵੇਚਤੀ ਕਿ ਨਹੀਂ ਵੇਚਤੀ, 15,000 ਦੀ ਵੇਚ ਗਿਆ। 15,000 ਪਾਉਂਡ ਮਤਲਬ 12-13 ਲੱਖ, ਇੱਕ ਇੰਟਰਵਿਊ 13 ਲੱਖ ਦੀ ਵੇਚ ਗਿਆ। ਸੌਦਾ ਕਰ ਲੈਂਦੇ ਆ, ਸੌਦਾ। ਸਾਰਾ ਸਾਰਾ ਸਾਲ ਬੰਦਾ ਤੁਹਾਡੇ ਘਰਾਂ 'ਚ ਫਿਰਦਾ ਰਹਿੰਦਾ, ਕੰਮ ਕਰਾਉਂਦਾ ਰਹਿੰਦਾ, ਜਦੋਂ ਆਉਂਦੀ ਹੈ ਇਲੈਕਸ਼ਨ ਉਦੋਂ ਖੜ ਜਾਂਦਾ, ਫਿਰ ਪਤਾ ਕੀ ਕਹਿੰਦਾ, ਮੇਰੇ ਨਾਲ 1,000 ਬੰਦਾ, 1,000 ਆ, 1,000 ਬੰਦਾ ਪੱਕਾ, 1,000 ਵੋਟ ਹੈ, ਮੈਂ ਲੱਗਿਆ ਖੜਨ, 1,000 ਤੇ ਤੋੜੂ। ਤੇ ਉਸ ਵੇਲੇ ਪਿੰਡ ਵਾਲੇ ਸ਼ਹਿਰ ਵਾਲੇ ਕਹਿਣਗੇ ਛੱਡ ਜਾ ਰਹੇ ਨੂੰ ਇਹਨੂੰ, ਹੁਣ ਜਿੰਨੇ ਉਹਨੇ ਜ਼ਿਆਦਾ ਜੋੜੇ ਹੋਣਗੇ ਉਹਨਾਂ ਮਹਿੰਗਾ ਵਿਕ ਜਾਣਾ, ਚੱਕ 50 ਲੱਖ ਰੁਪਈਆ ਬਹਿ ਜਾ, ਉਹਨੂੰ ਭਾਉਣ ਦਾ 50 ਲੱਖ ਮਿਲ ਜਾਂਦਾ। ਵਿਕ ਗਿਆ, ਸਾਰਿਆਂ ਨੂੰ ਵੇਚ ਗਿਆ ਜਿਹੜੇ ਮਗਰ ਲਾਏ ਸੀ, 2,000-3,000 ਜਿੰਨਾ ਬੰਦਾ ਜ਼ਿਆਦਾ ਮਗਰ ਲਾ ਲੂ ਉਹਨਾਂ ਮਹਿੰਗਾ ਵੇਚ ਜੂ। ਤੁਹਾਨੂੰ ਸਾਨੂੰ ਮੈਂ ਕਹਿੰਦਾ ਸਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਾ ਅਸੀਂ ਕਿੰਨੀ ਵਾਰੀ ਵਿਕ ਚੁੱਕੇ ਹਾਂ, ਸਾਨੂੰ ਸਾਡੇ ਲੀਡਰਾਂ ਨੇ ਕਿੰਨੀ ਵਾਰੀ ਵੇਚਿਆ ਹੋਣਾ, ਸਾਡੇ ਇਲਾਕੇ ਦੇ ਲੀਡਰ ਨੇ ਕਿੰਨੀ ਵਾਰੀ ਵੇਚਿਆ ਹੋਣਾ, ਸਾਨੂੰ ਪਤਾ ਹੀ ਨਹੀਂ ਲੱਗਾ। ਅਸੀਂ ਆਪਣਾ ਬੰਦਾ ਸਮਝ ਕੇ ਗਏ, ਏਦਾਂ ਖੜੇ ਹੋ ਗਏ ਭੀੜ ਚ, ਅਗਲੇ ਨੇ ਸਾਡੀ ਫੋਟੋ ਖਿੱਚੀ ਤੇ ਵੱਡੇ ਮੰਤਰੀ ਕੋਲ ਜਾ ਕੇ ਕਹਿੰਦਾ ਇੰਨੇ ਬੰਦੇ ਹੈ ਮੇਰੇ ਨਾਲ। ਅਗਲਾ ਕਹਿੰਦਾ ਵੇਖੀ ਤੂੰ ਨਾ ਪੰਗਾ ਨਹੀਂ ਚੱਕ ਯਾਰ, ਤੈਨੂੰ ਹੀ ਆ ਦੇ ਦਿੰਦੇ, ਚੱਕ 20 ਲੱਖ ਰੁਪਈਆ ਬਹਿ ਜਾ ਕਰੇ। ਲੈ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਨੂੰ ਕਦੋਂ ਵੇਚ ਗਏ। ਬੰਦੇ ਵੇਚਦੇ ਪਤਾ ਹੀ ਨਹੀਂ ਲੱਗਦਾ। ਤੇ ਗੰਗੂ ਸਾਹਿਬਜ਼ਾਦਿਆਂ ਨੂੰ ਅਸਲ 'ਚ ਵੇਚਣਾ ਚਾਹੁੰਦਾ ਹੈ। ਲੈ ਗਿਆ ਕੁੰਮੇ ਮਾਸ਼ਕੀ ਨੂੰ, ਮਾਤਾ ਜੀ ਨੇ 5 ਮੋਹਰਾਂ ਦਿੱਤੀਆਂ ਸੋਨੇ ਦੀਆਂ, ਉਹ ਬੀਬੀ ਨੂੰ ਬੁਲਾ ਕੇ ਜਿਹਨੇ ਰਾਤ ਪ੍ਰਸ਼ਾਦਾ ਛਕਾਇਆ 2 ਮੋਹਰਾਂ ਉਹਨੂੰ ਦਿੱਤੀਆਂ, ਉਹ ਲਵੇ ਨਾ ਕਹਿੰਦੇ ਲੈ ਲੈ ਸਾਂਭ ਲੈ, 5 ਮੋਹਰਾਂ ਦੇ ਗਏ। ਤੇ ਗੰਗੂ ਨੇ ਵੇਖ ਲਈਆਂ ਮੋਹਰਾਂ, ਕਹਿੰਦਾ ਵੇਚਣੇ ਤੇ ਦੇਣੇ ਤੇ ਹੈਗੇ ਨੇ, ਆਹ ਵੀ ਚੱਕਾਂਗੇ। ਕਹਿੰਦੇ ਇੱਦਾਂ ਹੀ ਫਿਰ ਅੱਗੇ ਕਾਈ ਨੌਰ ਪਿੰਡ ਆਉਂਦਾ ਹੈ, ਉੱਥੇ ਰੱਖਿਆ ਰਾਤ ਸਾਹਿਬਜ਼ਾਦਿਆਂ ਨੇ, ਵੀ ਘਰੇ ਲਿਜਾਣ ਦੀ ਲੋੜ ਨਹੀਂ, ਇੱਥੇ ਹੀ ਮਾਇਆ ਲੁੱਟ ਲਵਾਂਗੇ। ਉਹ ਸਾਰੀ ਰਾਤ ਹੀ ਮਾਤਾ ਜੀ ਸੁੱਤੇ ਨਹੀਂ, ਉੱਥੇ ਟੋਭਾ ਬਣਿਆ, ਉਹਦੇ ਕੰਢੇ ਹੀ ਜਾਗਦੇ ਹੀ ਰਹੇ, ਇਹਦਾ ਦਾ ਹੀ ਨਹੀਂ ਲੱਗਾ। ਅਗਲੇ ਦਿਨ ਫਿਰ ਆਪਣੇ ਪਿੰਡ ਲੈ ਕੇ ਗਿਆ ਸਹੇੜੀ, ਸਹੇੜੀ ਪਿੰਡ ਲਿਜਾ ਕੇ ਇਹਨੇ ਮਾਤਾ ਜੀ ਨੂੰ ਕਿਹਾ, ਮਾਤਾ ਬਣਾ ਪ੍ਰਸ਼ਾਦਾ, ਜ਼ਹਿਰ ਲੈ ਕੇ ਆਇਆ, ਵਿੱਚ ਜ਼ਹਿਰ ਪਾ ਦਿਆ, ਖਤਮ ਹੋਣਗੇ ਮਰ ਜਾਣਗੇ, ਲਾਸ਼ਾਂ ਮਖਾਵਾਂਗੇ ਸਰਕਾਰ ਨੂੰ, ਇਨਾਮ ਉਧਰੋਂ ਵੀ ਮਿਲਣਗੇ, ਤੇ ਆ ਇਹਨਾਂ ਕੋਲ ਪੈਸਾ ਇੰਨਾ ਕੁ ਹੈਗਾ, ਆਪਾਂ ਮੌਜਾਂ ਕਰਾਂਗੇ। ਉਹ ਕਹਿਣ ਲੱਗੀ, ਪਾਪੀਆ ਦੁਸ਼ਮਣ ਵੀ ਘਰ ਆ ਜੇ, ਇਦਾਂ ਦਾ ਕੁਝ ਥੋੜਾ ਕਰੀਦਾ, ਤੂੰ ਕੀ ਲੱਗਿਆ ਸੋਚ, ਇਦਾਂ ਦੀ ਮਾੜੀ ਸੋਚ ਤੇਰੀ। ਘਰ ਦੇ ਵਿੱਚ ਵੀ ਕਈ ਬੰਦੇ ਸੱਚ ਵਾਲੇ ਹੁੰਦੇ ਆ, ਕੋਈ ਪਤਾ ਨਹੀਂ ਜੀ ਕਿੰਨੇ ਖੜੇ ਹੋ ਜਾਣਾ ਹੈ, ਜਿੰਨਾ ਮਰਜ਼ੀ ਪਖੰਡ ਕਰਦੇ ਰਹੋ, ਜਿੰਨਾ ਮਰਜ਼ੀ, ਕੋਈ ਪਤਾ ਨਹੀਂ ਕਿਹੜੇ ਨਿਆਣੇ ਦੇ ਵਿੱਚੋਂ ਸੱਚ ਬੋਲ ਪੈਣਾ, ਤੁਹਾਡੇ ਕਿਹੜੇ ਬੱਚੇ ਨੇ ਖੜੇ ਹੋ ਜਾਣਾ, ਤੁਹਾਡੇ ਧੀ ਨੇ, ਤੁਹਾਡੇ ਪੁੱਤ ਨੇ, ਅੱਜ ਤੇ ਜ਼ਮਾਨਾ ਹੀ ਬਦਲ ਗਿਆ ਪਿਆਰਿਓ, ਝੂਠ ਹੈ ਸਦਾ ਨਹੀਂ ਰਹਿੰਦਾ, ਕੀ ਪਤਾ ਕਿਹੜੇ ਨੈੱਟ ਤੇ ਕਿਹੜਾ ਸੱਚ ਉਹਦੇ ਸਾਹਮਣੇ ਪਿਕਚਰ ਕੋਈ ਵੀਡੀਓ ਆ ਜਾਣੀ ਹੈ, ਉਹਨੇ ਸੁਣ ਲੈਣੀ ਹੈ, ਉਹਨੇ ਤੇਰੇ ਤੇ ਸਵਾਲਾਂ ਦੀ ਝੜੀ ਲਾ ਦੇਣੀ ਹੈ, 50 ਸਾਲ ਦਾ ਹੋਇਆ ਹੋਵੇਗਾ, ਉਹਨੇ ਕਹਿਣਾ ਬਾਪੂ ਹਨੇਰੇ 'ਚ ਰੱਖਿਆ ਤੂੰ ਸਾਨੂੰ, ਸੱਚ ਨਹੀਂ ਦੱਸਿਆ, ਰਿਐਲਿਟੀ ਤੇ ਆ ਸੀ। ਮੈਂ ਤਾਂ ਕਹਿੰਦਾ ਹੁਣ ਆਪਣੇ ਆਪ ਤੇ ਤਰਸ ਨਹੀਂ ਕਰਦਾ, ਬੱਚਿਆਂ ਤੇ ਤਰਸ ਕਰੋ, ਆਪਣੇ ਨਿਆਣਿਆਂ ਤੇ ਤਰਸ ਕਰੋ, ਅੱਜ ਸੱਚ ਤੇ ਖੜ ਸਕਦੇ ਆ ਖੜੋ, ਨਹੀਂ ਤੇ ਤੁਹਾਡੇ ਨਿਆਣਿਆਂ ਨੇ ਪੁੱਛਣਾ ਹੈ ਵਿਆਹ ਆਹ ਤੇ ਆ ਗਈ ਗੱਲ ਤੂੰ ਸਾਨੂੰ ਕਿਉਂ ਨਹੀਂ ਦੱਸੀ, ਤੂੰ ਤੇ ਹੋਰ ਹੀ ਕੁਝ ਕਹਿੰਦਾ ਰਿਹਾ ਸਾਨੂੰ, ਸੱਚ ਦੱਸਿਆ ਕਿਉਂ ਨਹੀਂ, ਹੁਣ ਨਹੀਂ ਛੁਪਿਆ ਰਹਿਣਾ ਜੀ, ਹੁਣ ਤੇ ਪਤਾ ਲੱਗ ਜਾਣਾ। ਕਹਿੰਦੇ ਮਾਤਾ ਨਹੀਂ ਮੰਨੀ ਗੰਗੂ ਦੀ, ਉਹਨੇ ਨਹੀਂ ਜ਼ਹਿਰ ਪਾਈ, ਇਹ ਕਹਿੰਦਾ ਕੋਈ ਨੀ ਰਾਤ ਨੂੰ ਮਾਤਾ ਜੀ ਸੌਂ ਜਾਣਗੇ ਚੱਕ ਲਿਆ ਮਾਇਆ। ਇਹ ਜਦੋਂ ਰਾਤ ਵੇਲੇ ਗਿਆ ਥੈਲੀ ਮਾਇਆ ਦੀ ਚੱਕ ਲਈ, ਮਾਤਾ ਜੀ ਨੇ ਵੇਖ ਲਿਆ ਚੱਲ ਲੈ ਜਾ, ਕਿਹੜੀ ਗੱਲ, ਗੁਰੂ ਗੋਬਿੰਦ ਸਿੰਘ ਵਰਗਾ ਪੁੱਤ ਜਿਨ੍ਹਾਂ ਤੋਂ ਦੂਰ ਹੋ ਗਿਆ ਹੋਵੇ ਤੇ ਥੈਲੀਆਂ ਦਾ ਕੀ ਮੋਹ ਕਰੂ ਅਗਲਾ, ਲੈ ਜਾ। ਉਹ ਰਾਤ ਨੂੰ ਚੱਕ ਕੇ ਲੈ ਗਿਆ, ਸਵੇਰੇ ਮਾਤਾ ਜੀ ਨੇ ਉਦਾਂ ਹੀ ਪੁੱਛ ਲਿਆ ਜਿਵੇਂ ਆਪਾਂ ਸਹਿਜ ਸੁਭਾਏ ਪੁੱਛ ਲੈਂਦੇ ਹਾਂ। ਮਾਤਾ ਜੀ ਕਹਿੰਦੇ ਆ ਵੇ ਗੰਗੂ ਮਾਇਆ ਸਾਂਭ ਲਈ ਕਿਤੇ, ਕਹਿੰਦਾ ਕਿਹੜੀ ਮਾਇਆ ਜਿਹੜੀ ਰਾਤ ਲਗਿਆ ਸੀ ਚੱਕ ਕੇ, ਕਹਿੰਦਾ ਇੱਕ ਤੇ ਤੁਹਾਨੂੰ ਪਨਾਹ ਦਿੱਤੀ ਹੈ ਰਾਤ ਨੂੰ ਰੱਖਿਆ ਘਰੇ, ਉਧਰੋਂ ਖਤਰਾ ਮੁੱਲ ਲਿਆ, ਮੈਨੂੰ ਇਲਜ਼ਾਮ ਲਾਉਂਦੇ ਹੋ। ਮਾਤਾ ਜੀ ਕਹਿੰਦੇ ਗੰਗੂ ਮੈਂ ਜਾਗਦੀ ਸੀ ਜਦੋਂ ਲੈ ਕੇ ਗਿਆ ਚੱਕ ਕੇ, ਮੈਂ ਵੇਖੀ ਇਹ ਥੈਲੀ ਚੱਕ ਕੇ ਲਗਿਆ, ਮੈਂ ਤੇ ਵੇਖਿਆ ਤੇ ਕੋਈ ਨੀ, ਫਿਰ ਕੀ ਹੋ ਗਿਆ, ਤੇਰਾ ਕਿਹੜਾ ਸਾਡਾ, ਤੇਰਾ ਸਾਡਾ ਕਿਹੜਾ ਕੁਛ ਵੰਡਿਆ, ਕੋਈ ਨੀ ਲੈ ਗਿਆ ਤੇ ਲੈ ਗਿਆ, ਰੱਖ ਲੈ, ਹੋਰ ਚਾਹੀਦੀ ਹੈ ਹੋਰ ਲਿਆ ਦਵਾ ਦੂ, ਜਿਹਦੇ ਗੋਬਿੰਦ ਸਿੰਘ ਹੋਣੀ ਮੈਨੂੰ ਪੁੱਤ ਮੇਰਾ ਮਿਲੂ ਉਹਦੇ ਹੋਰ ਲੈ ਲੈ। ਨਾ ਨਾ ਕਹਿੰਦਾ ਇਲਜ਼ਾਮ ਲਾਤਾ, ਹੁਣ ਤੇ ਮੇਰੀ ਬੇਇੱਜ਼ਤੀ ਹੋ ਗਈ, ਮੇਰੀ ਤੋਹੀਨ ਕਰਤੀ, ਏਦਾਂ ਚੜ ਗਿਆ ਗੁੱਸਾ। ਉਹ ਤੇ ਬਹਾਨਾ ਹੀ ਭਾਲਦਾ ਹੁੰਦਾ ਨਾ, ਜਿੰਨੇ ਬੰਦੇ ਨੇ ਤੋੜਨੀ ਹੁੰਦੀ ਹੈ ਫਿਰ ਤੇ ਬਹਾਨਾ ਭਾਲਦਾ ਹੁੰਦਾ, ਜਿਹੜੇ ਬੰਦਿਆਂ ਨੇ ਟੁੱਟਣਾ ਹੁੰਦਾ ਜਾਂ ਜਿਹੜੇ ਬੰਦਿਆਂ ਨੇ ਤੋੜਨੀ ਹੁੰਦੀ ਹੈ ਉਹ ਫਿਰ ਬਹਾਨਾ ਭਾਲਦੇ ਆ, ਵੀ ਬਹਾਨਾ ਬਣਦੇ ਸਹੀ, ਬਸ ਬਸ ਅਸੀਂ ਬਹਾਨੇ ਦੇ ਨਾਲ ਟੁੱਟ ਜਾਈਏ। ਜਦੋਂ ਬਹਾਨਾ ਬਣਾ ਕੇ ਟੁੱਟਦਾ ਫਿਰ ਅਗਲਾ ਦੋਸ਼ ਦੂਜੇ ਤੇ ਦੇਣ ਨੂੰ ਤਿਆਰ ਹੋ ਜਾਂਦਾ, ਤੁਸੀਂ ਤੁਹਾਡੇ ਕਰਕੇ ਟੁੱਟਿਆ, ਮੈਂ ਤੇ ਬੰਦਾ ਬਹੁਤ ਵਧੀਆ ਸੀ, ਤੂੰ ਹੀ ਤੇਰੇ ਕਰਕੇ ਟੁੱਟ ਗਿਆ। ਮੈਂ ਤੋੜਨਾ ਅਗਲਾ ਚਾਹੁੰਦਾ ਹੁੰਦਾ ਪਰ ਕੋਈ ਮੌਕਾ ਭਾਲਦਾ, ਤੇ ਗੰਗੂ ਗ੍ਰਿਫਤਾਰ ਤੇ ਕਰਾਉਣਾ ਹੀ ਚਾਹੁੰਦਾ ਸੀ, ਇਨਾਮ ਤੇ ਲੈਣਾ ਹੀ ਚਾਹੁੰਦਾ ਸੀ, ਪਰ ਇਹਨੂੰ ਨਾ ਮੌਕਾ ਮਿਲ ਗਿਆ। ਤੇ ਉਸੇ ਵੇਲੇ ਇਹਨੇ ਜਾ ਕੇ ਸਾਹਿਬਜ਼ਾਦਿਆਂ ਨੂੰ ਬੰਦ ਕਰਕੇ ਜਿੰਦਾ ਲਾ ਗਿਆ ਤੇ ਮੋਰਿੰਡੇ ਥਾਣੇ ਸ਼ਿਕਾਇਤ ਕੀਤੀ। ਉੱਥੋਂ ਫਿਰ ਤੁਹਾਨੂੰ ਸਭ ਨੂੰ ਪਤਾ ਹੈ ਜਾਨੀ ਖਾਂ ਤੇ ਮਾਨੀ ਖਾਂ ਦਰੋਗੇ ਆਏ, ਉਹਨਾਂ ਨੇ ਸਿਪਾਹੀ ਲਿਆ ਕੇ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ, ਫੜ ਕੇ ਗ੍ਰਿਫਤਾਰ ਕਰਕੇ ਸਾਹਿਬਜ਼ਾਦਿਆਂ ਨੂੰ ਲਈ ਜਾਂਦੇ ਹੈ। ਦੂਨਾ ਸਿੰਘ ਹੰਡੂਰੀਏ ਨੇ ਤੇ ਇੱਥੇ ਤੱਕ ਵੀ ਲਿਖਿਆ ਕਿ ਗੱਡਿਆਂ ਦੇ ਵਿੱਚ ਬਿਠਾ ਕੇ ਨਹੀਂ, ਰਥਾਂ ਵਿੱਚ ਬਿਠਾ ਕੇ ਨਹੀਂ, ਉਹਨਾਂ ਨੂੰ ਖੁਰਜੀਆਂ ਦੇ ਵਿੱਚ ਬੰਦ ਕਰਕੇ ਲੈ ਕੇ ਗਏ। ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਖੱਚਰ ਦੇ ਆਲੇ ਦੁਆਲੇ ਖੁਰਜੀਆਂ ਹੁੰਦੀਆਂ, ਜਿਵੇਂ ਅੱਜ ਕੱਲ੍ਹ ਤੁਸੀਂ ਵੇਖੀਆਂ ਹੋਣਗੀਆਂ ਬੋਰੀ ਦੀਆਂ ਬਣਾ, ਉਹਦੇ ਵਿੱਚ ਪੇਟੀਆਂ ਪਾਉਂਦੇ ਆ, ਇੱਕ ਉਧਰਲੇ ਪਾਸੇ ਖੁਰਜੀ, ਐਂ ਕਹਿ ਲਓ ਪੱਠੇ ਨਹੀਂ ਵਿੱਚ ਪਾਏ ਹੁੰਦੇ, ਗਧਿਆਂ ਨੂੰ ਲੱਦਿਆ ਹੁੰਦਾ, ਖੱਚਰਾਂ ਨੂੰ ਲੱਦਿਆ ਹੁੰਦਾ, ਇੱਧਰਲੇ ਪਾਸੇ ਵੀ ਝੋਲੀ ਜੀ ਹੁੰਦੀ ਹੈ, ਇੱਧਰਲੇ ਪਾਸੇ ਝੋਲੀ ਜੀ ਬਣਾਈ ਹੁੰਦੀ ਹੈ, ਉਹਦੇ ਵਿੱਚ ਸਮਾਨ ਪਾ ਲੈਂਦੇ ਆ, ਲੋਕ ਲੱਦ ਲੈਂਦੇ ਆ, ਭਰ ਲੈਂਦੇ ਆ ਸਮਾਨ ਦੀ। ਇੱਕ 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 ਪਾਸੇ ਬਾਬਾ ਜੋਰਾਵਰ ਸਿੰਘ ਨੂੰ ਬੰਦ ਕੀਤਾ, ਦੂਜੇ ਪਾਸੇ ਫਤਿਹ ਸਿੰਘ ਨੂੰ, ਬੰਦਾ ਤੁੰਨ ਨਹੀਂ ਦਿੰਦੇ ਹੁੰਦੇ ਵਿੱਚ, ਤੁੰਨ ਤੁੰਨ ਕੇ ਐ ਵਿੱਚ ਕਰਕੇ, ਤੇ ਮਾਤਾ ਗੁਜਰ ਕੌਰ ਨੂੰ ਹੱਥਾਂ ਦੇ ਵਿੱਚ ਇੱਦਾਂ ਰੱਸਾ ਪਾ ਕੇ ਤੇ ਮੂੰਹ ਦੇ ਉੱਤੇ ਮਰਚਾਂ ਵਾਲਾ ਤੋਪੜਾ ਚਾੜ ਕੇ, ਜਦੋਂ ਬੰਦੇ ਨੂੰ ਫਾਂਸੀ ਦਿੰਦੇ ਆ ਮੂੰਹ ਦੇ ਉੱਤੇ ਕੱਪੜਾ ਨਹੀਂ ਚਾੜ ਦਿੰਦੇ, ਉਹਨੂੰ ਮਰਚਾਂ ਲਾ ਦਿੱਤੀਆਂ ਗਈਆਂ, ਸਾਹ ਘੁੱਟੇ, ਤਕਲੀਫ ਹੋਵੇ, ਏਦਾਂ ਮੂੰਹ ਦੇ ਉੱਤੇ ਚਾੜ ਕੇ ਹੱਥ ਬੰਨ੍ਹ ਕੇ ਖੱਚਰ ਦੇ ਮਗਰ ਮਗਰ ਰੇੜ ਕੇ ਲੈ ਕੇ ਗਏ, ਘੜੀਸ ਕੇ ਲੈ ਕੇ ਗਏ, ਭਜਾ ਕੇ ਲੈ ਕੇ ਗਏ, ਬਜ਼ੁਰਗ ਮਾਤਾ 80 ਸਾਲ ਦੀ ਏਦਾਂ ਹੱਥ ਫੜ ਕੇ, ਕਿੱਥੇ ਮੋਰਿੰਡਾ ਮੋਰਿੰਡੇ ਤੋਂ ਜਦੋਂ ਸਰੰਦ ਲੈ ਕੇ ਗਏ, ਤੋੜ ਕੇ ਲੈ ਕੇ, ਇੱਕ ਰਾਤ ਮੋਰਿੰਡੇ ਰੱਖ ਕੇ ਫਿਰ ਤੋੜ ਕੇ ਮਾਤਾ ਗੁਜਰ ਕੌਰ ਨੂੰ ਲੈ ਕੇ ਆਏ, ਰਥਾਂ ਦੇ ਵਿੱਚ ਤੇ ਬਿਠਾ ਕੇ ਤੇ ਰਾਣੀਆਂ ਮਹਾਰਾਣੀਆਂ ਨੂੰ ਲੈ ਕੇ ਜਾਂਦੇ ਸੀ, ਰਾਜੇ ਮਹਾਰਾਜੇ ਜਾਂਦੇ ਸੀ। ਅਸੀਂ ਸਤਿਕਾਰ ਕਰਦੇ ਹਾਂ ਸਾਹਿਬਜ਼ਾਦਿਆਂ ਦਾ, ਅਸੀਂ ਰਿਸਪੈਕਟ ਕਰਦੇ ਹਾਂ, ਸਾਡੇ ਵਾਸਤੇ ਸੁਣਨਾ ਵੀ ਔਖਾ ਹੈ, ਪਰ ਜੇ ਚੱਪਣੀਆਂ ਲੱਥੀਆਂ ਸੁਣ ਲੈਂਦੇ ਹਾਂ, ਜੇ ਸ਼ਾਹ ਰਗ ਕੱਟੀ ਸੁਣ ਲੈਂਦੇ ਹਾਂ, ਫਿਰ ਇਹ ਵੀ ਸੁਣਨਾ ਪੈਣਾ ਹੈ ਵੀ ਖੁਰਜੀਆਂ ਦੇ ਵਿੱਚ ਬੰਦ ਕਰਕੇ ਲੈ ਕੇ ਆਏ। ਜੇ ਮਾਂ ਗੁਜਰੀ ਨੂੰ ਬੁਰਜ ਤੋਂ ਧੱਕਾ ਦਿੱਤਾ ਸੁਣ ਲੈਂਦੇ ਹਾਂ, ਉੱਤੋਂ ਧੱਕਾ ਦਿੱਤਾ ਅਸੀਂ ਸੁਣਦੇ ਹਾਂ, ਫਿਰ ਸੁਣਨਾ ਪੈਣਾ ਵੀ ਭਜਾ ਕੇ ਲੈ ਕੇ ਆਏ। ਸਰਹੰਦ ਕਹਿੰਦੇ ਪਿੱਪਲ ਸੀ, ਉਹ ਪਿੱਪਲ ਦੇ ਕੰਢੇ ਦੇ ਪਿੱਪਲ ਦੇ ਕੋਲ ਲਿਆ ਕੇ ਉਤਾਰਿਆ, ਮੂੰਹ ਖੋਲਿਆ, ਸਾਹਿਬਜ਼ਾਦਿਆਂ ਨੂੰ ਬਾਹਰ ਕੱਢਿਆ, ਸਾਹ ਸੌਖਾ ਆਇਆ ਮਾੜਾ ਜਿਹਾ, ਤੇ ਠੰਡ ਬਹੁਤ ਹੈ, ਦਸਤਾਰੇ ਢਿੱਲੇ ਹੋ ਗਏ, ਤੇ ਤੁਹਾਨੂੰ ਪਤਾ ਹੀ ਹੈ ਕਿ ਬੱਚਿਆਂ ਦੇ ਚਿਹਰੇ ਤੇ ਵੈਸੇ ਹੀ ਲਾਲ ਹੋ ਜਾਂਦੇ ਹੁੰਦੇ ਆ, ਨਿੱਕਾ ਨਿਆਣਾ ਹੋਵੇ ਨਾ, ਜਦੋਂ ਬੱਚਿਆਂ ਨੂੰ ਠੰਡ 'ਚ ਵੇਖਿਓ, ਜਿਹੜੇ ਬਹੁਤ ਛੋਟੇ ਬੱਚੇ ਹੋਣ ਤੇ ਗੋਰੇ ਚਿੱਟੇ ਹੋਣ, ਬੱਚਿਆਂ ਲਾਲ ਹੋ ਜਾਂਦੇ, ਲਾਲ ਹੋ ਜਾਂਦੇ, ਤੇ ਠੰਡ ਅੰਤਾਂ ਦੀ ਹੈ। ਅੱਜ ਕੱਲ੍ਹ ਨਾਲੋਂ ਜ਼ਿਆਦਾ ਠੰਡ ਸੀ ਉਦੋਂ, ਅੱਜ ਕੱਲ੍ਹ ਪਾਪੂਲੇਸ਼ਨ ਜ਼ਿਆਦਾ ਹੈ, ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਹਰ ਪਾਸੇ ਅੱਗ ਵਗੈਰਾ ਬਲਦੀ ਰਹਿੰਦੀ ਹੈ, ਠੰਡ ਘਟੀ ਹੈ, ਪਹਿਲਾਂ ਇਦੋਂ ਜ਼ਿਆਦਾ ਠੰਡ ਹੁੰਦੀ ਸੀ। ਇੰਨੀ ਸਰਦੀ ਦੇ ਵਿੱਚ ਤੁਸੀਂ ਹਿਸਾਬ ਲਾਓ, ਜਦੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਉਤਾਰਿਆ ਨਾ, ਐ ਠਰੇ ਪਏ, ਇੱਥੇ ਹੀ ਬਸ ਨਹੀਂ ਹੋਈ। ਕਹਿੰਦੇ ਸਰਹੰਦ ਦੇ ਬੱਚਿਆਂ ਨੇ ਵੱਟੇ ਮਾਰਨੇ ਸ਼ੁਰੂ ਕਰਤੇ, ਇਹ ਬਾਗੀ ਦੇ ਪੁੱਤ ਨੇ, ਸਾਡੇ ਵਾਸਤੇ ਸਾਡਾ ਪਾਸ਼ ਹੈ, ਪਰ ਅਗਲੇ ਤੇ ਬਾਗੀ ਸਮਝਦੇ ਸੀ, ਬਹੁ ਗਿਣਤੀ ਤੇ ਗਦਾਰ ਸਮਝਦੀ, ਬਹੁ ਗਿਣਤੀ ਤੇ ਵੈਰੀ ਸਮਝਦੀ ਸੀ। ਸਰਹੰਦ ਦੇ ਲੋਕਾਂ ਨੂੰ ਤੇ ਗੁੱਸਾ ਚੜਿਆ ਹੋਇਆ ਸੀ ਵੀ ਇਹਨਾਂ ਨੂੰ ਘੇਰਾ 9 ਮਹੀਨੇ ਪਾ ਕੇ ਰੱਖਿਆ, ਸਾਡੇ ਵੱਡੇ ਵਡੇਰੇ ਸਾਡੇ ਪਿਓ ਇੰਨੇ ਮਹੀਨਿਆਂ ਦੇ ਖੜੇ ਸੀ, ਇਹ ਕਾਬੂ ਹੀ ਨਹੀਂ ਸੀ ਆਉਂਦੇ, ਮਸਾਂ ਕਾਬੂ ਆਏ ਐ, ਤੇ ਨਿੱਕੇ ਨਿੱਕੇ ਬੱਚੇ ਐ ਵੱਟੇ। ਯਾਰ ਵੇਖੋ ਪਿਆਰਿਓ, ਆਪਣੇ ਮਨਾਂ 'ਚ ਵੇਖਿਓ, ਇੱਥੇ ਚੈਨੀਆਂ ਕੱਟਦੇ ਨਿੱਕੇ ਨਿੱਕੇ ਬੱਚੇ ਫੜੇ ਜਾਣ ਤੇ ਲੋਕੀ ਘੱਟ ਕਰਦੇ ਹੁੰਦੇ ਆ, ਨਿੱਕੇ ਨਿੱਕੇ ਨਿਆਣੇ ਹੋਣ ਤੇ ਚੈਨੀਆਂ ਕੱਟਦੇ ਹੋਣ, ਚੈਨੀਆਂ ਕੱਟਦੇ ਬੱਚੇ ਫੜੇ ਜਾਣ ਤੇ ਜਿਹੜਾ ਵੀ ਜਾਊਗਾ ਏਦਾਂ ਥੰਮਲਿਆਂ ਨਾਲ ਬੰਨ ਲੈਂਦੇ ਆ, 10-10 ਸਾਲ ਦੇ ਨਿਆਣਿਆਂ ਨੂੰ ਥੰਮਲਿਆਂ ਨਾਲ ਬੰਨ ਕੇ, ਤੇ ਫਿਰ ਪੁਲਿਸ ਜਦੋਂ ਤੱਕ ਆਉਂਦੀ ਹੈ ਉਦੋਂ ਤੱਕ ਤੇ ਸਾਰੇ ਲੋਕ ਥੱਪੜ ਮਾਰ ਦਿੰਦੇ ਆ, ਕੋਈ ਚਪੇੜ ਮਾਰਦਾ, ਕੋਈ ਕੋਈ ਜੁੱਤੀ ਲਾ ਕੇ ਮਾਰਦਾ, ਨਿੱਕੇ ਨਿੱਕੇ ਨਿਆਣਿਆਂ ਨੂੰ ਫੜ ਕੇ ਕੁੱਟਦੇ ਨੇ ਲੋਕ, ਥੰਮਲਿਆਂ ਨਾਲ ਬੰਨ ਕੇ ਕੁੱਟਦੇ ਨੇ, ਨਿੱਕੀ ਜੀ ਚੋਰੀ ਕਰ ਲਵੇ ਕੋਈ, ਉਹਨਾਂ ਵਾਸਤੇ ਤੇ ਦੁਸ਼ਮਣ ਦੇ ਬੱਚੇ ਹੈ, ਸਾਨੂੰ ਪਿਆਰੇ ਲੱਗਦੇ ਆ, ਅਸੀਂ ਪਿਆਰ ਕਰਦੇ ਆ, ਤੇ ਕਹਿੰਦੇ ਆ ਤੋੜ ਕੇ ਸਾਹਿਬਜ਼ਾਦੇ ਜਦੋਂ ਆ ਰਹੇ ਨਾ ਤੁਰ ਕੇ, ਤੇ ਉਦੋਂ ਵੱਟੇ ਮਾਰਦੇ, ਪੱਥਰ ਮਾਰਦੇ ਨਿਆਣੇ, ਰੋੜੇ ਮਾਰਦੇ, ਕਦੇ ਇੱਧਰ ਰੋੜਾ ਵੱਜਦਾ ਕਦੇ ਇੱਧਰ, ਤੇ ਮੈਂ ਤੁਹਾਨੂੰ ਕਹਿ ਹਟਿਆ ਵੀ ਫਤਿਹ ਸਿੰਘ ਦੀ ਅੱਖ ਦੀ ਡੇਲੀ ਦੇ ਉੱਤੇ ਆ ਕੇ ਰੋੜੀ ਵੱਜੀ ਸੀ, ਜ਼ੋਰ ਨਾਲ ਰੋੜੀ ਇੱਕ ਅੱਖ ਦੇ ਵਿੱਚ ਵੱਜੀ ਆ ਗਈ, ਤੇ ਕਹਿੰਦੇ ਜਦੋਂ ਖੱਬੀ ਅੱਖ ਦੇ ਵਿੱਚ ਰੋੜੀ ਵੱਜੀ ਆ ਕੇ, ਤੇ ਬਾਬਾ ਫਤਿਹ ਸਿੰਘ ਦੀ ਅੱਖ ਚੋਂ ਖੂਨ ਨਿਕਲਣ ਲੱਗ ਗਿਆ, ਹੱਥ ਅੱਖ ਚੋਂ ਖੂਨ ਨਿਕਲੇ, ਤੇ ਫਤਿਹ ਸਿੰਘ ਨੇ ਇੱਕ ਹੱਥ ਆਪਣੀ ਅੱਖ ਦੇ ਉੱਤੇ ਰੱਖ ਲਿਆ, ਤੇ ਏਦਾਂ ਠੰਡ ਦੇ ਵਿੱਚ ਵੇਖੋ ਏਦਾਂ ਹੀ ਤੁਰ ਕੇ ਜਾ, ਇੰਨੀ ਠੰਡ ਦੇ ਵਿੱਚ ਰੋੜੀ ਵੱਜਣ ਕਰਕੇ ਇਹ ਖੂਨ ਚੱਲੇ, ਕਹਿੰਦੇ ਅੱਖ ਦੇ ਉੱਤੇ ਐਂ ਹੱਥ ਰੱਖਿਆ, ਹੁਣ ਉੱਥੇ ਕਿਹੜੇ ਕਿਸੇ ਨੇ ਪੱਟੀ ਕਰ ਦੇਣੀ ਹੈ, ਕਿਸੇ ਨੇ ਮਲਮ ਲਾ ਦੇਣੀ ਹੈ, ਮਾਵਾਂ ਹੀ ਹੁੰਦੀਆਂ ਜਿਹੜੀਆਂ ਇੱਦਾਂ ਮਾਰ ਕੇ ਇੱਦਾਂ ਅੱਖ ਦੇ ਉੱਤੇ ਲਾਉਂਦੀਆਂ, ਮੇਰਾ ਪੁੱਤ ਮੈਂ ਨਹੀਂ 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 ਵੱਜੀ ਕੁਛ, ਪਰ ਉਹ ਅੱਖ ਚੋਂ ਖੂਨ ਚੱਲਦਾ ਸੀ, ਕਹਿੰਦੇ ਕਹਿੰਦੇ ਬਾਬਾ ਫਤਿਹ ਸਿੰਘ ਦੀ ਅੱਖ ਚੋਂ ਲਗਾਤਾਰ ਖੂਨ ਚੱਲਦਾ ਰਿਹਾ, ਐਂ ਹੱਥ ਰੱਖਿਆ ਅੱਖ ਦੇ ਉੱਤੇ, ਇੰਨੀ ਜ਼ੋਰ ਨਾਲ ਵੱਟੀ ਮਾਰੀ ਕਿਸੇ, ਲੈ ਕੇ ਆਏ ਫਿਰ ਉੱਥੇ ਜਦੋਂ ਗੱਲਬਾਤ ਹੋਈ, ਕਰੀਏ ਕੀ ਇਹਨਾਂ ਦਾ ਰਾਤ ਨੂੰ, ਕਹਿੰਦੇ ਬੁਰਜ ਚ ਬੰਦ ਕਰੋ ਉੱਪਰ, ਹੁਣ ਆਪਾਂ ਇੱਥੇ ਬੈਠੇ ਆ ਨਿੱਘ ਚ ਬੈਠੇ ਆ, ਇਹਦੀ ਛੱਤ ਤੇ ਬਹਿ ਕੇ ਵੇਖੋ ਹਵਾ ਕਿੰਨੀ ਤੇਜ਼ ਪੈਂਦੀ ਹੈ, ਦਰਬਾਰ ਸਾਹਿਬ ਦੇ ਗੁੰਬਦ ਤੇ ਚੜ੍ਹ ਕੇ ਵੇਖੋ ਹਵਾ ਕਿੰਨੀ ਪੈਂਦੀ ਹੈ, ਚੀਰੂਗੀ ਹੱਡਾਂ ਨੂੰ, ਤੇ ਠੰਡਾ ਬੁਰਜ ਬਹੁਤ ਉੱਚਾ ਸੀ, ਪੌੜੀ ਵਿੱਚ ਦੀ ਜਾਂਦੀ ਸੀ ਉੱਚੇ ਥਾਂ ਦੇ ਉੱਤੇ, ਜਿਵੇਂ ਟੈਂਕੀ ਹੁੰਦੀ ਹੈ ਉੱਚੀ, ਉੱਤੇ ਚੜ੍ਹ ਕੇ ਗਰਮੀਆਂ ਦੇ ਵਿੱਚ ਵਜੀਦਾ ਬਹਿੰਦਾ ਸੀ, ਕੋਲੋਂ ਵਗਦੀ ਸੀ ਨਦੀ, ਤੇ ਨਦੀ ਤੋਂ ਠੰਡੀ ਹਵਾ, ਗਰਮੀਆਂ ਦੇ ਵਿੱਚ ਉਹਨੂੰ ਉੱਤੇ ਠੰਡ ਲੱਗੇ, ਗਰਮੀ ਵਿੱਚ ਗਰਮੀ ਨਾ ਲੱਗੇ, ਤਾਂ ਵਜੀਦਾ ਕਹਿੰਦੇ ਉੱਤੇ ਚੜ੍ਹ ਕੇ ਬਹਿੰਦਾ ਸੀ, ਉੱਤੇ ਉੱਤੇ ਬੰਦ ਕਰ ਦਿਓ ਕਹਿੰਦਾ, ਸਿੱਧੀ ਹਵਾ ਪਊ, ਅੱਜ ਕੱਲ ਵਾਲੀ ਸਰਦੀ ਤੇ ਠੱਕਾ ਚੱਲਦਾ ਉੱਤੇ ਠੰਡੇ ਬੁਰਜ ਚ ਬੰਦ ਕੀਤਾ ਕੋਲ ਕੋਈ ਕੱਪੜਾ ਨਹੀਂ ਸੀ ਕੋਈ ਕੱਪੜਾ ਨਹੀਂ ਸੀ ਉਦੋਂ ਫਿਰ ਇੱਕ ਸੁਰੂਚੀ ਕਰ ਲਓ ਉਦੋਂ ਫਿਰ ਗੰਗੂ ਉਦੋਂ ਉਸ ਵੇਲੇ ਫਿਰ ਮੋਤੀ ਰਾਮ ਧੰਨ ਮੋਤੀ ਜਿਸ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ ਫਿਰ ਆਪਾਂ ਪਹਿਲਾਂ ਵੀ ਕਵਿਤਾ ਪੜ੍ਹਦੇ ਹੁੰਦੇ ਆ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਂ ਨੂੰ ਇਸ ਵਾਰੀ ਕਵਿਤਾ ਹੋਰ ਹੈ ਪਰ ਹੈ ਉਦਾਂ ਹੀ ਇਹਨੂੰ ਸੁਣ ਲੈਂਦੇ ਆ ਦੁੱਧ ਲੈ ਕੇ ਆਇਆ ਦਾਦੀ ਜੀ ਤੇਰੇ ਪੋਤੇ ਠਰਦੇ ਹੋਣਗੇ ਮਾਤਾ ਜੀ ਤੁਹਾਡੇ ਬੱਚਿਆਂ ਨੂੰ ਠੰਡ ਲੱਗਦੀ ਹੋਊ ਤੇ ਮੈਂ ਇਸ ਕਰਕੇ ਦੁੱਧ ਲੈ ਕੇ ਆਇਆ ਦਰਦ ਹੁੰਦਾ ਜੀ ਕਈਆਂ ਦੇ ਮਨ ਵਿੱਚ ਦਿਲ ਵਿੱਚ ਹੁਣ ਇਮੋਸ਼ਨ ਹੁੰਦੇ ਆ ਕਈ ਵਾਰੀ ਪ੍ਰੈਕਟੀਕਲਿਟੀ ਦਾ ਪ੍ਰੈਕਟੀਕਲ ਰੂਪ ਧਾਰ ਲੈਂਦੇ ਆ ਕਈ ਵਾਰੀ ਬੰਦੇ ਦਾ ਜੀ ਕਰਦਾ ਹੁੰਦਾ ਕਰ ਲਈਏ ਤੇ ਕਹਿੰਦੇ ਸਿਪਾਹੀਆਂ ਨੂੰ ਆਪਣੀ ਘਰਵਾਲੀ ਦੇ ਗਹਿਣੇ ਦੇ ਕੇ ਲਾਲਚ ਦੇ ਕੇ ਪੈਸਾ ਦੇ ਕੇ ਮੋਤੀ ਰਾਮ ਉਹ ਸਿਪਾਹੀਆਂ ਨੂੰ ਦੁੱਧ ਪਿਆਉਣ ਦਾ ਕੰਮ ਕਰਦਾ ਹੁੰਦਾ ਸੀ ਲਾਂਗਰੀ ਸੀ ਅਸਲ ਵਿੱਚ ਮੋਤੀ ਮਹਿਰਾ ਲਾਂਗਰੀ ਸੀ ਇਹ ਫਿਰ ਦੁੱਧ ਚੋਰੀ ਲੈ ਕੇ ਤੇ ਛਕਾਉਣ ਵਾਸਤੇ ਆਇਆ ਮਾਤਾ ਜੀ ਲਓ
ਦੁੱਧ ਲੈ ਕੇ ਆਇਆ ਦਾਦੀ ਜੀ ਤੇਰੇ ਪੋਤੇ ਠਰਦੇ ਹੋਣਗੇ ਜ਼ਾਲਮ ਦੀ ਤਾਨਾਸ਼ਾਹੀ ਨੂੰ ਜ਼ਾਲਮ ਦੀ ਤਾਨਾਸ਼ਾਹੀ ਨੂੰ ਕਿਸ ਜਿਗਰੇ ਜਰਦੇ ਹੋਵਣਗੇ ਦੁੱਧ ਲੈ ਕੇ ਆਇਆ ਦਾਦੀ ਜੀ ਤੇਰੇ ਪੋਤੇ ਠਰਦੇ ਹੋਵਣਗੇ ਮੇਰੀ ਅਰਜ ਨੂੰ ਕਰ ਮਨਜ਼ੂਰ ਨਾ ਮੋਤੀ ਜੀ ਕਹਿਣ ਸਿਪਾਹੀਆਂ ਨੂੰ ਕਰੋ ਤਰਸ ਵਾਸਤਾ ਅੱਲਾਹ ਦਾ ਲਓ ਮਨ ਮੇਰੀਆਂ ਦੋਹਾਈਆਂ ਨੂੰ ਫਰ ਜੰਦ ਗੋਬਿੰਦ ਦੇ ਅਣਖੀ ਨੇ ਫਰ ਜੰਦ ਗੋਬਿੰਦ ਦੇ ਅਣਖੀ ਨੇ ਨਾ ਤਰਲੇ ਕਰਦੇ ਹੋਵਣ ਦੁੱਧ ਲੈ ਕੇ ਆਇਆ ਦਾਦੀ ਜੀ ਤੇਰੇ ਪੋਤੇ ਠਰਦੇ ਹੋਵਣਗੇ
ਇਹ ਚੇਤਾ ਰੱਖਿਓ ਆ ਜਿਹੜੀ ਛਵੀ ਹੈ ਨਾ ਛਵੀ ਅਣਖੀ ਨੇ ਕਹਿੰਦੇ ਇਹ ਬੜੀ ਔਖੀ ਬਣਦੀ ਬੰਦਾ ਬੜਾ ਅਣਖੀ ਹੈ ਇਹ ਬੜੀ ਔਖੀ ਹੈ ਖਰੀਦਣੀ ਅਣਖ ਮਹਿੰਗੀ ਮਿਲਦੀ ਹੈ ਤੁਹਾਨੂੰ ਬੜੀ ਕੀਮਤ ਚੁਕਾਉਣੀ ਪੈਂਦੀ ਆਲੇ ਦੁਆਲੇ ਨਿਗਾਹ ਮਾਰ ਲਓ ਬੰਦੇ ਦੋਗਲੇ ਬਣ ਕੇ ਚੱਲਣ ਪੈਰਾਂ 'ਚ ਬੈਠੇ ਨਜ਼ਰ ਆਉਣ ਪਰ ਕਿਸੇ ਕਿਸੇ ਬੰਦੇ ਨੂੰ ਤੁਸੀਂ ਕਹੋਗੇ ਬੰਦਾ ਯਾਰ ਅਣਖੀ ਹੈ ਅਣਖ ਹੈ ਦੇ ਤੇ ਸਾਹਿਬਜ਼ਾਦਿਆਂ ਦੀ ਨਾ ਨਿੱਕੀਆਂ ਨਿੱਕੀਆਂ ਦੀ ਇਹ ਛਵੀ ਸੀ ਵੀ ਅਣਖੀ ਨੇ ਉਹਨਾਂ ਨੇ ਝੁਕਣਾ ਥੋੜਾ ਤਰਲੇ ਤੇ ਕਰਦੇ ਹੀ ਨਹੀਂ ਹੋਣੇ ਉਹ ਨਾ ਉਹਨਾਂ ਦੇ ਪਿਤਾ ਨੇ ਤਰਲੇ ਕੀਤੇ ਆ, ਨਾ ਇਹਨਾਂ ਨੇ ਕਰਨੇ ਨੇ, ਇਹ ਤੇ ਕਰਦੇ ਹੀ ਨਹੀਂ ਹੋਣੇ ਤਰਲੇ, ਦੁੱਧ ਪਿਉਣਾ ਪੈਣਾ, ਲੈ ਜਾਵਾਂਗੇ ਤੇ ਪੀ ਲੈਣਗੇ, ਨਹੀਂ ਤੇ ਇਹਨਾਂ ਨੇ ਤਰਲੇ ਤੇ ਕਰਨੇ ਹੀ ਨਹੀਂ ਵੀ ਲਿਆਓ ਦੁੱਧ ਪਿਆਓ ਜੀ ਸਾਨੂੰ, ਨਾ ਇਹਨਾਂ ਨੇ ਪ੍ਰਸ਼ਾਦਾ ਮੰਗਣਾ ਨਾ ਦੁੱਧ ਮੰਗਣਾ, ਤੇ ਹੈ ਹੀ ਨਹੀਂ ਖੀ ਬੜੇ। ਤੇ ਚੇਤਾ ਰੱਖਿਓ ਟੈਗ ਜਿਹੜੇ ਨੇ ਨਾ ਇਹ ਰੁਤਬੇ, ਇਹ ਇਦਾਂ ਦੀ ਜਿਹੜੀ ਸੋਚ ਹੈ ਬੜੀ ਔਖੀ ਬਣਦੀ ਹੈ, ਮਹਿੰਗੀ ਮਿਲਦੀ ਹੈ ਚੀਜ਼, ਇੱਕ ਕਦੀ ਵੀ ਨਹੀਂ ਮਿਲਿਆ ਮੋਤੀ ਰਾਮ, ਉਹ ਵੀ ਕਹੀ ਜਾਂਦਾ ਅਣਖੀ ਬੜੇ ਹੈ, ਮੈਨੂੰ ਪਤਾ ਇਹਨਾਂ ਤਰਲੇ ਕਿੱਥੇ ਕਰਦੇ, ਇਹਨਾਂ ਝੁਕਣਾ ਕਿੱਥੇ ਹੈ, ਇਹ ਮੰਨਦੇ ਥੋੜਾ। ਅਗਲੀਆਂ ਲਾਈਨ
ਕੀ ਮੁੱਲ ਤਾਰਨੇ ਸੇਵਾ ਦਾ ਸਭ ਗਹਿਣੇ ਵੀ ਲੈ ਆਵਾਂਗਾ, ਅੱਜ ਘੱਟ ਨੇ ਮੋਰ ਕੱਲ ਨੂੰ ਮੈਂ ਘਰ ਆਪਣਾ ਨਾਮ ਕਰਾਂਗਾ,
ਬੱਲੇ ਬੱਲੇ ਵਾਹ,
ਸਿਪਾਹੀਆ ਕਿੰਜ ਖਾਲੀ ਪੇਟ ਬੱਚੇ ਸਿਪਾਹੀਆ ਕਿੰਜ ਖਾਲੀ ਪੇਟ ਬੱਚੇ ਤੈ ਸਫਰ ਨੂੰ ਕਰਦੇ ਹੋਵਣਗੇ ਦੁੱਧ ਲੈ ਕੇ ਆਇਆ ਦਾਦੀ ਜੀ ਤੇਰੇ ਪੋਤੇ ਠਰਦੇ ਹੋਵਣਗੇ ਮੇਰੇ ਠੰਡ ਹੈ ਸੀਨੇ ਪੈ ਜਾਣੀ ਜੇ ਨਿਗਲਾਲਾਂ ਨੂੰ ਆ ਜਾਵੇ ਅੱਜ ਹੱਥੀ ਕਰ ਲਾਂ ਸੇਵਾ ਨੂੰ ਕਾਰੋਬਾਰ ਤੇ ਬੇਸ਼ੱਕ ਜਾਨੂ ਜਾਵੇ ਵਿੱਚ ਬੁਰਜ ਦੇ ਖੌਰੇ ਕਿੰਜ ਬੱਚੇ ਵਿੱਚ ਬੁਰਜ ਦੇ ਖੌਰੇ ਕਿੰਜ ਬੱਚੇ ਘੁੱਟ ਸਬਰ ਦਾ ਭਰਦੇ ਹੋਵਣਗੇ ਦੁੱਧ ਲੈ ਕੇ ਆਇਆ ਦਾਦੀ ਜੀ ਤੇਰੇ ਪੋਤੇ ਠਰਦੇ ਹੋਵਣਗੇ ਤੇਰੇ ਪੋਤੇ ਠਰਦੇ ਹੋਵਣਗੇ
ਮੈਂ ਦੁੱਧ ਲੈ ਕੇ ਆਇਆ ਕਈ ਵਾਰੀ ਜਿਹੜੇ ਸਾਡੇ ਇਮੋਸ਼ਨ ਨੇ ਨਾ ਜੀ ਉਹ ਬਾਹਰ ਆ ਜਾਂਦੇ ਆ ਮੈਂ ਮਾਫੀ ਚਾਹੁੰਦਾ ਕਿਉਂਕਿ ਕਰੀਏ ਕੀ ਮੈਂ ਵੈਸੇ ਇਸ ਗੱਲ ਨੂੰ ਮੰਨਦਾ ਕਿ ਖੁਸ਼ੀ ਹੋਵੇ ਨਾ ਤੁਹਾਨੂੰ ਤੇ ਖੁੱਲ੍ਹ ਕੇ ਖੁਸ਼ ਹੋਇਆ ਜਿੱਦਣ ਤੁਹਾਨੂੰ ਹਾਸਾ ਆਵੇ ਉਹਨੂੰ ਲੁਕੋਇਆ ਨਾ ਕਰੋ ਖੁੱਲ੍ਹ ਕੇ ਹੱਸ ਲਿਆ ਤੇ ਜਿੱਦਣ ਤੁਹਾਨੂੰ ਕਿਸੇ ਦਾ ਦੁੱਖ ਹੋਵੇ ਨਾ ਫਿਰ ਰੱਜ ਕੇ ਰੋ ਲਿਆ ਕਰੋ ਮੈਂ ਇਹ ਮੰਨਦਾ ਸਾਈਕੋਲੋਜਿਸਟ ਕਹਿੰਦੇ ਆ ਜਦੋਂ ਤੁਸੀਂ ਅੰਦਰ ਰੱਖ ਲੈਂਦੇ ਆ ਨਾ ਤੇ ਉਹ ਇੱਕ ਜ਼ਖਮ ਬਣ ਜਾਂਦਾ ਨਿਕਲ ਜਾਂਦਾ ਨਾ ਜਦੋਂ ਤੇ ਰਿਲੈਕਸ ਹੋ ਜਾਂਦਾ ਠੀਕ ਹੈ ਅਸੀਂ ਇਹ ਕਈ ਚੀਜ਼ਾਂ ਜਿਹੜੀਆਂ ਨੇ ਇਹਦੇ ਵੱਖਰੇ ਵੱਖਰੇ ਅਰਥ ਵੀ ਬਣਦੇ ਨੇ ਵਿਸ਼ੇ ਵੱਖਰਾ ਵੱਖਰਾ ਵਿਸ਼ਾ ਹੈ ਪਰ ਕਈ ਵਾਰੀ ਕਾਬੂ ਨਹੀਂ ਰਹਿੰਦਾ ਮੈਂ ਇਸ ਕਰਕੇ ਮਾਫੀ ਚਾਹੁੰਦਾ ਕਿਉਂਕਿ ਕਈ ਵਾਰੀ ਜਦੋਂ ਨੈੱਟ ਤੇ ਚੱਲਦਾ ਨਾ ਦੀਵਾਨ ਤੇ ਕਈ ਦਫ਼ਾ ਕਈ ਅਗਲਾ ਕਹਿੰਦਾ ਜੀ ਅਸੀਂ ਕਾਇਮ ਹੋਣਾ ਸੀ ਅਸੀਂ ਅਪਸੈਟ ਨਹੀਂ ਹੋਣਾ ਜਿੱਤੇ ਸਾਨੂੰ ਸਾਡੇ ਤੇ ਬਣੂ ਨਾ ਉੱਤੇ ਨਹੀਂ ਰੋਵਾਂਗੇ ਆਪਣੀ ਤੇ ਚੱਲ ਲਈਦੀ ਹੈ ਜਦੋਂ ਆਪਣੇ ਤੇ ਬਣਦੀ ਹੈ ਕੋਈ ਸੱਟ ਵੱਜਦੀ ਹੈ ਉਹਦੇ ਤੇ ਚੱਲ ਲਈਦੀ ਹੈ, ਉਹਦੇ ਨਹੀਂ ਰੋਈਦਾ, ਉਹਦੇ ਥੋੜਾ ਪੁੱਬਾ ਮਾਰ ਕੇ ਰੋਈਦਾ। ਤੁਸੀਂ ਕਦੇ ਜਿਹਦੇ ਭੁਪਿੰਦਰ ਸਿੰਘ ਦੀ ਮੌਤ ਹੋਈ ਸੀ ਮੈਨੂੰ ਇੱਥੇ ਬੋਲਦੇ ਨੂੰ ਵੇਖਿਆ ਸੀ, ਮੈਂ ਰੋਂਦਾ ਸੀ ਉੱਥੇ, ਮੈਂ ਦੀਵਾਨ ਉਹ ਤੋਂ ਬਾਅਦ ਲਾਇਆ, ਮੈਂ ਰੋ ਕੇ ਗੱਲ ਕੀਤੀ ਸੀ ਕਦੀ, ਪਰ ਜਿੱਦਣ ਮੈਂ ਸਾਹਿਬਜ਼ਾਦਿਆਂ ਦੀ ਗੱਲ ਕਰਦਾ ਉਦਣ ਹੁੰਦਾ ਹੈ, ਜਿੱਦਣ ਸਾਡੇ ਤੇ ਹੁੰਦੀ ਹੈ ਉਹ ਤੇ ਰੱਖ ਲਈਦਾ ਸਾਂਭ ਕੇ ਮੈਨੂੰ ਹੌਲੀ ਹੌਲੀ ਕੱਢਣਾ, ਪਰ ਜਿੱਦਣ ਕਿਸੇ ਤੇ ਉਹਨਾਂ ਤੇ ਹੁੰਦੀ ਹੈ ਉਦਣ ਫਿਰ ਬਰਦਾਸ਼ਤ ਨਹੀਂ ਹੁੰਦਾ, ਉਦਣ ਬਾਹਰ ਹੋ ਜਾਂਦਾ, ਕਈ ਵਾਰੀ ਜ਼ਿਆਦਾ ਹੋ ਜਾਂਦਾ। ਸੋ ਆਓ ਮੈਂ ਜਿਹੜੀ ਗੱਲ ਕਰ ਰਿਹਾ ਭਰਾਵੋ, ਉਹ ਦੁੱਧ ਲੈ ਕੇ ਆਇਆ, ਮਾਤਾ ਜੀ ਸਾਹਿਬਜ਼ਾਦਿਆਂ ਨੂੰ ਛਕਾਓ, ਮਾਤਾ ਜੀ ਨੇ ਵੀ ਛਕਿਆ ਤੇ ਸਾਹਿਬਜ਼ਾਦਿਆਂ ਨੇ ਵੀ ਦੁੱਧ ਛਕਿਆ। ਅਜੇ ਤੱਕ ਉਹ ਗਲਾਸ ਵੀ ਜਿਹੜੇ ਨੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਮੋਤੀ ਰਾਮ ਜੀ ਦਾ ਬਣਿਆ ਉੱਥੇ ਸਾਂਭ ਕੇ ਰੱਖੇ ਹੋਏ ਆ, ਇਹਨਾਂ ਗਲਾਸਾਂ ਦੇ ਵਿੱਚ ਬਾਬਾ ਜੀ ਨੂੰ ਦੁੱਧ ਪਿਆਇਆ। ਚਲੋ ਜੀ ਫਿਰ ਇਹ 11 ਪੋਹ ਦੀ ਰਾਤ ਗੁਜ਼ਰੀ ਹੈ, 10 ਪੋਹ ਦੀ ਰਾਤ ਲੰਘੀ ਹੈ, 11 ਪੋਹ ਨੂੰ ਕਚਹਿਰੀ ਲੱਗੀ ਹੈ, ਸਿਪਾਹੀ ਲੈਣ ਵਾਸਤੇ ਆਏ, ਮਾਤਾ ਜੀ ਨੇ ਤਿਆਰ ਕਰਕੇ ਭੇਜਿਆ, ਤੇ ਕਚਹਿਰੀ ਦੇ ਵਿੱਚ ਜਾਂਦੇ ਆ ਸਾਰੇ ਰਾਹ ਕਹਿੰਦੇ ਸਿਪਾਹੀ ਸਮਝਾਉਂਦੇ ਗਏ ਜਾ ਕੇ ਸਲਾਮ ਕਰਿਓ, ਸਿਜਦਾ ਕਰਿਓ, ਮੱਥਾ ਟੇਕਿਓ, ਸਿਜਦਾ ਕਰਨਾ, ਏਦਾਂ ਸਾਰੇ ਰਾਹ ਸਮਝਾਉਂਦੇ ਗਏ। ਸਾਹਿਬਜ਼ਾਦੇ ਜਦੋਂ ਏਦਾਂ ਗਏ, ਜੋ ਘਰ ਚ ਪੜਿਆ ਸੀ, ਜੋ ਘਰ ਚ ਗੱਲਾਂ ਬਾਤਾਂ ਹੁੰਦੀਆਂ ਸੀ, ਜੋ ਜਜ਼ਬਾ ਆਪਣੇ ਪਿਤਾ ਦੇ ਸਾਹਮਣੇ ਇਦਾਂ ਹੱਸ ਕੇ ਗੱਲ ਕਰਨੀ, ਇਦਾਂ ਕਹਿਣਾ, ਉਦਾਂ ਹੀ ਉਹਨਾਂ ਨੇ ਸਹਿਜ ਸਪਾਏ ਜਾ ਕੇ ਨਾ, ਇਦਾਂ ਹੀ ਕਚਹਿਰੀ 'ਚ ਜਾ ਕੇ ਉਹਨਾਂ ਨੇ ਕਿਹਾ ਸਿਜਦਾ ਕਰੋ। ਉਹਨਾਂ ਨੂੰ ਤੇ ਪਤਾ ਹੀ ਨਹੀਂ ਵੀ ਸਿਜਦਾ ਵੀ ਕਰਦੇ ਹੁੰਦੇ ਆ, ਸਲਾਮ ਕਰਦੇ ਆ, ਕੀ ਕਹਿੰਦੇ ਆ, ਉਹਨਾਂ ਨੂੰ ਆਦਤ ਕਾਹਦੀ ਪਈ ਸੀ ਫਤਿਹ ਬੁਲਾਉਣ ਦੀ, ਉਹਨਾਂ ਗੱਜ ਕੇ ਕਹਿ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਹੀ ਬੁਲਾ ਦਿੱਤਾ। ਜਦੋਂ ਫਤਿਹ ਕਈ ਗੱਜ ਕੇ ਉਹ ਹੈਰਾਨ ਹੋ ਗਏ ਵੀ ਤੂੰ ਸਮਝਾਇਆ ਨੀ ਇਹਨਾਂ ਨੂੰ, ਓਏ ਤੁਸੀਂ ਸਿਪਾਹੀ ਉਹ ਦੱਸ ਕੇ ਨੀ ਲਿਆਏ, ਕਹਿੰਦੇ ਸਾਰੇ ਰਾਹ ਕਹਿੰਦੇ ਆਏ ਆ, ਪਤਾ ਨੀ ਕੀ ਹੋ ਗਿਆ ਇੱਥੇ ਆ ਕੇ ਫਿਰ ਫਤਿਹ ਬੁਲਾ ਦਿੱਤੀ, ਅਸੀਂ ਤਾਂ ਸਾਰੇ ਰਾਹ ਕਿਹਾ ਸੀ ਸਿਜਦਾ ਕਰਿਓ। ਉਹ ਜਦੋਂ ਏਦਾਂ ਫਤਿਹ ਬੁਲਾਈ ਸਾਰੇ ਹੈਰਾਨ ਹੋ ਗਏ, ਵੇਖ ਕੇ ਕਿੱਦਾਂ ਦੇ ਬੱਚੇ ਆ, ਕਿੱਡੇ ਹੌਸਲੇ ਬੁਲੰਦ ਹੈ। ਹੁਣ ਕਹਿੰਦੇ ਅੱਛਾ ਬੱਚਿਓ, ਤੁਸੀਂ ਨਿੱਕੇ ਨਿੱਕੇ ਹੈਗੇ ਐ, ਤੁਹਾਡਾ ਪਿਤਾ ਤੇ ਖਤਮ ਕਰਤਾ, ਪਿਤਾ ਵੀ ਨਹੀਂ ਰਿਹਾ, ਤੁਹਾਡੇ ਭਰਾ ਨਹੀਂ ਰਹੇ, ਕੋਈ ਨਹੀਂ ਰਿਹਾ, ਆਨੰਦਪੁਰ ਸਾਹਿਬ ਤੁਹਾਡਾ ਖੋ ਲਿਆ, ਸਭ ਕੁਝ ਖਤਮ ਹੈ ਕੰਮ, ਹੁਣ ਤੁਹਾਨੂੰ ਸਮਝਾਉਣ ਵਾਸਤੇ ਆ। ਕਹਿੰਦੇ ਗੱਲ ਬਾਤ ਚ ਕਰੀ, ਪਹਿਲਾਂ ਇਹ ਝੂਠ ਨਾ ਬੋਲ, ਵਜੀਦਿਆ ਇੱਡੇ ਤਖ਼ਤ ਤੇ ਬਹਿ ਕੇ ਝੂਠ ਨਾ ਬੋਲ, ਸਾਡੇ ਪਿਤਾ ਚੜ੍ਹਦੀ ਕਲਾ ਚ ਨੇ, ਸਾਡਾ ਮਨ ਕਹਿੰਦਾ ਉਹ ਕਾਇਮ ਨੇ, ਆ ਜਿਹੜੇ ਤੇਰੇ ਵੱਡੇ ਵੱਡੇ ਸੂਰਮੇ ਜਿਨ੍ਹਾਂ ਦੀ ਗੱਲ ਕਰਦਾ ਨਾ, ਵੀ ਕਿਹੜੇ ਬੰਦੇ ਨੇ ਤਲਵਾਰ ਉਹਨਾਂ ਤੇ ਮਾਰੀ ਹੈ, ਕਿਹੜੇ ਬੰਦੇ ਨੇ ਉਹਨਾਂ ਤੇ ਵਾਰ ਕੀਤਾ, ਜਰਾ ਕਿ ਸਾਡੇ ਸਾਹਮਣੇ ਕਰਦੇ, ਸਾਡੇ ਪਿਤਾ ਦੇ ਸਾਹਮਣੇ ਜਾਂਦੇ ਨੇ ਨਾ ਤੇ ਕੰਬਣ ਲੱਗ ਜਾਂਦੇ, ਸਾਡੇ ਪਿਤਾ ਦਾ ਖੜਨਾ ਉਹਨਾਂ ਸਾਹਮਣੇ ਔਖਾ ਹੈ, ਸਾਡਾ ਪਿਤਾ ਇੰਨਾ। ਹੁਣ ਨਿੱਕੇ ਜਿਹੇ ਬੱਚਿਆਂ ਨੂੰ ਤੁਸੀਂ ਆਮ ਵੀ ਅੱਜ ਪੁੱਛ ਲਓ, ਤੇਰੇ ਪਿਤਾ ਨੂੰ ਜਿਹੜੇ ਬੱਚੇ ਇੱਦਾਂ ਹੀ ਕਹਿਣਗੇ, ਮੇਰੇ ਪਿਤਾ ਐਂ ਕਿਵੇਂ ਕਰਦੇਗਾ, ਤੂੰ ਸਾਡੇ ਪਿਤਾ ਨੂੰ ਇੱਦਾਂ ਕਰਦੇ, ਹਰ ਬੱਚਾ ਹੀ ਪਿਆਰ ਕਰਦਾ, ਉਹ ਤੇ ਕਲਗੀਆਂ ਵਾਲੇ ਦੇ ਪੁੱਤ ਹੈ, ਰੋਜ਼ ਉੱਥੋਂ ਦੀਆਂ ਗੱਲਾਂ ਬਾਤਾਂ, ਉੱਥੋਂ ਦੇ ਮਾਹੌਲ ਨੂੰ ਵੇਖਦੇ ਸੀ, ਘਰ ਦਾ ਮਾਹੌਲ ਵੇਖਿਆ ਸੀ ਬਚਪਨ ਤੋਂ, ਉਹ ਗੱਲਾਂ ਬਾਤਾਂ ਹੀ ਇਦਾਂ ਦੀਆਂ ਵਿੱਚ ਪਲੇ ਸੀ। ਝੂਠ ਨਾ ਬੋਲ, ਇਨਸਾਫ਼ ਦੇ ਤਖ਼ਤ ਤੇ ਬੈਠਾ ਲੋਕਾਂ ਦਾ ਇਨਸਾਫ਼ ਕਰਨਾ, ਝੂਠ ਬੋਲਦੇ ਹੋ ਸਾਡੇ ਪਿਤਾ ਚੜ੍ਹਦੀ ਕਲਾ ਚ, ਉਹ ਨਹੀਂ ਨਹੀਂ ਸਭ ਖਤਮ ਹੋ ਗਿਆ, ਬਸ ਤੁਹਾਨੂੰ ਇੰਨਾ ਹੀ ਕਹਿੰਦੇ ਆ ਵੀ ਮੌਜਾਂ ਕਰੋ, ਨਜ਼ਾਰੇ ਲਓ, ਦੱਸੋ ਕਿਹੜੇ ਕਿਹੜੇ ਖਿਡੌਣੇ ਚਾਹੀਦੇ ਆ, ਕਿੱਦਾਂ ਖੇਡਣਾ, ਕਿੱਦਾਂ ਕੀ ਕੀ ਖਾਣਾ, ਕਈ ਦਿਨਾਂ ਦੇ ਭੁੱਖੇ ਹੋ, ਖਾਣਾ ਕੀ ਕੀ ਹੈ, ਤਰ੍ਹਾਂ ਤਰ੍ਹਾਂ ਦੇ ਪਕਵਾਨ ਲਿਆ ਰੱਖੇ, ਤਰ੍ਹਾਂ ਤਰ੍ਹਾਂ ਦੇ ਖਿਡੌਣੇ ਲਿਆ ਰੱਖੇ, ਬੱਚੇ ਖੇਡਣਗੇ, ਖਿਡੌਣਿਆਂ ਨਾਲ ਪਿਆਰ ਕਰਦੇ ਆ, ਲੋ ਖਾਣੇ ਤਰ੍ਹਾਂ ਤਰ੍ਹਾਂ ਦੇ ਲਿਆ ਕੇ ਰੱਖਤੇ ਸਾਹਮਣੇ, ਆ ਨਿੱਕੇ ਦੇ ਬੱਚੇ ਨੂੰ ਚੌਕਲੇਟ ਦੇ ਕੇ ਜੋ ਮਰਜ਼ੀ ਕਹਾ ਲਈਦਾ, ਇਹਦਾ ਖਾਣੇ ਸਾਹਮਣੇ ਰੱਖਦੇ, ਕਹਿੰਦੇ ਖਾਓ ਆ ਖਿਡੌਣੇ ਨੇ, ਨਜ਼ਾਰੇ ਲਓ, ਵੱਡੇ ਹੋਵੋਗੇ ਬੇਗਮਾਂ ਦੇ ਡੋਲੇ, ਐ ਵੱਡੇ ਵੱਡੇ ਮਹਿਲਾਂ ਚ ਰਹੋ, ਬਸ ਇੱਕ ਗੱਲ ਕਹਿ ਦਿਓ, ਅਸੀਂ ਨਹੀਂ ਸਿੱਖ, ਅਸੀਂ ਇਸਲਾਮ ਕਬੂਲ ਲਿਆ, ਉਹ ਮਨ ਤੇ ਕਰ ਹੋਏਗਾ ਵੀ ਲਿਖਾ ਲਈਏ, ਪਰ ਜਦੋਂ ਆਖਿਆ ਨਾ ਇਸਲਾਮ, ਪਤਾ ਲੱਗ ਗਿਆ ਵੀ ਇਹਦੇ ਮੁੱਲ ਪਾਉਣ ਲੱਗੇ ਆ, ਆ ਮਠਿਆਈਆਂ ਰੱਖ ਕੇ ਸਾਡਾ ਮੁੱਲ ਪਾਉਣ ਲੱਗੇ ਆ, ਮਠਿਆਈ ਰੱਖ ਕੇ ਜ਼ਮੀਰ ਖਰੀਦਣੀ ਚਾਹੁੰਦੇ ਆ, ਲੈ ਆ ਖਿਡੌਣੇ ਜੇ ਰੱਖ ਕੇ ਸਾਡੀ ਜ਼ਮੀਰ ਖਰੀਦਣੀ ਚਾਹੁੰਦੇ, ਇੱਕਦਮ ਸਮਝ ਗਏ, ਕਹਿੰਦੇ ਤੂੰ ਇਦਾਂ ਦੀ ਗੱਲ ਨਾ ਕਰ, ਸਿੱਖ ਜੰਮੇ ਆ ਜੋ ਪਾਤਸ਼ਾਹ ਤੋਂ ਸਿੱਖਿਆ ਉਦਾਂ ਹੀ ਰਵਾਂਗੇ, ਤੂੰ ਜੋ ਕਰਨਾ ਕਰ ਲੈ। ਬੜੇ ਪਿਆਰ ਨਾਲ ਉਹਨਾਂ ਨੇ ਸਮਝਾਇਆ, ਹੌਲੀ ਹੌਲੀ ਸਮਝਾਈ ਗਏ, ਲਾਲਚ ਦੇਈ ਗਏ, ਆਹ ਹੋਏਗਾ ਇਦਾਂ ਹੋਏਗਾ, ਇਦਾਂ ਕੋਲ ਵੀ ਬੁਲਾਇਆ, ਫਤਿਹ ਸਿੰਘ ਨੂੰ ਨੇੜੇ ਵੀ ਕੀਤਾ, ਵਜੀਦਾ ਵੀ ਸਮਝਾਉਂਦਾ ਰਿਹਾ, ਕੱਲਾ ਕੱਲਾ ਬੰਦਾ ਨੇੜੇ ਆ ਕੇ ਸਮਝਾਵੇ, ਬੱਚਿਓ ਇਦਾਂ ਸਮਝੋ, ਕਹਿੰਦੇ ਨਹੀਂ ਅਸੀਂ ਨਹੀਂ ਮੰਨਣਾ, ਜੋ ਮਰਜ਼ੀ ਹੋਵੇ। ਵੈਸੇ ਵੀ ਛੱਡੋ ਯਾਰ, ਜੇ ਗੱਲ ਸਿੱਖੀ ਦੀ ਸਾਈਡ ਤੇ ਰੱਖ ਦਈਏ, ਵੈਸੇ ਹੀ ਪਿਤਾ ਤੋਂ ਦੂਰ ਹੋਇਆ ਬੱਚਾ, ਤੁਸੀਂ ਮਨਾ ਲਓ, ਅੱਜ ਮਨਾ ਲਓ, ਸਾਈਡ ਤੇ ਕਰੋ, ਇੱਥੇ 5-6 ਸਾਲ ਦਾ ਇੱਥੋਂ ਬੱਚਾ ਚੱਕੋ, 7 ਸਾਲ ਦਾ, ਪਰੇ ਲਿਜਾ ਕੇ ਜੋ ਮਰਜ਼ੀ ਦੇ ਦਿਓ, ਉਹਨੇ ਪਤਾ ਇੱਕੋ ਹੀ ਗੱਲ ਕਰੀ ਜਾਣੀ, ਹਾਏ ਮਾਂ ਕੋਲ ਜਾਣ, ਸਾਈਡ ਤੇ ਕਰ ਲਓ, ਬੜਾ ਜਿਹਾ ਲੈ ਕੇ ਵੇਖੋ, ਲਿਜਾ ਕੇ ਵੇਖੋ, ਇੱਥੇ 7 ਸਾਲ ਦਾ ਛੇ ਆ ਇੱਥੇ ਬੱਚੇ ਬੈਠੇ ਆ, 6-7 ਸਾਲ ਦਾ ਨਿਆਣਾ ਚੱਕੋ ਤੇ ਪਟਿਆਲਿਆਂ ਨੂੰ ਗੱਡੀ ਨੂੰ ਲੈ ਚਲੋ, ਤੈਨੂੰ ਆਹ ਖਵਾ ਕੇ, ਤੈਨੂੰ ਆਹ ਖਵਾਓ, ਉਹਨੇ ਇੱਕੋ ਹੀ ਰੌਲਾ ਪਾ, ਜਦੋਂ ਉਹਨੂੰ ਸਮਝ ਆ ਗਈ ਨਾ ਵੀ ਮੈਂ ਦੂਰ ਹੋ ਗਿਆ, ਉਹਨੇ ਰੌਲਾ ਪਾ ਦੇਣਾ, ਹਾਏ ਮਾਂ ਕੋਲ ਜਾਣਾ, ਮੈਂ ਡੈਡੀ ਕੋਲ ਜਾਣਾ, ਲੈ ਜਾਓ ਬੱਚੇ ਨੂੰ ਚੁੱਕ ਕੇ ਵਿਖਾਓ, ਡੈਡੀ ਡੈਡੀ ਕਰੂ, ਆਪਣਾ ਬਾਪ ਯਾਦ ਕਰੂ, ਪਿਤਾ ਯਾਦ ਕਰੂ, ਜ਼ੋਰ ਲਾ ਲਓ, ਖਵਾ ਲਓ, ਜੋ ਮਰਜ਼ੀ ਕੱਪੜੇ ਪਵਾ ਲਓ, ਜਿਹੜਾ ਮਰਜ਼ੀ ਖਿਡੌਣਾ ਦਵਾ ਦਿਓ, ਜੇ ਨਿਆਣੇ ਨੂੰ ਪਤਾ ਹੋਇਆ ਨਾ ਵੀ ਮੈਨੂੰ ਦੂਰ ਲਈ ਜਾਂਦਾ, ਇਹਨੇ ਮੈਨੂੰ ਪਿਓ ਨੂੰ ਬੁਲਾਉਣਾ ਨਹੀਂ, ਇੱਕ ਤੇ ਹੁੰਦਾ ਪਰਮਿਸ਼ਨ ਨਾਲ ਤੁਹਾਡੇ ਤੋਂ ਬੱਚਾ ਲੈ ਜੇ 7 ਸਾਲ ਦਾ, ਮੈਂ ਲੈ ਕੇ ਚੱਲਿਆ ਪਟਿਆਲੇ, ਉਹਨੂੰ ਵੀ ਪਤਾ ਹੋਵੇ ਵੀ ਲੈ ਕੇ ਆਊ ਮੁੜ ਕੇ, ਪਰ ਜੇ ਪਤਾ ਲੱਗ ਜੇ ਬੱਚੇ ਨੂੰ ਮੈਨੂੰ ਦੂਰ ਲਈ ਜਾਂਦਾ, ਉਹ ਕਹੂਗਾ ਚੱਕ ਮੈਨੂੰ ਤੇਰੇ ਖਿਡੌਣਿਆਂ ਦੀ ਲੋੜ ਨਹੀਂ, ਮੈਂ ਮਾਂ ਕੋਲ ਜਾਣਾ, ਮੈਂ ਜਾਣਾ ਮਾਂ ਕੋਲ, ਤੇ ਸਭ ਜਾਦੇ ਵੀ ਕਹੀ ਗਏ ਸਾਡਾ ਤੇ ਪਿਤਾ ਹੈ, ਬਸ ਅਸੀਂ ਤੇ ਪਿਤਾ ਕੋਲ ਜਾਣਾ, ਅਸੀਂ ਗੁਰੂ ਗੋਬਿੰਦ ਸਿੰਘ ਕੋਲ ਜਾਣਾ, ਅਸੀਂ ਤੁਹਾਡੇ ਤੋਂ ਕੀ ਲੈਣਾ, ਸਾਡੇ ਤੇ ਗੁਰੂ ਗੋਬਿੰਦ ਸਿੰਘ, ਮੇਰੇ ਪਿਤਾ ਨੇ ਗੁਰੂ ਗੋਬਿੰਦ ਸਿੰਘ, ਤੁਹਾਨੂੰ ਅਸੀਂ ਆਪਣੇ ਕੋਲ ਰੱਖਾਂਗੇ, ਕਹਿੰਦੇ ਨਹੀਂ ਅਸੀਂ ਆਪਣੇ ਆਨੰਦਪੁਰ ਰਹਿਣਾ, ਅਸੀਂ ਤੁਹਾਡੇ ਕੋਲ ਕਿਉਂ ਰਵਾਂਗੇ, ਤੁਹਾਨੂੰ ਬੜੀਆਂ ਸਹੂਲਤਾਂ ਦੇਵਾਂਗੇ, ਕਹਿੰਦੇ ਨਹੀਂ ਅਸੀਂ ਇੱਦਾਂ ਹੀ ਰਹਿ ਲਾਂਗੇ, ਤੁਹਾਨੂੰ ਤਰ੍ਹਾਂ ਤਰ੍ਹਾਂ ਦਾ ਬਹੁਤ ਕੁਝ ਮਿਲੇਗਾ, ਉੱਥੇ ਤੇ ਭੁੱਖੇ ਸੀ ਤੁਸੀਂ, ਆਨੰਦਪੁਰ ਨੂੰ ਤੇ ਘੇਰਾ ਪਿਆ ਹੋਇਆ ਸੀ, ਉੱਥੇ ਤੇ ਆਨੰਦਪੁਰ ਨੂੰ ਘੇਰਾ ਪੈਣ ਕਰਕੇ ਕਈ ਕਈ ਮਹੀਨੇ ਭੁੱਖੇ ਰਹੇ ਹੈ, ਉਹ ਕਹਿੰਦੇ ਸਾਨੂੰ ਪੱਤੇ ਹੀ ਚੰਗੇ ਹੈ, ਸਾਨੂੰ ਤੁਹਾਡੇ ਪਕਵਾਨਾਂ ਦੀ ਲੋੜ ਨਹੀਂ, ਉਹ ਭਰਾਵੋ ਮਾਂ ਦੀ ਗੋਦ ਉਹ ਜਿਹੋ ਜੀ ਵੀ ਹੋਵੇ ਚੰਗੀ ਹੋਈ ਲੱਗਦੀ ਹੁੰਦੀ ਹੈ, ਮਾਂ ਦੇ ਪੁਰਾਣੇ ਪਾਟੇ ਕੱਪੜੇ ਵੀ ਵਧੀਆ ਲੱਗਦੇ ਆ, ਪਰ ਗੋਦ ਗੋਦ ਹੈ, ਪਿਤਾ ਪਿਤਾ ਹੈ ਸਾਡਾ, ਅਸੀਂ ਕੀ ਲੈਣਾ ਤੁਹਾਡੇ ਤੋਂ, ਚੱਕੋ ਸਾਨੂੰ ਨਹੀਂ ਚਾਹੀਦਾ ਤੁਹਾਡਾ ਕੁਛ ਵੀ, ਅਸੀਂ ਤੇ ਆਪਣੇ ਪਿਤਾ ਕੋਲ ਹੀ ਰਹਿਣਾ ਹੈ, ਅਸੀਂ ਤੇ ਆਨੰਦਪੁਰ ਵਾਲੇ ਹਾਂ ਤੇ ਆਨੰਦਪੁਰ ਵਾਲੇ ਹੀ ਰਹਿਣਾ ਹੈ, ਸਾਡਾ ਕਿਲਾ ਭਾਵੇਂ ਛੋਟਾ ਹੀ ਹੈ ਪਰ ਆਨੰਦਪੁਰ ਹੀ ਹੈ ਬਸ, ਸਾਡਾ ਪਿਤਾ ਭਾਵੇਂ ਜਿੱਦਾਂ ਦਾ ਮਰਜ਼ੀ ਅਸੀਂ ਉਹਦੇ ਹੀ ਹਾਂ ਬਸ, ਸਾਨੂੰ ਨਹੀਂ ਲੋੜ ਤੁਹਾਡੀ, ਤੁਹਾਡੀਆਂ ਇੰਨੀਆਂ ਸਹੂਲਤਾਂ ਸਾਨੂੰ ਨਹੀਂ ਚਾਹੀਦੀਆਂ, ਚੱਕੋ ਆਪਦੀਆਂ, ਇੰਨਾ ਕਹਿ ਕੇ ਸਾਹਿਬਜ਼ਾਦੇ ਪਹਿਲੇ ਦਿਨ ਆ ਗਏ ਸੀ 11 ਪੋਹ ਨੂੰ ਕਚਹਿਰੀ ਚੋਂ ਵਾਪਸ ਆ ਗਏ, ਕਹਿੰਦੇ ਰਾਤ ਵੇਲੇ ਮਾਤਾ ਜੀ ਫਿਰ ਸਮਝਾਉਂਦੇ ਰਹੇ, ਬੱਚਿਓ ਕਾਇਮ ਰਿਹੋ, ਕੱਲ੍ਹ ਨੂੰ ਪਰਖਾਂ ਹੋਰ ਵੀ ਵੱਡੀਆਂ ਪਾਉਣਗੇ, ਇਹਦੂ ਵੱਡੇ ਪਰਚੇ ਪਾਉਣਗੇ ਤੁਹਾਡੇ ਤੇ। ਅਗਲਾ ਦਿਨ ਹੋਇਆ 12 ਪੋਹ ਨੂੰ ਫਿਰ ਲੈਣ ਵਾਸਤੇ ਆਏ ਸਿਪਾਹੀ, ਮਾਤਾ ਜੀ ਨੇ ਫਿਰ ਭੇਜਿਆ ਮੋਤੀ ਰਾਮ, ਫਿਰ ਦੁੱਧ ਪਿਆ ਗਿਆ ਸੀ ਰਾਤ ਨੂੰ, ਫਿਰ ਕਚਹਿਰੀ ਵਿੱਚ ਗਏ, ਅੱਜ ਵੱਡਾ ਦਰਵਾਜ਼ਾ ਬੰਦ ਕਰਕੇ ਮੋਰੀ ਖੋਲਤੀ, ਕਹਿੰਦੇ ਥੱਲੇ ਨੂੰ ਆਉਣਗੇ, ਨੀਵੀਂ ਪਾਉਣਗੇ, ਦਰਬਾਰੀ ਤਾੜੀਆਂ ਵਜਾ ਦੇਣਗੇ, ਬੱਚਿਆਂ ਦਾ ਮਨੋਬਲ ਗਿਰਜੂ, ਰੌਲਾ ਪਾ ਦਿਆਂਗੇ, ਟੇਕ ਸਿਜਦਾ ਕਰਤਾ ਸਿਰ ਝੁਕਾਤਾ, ਸਿਰ ਝੁਕਾਤਾ, ਕਹਿੰਦੇ ਬੱਚਿਆਂ ਦਾ ਮਨੋਬਲ ਗਿਰ ਜਾਣਾ। ਜਦੋਂ ਹੁਣ ਕਚਹਿਰੀ ਵਿੱਚ ਸਾਹਿਬਜ਼ਾਦੇ ਆਏ, ਜਦੋਂ ਪਾਈ ਨੀਵੀ ਤੇ ਦਰਬਾਰੀਆਂ ਨੇ ਤਾੜੀਆਂ ਵਜਾਤੀਆਂ ਵੀ ਹੁਣ ਇਹ ਨੀਵੀ ਪਾਉਣ ਲੱਗੇ ਐ, ਪਰ ਕਹਿੰਦੇ ਸਮਝ ਗਏ ਸੀ, ਕਹਿੰਦੇ ਨਹੀਂ ਨੀਵੀ ਨਹੀਂ, ਸਿਰ ਨਹੀਂ ਲੰਘਾਏ ਪਹਿਲਾਂ ਪੈਰ ਲੰਘਾਏ, ਵੇਟ ਕਰਦੇ ਸੀ ਸਿਰ ਕਰ ਨੀਵੀ ਕਰਕੇ ਲੰਘਣਗੇ, ਪੈਰ ਲੰਘਾ ਦਿੱਤੇ ਪਹਿਲਾਂ, ਕਹਿੰਦੇ ਪਹਿਲਾਂ ਇਹ ਲੰਘਾਂਗੇ, ਏਦਾਂ ਨੀਵੇਂ ਹੋ ਕੇ ਨਹੀਂ ਲੰਘੇ, ਮਨੋਬਲ ਗੇਰਨ ਦੀ ਕੋਸ਼ਿਸ਼ ਕਰਦੇ ਨੇ। ਮੈਂ ਤੁਹਾਨੂੰ ਬੇਨਤੀ ਕਰਦਾ ਭਰਾਵੋ, ਬੜੇ ਬੰਦੇ ਹੁੰਦੇ ਆ ਜਿਹੜੇ ਮਾਰਨ ਨਾਲੋਂ ਤੁਹਾਡਾ ਮਨੋਬਲ ਗੇਰਨਾ ਚਾਹੁੰਦੇ ਆ, ਏਦਾਂ ਦੀਆਂ ਹਰਕਤਾਂ ਕਰਨਗੇ ਤੁਹਾਡਾ ਮਨੋਬਲ ਗਿਰ ਜਾਏ, ਡੋਲ ਜਾਓ ਬਸ, ਇਹ ਕੋਸ਼ਿਸ਼ ਕਰਨਗੇ, ਪਰ ਕਾਇਮ ਰਹਿਣਾ ਹੁੰਦਾ। ਸਾਹਿਬਜ਼ਾਦਿਆਂ ਨੂੰ ਅੱਜ ਫਿਰ ਇਹਨਾਂ ਨੇ ਡਰਾਉਣਾ ਸ਼ੁਰੂ ਕੀਤਾ, ਬੱਚਿਓ ਤੁਹਾਡੇ ਨਾਲ ਬੜੇ ਤਸ਼ੱਦਦ ਹੋਣਗੇ, ਐਂ ਕਰ ਦਿਆਂਗੇ, ਐਂ ਕਰ ਦਿਆਂਗੇ, ਕਰ ਲਓ ਜੋ ਕਰਨਾ, ਗੱਲ ਨਿਬੇੜੀਏ, ਕਹਿੰਦੇ ਫਤਵਾ ਸੁਣਾ ਦਿਓ। ਉਸ ਵੇਲੇ ਦੇ ਕਾਜੀ ਨੇ ਫਤਵਾ ਸੁਣਾਇਆ, ਕਾਜੀ ਜਿਹੜਾ ਹੈ ਜੱਜ ਹੈ, ਤੇ ਜਿਵੇਂ ਜੱਜ ਕਾਨੂੰਨ ਦੀਆਂ ਧਾਰਾ ਪੜ੍ਹ ਕੇ ਸੁਣਾਉਂਦਾ ਹੈ ਨਾ ਵੀ ਫਲਾਣੀ ਧਾਰਾ ਲੱਗੂ ਇਹਦੇ ਤੇ ਆਹ ਸਜ਼ਾ ਮਿਲੂ, ਜਿਵੇਂ ਸਾਡੇ ਜੱਜ ਸੁਣਾਉਂਦਾ ਹੈ, ਉੱਥੇ ਸਾਹਿਬਜ਼ਾਦਿਆਂ ਨੂੰ ਕਾਜੀ ਨੇ ਫਤਵਾ ਦੇਣਾ, ਉਹਨੇ ਸ਼ਰ੍ਹਾਂ ਦੀ ਕਿਤਾਬ ਖੋਲਣੀ ਸ਼ੁਰੂ ਕਰਤੀ। ਸ਼ਰ੍ਹਾਂ ਦੀ ਕਿਤਾਬ ਪੜ੍ਹਦਾ ਹੈ ਤੇ ਉਹਨੇ ਫਿਰ ਇੱਕ ਗੱਲ ਕਹੀ, ਕਹਿੰਦਾ ਜੀ ਸ਼ਰ੍ਹਾਂ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਬੱਚਿਆਂ ਨੂੰ ਮਾਰਿਆ ਜਾਵੇ, ਬੱਚੇ ਤੇ ਵਾਰ ਕੀਤਾ ਜਾਵੇ, ਸ਼ਰ੍ਹਾਂ ਨਹੀਂ ਕਹਿੰਦੀ। ਸ਼ਰ੍ਹਾਂ ਇਹ ਨਹੀਂ ਕਹਿੰਦੀ ਕਿ ਬੱਚੇ ਨੂੰ ਮਾਰਿਆ ਜਾਵੇ, ਸਾਡਾ ਅਸੂਲ ਇਹ ਨਹੀਂ ਕਹਿੰਦਾ। ਤੇ ਕੋਲ ਸੁੱਚਾ ਆਨੰਦ ਖੜਾ ਸੀ ਵੀ ਇਹ ਤੇ ਠੰਡਾ ਪੈ ਗਿਆ ਕੰਮ, ਕਚਹਿਰੀ ਦਾ ਕੰਮ ਤੇ ਠੰਡਾ ਪੈ ਗਿਆ, ਤੇ ਕਹਿੰਦੇ ਬੱਚੇ ਨੂੰ ਮਾਰ ਹੀ ਨਹੀਂ ਸਕਦੇ। ਸੁੱਚਾ ਆਨੰਦ ਨੇ ਫਿਰ ਬਲਦੀ ਤੇ ਤੇਲ ਪਾਇਆ, ਉਹ ਕਹਿੰਦਾ ਬੱਚਿਆਂ ਨੂੰ ਨਹੀਂ ਨਾ ਮਾਰ ਸਕਦੇ, ਇੱਥੇ ਬੱਚੇ ਲਿਖੋ ਹੀ ਨਾ, ਬੱਚਿਆਂ ਨੂੰ ਤੇ ਮਾਰ ਨਹੀਂ ਸਕਦੇ, ਇੱਥੇ ਲਿਖ ਦਿਓ ਸੱਪ ਦੇ ਪੁੱਤ ਸੀ ਸਪੋਲੀਏ, ਸਪੋਲੀਆਂ ਦੀਆਂ ਸਿਰੀਆਂ ਫੇਰ ਦਿੱਤੀਆਂ, ਬੱਚੇ ਨਾ ਲਿਖੋ, ਇਨਸਾਨ ਨਾ ਲਿਖੋ, ਸੱਪ ਦੇ ਬੱਚੇ ਲਿਖ ਦਿਓ। ਸਪੋਲੀਆਂ ਨੂੰ ਮਾਰਨਾ ਕੋਈ ਮਾੜਾ ਨਹੀਂ ਹੁੰਦਾ, ਬੱਚਿਆਂ ਨੂੰ ਮਾਰਨਾ ਮਾੜਾ ਹੈ। ਉਹ ਪਿਆਰਿਓ, ਜਦੋਂ ਲੋਕਾਂ ਨੇ ਵਾਰ ਕਰਨੇ ਹੁੰਦੇ ਨੇ ਨਾ, ਫਿਰ ਸਾਰੇ ਅਸੂਲ ਤੋੜ ਦਿੰਦੇ ਆ, ਫਿਰ ਮਰਿਆਦਾ ਭੁੱਲ ਜਾਂਦੀ ਹੈ। ਮੈਂ ਪਰਸੋਂ ਵੀ ਦੀਵਾਨ ਚ ਗੱਲ ਕੀਤੀ ਸੀ, ਕਹਿੰਦੇ ਔਰਤ ਤੇ ਵਾਰ ਨਹੀਂ ਕਰਨਾ, ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ, ਪਿੱਠ ਪਿੱਛੇ ਵਾਰ ਨਹੀਂ ਕਰਨਾ, ਨਿਹੱਥੇ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਇਹ ਅਸੂਲ ਨੇ, ਕਹਿੰਦੇ ਜੰਗ ਦੇ ਇਹ ਅਸੂਲ ਨੇ। ਪਰ ਤਾਕਤਵਰ ਬੰਦੇ ਨੇ ਜਦੋਂ ਕੁਝ ਕਰਨਾ ਹੁੰਦਾ ਸਾਰੇ ਅਸੂਲ ਤੋੜ ਦਿੰਦਾ ਹੈ। ਅਸੀਂ ਰੌਲਾ ਪਾਉਂਦੇ ਹਾਂ ਵੀ ਵਜੀਦੇ ਵਾਰੀ ਉਹਨਾਂ ਨੇ ਅਸੂਲ ਹੀ ਬਦਲਤੇ, ਬੱਚਿਆਂ ਦੀ ਥਾਂ ਤੇ ਸੱਪ ਲਿਸਪੋਲੀਏ ਲਿਖਤਾ, ਆਪਣੀ ਮਰਿਆਦਾ ਬਣਾ ਲਈ। ਅੱਜ ਵੀ ਇਦਾਂ ਦਾ ਕੁਝ ਹੀ ਕਰਦੇ ਆ ਭਾਈ, ਜਦੋਂ ਇਹਨਾਂ ਨੇ ਮਾਰਨਾ ਹੁੰਦਾ ਫਿਰ ਨਿੱਥਿਆਂ ਤੇ ਵਾਰ ਕਰਦੇ ਆ, ਉਦਾਂ ਕਹਿੰਦੇ ਨਿੱਥੇ ਤੇ ਵਾਰ ਨਹੀਂ ਕਰਨਾ। ਪਰ ਜਦੋਂ ਅੱਜ ਸਾਡਾ ਖਾਲਸਾ ਵੀ ਮਾਰਨ ਜਾਂਦਾ ਨਾ ਤੇ ਨਿੱਥਿਆਂ ਤੇ ਵਾਰ ਕਰਦਾ ਹੈ। ਅੱਜ ਵਾਲੇ ਜਿਹੜੇ ਸਾਡੇ ਸਿੱਖ ਹੈ ਚੋਲਿਆਂ ਵਾਲੇ, ਜਦੋਂ ਇਹ ਬੰਦੇ ਨੂੰ ਮਾਰਨ ਜਾਂਦੇ ਆ ਇਹ ਤੇ ਸ਼ਬੀਲਾਂ ਦਾ ਨਾਂ ਲੈ ਕੇ ਮਾਰਦੇ ਆ, ਧੋਖਾ ਕਰਦੇ ਆ, ਕਹਿੰਦੇ ਆ ਤੁਹਾਨੂੰ ਪਾਣੀ ਪਿਆਵਾਂਗੇ, ਕਹਿੰਦੇ ਆ ਤੁਹਾਨੂੰ ਚਾਹ ਪਿਆਵਾਂਗੇ, ਕਹਿੰਦੇ ਆ ਤੁਹਾਨੂੰ ਜਲ ਛਕਾਵਾਂਗੇ, ਕਹਿ ਕੇ ਜਲ ਤੇ ਮਾਰਦੇ ਗੋਲੀਆਂ ਨੇ, ਇਹ ਧੋਖਾ ਨਹੀਂ। ਅਸੀਂ ਰੌਲਾ ਪਾਉਂਦੇ ਹਾਂ ਕਿ ਭੁੱਲ ਗਿਆ ਸੀ ਵਜੀਦੇ ਵਾਰੀ ਏਦਾਂ ਕੀਤਾ ਸੀ, ਸਾਡੇ ਵਾਲੇ ਜੇ ਤਾਕਤਵਰ ਹੋ ਜਾਣ ਇਹ ਘੱਟ ਕਰਨਗੇ, ਜੇ ਸਾਡੇ ਵਾਲੇ ਤਾਕਤ ਫੜ ਲੈਣ ਇਹ ਘੱਟ ਕਰਨਗੇ। ਇਹਨਾਂ ਦੇ ਹੱਥ ਵਿੱਚ ਤਾਕਤ ਆ ਜਾਏ, ਇਹਨਾਂ ਦੇ ਹੱਥ ਵਿੱਚ ਰਾਜ ਆ ਜਾਏ, ਜਿਨ੍ਹਾਂ ਨਾਲ ਇਹਨਾਂ ਦੇ ਅਸੂਲ, ਜਿਨ੍ਹਾਂ ਨਾਲ ਇਹਨਾਂ ਦੀ ਸੋਚ ਮਿਲਦੀ ਹੈ ਉਹਨਾਂ ਨੂੰ ਪਾਉਣਗੇ ਗਲਵੱਕੜੀਆਂ, ਉਹਨਾਂ ਨੂੰ ਆਪਣੇ ਸਮਝਣਗੇ, ਜਿਨ੍ਹਾਂ ਨਾਲ ਸੋਚ ਨਹੀਂ ਮਿਲਦੀ ਪਹਿਲੇ ਦਿਨ ਫਾਹੇ ਲਾ ਦੇਣਗੇ, ਫਾਂਸੀ ਲਾਉਣਗੇ, ਖਤਮ ਕਰ ਦੇਣਗੇ। ਤਾਕਤ ਆ ਜਾਏ ਜੇ ਸਭ ਤੋਂ ਪਹਿਲਾਂ ਫਾਂਸੀ ਲਾਉਣਗੇ, ਕਹਿਣਗੇ ਇਹ ਬੰਦੇ ਦੇ ਅਸੂਲ ਸਾਡੇ ਨਾਲ ਨਹੀਂ ਮਿਲਦੇ, ਇਹਦੀ ਮਰਿਆਦਾ ਨਹੀਂ ਮਿਲਦੀ, ਇਹਦੀ ਸੋਚ ਨਹੀਂ ਮਿਲਦੀ, ਸਾਡੇ ਨਾਲ ਸੋਚ ਨਹੀਂ ਮਿਲਦੀ, ਤਾਂ ਕਰਕੇ ਖਤਮ ਕਰ ਦਿਓ। ਜਿੱਦਾਂ ਅਸੀਂ ਸੋਚਦੇ ਹਾਂ ਇਹ ਉਦਾਂ ਨਹੀਂ ਸੋਚਦਾ, ਇਹਨੂੰ ਖਤਮ ਕਰ ਦਿਓ। ਫਿਰ ਕਹਿੰਦੇ ਫਤਵਾ ਲਾ ਦਿੱਤਾ, ਸਾਹਿਬਜ਼ਾਦੇ ਅੱਜ ਕਚਹਿਰੀ ਚੋਂ ਵਾਪਸ ਆਏ ਤੇ ਮਾਤਾ ਗੁਜਰ ਕੌਰ ਨੂੰ ਆ ਕੇ ਭੱਜ ਕੇ ਆ ਕੇ ਫਤਿਹ ਸਿੰਘ ਦੱਸਿਆ, ਜਿਵੇਂ ਨਿਆਣਾ ਨੰਬਰ ਲੈ ਕੇ ਆਉਂਦਾ ਆ ਕੇ ਮਾਂ ਨੂੰ ਦੱਸਦਾ, ਮਾਤਾ ਜੀ ਭੱਜ ਕੇ ਆ ਕੇ ਕਹਿੰਦਾ ਮੈਨੂੰ ਮਾਤਾ ਜੀ ਅੱਜ ਕਚਹਿਰੀ ਲੱਗੀ ਸੀ, ਬੜਾ ਡਰਾਇਆ, ਅਸੀਂ ਡਰੇ ਨਹੀਂ, ਬੜਾ ਧਮਕਾਇਆ, ਸਾਡੇ ਤੇ ਕੋਈ ਅਸਰ ਨਹੀਂ ਹੋਇਆ। ਫਿਰ ਉਹਨਾਂ ਨੇ ਕਿਤਾਬ ਖੋਲੀ, ਉਹਦੇ ਵਿੱਚ ਲਿਖਿਆ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਕੇ। ਮਾਤਾ ਜੀ ਇਹ ਕਹਿੰਦੇ ਆ ਕੱਲ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦੇਣਗੇ। ਮਾਤਾ ਜੀ ਕਹਿੰਦੇ ਕੋਈ ਨੀ ਪੁੱਤ, ਨੀਹਾਂ 'ਚ ਹੀ ਚਿਣ ਦੇਣਗੇ, ਮਾਰ ਥੋੜਾ ਦੇਣਗੇ। ਨੀਹਾਂ 'ਚ ਚਿਣ ਨਾਲ ਕੋਈ ਬੰਦਾ ਮਰ ਥੋੜਾ ਜਾਂਦਾ ਹੈ, ਸਰੀਰ ਦੇ ਮਰਨ ਨਾਲ ਸੋਚ ਥੋੜਾ ਮਰ ਜਾਂਦੀ ਹੈ, ਸੋਚ ਤੇ ਸਗੋਂ ਅਮਰ ਹੋ ਜਾਂਦੀ ਹੈ, ਸੋਚ ਤੇ ਭਰਾਵੋ ਅਮਰ ਹੋ ਜਾਂਦੀ ਹੈ। ਇੱਕ ਐਨਰਜੀ ਹੈ, ਐਨਰਜੀ ਇਹਨੇ ਨਿਕਲਣਾ ਹੀ ਨਿਕਲਣਾ, ਕਿਸੇ ਪਾਸੋਂ ਨਿਕਲ ਜਾ। ਜਿਹੜਾ ਥੋਟ ਨੇ ਨਾ, ਥੋਟ ਤੁਹਾਡੇ ਅੰਦਰ ਜਿਹੜੀ એનર્ਜੀ ਪੈਦਾ ਹੁੰਦੀ ਹੈ ਇਹ ਆਟੋਮੈਟਿਕ ਸਿਸਟਮ ਹੈ ਕੁਦਰਤ ਦਾ। ਤੇਰੇ ਅੰਦਰ ਜਿਹੜੀ ਚੰਗੀ એનર્ਜੀ ਆਈ ਹੈ ਮਾੜੀ ਆਈ ਹੈ ਤੂੰ ਜ਼ੋਰ ਲਾ ਲੈ ਇਹਨੇ ਡਿਲੀਵਰ ਹੋ ਜਾਣਾ ਦੂਜੇ ਬੰਦੇ 'ਚ। ਲੱਖ ਜ਼ੋਰ ਲਾ ਲਈ ਮਰਦੀ ਨਹੀਂ, ਉਹ ਸੋਚ ਅੱਗੇ ਚਲੇ ਜਾਂਦੀ ਹੈ। ਉਹ એનર્ਜੀ ਹੈ ਉਹ ਥੌਟ ਨੇ ਨਾ ਜਿਹੜੇ ਵਿਚਾਰ ਇਹ ਸਫ਼ਰ ਕਰਨੇ ਆ, ਸਫ਼ਰ ਕਰਦੇ ਨੇ ਅੱਗੇ ਅੱਗੇ ਸਰੀਰਾਂ ਦੇ ਵਿੱਚ ਸਫ਼ਰ ਕਰਦੇ ਨੇ ਅੱਗੇ 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 ਜਾਈ ਜਾਂਦੇ ਆ, ਰੁਕਦੇ ਨੇ। ਕਹਿੰਦੇ ਮਾਤਾ ਜੀ ਕਹਿਣ ਲੱਗੇ ਸਰੀਰ ਉਹ ਤੁਹਾਨੂੰ ਨੀਆਂ 'ਚ ਚਿੰਨਣਗੇ, ਮਾਰ ਥੋੜਾ ਦੇਣਗੇ। ਨੀਆਂ 'ਚ ਚਿੰਨ ਨਾਲ ਮਰ ਥੋੜਾ ਜਾਂਦਾ ਬੰਦਾ। ਸਾਰੀ ਰਾਤ ਫੇਰ ਲੱਗੀ ਏਦਾਂ ਨਿੱਘ ਦਿੰਦੇ ਰਹੇ। ਸਵੇਰੇ ਪੋਟਲੀਆਂ ਖੋਲੀਆਂ ਮਾਤਾ ਜੀ ਨੇ, ਅੱਜ ਵਾਲਾ ਦਿਨ ਹੈ ਤੇਰਾ ਪੋਹ ਦਾ। ਜਿਹੜੀ ਰਾਤ ਆਪਣਾ ਕੱਟੀ ਹੈ ਇਹ ਸਾਰੀ ਰਾਤ ਬੁਰਜ ਵਿੱਚ ਕੱਟੀ ਸੀ ਤੇ ਅੱਜ ਵਾਲੇ ਦਿਨ ਮਾਤਾ ਜੀ ਸਵੇਰੇ ਉੱਠਦੇ ਹੈ, ਮੂੰਹ ਧਵਾਉਂਦੇ ਹੈ, ਨਿੱਕੀਆਂ ਨਿੱਕੀਆਂ ਦਸਤਾਰਾਂ ਮਾਤਾ ਜੀ ਨੇ ਆਪ ਸਜਾਈਆਂ, ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਲਾਈਆਂ ਤੇ ਅੱਜ ਗਠੜੀ ਖੋਲੀ ਤੇ ਨੀਲੇ ਰੰਗ ਦੇ ਚੋਲੇ, ਕੇਸਰੀ ਦਸਤਾਰਾਂ, ਕੇਸਰੀ ਕਮਰ ਕੱਸੇ, ਐ ਕਰਕੇ ਚੋਲੇ ਪਾ ਕੇ ਐ ਖਿਲਾਰ ਲਏ। ਮਾਤਾ ਜੀ ਆਹ ਚੋਲੇ ਤੇ ਤੁਸੀਂ ਕੱਢੇ ਹੀ ਨਹੀਂ, ਕੋਈ ਦੁੱਧ ਦੇ ਨਾਲ ਹੀ ਲਈ ਫਿਰਦੇ ਸੀ। ਕਹਿੰਦੇ ਅੱਜ ਵਾਲੇ ਦਿਨ ਲਈ ਮੈਂ ਸਾਂਭ ਕੇ ਰੱਖੇ ਸੀ, ਮੈਨੂੰ ਪਤਾ ਸੀ ਅੱਜ ਵਾਲਾ ਦਿਨ ਆਊਗਾ। ਪਤਾ ਹੀ ਹੁੰਦਾ ਭਾਈ ਜਿਹੜੇ ਰਾਹ ਤੇ ਤੁਰੀਏ ਤੇ ਪਤਾ ਹੀ ਹੁੰਦਾ ਵੀ ਇਹਦਾ ਅੱਗੇ ਰਿਜ਼ਲਟ ਕੀ ਨਿਕਲੂ। ਹਰ ਬੰਦੇ ਨੂੰ ਪਤਾ ਹੁੰਦਾ ਜਿਹੜੇ ਰਾਹ ਤੇ ਚੱਲੇ ਆ ਕੀ ਨਿਕਲੂ। ਮਾਤਾ ਜੀ ਨੂੰ ਪਤਾ ਸੀ ਵੀ ਜਿਹੜੇ ਹਿਸਾਬ ਨਾਲ ਚੱਲ ਰਹੇ ਆ ਨਾ ਇਹ ਪੋਤੇ ਜਵਾਨ ਥੋੜਾ ਹੋਣਗੇ, ਜਿੱਦਾਂ ਅਗਲੇ ਦੁਸ਼ਮਣ ਚੜ ਚੜ ਕੇ ਆਉਂਦੇ ਨੇ ਇਹਨਾਂ ਨੇ ਕਿੱਥੇ ਵਧਣ ਦੇਣੇ ਨੇ। ਮੈਂ ਤੁਹਾਨੂੰ ਕੱਲ ਹੀ ਕਿਹਾ ਸੀ ਜਿੱਦੇ ਅਜੀਤ ਸਿੰਘ ਨੂੰ ਗੋਦ ਚੱਕਿਆ ਗੁਰੂ ਗੋਬਿੰਦ ਸਿੰਘ ਨੇ ਤੇ ਜਿੱਦੇ ਗੋਦ ਚੱਕਿਆ ਹੋਣਾ ਉਦਾਂ ਹੀ ਮੈਂਟਲੀ ਇੰਨੇ ਪ੍ਰਪੇਅਰ ਹੋਣਗੇ ਵੀ ਮੈਨੂੰ ਨਹੀਂ ਲੱਗਦਾ ਇਹ ਜਵਾਨ ਹੋਏਗਾ। ਪਹਿਲੇ ਦਿਨ ਤੋਂ ਹੀ ਇਹ ਆਈਡੀਆ ਹੁੰਦਾ ਹੈ, ਤੁਹਾਨੂੰ ਤੁਹਾਡੇ ਰਾਹ ਦਾ ਪਤਾ ਹੁੰਦਾ, ਜਿਹੜੇ ਰਾਹ ਤੇ ਚੱਲੇ ਆ ਇਹਦੇ ਵਿੱਚ ਇਹ ਕੁਛ ਆਉਣਾ ਹੀ ਆਉਣਾ। ਇਹਦੇ ਨੀਹਾਂ ਵੀ ਆਉਣੀਆਂ ਨੇ, ਇੱਥੇ ਜੰਗਾਂ ਵੀ ਆਉਣੀਆਂ ਨੇ, ਇੱਥੇ ਮੁਕਾਬਲੇ ਵੀ ਆਉਣੇ ਨੇ, ਇੱਥੇ ਛਵੀਆਂ ਵੀ ਆਉਣੀਆਂ ਨੇ, ਇੱਥੇ ਟਾਕੂਏ ਵੀ ਆਉਣੇ ਨੇ, ਇੱਥੇ ਆਰੇ ਵੀ ਆਉਣੇ ਨੇ, ਇੱਥੇ ਦੇਗਾਂ ਵੀ ਆਉਣੀਆਂ ਨੇ, ਇੱਥੇ ਤਵੀਆਂ ਵੀ ਆਉਣੀਆਂ ਨੇ। ਤੇ ਰਾਤ ਵੀ ਕਿਹਾ ਸੀ ਸੋਚ ਸਮਝ ਕੇ ਭਰਿਓ, ਉਹ ਸੋਚ ਸਮਝ ਕੇ ਭਰਿਓ ਹਾਮੀ ਨਾਨਕ ਦੀ, 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 ਸੋਚ ਸਮਝ ਕੇ ਭਰਿਓ ਹਾਮੀ ਨਾਨਕ ਦੀ। ਉਹ ਤੱਤੀ ਤਵੀ ਨਾ ਵੇਖੇ ਬੰਦਾ ਸੱਚਾਏ, 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 ਓ ਤੱਤੀ ਤਵੀ ਨਾ ਵੇਖੇ ਬੰਦਾ ਸੱਚਾਏ, 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 ਉਹ ਸੋਚ ਸਮਝ ਕੇ ਭਰਿਓ ਹਾਮੀ ਬਾਬੇ ਦੀ, 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 ਉਹ ਸੋਚ ਸਮਝ ਕੇ ਭਰਿਓ ਤੱਤੀ ਤਵੀ ਨਾ ਵੇਖੇ ਬੰਦਾ ਸੱਚਾ। ਉਹਨੇ ਤੇ ਸਾੜਨਾ ਹੈ। ਅੱਜ ਰਾਤ ਲੰਘੀ ਹੈ ਸਾਰੀ ਤੇ ਮਾਤਾ ਜੀ ਸਾਰੀ ਰਾਤ ਕਰ ਲੈ ਤੂੰ ਮਾਏ ਬਾਤ ਅੱਜ ਆਖਰੀ, ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ।
ਕਰ ਲੈ ਤੂੰ ਮਾਏ
ਅੱਜ ਬਾਤ ਅੱਜ ਆਖਰੀ ਤੇਰੀ ਬੱਚਿਆਂ ਦੇ ਨਾਲ ਮੁਲਾਕਾਤ ਅੱਜ ਆਖਰੀ ਕਰ ਲੈ ਤੂੰ ਮਾਏਰਾਜ ਬਾਤ ਅੱਜ ਆਖਰੀ ਤੇਰੀ ਬੱਚਿਆਂ ਦੇ ਨਾਲ ਮੁਲਾਕਾਤ ਅੱਜ ਬੈਠ ਕੇ ਬਣਾਲਾ ਜਿਹੜੇ ਸਬਕ ਪੜਾਉਣੇ ਨੇ ਮੁੜ ਕੇ ਨਾ ਅੱਜ ਬੱਚੇ ਗੋਦ ਵਿੱਚ ਆਉਣੇ ਰਜ ਕੇ ਨਿਹਾਰਨੇ ਦੀ ਰਾਤ ਅੱਜ ਆਖਰੀ ਤੇਰੀ ਬੱਚਿਆਂ ਦੇ ਨਾਲ ਮੁਲਾਕਾਤ ਅੱਜ ਤੋਤਲੀ ਜ਼ੁਬਾਨ ਦੇ ਰੰਗ ਨੇ ਉਡਾਉਣੇ ਲਾਲਾ ਅੱਜ ਸੂਬੇ ਖਾਨ ਦੇ ਮਿਲਣੀ ਹੈ ਮੌਤ ਦੀ ਸੌਗਾਤ ਅੱਜ ਆਖਰੀ ਤੇਰੀ ਬੱਚਿਆਂ ਦੇ ਨਾਲ ਮੁਲਾਕਾਤ ਅੱਜ ਆਖਰੀ ਰੱਖ ਦੇ ਨੇ ਉੱਚੀ ਤੜ ਦਸ਼ਮੇਸ਼ ਦੇ ਲਓ ਝੂਟੇ ਹੁਣ ਕਾਨ ਗੋਦੀ ਚੜ ਦਸ਼ਮੇਸ਼ ਦੇ ਰੀਜਾਂ ਨਾਲ ਨਿਰੂਏ ਚਾਤ ਅੱਜ ਆਖਰੀ ਰੀਜਾਂ ਨਾਲ ਨਿਰੂਏ ਰੂਪਾਲੇ ਚਾਤ ਅੱਜ ਆਖਰੀ ਤੇਰੀ ਬੱਚਿਆਂ ਦੇ ਮੁਲਾਕਾਤ ਅੱਜ ਆਖਰੀ ਕਰ ਲੈ ਤੂੰ ਮਾਏਰਾਜ ਬਾਤ ਅੱਜ ਆਖਰੀ ਤੇਰੀ ਬੱਚਿਆਂ ਦੇ
ਤੇਰਾਂ ਪੋਹ ਨੂੰ ਸਵੇਰੇ ਸਾਹਿਬਜ਼ਾਦਿਆਂ ਨੂੰ ਲੈਣ ਸਿਪਾਹੀ ਆਏ ਤੇ ਮਾਤਾ ਜੀ ਕਹਿਣ ਲੱਗੇ ਸਿਪਾਹੀਓ ਬੱਚਿਆਂ ਨੇ ਕੋਈ ਕਸੂਰ ਨਹੀਂ ਕੀਤਾ ਤੁਸੀਂ ਮੈਨੂੰ ਲੈ ਜਾਓ ਜਿੱਥੇ ਲਿਜਾਣਾ ਮੈਨੂੰ ਪੇਸ਼ ਕਰ ਲਓ ਜਿੱਥੇ ਕਰਨਾ ਗੱਲਬਾਤ ਕਰਨੀ ਹੈ ਮੇਰੇ ਨਾਲ ਕਰ ਲਓ ਸਿਪਾਹੀ ਕਹਿਣ ਲੱਗੇ ਮਾਤਾ ਜੀ ਸਾਡਾ ਕਸੂਰ ਕੋਈ ਨਹੀਂ ਅਸੀਂ ਆਪਣੀ ਡਿਊਟੀ ਕਰਦੇ ਹਾਂ ਫਰਜ਼ ਨਿਭਾਉਂਦੇ ਹਾਂ ਸਾਡੀ ਡਿਊਟੀ ਹੈ ਅਸੀਂ ਲੈ ਕੇ ਕਚਹਿਰੀ ਵਿੱਚ ਪੇਸ਼ ਕਰਨੇ ਸਾਹਿਬਜ਼ਾਦਿਆਂ ਨੂੰ ਨਾਲ ਲਿਜਾਣ ਲੱਗੇ ਹੈ ਆਖਰੀ ਵਾਰੀ ਮਿਲੇ ਮਾਤਾ ਜੀ ਉੱਚੇ ਬੁਰਜ ਤੋਂ ਵੇਖਦੇ ਰਹੇ ਪੌੜੀਆਂ ਉਤਰੇ ਥੱਲੇ ਆ ਕੇ ਵੀ ਮਾਤਾ ਵੱਲ ਦੂਰੋਂ ਵੇਖਦੇ ਹੈ ਪਿੱਛੇ ਮੁੜ ਮੁੜ ਵੇਖਦੇ ਹੈ ਬਹੁਤ ਵੱਡਾ ਜਿਗਰਾ ਚਾਹੀਦਾ ਜੀ ਮਾਤਾ ਇਹੋ ਜਿਹੇ ਸਮੇਂ ਇਦਾਂ ਦੇ ਮਾਹੌਲ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਤੋਰਨਾ ਸਾਹਿਬਜ਼ਾਦੇ ਹੁਣ ਵਜੀਦੇ ਦੀ ਕਚਹਿਰੀ 'ਚ ਪੇਸ਼ ਹੋਏ ਅੱਜ ਫਿਰ ਪੁੱਛਿਆ 13 ਪੋਹ ਅੱਜ ਵਾਲਾ ਦਿਨ ਕਿ ਬੱਚਿਓ ਤੁਹਾਡੇ ਕੋਲ ਅਜੇ ਵੀ ਟਾਈਮ ਹੈ ਅਜੇ ਵੀ ਮੌਕਾ ਹੈ ਇਸਲਾਮ ਕਬੂਲ ਕਰ ਲਓ ਅੱਜ ਹੀ ਛੱਡ ਦਿੱਤੇ ਜਾਓਗੇ ਜਦੋਂ ਅੱਜ ਵੀ ਸਾਹਿਬਜ਼ਾਦਿਆਂ ਨੇ ਉਹੀ ਫੈਸਲਾ ਸੁਣਾ ਦਿੱਤਾ ਜੋ ਮਰਜ਼ੀ ਕਰ ਲਓ ਅਸੀਂ ਨਹੀਂ ਨੀਂਦ ਮੰਨਣੀ ਫਿਰ ਇੱਦਾਂ ਨੀਹਾਂ ਵਿੱਚ ਖਿਲਾਰਨ ਲੱਗੇ ਬਾਬਾ ਫਤਿਹ ਸਿੰਘ ਨੇ ਫਿਰ ਜ਼ੋਰਾਵਰ ਨੂੰ ਵੇਖਿਆ ਜਦੋਂ ਇੱਦਾਂ ਚਿਣਨ ਲੱਗੇ ਨਾ ਨੀਹਾਂ ਚਿਣਨ ਲੱਗੇ ਤੇ ਜ਼ੋਰਾਵਰ ਸਿੰਘ ਦਾ ਕੱਦ ਉੱਚਾ ਹੈ ਉਮਰ ਦਾ ਵੀ 2 ਸਾਲ ਦਾ ਫਰਕ ਹੈ ਤੇ ਬਾਬਾ ਫਤਿਹ ਸਿੰਘ ਦਾ ਕੱਦ ਥੋੜਾ ਜਿਹਾ ਛੋਟਾ ਹੈ ਉਮਰ ਦਾ ਫਰਕ ਕਰਕੇ ਫਿਰ ਉਦੋਂ ਬਾਬਾ ਫਤਿਹ ਸਿੰਘ ਨੇ ਜ਼ੋਰਾਵਰ ਸਿੰਘ ਨੂੰ ਆਖਿਆ ਲਓ ਇਹ ਵੀ ਇੱਕ ਇੱਕ ਕਵਿਤਾ ਹੈ ਛੋਟੀ ਜਿਹੀ ਇਹ ਵੀ ਸੁਣ ਲਓ ਟਾਈਮ ਵੀ ਉੱਚਾ ਹੋ ਰਿਹਾ ਆਪਾਂ ਜ਼ਿਆਦਾ ਸਮਾਂ ਨਹੀਂ ਹੁਣ ਸਮਾਪਤੀ ਕਰਾਂਗੇ ਇਹ ਬੇਨਤੀ ਮੇਰੀ ਸਾਰੀ ਸੰਗਤ ਨੂੰ ਹੈ ਵੀ ਟਿਕਾ ਰੱਖਿਓ ਇਹ ਆਖਰੀ ਜਿਹਾ ਸਮਾਂ ਹੈ ਹਿਲਜੁਲ ਨਾ ਹੋਣ ਦਿਓ ਟਿਕਾ ਰੱਖਿਓ ਜੇ ਟਿਕ ਕੇ ਸੁਣ ਰਹੇ ਹੋ ਤੇ ਧਿਆਨ ਰੱਖਿਓ ਲਓ ਆ ਵੀ ਸੁਣ ਲਿਓ ਕਹਿੰਦੇ ਫਤਿਹ ਸਿੰਘ ਨੇ ਜ਼ੋਰਾਵਰ ਸਿੰਘ ਨੂੰ ਆਖਿਆ
ਜ਼ੋਰਾਵਰ ਨੂੰ ਆਖ ਦੇ ਵੀਰ ਛੋਟਾ ਜ਼ੋਰਾਵਰ ਨੂੰ ਆਖ ਦੇ ਵੀਰ ਛੋਟਾ ਚੱਲ ਚੰਗਾ ਵੀਰਾ ਮੈਂ ਹੁਣ ਜਾਣ ਲੱਗਾ ਜ਼ੋਰਾਵਰ ਨੂੰ ਆਖ ਦੇ ਵੀਰ ਛੋਟਾ ਚੱਲ ਚੰਗਾ ਵੀਰਾ ਮੈਂ ਹੁਣ ਜਾਣ ਲੱਗਾ ਚੱਲ ਚੰਗਾ ਵੀਰਾ ਮੈਂ ਹੁਣ ਜਾਣ ਲੱਗਾ ਸਾਹਨੇ ਛੇਤੀ ਹੀ ਘੁੱਟ ਜਾਣੇ ਬੁੱਢੀ ਅਮੜੀ ਦੇ ਦੋ ਅਨਮੋਲ ਹੀਰੇ ਬੁੱਢੀ ਅਮੜੀ ਦੇ ਅਨਮੋਲ ਹੀਰੇ ਲੁੱਟ ਲੈਣੇ ਨੇ ਭਰੇ ਬਾਜ਼ਾਰ ਠੱਗਾ ਜ਼ੋਰਾਵਰ ਨੂੰ ਆਖ ਦੇ ਵੀਰ ਛੋਟਾ ਚੱਲ ਚੰਗਾ ਵੀਰਾ ਮੈਂ ਹੁਣ ਜਾਣ ਲੱਗਾ ਚੱਲ ਚੰਗਾ ਵੀਰਾ ਮੈਂ ਹੁਣ ਜਾਣ ਲੱਗਾ ਬੜਾ ਸੋਹਣਾ ਇਹ ਸਫ਼ਰ ਸੀ ਜ਼ਿੰਦਗੀ ਦਾ,
ਭਾਵੇਂ ਥੋੜਾ ਹੀ ਸਫ਼ਰ ਸੀ ਪਰ ਸੋਹਣਾ ਸੀ, ਜ਼ਿੰਦਗੀ ਭਾਵੇਂ ਛੋਟੀ ਸੀ ਪਰ ਸੋਹਣੀ ਸੀ, ਸਾਲ ਭਾਵੇਂ ਥੋੜੇ ਸੀ ਪਰ ਸੋਹਣੇ ਸੀ, ਛੋਟੀ ਜੀ ਜ਼ਿੰਦਗੀ ਵੀ ਬਹੁਤ ਵਧੀਆ ਸੀ।
ਬੜਾ ਸੋਹਣਾ ਇਹ ਸਫ਼ਰ ਸੀ ਜ਼ਿੰਦਗੀ ਦਾ, ਰੀਝਾਂ ਚਾਵਾਂ ਦੇ ਨਾਲ ਹੰਡਾਲ ਆਏ, ਬੜਾ ਮਾਣ ਹੈ ਚੁੱਕੇ ਨਾ ਜ਼ੁਲਮ ਅੱਗੇ ਲੱਖ ਜ਼ੋਰ ਹਕੂਮਤਾਂ ਲਾਲ ਆਏ, ਕਰਕੇ ਯਾਦ ਦਸ਼ਮੇਸ਼ ਨੂੰ ਸੁਰਤ ਅੰਦਰ, ਕਰਕੇ ਯਾਦ ਦਸ਼ਮੇਸ਼ ਨੂੰ ਸੁਰਤ ਅੰਦਰ, ਇਹਦਾ ਝੂਠ ਦਾ ਤਖਤ ਹਿਲਾਣ ਲੱਗਾ, ਚੱਲ ਚੰਗਾ ਵੀਰਾ ਮੈਂ ਹੁਣ ਜਾਣ ਲੱਗਾ, ਚੱਲ ਚੰਗਾ ਵੀਰਾ ਮੈਂ ਹੁਣ ਜਾਣ ਲੱਗਾ, ਜਾ ਕੇ ਪਹਿਲਾਂ ਹੀ ਤੇਰੇ ਤੋਂ ਵੀ ਲੱਗ ਕੇ ਦਾਦਾ ਹਜ਼ੂਰ ਜੀ ਦੇ, ਇੱਕ ਹੌਲੇ ਜਿਹੇ ਕੰਨ ਵਿੱਚ ਗੱਲ ਕਹਿਣੀ, ਛੋਟਾ ਛੋਟਾ ਸੀ ਆਖ ਦੇ ਲੋਕ ਮੈਨੂੰ,
ਕਹਿੰਦੇ ਮੈਨੂੰ ਕਹਿੰਦੇ ਹੁੰਦੇ ਸੀ ਛੋਟਾ ਹੈ, ਮੈਂ ਪਹਿਲਾਂ ਦਾਦੇ ਦੀ ਗੋਦ ਚ ਜਾ ਕੇ ਤੇ ਮੈਂ ਕਹਿਣਾ ਕੰਨ ਵਿੱਚ ਵੀ ਮੈਂ ਛੋਟਾ ਨਹੀਂ ਸੀ ਪਹਿਲਾਂ ਆਇਆ। ਫਿਰ ਸੁਣੋ ਜਰਾ,
ਜਾ ਕੇ ਪਹਿਲਾਂ ਹੀ ਤੇਰੇ ਤੋਂ ਵੀਰਿਆ ਮੈਂ, ਨੌਵੇਂ ਪਿਤਾ ਦੀ ਗੋਦ ਹੈ ਮਲ ਲੈਣੀ, ਮੋਢੇ ਲੱਗ ਕੇ ਦਾਦਾ ਹਜ਼ੂਰ ਜੀ ਦੇ, ਇੱਕ ਹੌਲੇ ਜਿਹੇ ਕੰਨੋਂ ਵਿੱਚ ਗੱਲ ਕਹਿਣੀ, ਛੋਟਾ ਛੋਟਾ ਸੀ ਆਖ ਦੇ ਲੋਕ ਮੈਨੂੰ, ਦੇਖੋ ਫਰਜ਼ ਮੈਂ ਵੱਡਾ ਨਿਭਾਣ ਲੱਗਾ, ਜੋਰਾਵਰ ਨੂੰ ਆਖਦੇ ਵੀਰ ਛੋਟਾ ਚੱਲ
ਚੰਗਾ ਵੀਰਾ ਮੈਂ ਹੁਣ ਜਾਣ ਲੱਗਾ, ਚੱਲ ਚੰਗਾ ਵੀਰਾ ਮੈਂ ਹੁਣ ਜਾਣ ਲੱਗਾ,
ਚੱਲ ਚੰਗਾ ਵੀਰਾ ਮੈਂ ਹੁਣ ਜਾਣ ਲੱਗਾ।
ਕਹਿੰਦੇ ਫਿਰ ਬਾਬਾ ਫਤਿਹ ਸਿੰਘ ਨੇ ਕਿਹਾ ਨਾ ਕਿ ਮੈਂ ਪਹਿਲਾਂ ਜਾਣਾ, ਚਿਣਿਆ ਪਹਿਲਾਂ ਜਾਊ, ਤੇ ਸਿਪਾਹੀ ਨੂੰ ਕਹਿ ਕੇ ਕਹਿੰਦੇ ਇਕੱਠੇ ਚੱਲਾਂਗੇ, ਇੱਕ ਇੱਟ ਰਖਾ ਲਈ ਥੱਲੇ ਬਰਾਬਰ ਹੋ ਗਏ। ਜਦੋਂ ਚੱਪਣੀਆਂ ਆਈਆਂ ਨਾ ਉਹਨਾਂ ਨੇ ਚੱਪਣੀਆਂ ਨੀ, ਉਹਨਾਂ ਨੇ ਇੱਟ ਨੀ ਭੰਨੀ, ਚੱਪਣੀਆਂ ਲਾਤੀਆਂ ਸੀ, ਤੇਸੀਆਂ ਮਾਰ ਕੇ ਉਹਨਾਂ ਨੇ ਚੱਪਣੀਆਂ ਸਾਫ ਜਾਂਦਿਆਂ ਦੀਆਂ ਲਾ, ਖੂਨ ਚੱਲਦਾ ਰਿਹਾ, ਫਿਰ ਛਾਤੀਆਂ ਤੱਕ ਕੰਧ ਆਈ, ਕਹਿੰਦੇ ਕੰਧ ਖੜ ਨਹੀਂ ਸਕੀ, ਵਿੱਚ ਸਾਹਿਬਜ਼ਾਦੇ ਖੜੇ ਹੋਣ ਕਰਕੇ ਉਹ ਖੜੀ ਨਹੀਂ ਸਹੀ, ਡਿੱਗ ਪਈ ਥੱਲੇ। ਫਿਰ ਵਜੀਦੇ ਨੇ ਕਿਹਾ ਹੁਣ ਬੇਹੋਸ਼ ਨੇ ਵੀ ਹੁਣ ਮੰਨਣਗੇ, ਲੈ ਹੁਣ ਮੰਨਣਗੇ। ਨੇੜੇ ਗਏ, ਕਾਜੀ ਗਿਆ, ਵਜੀਦਾ ਆਪ ਉੱਠ ਕੇ ਆਇਆ ਏਦਾਂ ਨੇੜੇ ਵੀ ਹੁਣ ਬੜਾ ਬੜਾ ਐ ਤਲੀਆਂ ਚੱਸਦੇ ਐ, ਇਸਲਾਮ ਕਬੂਲ ਹੈ, ਹੋਸ਼ ਆ ਗਈ ਮਾੜੀ ਜੀ, ਮਾੜੀਆਂ ਮਾੜੀਆਂ ਅੱਖਾਂ ਖੋਲੀਆਂ, ਪਰ ਦੋਨਾਂ ਨੇ ਸਿਰ ਹਲਾ ਦਿੱਤਾ, ਕਹਿੰਦੇ ਨਹੀਂ ਨਹੀਂ। ਬਸ ਫਿਰ ਵਜੀਦਾ ਕਹਿੰਦਾ ਇਹ ਨਹੀਂ ਮੰਨਦੇ। ਉਦੋਂ ਫਿਰ ਕਰੋ ਕੋਈ ਉੱਠੋ, ਸ਼ਾਰਗਾ ਕੱਟੋ ਇਹਨਾਂ ਦੀ, ਜੇ ਸ਼ਾਰਗ ਸਾਰੀ ਨਾਲੀ ਕੱਟ ਦਿੱਤੀ ਜਾਵੇ ਤੇ ਪੂਰਾ ਗਰਦਨ ਲਾਉਣ ਦੀ ਲੋੜ ਨਹੀਂ ਪੈਂਦੀ। ਫਿਰ ਸਾਹਿਬਜ਼ਾਦਿਆਂ ਦੀਆਂ ਸ਼ਾਰਗਾਂ ਕੱਟ ਦਿੱਤੀਆਂ। ਸਮਾਣੇ ਦੇ ਰਹਿਣ ਵਾਲੇ ਜਲਾਦ ਸੀ, ਉਹ ਕਹਿੰਦੇ ਸਾਡਾ ਕਰਜ਼ਾ ਕਰਦੇ ਮਾਫ਼, ਸਾਡਾ ਕੇਸ ਮਾਫ਼ ਕਰਦੇ, ਮੁਕੱਦਮਾ ਸਾਡਾ ਚੱਲਦਾ ਮਾਫ਼ ਕਰੋ, ਇਹ ਕੰਮ ਅਸੀਂ ਕਰ ਦਿੰਦੇ। ਅੱਗੇ ਹੋਏ ਉਹਨਾਂ ਨੇ ਫਿਰ ਸਾਹਿਬਜ਼ਾਦਿਆਂ ਦੀਆਂ ਜਿਉਂਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਸ਼ਾਰਗਾਂ ਕੱਟ ਦਿੱਤੀਆਂ। ਜਿਉਂ ਹੀ ਸ਼ਾਰਗ ਕੱਟੀ ਗਈ, ਖੂਨ ਚੱਲ ਪਿਆ, ਉੱਥੇ ਹੀ ਸਰੀਰ ਪਏ ਰਹੇ। ਕਹਿੰਦੇ ਸਰੀਰਾਂ ਦਾ ਕੀ ਕਰੀਏ, ਚੱਕ ਕੇ ਏਦਾਂ ਨਾਲ ਕੰਧ ਸੀ, ਕਿਲੇ ਦੀ ਕੰਧ ਦੇ ਪਰਲੇ ਪਾਸੇ ਨਦੀ ਵਗਦੀ ਸੀ। ਕਹਿੰਦੇ ਕਰਨਾ ਕੀ ਹੈ, ਐ ਚੱਕੋ ਐ ਸਿੱਟ ਦਿਓ ਬਾਹਰਲੇ ਪਾਸੇ, ਕੰਧ ਤੋਂ ਪਾਰ ਮਾਰੋ ਚੱਕ ਕੇ। ਦੋਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਉੱਥੋਂ ਚੱਕ ਕੇ ਕੰਧ ਤੋਂ ਪਾਰ ਸੁੱਟ ਦਿੱਤਾ ਸੀ, ਦੂਜੇ ਪਾਸੇ ਨਦੀ ਦੇ ਕੰਢੇ ਤੇ ਡਿੱਗ ਗਏ ਸੀ ਜਾ ਕੇ, ਇਹ ਸਰੀਰ ਸਿੱਟਦੇ ਸੀ ਬਾਹਰ। ਫਿਰ ਕਹਿੰਦੇ ਮਾਤਾ ਦਾ ਕਿਵੇਂ ਕਰੀਏ ਜੀ ਹੁਣ, ਉਹਨਾਂ ਨੇ ਪੁੱਛਿਆ ਵੀ ਮਾਤਾ ਦਾ ਕਿਵੇਂ ਕਰਨਾ। ਵਜੀਦਾ ਕਹਿੰਦਾ ਜਾ ਕੇ ਪੁੱਛ ਲਓ, ਮੰਨਦੀ ਹੈ ਮਨਾਵੋ ਠੀਕ ਹੈ, ਨਹੀਂ ਤੇ ਬੁਰਜ ਦੇ ਉੱਤੋਂ ਧੱਕਾ ਦੇ ਕੇ ਥੱਲੇ ਸਿੱਟ ਦਿਓ। ਇਹ ਸਜ਼ਾ ਸੁਣਾਈ ਸੀ। ਕਈ ਕਹਿੰਦੇ ਨੇ ਮਾਤਾ ਉੱਤੋਂ ਛਾਲ ਮਾਰ ਕੇ, ਰੌਲਾ ਉਹਨਾਂ ਨੇ ਬਾਅਦ ਚ ਪਾਇਆ ਮਾਤਾ ਨੇ ਛਾਲ ਮਾਰੀ ਹੈ, ਪਰ ਛਾਲ ਥੋੜਾ ਮਾਰੀ ਸੀ। ਇਹ ਜਦੋਂ ਗਏ ਸਿਪਾਹੀ ਕਾਜੀ ਨਾਲ ਪਹੁੰਚ ਗਿਆ, ਕਹਿੰਦਾ ਮੈਂ ਚੱਲਦਾ ਵੇਖਦੇ ਆ, ਜਾ ਕੇ ਪੁੱਛਿਆ ਹਾਂ ਬੇਬੇ ਪੋਤੇ ਤੇਰੇ ਖਤਮ ਕਰਤੇ, ਤੈਨੂੰ ਆਖਰੀ ਵਾਰੀ ਪੁੱਛਣ ਆਏ ਆ, 80 ਸਾਲ ਦੀ ਉਮਰ ਹੈ, ਦੱਸ ਤੇਰੀ ਕੀ ਇੱਛਾ ਹੈ, ਆਉਣੀ ਹੈ ਇਸਲਾਮ ਵਿੱਚ ਅਜੇ ਹੋਰ 10-20 ਸਾਲ ਜਿਉਲੇਗੀ। ਮਾਤਾ ਜੀ ਹੈ ਉਮਰ 80 ਸਾਲ ਦੀ, ਪਰ ਅਜੇ ਤਕੜੇ ਸੀ, ਸਰੀਰ ਕਰਕੇ ਤਕੜੇ ਸੀ। ਕਿੱਡੀਆਂ ਮੁਸੀਬਤਾਂ ਜ਼ਿੰਦਗੀ 'ਚ ਚੱਲੀਆਂ। ਉਹ ਕਹਿੰਦੇ ਬੇਬੇ ਦੱਸ, ਕਹਿੰਦੀ ਵੇ ਸਿਪਾਹੀਓ ਤੁਹਾਨੂੰ ਪਤਾ ਹੈ ਮੈਂ ਛੋਟੀ ਜਿਹੀ ਉਮਰ ਵਿੱਚ ਵਿਆਹ ਹੋਇਆ ਤੇ ਮੈਂ ਨੂੰਹ ਬਣ ਕੇ ਆਈ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮੇਰਾ ਸਹੁਰਾ ਲੈ ਕੇ ਆਇਆ ਵਿਆਹ ਕੇ, ਉਹ ਪਿਓ ਬਣ ਕੇ ਮੈਨੂੰ ਲੈ ਕੇ ਆਇਆ। ਉਹ ਗੁਰੂ ਹਰਗੋਬਿੰਦ ਕਹਿੰਦੇ ਆ ਉਹਨੂੰ, ਗੁਰੂ ਅਰਜਨ ਦੇਵ ਜੀ ਦਾ ਪੁੱਤ ਸੀ, ਮੇਰਾ ਸਹੁਰਾ ਜਿਹਨੂੰ ਕਹਿੰਦੇ ਆ, ਦੁਨੀਆ ਛੇਵਾਂ ਪਾਤਸ਼ਾਹ ਕਰਕੇ ਯਾਦ ਕਰਦੀ ਹੈ। ਚਾਰ ਜੰਗਾਂ ਕੀਤੀਆਂ ਤੁਸੀਂ, ਉਹਦੇ ਤੇ ਚਾਰ ਵਾਰੀ ਚੜ ਕੇ ਗਏ ਐ, ਡੋਲਣ ਵਾਲਾ ਥੋੜਾ ਸੀ ਉਹ। ਫਿਰ ਜਿਹਦੇ ਨਾਲ ਮੈਂ ਲੜ ਲਈ ਸੀ, ਜਿਹਦੇ ਨਾਲ ਮੈਂ ਵਿਆਹੀ ਗਈ ਸੀ, ਉਹਨੂੰ ਦੁਨੀਆ ਤੇਗ ਬਹਾਦਰ ਕਹਿੰਦੀ ਹੈ, ਤੇ 40 ਸਾਲ ਦੀ ਉਮਰ ਵਿੱਚ ਮੇਰੇ ਪੁੱਤ ਹੋਇਆ ਜਿਹਨੂੰ ਦੁਨੀਆ ਗੋਬਿੰਦ ਸਿੰਘ ਕਹਿੰਦੀ ਹੈ, ਤੇ ਤੁਹਾਡਾ ਸਾਰਾ ਜ਼ੋਰ ਲੱਗ ਗਿਆ ਮੇਰੇ ਪੁੱਤ ਨੂੰ ਮਨਾਉਣ ਲਈ, ਤੁਸੀਂ ਮਨਾ ਨਹੀਂ ਸਕੇ, ਮੇਰੇ ਸਹੁਰੇ ਨੂੰ ਤੁਸੀਂ ਨਹੀਂ ਮਨਾ ਸਕੇ, ਮੇਰੇ ਪਤੀ ਨੂੰ ਤੁਸੀਂ ਨਹੀਂ ਮਨਾ ਸਕੇ, ਮੇਰੇ ਪੁੱਤ ਨੂੰ ਤੁਸੀਂ ਨਹੀਂ ਮਨਾ ਸਕੇ, ਆ ਤਾਜ਼ਾ ਤਾਜ਼ਾ ਵੇਖ ਲਿਆ ਮੇਰੇ ਨਿੱਕੇ ਨਿੱਕੇ ਪੋਤਿਆਂ ਨੂੰ ਤੁਸੀਂ ਨਹੀਂ ਮਨਾ ਸਕੇ, ਤੁਹਾਨੂੰ ਕੀ ਲੱਗਦਾ ਮੈਂ ਮੰਨ ਜੂ? ਜਿਸ ਗੋਬਿੰਦ ਸਿੰਘ ਦੇ ਮਗਰ ਮਗਰ ਫਿਰਦੇ ਹੋ ਨਾ, ਦੁੱਧ ਪੀਤਾ ਉਹਨੇ ਮੇਰਾ, ਦੁੱਧ ਪਿਆਇਆ ਮੈਂ ਉਹਨੂੰ, ਉਹ ਮੇਰਾ ਜਾਇਆ ਹੈ ਜਿਹੜਾ ਤੁਹਾਥੋਂ ਫੜ ਨਹੀਂ ਹੁੰਦਾ। ਆ ਨਿੱਕੇ ਨਿੱਕੇ ਜਿਹੜੇ ਤੁਸੀਂ ਹਜੇ ਹੁਣੇ ਹੀ ਜਿਨ੍ਹਾਂ ਦੀਆਂ ਗਰਦਾਂ ਲਾ ਕੇ ਆਏ ਹੋ ਨਾ, ਉਹ ਨਿੱਕੇ ਨਿੱਕੇ ਮੈਂ ਪਾਲੇ ਹੈ, ਮਾਂ ਤੇ ਉਹਨਾਂ ਦੀ ਨਿੱਕਿਆਂ ਜਿਹਾਂ ਦੀ ਚੜ੍ਹਾਈ ਕਰ ਗਈ ਸੀ, ਇਹ ਮੇਰੀ ਗੋਦੀ 'ਚ ਖੇਡੇ ਹੈ, ਮੈਂ ਲੋਰੀਆਂ ਦਿੱਤੀਆਂ, ਜਿਹੜੀਆਂ ਗੱਲਾਂ ਉਹਨਾਂ ਨੇ ਕਚਹਿਰੀ 'ਚ ਬੋਲੀਆਂ ਮੈਂ ਇਹਨਾਂ ਨੂੰ ਲੋਰੀਆਂ ਦੇ ਕੇ ਸਿਖਾਈਆਂ, ਤੇ ਜੇ ਉਹ ਨਹੀਂ ਡੋਲੇ ਤੇ ਤੁਸੀਂ ਸਮਝਦੇ ਹੋ ਮੈਂ ਮੰਨ ਜੂ ਕਿਤੇ? ਮੈਨੂੰ ਬਣਾ ਲਓਗੇ ਤੁਸੀਂ? ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਘਰ ਵਾਲੀ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ, ਮਾਂ ਮੈਂ ਗੋਬਿੰਦ ਸਿੰਘ ਦੀ ਤੇ ਦਾਦੀ ਮੈਂ ਜੋਰਾਵਰ ਤੇ ਫਤਿਹ ਸਿੰਘ ਹੋਣਾ ਦੀ ਤੇ ਮੈਨੂੰ ਮੇਰੇ ਤੋਂ ਆਸ ਰੱਖਦੇ ਹੋ ਵੀ ਮੈਨੂੰ ਡਲਾ ਲਓਗੇ ਕਹਿੰਦੇ ਇਹ ਕਹਿੰਦੇ ਮਾਤਾ ਬਹੁਤ ਗਰਮ ਬੋਲਦੀ ਹੈ ਕੀ ਫਿਰ ਕਹਿੰਦੇ ਸਿੱਟੋ ਦਿਓ ਤੱਕਾ ਐਦਾਂ ਮਾਤਾ ਨੂੰ ਚੱਕ ਕੇ ਠੰਡੇ ਬੁਰਜ ਦੇ ਉੱਤੋਂ ਜ਼ੋਰ ਨਾਲ ਥੱਲੇ ਸਿੱਟ ਦਿੱਤਾ ਜਿਉਂ ਹੀ ਥੱਲੇ ਡਿੱਗੇ ਸਿਰ ਵੱਜਿਆ ਧਰਤੀ ਦੇ ਨਾਲ ਉੱਚੇ ਵੇਖੋ ਕਿੰਨੀ ਠੰਡ ਦਾ ਮੌਸਮ ਅੱਜ ਵਾਲਾ ਦਿਨ 13 ਪੋਹ ਦਾ ਉੱਤੋਂ ਸਿੱਟ ਕੇ ਬੁਰਜ ਤੋਂ ਥੱਲੇ ਸ਼ਹੀਦ ਕੀਤਾ ਬਟ ਛੋਟੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਉਹ ਪਈਆਂ ਤੇ ਮਾਤਾ ਗੁਜਰ ਕੌਰ ਇੱਥੇ ਥੱਲੇ ਪਏ ਉੱਥੇ ਫਿਰ ਕਹਿੰਦੇ ਹੁਣ ਸਰੀਰਾਂ ਦਾ ਕਿਵੇਂ ਕਰਨਾ ਹੈ ਫਿਰ ਉੱਥੇ ਸੇਠ ਟੋਡਰ ਮੱਲ ਕਹਿੰਦਾ ਹੈ ਮੈਂ ਸੰਸਕਾਰ ਕਰਨਾ ਜੀ ਕਰ ਲੈਣ ਦਿਓ ਉਹ ਭੁੱਖੇ ਪੈਸੇ ਦੇ ਲਾਲਚੀ ਕਹਿੰਦੇ ਕਰ ਲੈ ਜੇ ਕਰਨਾ ਪਰ ਪੈਸਾ ਦੇ ਸੋਨਾ ਵਿਛਾ ਕੇ ਕਹਿੰਦੇ ਉਹਨੇ ਜਗ੍ਹਾ ਖਰੀਦ ਲਈ ਕਹਿੰਦਾ ਸੋਨਾ ਵਿਛਾ ਦੂੰ ਧਰਤੀ ਤੇ ਸੋਨਾ ਵਿਛਾ ਕੇ ਵੀ ਮੈਂ ਸੰਸਕਾਰ ਕਰਨਾ ਸਾਹਿਬਜ਼ਾਦਿਆਂ ਦੇ ਸੇਠ ਤਕੜਾ ਸੀ ਦੇਣ ਲੈਣ ਤਕੜਾ ਸੀ ਬੰਦਾ ਪੈਸੇ ਵਾਲਾ ਸੀ ਉਹਦੀ ਮੰਨ ਲਿਆ ਵਜੀਦਾ ਕਹਿੰਦਾ ਕਰ ਲੈ ਚੱਲ ਜੇ ਤੇਰੇ ਮਨ ਚ ਬਾਹਲਾ ਹੇਜ ਆਉਂਦਾ ਤੇ ਕਰ ਲੈ ਪਰ ਪੈਸਾ ਦੇ ਕਹਿੰਦੇ ਧਰਤੀ ਤੇ ਮੋਹਰਾਂ ਵਿਛਾ ਕੇ ਉਹਨੇ ਜਗ੍ਹਾ ਖਰੀਦ ਲਈ ਅੱਜ ਤੱਕ ਐਡੀ ਮਹਿੰਗੀ ਜਗ੍ਹਾ ਨਾ ਕੋਈ ਵਿਕੀ ਹੈ ਨਾ ਕਿਸੇ ਨੇ ਖਰੀਦੀ ਹੈ ਜਿਹੜੀ ਸੋਨਾ ਵਿਛਾ ਕੇ ਖਰੀਦੀ ਹੋਵੇ ਉਹ ਜਗ੍ਹਾ ਐ ਖਰੀਦ ਗਏ ਨਾ ਤੇ ਫਿਰ ਕਹਿੰਦਾ ਮਾਤਾ ਗੁਜਰ ਕੌਰ ਨੂੰ ਜਦੋਂ ਚੱਕਣਾ ਸੀ ਨਾ ਫਿਰ ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਮੋਤੀ ਰਾਮ ਅੱਗੇ ਲੱਗਾ ਉਹਦੇ ਘਰ ਵਾਲੀ ਤੇ ਦੋ ਮਜ਼ਦੂਰ ਕਈਆਂ ਨੇ ਇਹ ਲਿਖਿਆ ਕਈਆਂ ਨੇ ਲਿਖਿਆ ਚਾਰ ਮਜ਼ਦੂਰ ਬੜੇ ਮਹਿੰਗੇ ਮਿਲੇ ਸੀ ਬੰਦਾ ਨਹੀਂ ਸੀ ਮਿਲ ਰਿਹਾ ਚੱਕਣ ਵਾਸਤੇ ਉਹ ਅੱਗੇ ਲੱਗ ਕੇ ਚਾਰ ਹੀ ਜਣਿਆਂ ਨੇ ਮਾਤਾ ਗੁਜਰ ਕੌਰ ਦਾ ਸਰੀਰ ਬਵਾਨ ਚੱਕਿਆ ਏਦਾਂ ਹੀ ਮੰਜਾ ਮਿਲਿਆ ਜੋ ਮਿਲਿਆ ਉਹਦੇ ਤੇ ਪਾ ਕੇ ਮਾਤਾ ਜੀ ਨੂੰ ਚੱਕਿਆ ਤੇ ਜੋਰਾਵਰ ਦੇ ਫਤਿਹ ਨੂੰ ਪਿਛਲੇ ਪਾਸਿਓਂ ਜਾ ਕੇ ਉਹ ਨਦੀ ਦੇ ਕੰਢੇ ਦੋਵੇਂ ਸਿੱਟੇ ਪਏ ਸੀ ਉੱਥੇ ਫਿਰ ਸੇਠ ਟੋਡਰ ਮੱਲ ਨੇ ਇਕੱਲੇ ਨੇ ਬਾਬਾ ਜੋਰਾਵਰ ਨੂੰ ਉਹਦੇ ਘਰ ਵਾਲੀ ਦੇ ਫਤਿਹ ਸਿੰਘ ਨੂੰ ਐ ਚੱਕ ਲਿਆ ਜਿਵੇਂ ਸੁੱਤਾ ਪਿਆ ਵੀ ਨਿਆਣਾ ਨਹੀਂ ਬੀਬੀਆਂ ਗੋਦੀ ਚੱਕ ਲੈਂਦੀਆਂ ਹੁੰਦੀਆਂ ਆ ਬੱਚਾ ਕਈ ਵਾਰੀ ਬੈਠਾ ਬੈਠਾ ਸੌ ਜਾਂਦਾ ਬੀਬੀਆਂ ਐਂ ਗੋਦੀ ਚੱਕ ਲੈਂਦੀਆਂ ਐਂ ਜੋਰਾਵਰ ਨੂੰ ਐਂ ਬਾਬੇ ਫਤਿਹ ਸਿੰਘ ਨੂੰ ਦੋਵੇਂ ਸੇਠ ਟੋਡਰਮੱਲ ਨੇ ਤੇ ਉਹਦੇ ਘਰ ਵਾਲੀ ਨੇ ਐਂ ਚੱਕਿਆ ਤਿੰਨ ਸਰੀਰ ਚੱਲੇ ਇੱਕ ਬੰਦਾ ਮਗਰ ਨਹੀਂ ਤੁਰਿਆ ਅਸੀਂ ਕਈ ਵਾਰੀ ਕਹਿੰਦੇ ਹਾਂ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਕਿਤੇ ਇਕੱਲਾ ਰਹਿ ਜਾਏ ਚਾਰ ਕੁ ਰੱਖ ਲੈ ਅਰਥੀ ਨੂੰ ਮੋਢਾ ਲਾਉਣ ਲਈ ਉਹ ਤੇਰੇ ਨਾਲ ਚਾਰ ਵੀ ਨਹੀਂ ਖੜਦੇ ਇੰਨਾ ਸੱਚ ਬੋਲਦਾ ਐਦਾਂ ਠੋਕ ਕੇ ਗੱਲ ਕਰਦਾ ਕਹਿੰਦੇ ਤੇਰੇ ਨਾਲ ਚਾਰ ਵੀ ਨਹੀਂ ਤੁਰਨੇ ਅਰਥੀ ਨੂੰ ਮੋਢਾ ਲਾਉਣ ਲਈ ਚਾਰ ਕਿਤੇ ਰੱਖ ਲੈ ਕਹਿੰਦੇ ਉਹ ਚਾਰਾਂ ਦੀ ਵੀ ਕੀ ਲੋੜ ਆ ਉਹ ਜਿਨ੍ਹਾਂ ਦੇ ਅਸੀਂ ਜਿਨ੍ਹਾਂ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ ਉਹਨਾਂ ਮਗਰ ਕਿਹੜੇ ਚਾਰ ਤੁਰੇ ਸੀ ਦੱਸ ਦਿਓ ਕਿਤੇ ਕਿਹੜੇ ਕਿਹੜੇ ਚਾਰ ਤੁਰੇ ਸੀ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਮਗਰ ਕਿਹੜੇ ਚਾਰ ਤੁਰੇ ਉਹਦੇ ਨਹੀਂ ਸੀ ਤੁਰੇ ਅੱਜ ਭਾਵੇਂ ਲੱਖਾਂ ਤੁਰਦੇ ਆ ਉਹਦੇ ਕੋਈ ਨਹੀਂ ਸੀ ਤੁਰਿਆ ਸਮਾਂ ਪਾ ਕੇ ਟਾਈਮ ਪਾ ਕੇ ਸਮਝ ਆਉਂਦੀ ਹੈ ਸੱਚ ਫਿਰ ਨਿਖਰ ਕੇ ਸਾਹਮਣੇ ਆ ਜਾਂਦਾ ਕਹਿੰਦੇ ਰਹਿਣਾ ਕਹਿਣ ਵਾਲਿਆਂ ਨੇ ਉਹਦੇ ਤਾਕਤਵਰ ਸੀ ਉਹ ਧੱਕਾ ਕਰਦੇ ਸੀ ਅੱਜ ਕਿਹੜਾ ਭਾਵਨਾਵਾਂ ਨਹੀਂ ਭੜਕਦੀਆਂ ਲੋਕਾਂ ਦੀਆਂ ਮੈਂ ਉਦਣ ਵੀ ਪਰਸੋਂ ਚੌਥੇ ਵੀ ਗੱਲ ਕੀਤੀ ਸੀ ਮਾੜੀ ਜਿਹੀ ਗੱਲ ਹੁੰਦੀ ਹੈ ਭਾਵਨਾ ਭੜਕ ਜਾਂਦੀ ਉਹ ਪਿਆਰਿਓ ਧਰਨਾ ਲੱਗਾ ਨਾ ਕਿਸਾਨਾਂ ਦਾ ਕੇਸਰੀ ਨਿਸ਼ਾਨਾਂ ਬਾਰੇ ਮਾੜਾ ਜਿਹਾ ਕਹਿਤਾ ਉਹ ਕਿਸਾਨਾਂ ਵਾਲਾ ਅੱਗੇ ਕਰ ਦਿਓ ਮਾੜਾ ਜਿਹਾ ਕੇਸਰੀ ਆਪਾਂ ਇਹਨੂੰ ਧਰਮ ਦਾ ਮੁੱਦਾ ਨਾ ਬਣਾਓ ਨਾ ਦਾਦੀ ਥੋੜੇ ਤਾਰੇ ਵਾਲੇ ਅੱਗੇ ਨੂੰ ਆਓ ਨਾ ਉਹ ਧਰਮ ਵਾਲੇ ਸਾਰੇ ਸਾਈਡ ਤੇ ਰੱਖੋ ਪਾਰਟੀਆਂ ਦਾ ਨਾ ਬਣਾਓ ਧਰਨਾ ਕਿੰਨਾ ਦਾ ਕਿਸਾਨਾਂ ਦਾ ਤੇ ਰਹਿਣ ਦਿਓ ਕਿਸਾਨਾਂ ਦਾ ਤੇ ਰੌਲਾ ਨਹੀਂ ਪਾਤਾ ਸੀ ਕਹਿੰਦੇ ਭਾਵਨਾ ਭੜਕੀ ਸਾਡੀ ਜਿੱਦਣ ਤੁਸੀਂ ਕੋਈ ਕੰਮ ਕਰਨ ਲੱਗਣਾ ਉਹਦੇ ਭਾਵਨਾ ਭੜਕਣ ਵਾਲੇ ਰੌਲਾ ਪਾ ਲੈਣਗੇ ਕੋਈ ਚੰਗਾ ਲਿਖਾਰੀ ਲਿਖਣ ਲੱਗ ਜੂ ਇਹ ਕਹਿਣਗੇ ਸਾਡੀ ਭਾਵਨਾ ਭੜਕੀ ਅਸੀਂ ਮਾਰਾਂਗੇ ਇਹਨੂੰ ਇੱਥੇ ਲਿਖਾਰੀ ਬੰਦਿਆਂ ਨੂੰ ਕਤਲ ਕੀਤਾ ਹੈ ਚੰਗੀ ਕਲਮ ਵਾਲੇ ਨੂੰ ਕਤਲ ਕੀਤਾ ਸਾਡੇ ਚ ਸਾਡੇ ਵਰਗਾ ਬੰਦਾ ਕਵੇ ਵੱਖਰਾ ਪ੍ਰਚਾਰ ਕਰਕੇ ਬੰਦਿਆਂ ਨੂੰ ਪੈਰਾਂ ਤੇ ਖੜਾ ਕਰਾਂਗੇ ਅੱਜ ਦੀ ਪੀੜ੍ਹੀ ਨੂੰ ਅੱਜ ਦੇ ਨੌਜਵਾਨਾਂ ਨੂੰ ਕਵਾਂਗੇ ਆਪਣੇ ਆਪ ਨਾਲ ਜੁੜੋ ਰੱਬ ਤੇਰੇ ਵਿੱਚ ਹੈ ਫਿਰ ਭਾਵਨਾ ਭੜਕਣ ਵਾਲੀ ਬੀ ਟੀਮ ਆ ਜਾਂਦੀ ਹੈ ਵੱਡੀ ਸਥਾਪਿਤ ਧਿਰ ਦੀ ਇੱਕ ਸਥਾਪਿਤ ਧਿਰ ਹੈ ਚੇਤਾ ਰੱਖਿਓ ਇੱਕ ਸਥਾਪਿਤ ਧਿਰ ਹੈ ਇੱਕ ਉਹਨਾਂ ਦੀ ਬੀ ਟੀਮ ਹੈ ਜਿਹੜੀ ਭਾਵਨਾ ਭੜਕਣ ਵਾਲੇ ਗਰੁੱਪ ਫਿਰਦਾ ਹੈ ਇਹ ਹਰੇਕ ਥਾਂ ਤੇ ਵਾੜਨਗੇ ਇਹਨਾਂ ਨੂੰ ਫਿਰ ਇਹਨਾਂ ਦੀ ਭਾਵਨਾ ਭੜਕੂਗੀ ਫਿਰ ਉਹ ਲਹਿਰ ਨੂੰ ਖਤਮ ਕਰਨ ਵਾਸਤੇ ਇਹ ਬੀ ਟੀਮ ਵਰਤਦੇ ਨੇ ਹਰ ਥਾਂ ਤੇ ਵਰਤਣਗੇ ਆਪਾਂ ਕਿਹਾ ਪ੍ਰੋਗਰਾਮ ਕਰਦੇ ਆ ਆਪਾਂ ਪੈਰਾਂ ਤੇ ਖੜੇ ਹੋਈਏ ਬਾਕੀਆਂ ਨੂੰ ਕਰੀਏ, ਫਿਰ ਆ ਨਹੀਂ ਜਾਂਦੇ ਜਦੋਂ ਦੀਵਾਨ ਕਿਤੇ ਰੱਖਦੇ ਆ, ਕਹਿੰਦੇ ਸਾਡੀ ਭਾਵਨਾ ਭੜਕਦੀ ਹੈ, ਬੰਦ ਕਰੋ ਸਾਡੀ ਭਾਵਨਾ ਭੜਕਦੀ ਹੈ। ਇਹ ਭਾਵਨਾ ਭੜਕਣ ਵਾਲੇ ਫਿਰ ਅੱਗੇ ਆ ਜਾਂਦੇ ਆ, ਉਹ ਧਰਨੇ ਤੇ ਜਾ ਕੇ ਵੇਖੋਗੇ ਸਾਡੀ ਭਾਵਨਾ ਭੜਕਦੀ ਹੈ, ਬੜੀ ਛੇਤੀ ਭਾਵਨਾ ਭੜਕਦੀ ਹੈ। ਚੇਤਾ ਰੱਖਿਓ ਜਿਸ ਬਾਬੇ ਦੇ ਸਿੱਖ ਆ ਨਾ ਅਸੀਂ, ਉਹ ਗੰਗਾ ਦੇ ਬਾਰੇ ਗੱਲ ਕੀਤੀ, ਤੀਰਥਾਂ ਤੇ ਨਹਾਉਣ ਬਾਰੇ ਗੱਲ ਕੀਤੀ, ਉਹ ਸੁਚਮਤਾ ਦੀ ਗੱਲ ਕੀਤੀ, ਕਿਤੇ ਵੇਖਿਆ ਭਾਵਨਾ ਦੀ ਗੱਲ? ਵੈਰੋਵਾਲ ਵੀਰ ਦੀਆਂ ਲਿਖੀਆਂ ਲਾਈਨਾਂ ਸੁਣਿਓ, ਮੱਚੀ ਹਾਹਾਕਾਰ ਭਾਵਨਾ ਭੜਕ ਗਈ, ਮੱਚੀ ਹਾਹਾਕਾਰ ਭਾਵਨਾ ਭੜਕ ਗਈ, ਕਾਫਰ ਕਹਿ ਕੇ ਮਾਰਨ ਪੈ ਗਏ ਬਾਬੇ ਨੂੰ। ਗੁਰੂ ਨਾਨਕ ਨੂੰ ਕੀ ਕਹਿੰਦੇ ਸੀ? ਮੱਚੀ ਹਾਹਾਕਾਰ ਭਾਵਨਾ ਭੜਕ ਗਈ, ਕਾਫਰ ਕਹਿ ਕੇ ਮਾਰਨ ਪੈ ਗਏ ਬਾਬੇ ਨੂੰ। ਕਾਜੀ ਕਹਿੰਦਾ ਜੁਰਮ ਇਹ ਬਖਸ਼ਣ ਯੋਗ ਨਹੀਂ, ਪੈਰ ਦਿਖਾਉਂਦਾ ਸਾਡੇ ਮੱਕੇ ਕਾਬੇ ਨੂੰ। ਕਹਿੰਦੇ ਪੈਰ ਦਿਖਾਉਂਦਾ ਸਾਡੀ ਭਾਵਨਾ ਭੜਕਦੀ ਹੈ। ਪਰ ਜੇ ਬਾਬਾ ਇਹਨਾਂ ਗੱਲਾਂ ਦੀ ਪਰਵਾਹ ਕਰਦਾ ਤੇ ਅੱਜ ਬਾਬਾ ਗੁਰੂ ਨਾਨਕ ਨਾ ਹੁੰਦਾ। ਜਿਹੜੀ ਗੱਲ ਕਹਿਣੀ ਸੀ ਠੋਕ ਕੇ ਕਹੇਗੀ, ਜਿਹੜੀ ਗੱਲ ਗਲਤ ਹੈ ਉਹ ਕਹੀ, ਕਿਸੇ ਦੇ ਕਿੱਤੇ ਲੱਗੇ ਕਿਸੇ ਦੇ ਗੋਡੇ ਲੱਗੇ, ਕਿਤੇ ਸਮਝੌਤਾਵਾਦੀ ਨਹੀਂ ਹੋਏ। ਪਰ ਜਿੱਥੇ ਬੇੜਾ ਬਹੁ ਇਹਨਾਂ ਦਾ ਆ ਕੇ ਬੈਠੂ, ਜਿਹੜੇ ਕਹਿਣਗੇ ਭਾਵਨਾ ਭੜਕ ਗਈ। ਪਰ ਇੱਕ ਸਮਾਂ ਆਉਣਾ, ਇੱਕ ਟਾਈਮ ਆਉਣਾ ਜਿੱਥੇ ਸਾਨੂੰ ਪਤਾ ਲੱਗਣਾ ਹੈ। ਇੱਕ ਟਾਈਮ ਦੇ ਉੱਤੇ ਉਹ ਜਿਨ੍ਹਾਂ ਦੀ ਭਾਵਨਾ ਭਟਕੀ ਹੋਣੀ ਹੈ ਨਾ, ਉਹਨਾਂ ਦੇ ਪੁੱਤ ਪੋਤਿਆਂ ਨੇ ਕਿਹਾ ਹੋਣਾ, ਉਹ ਬਾਬਾ ਨਾਨਕ ਸਾਨੂੰ ਚੰਗਾ ਸੀ, ਸਾਡੇ ਭਲੇ ਦੀ ਗੱਲ ਕਰਦਾ ਸੀ, ਸਾਡੇ ਲਈ ਬਾਬਾ ਚੰਗਾ ਸੀ, ਸਾਡੇ ਬੱਚਿਆਂ ਲਈ ਚੰਗਾ ਸੀ, ਸਾਡੇ ਫਿਊਚਰ ਲਈ ਚੰਗਾ ਸੀ, ਸਾਡੀਆਂ ਪੀੜ੍ਹੀਆਂ ਲਈ ਚੰਗਾ ਸੀ। ਤੁਸੀਂ ਉਹੀ ਘਸੀਆਂ ਪਿੱਟੀਆਂ ਗੱਲਾਂ ਪਤਾ ਨਹੀਂ ਕਿਹੜੇ ਚੁੱਗ ਦੀਆਂ ਕਰਦੇ ਰਹਿੰਦੇ ਆ, ਪਰ ਅੱਜ ਲੋੜ ਸੀ ਇਹ ਭਾਵਨਾ। ਉਹਨਾਂ ਨੂੰ ਲਾਹਣ ਤਾਂ ਪੈਂਦੀਆਂ ਫਿਰ ਜਿਹੜੇ ਕਹਿੰਦੇ ਸਾਡੀਆਂ ਭਾਵਨਾ ਭੜਕਦੀਆਂ। ਅੱਜ ਵੀ ਕਹਿੰਦੇ ਲੈ ਵੇ ਗੰਗੂ ਪਾਪੀਆ, ਅੱਜ ਜਰਾ ਕੁ ਸਪੀਡ ਨਾਲੇ ਵੀ ਇੱਕ ਥੋੜਾ ਜਿਹਾ ਪੜ੍ਹ ਹੀ ਲੈਂਦੇ ਆ। ਇੱਕ ਆ ਦੋ ਤਿੰਨ ਮਿੰਟ ਹੋਰ ਟਕਾ ਰੱਖਿਓ।
ਲੈ ਵੇ ਗੰਗੂ ਪਾਪੀਆ ਲਾਣ ਤਾਂ ਸੰਭਾਲ ਵੇ, ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ, ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ, ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ।
ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਧੜਕਣਾਂ ਖਲੋਣ ਨਾਲ ਕਿਹੜਾ ਖੁਸ਼ ਹੋ ਗਏ, ਧੜਕਣ ਖੜ ਗਈ ਫਿਰ ਖੁਸ਼ ਹੋ ਗਏ, ਮਾਤਾ ਗੁਜਰ ਕੌਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਫਿਰ ਕਿਹੜਾ ਖੁਸ਼ ਹੋ ਗਏ। ਕਹਿੰਦੇ ਅੱਜ ਤਾਂ ਤੇਰੇ ਮਨ ਦੀ ਹੋ ਗਈ, ਅੱਜ ਤਾਂ ਖੁਸ਼ ਹੈ, ਜੋ ਚਾਹੁੰਦਾ ਸੀ ਹੋ ਗਿਆ, ਅੱਜ ਤੇ ਖੁਸ਼ ਹੈ। ਸੁਣੋ,
ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ, ਤੈਨੂੰ ਕਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ, ਤੈਨੂੰ ਕਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ, ਅੱਜ ਖੁਸ਼ੀ ਨਾਲ ਚੱਲੀ, ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੇ, ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ, ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ, ਬੇਗਾਨੀਆਂ ਸੀ ਆਂਦਰਾ ਕਿਸੇ ਮਾਂ ਦੇ ਲਾਲ ਸੀ, ਤੈਨੂੰ ਕੀ ਹੈ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ, ਤੈਨੂੰ ਕੀ ਹੈ ਤੇਰੇ ਲਈ ਤਾਂ
ਦੁਸ਼ਮਣ ਦੇ ਵਾਲ ਸੀ ਉਹ ਵਿੱਚ ਆਏ ਮਾਂ ਵਿੱਚ ਆਏ ਮਾਨ ਪੂਤਾ ਫਿਰ ਕਾਹਦਾ ਖਿਆਲ ਵੇ ਨੀਹਾਂ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ।
ਸੋ ਇਸ ਕਰਕੇ ਲਾਣਤਾਂ ਹੀ ਪੈਂਦੀਆਂ ਰਹਿਣੀਆਂ ਸਾਰੀ ਜ਼ਿੰਦਗੀ। ਗੰਗੂ ਵਰਗਿਆਂ ਦਾ ਸਮਾਂ ਵੀ ਲੰਘ ਜਾਂਦਾ, ਸਮਾਂ ਤੇ ਬੀਤ ਹੀ ਜਾਣਾ ਹੁੰਦਾ ਹੈ, ਪਰ ਉਹ ਇਤਿਹਾਸ ਦੇ ਪੱਤਰੇ ਬਣ ਜਾਂਦੇ ਆ, ਸਭ ਕੁਝ ਯਾਦ ਰਹਿੰਦਾ। ਸੋ ਇਸ ਕਰਕੇ ਆਪ ਸਾਰਿਆਂ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ, ਸਭ ਜਾਦਿਆਂ ਦਾ ਇਤਿਹਾਸ ਸੁਣਦੇ ਆ ਤੇ ਸਟੈਂਡ ਲੈਣਾ, ਦ੍ਰਿੜਤਾ ਰੱਖਣੀ ਸਿੱਖੀਏ। ਪੰਜ ਦਿਨ ਦਾ ਪ੍ਰੋਗਰਾਮ ਰੱਖਿਆ ਸੀ, ਲਗਾਤਾਰ ਘਰਾਂ ਚ ਬਹਿ ਕੇ ਸੁਣਦੇ ਰਹੇ ਹੋ, ਅੱਜ ਤੁਸੀਂ ਇੱਥੇ ਵੀ ਆ ਕੇ ਹਾਜ਼ਰੀ ਭਰੀ ਹੈ। ਕੁਝ ਸੰਗਤ ਨੇ, ਮੈਂ ਪਹਿਲਾਂ ਸੋਚਿਆ ਸੀ ਪੰਜੇ ਦਿਨ ਲਾਈਵ ਵੀ ਕਰੀਏ, ਪਰ ਫਿਰ ਸੋਚਿਆ ਚਲੋ ਏਦਾਂ ਵੀ ਬਹਿ ਹੀ ਸਕਦੇ ਹਾਂ। ਬੜੇ ਚਿਰ ਬਾਅਦ ਮੈਂ ਏਦਾਂ ਅੱਜ 8-9 ਮਹੀਨੇ ਬਾਅਦ ਕੀਰਤਨ ਕੀਤਾ। ਵੈਸੇ ਤੇ ਐਤਵਾਰ ਕਰੀਦਾ ਹੀ ਹੈ ਉਦਾਂ, ਪਰ ਏਦਾਂ ਗਿਣਤੀ ਵਿੱਚ ਸੰਗਤ ਹੈ। ਸੋ ਅਗਲੇ ਐਤਵਾਰ ਮੈਂ ਰਾਤ ਵੀ ਬੋਲਿਆ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਪਾਂ ਪ੍ਰਕਾਸ਼ ਦਿਹਾੜਾ 5 ਜਨਵਰੀ ਦਾ ਹੁੰਦਾ ਹੈ, ਪਰ ਆਪਾਂ 3 ਜਨਵਰੀ ਨੂੰ ਐਤਵਾਰ ਨੂੰ ਹੀ ਮਨਾਵਾਂਗੇ। ਜਿਹੜੀ ਸੰਗਤ ਆਉਣਾ ਚਾਹੁੰਦੀ ਹੈ ਅਵਤਾਰ ਪੁਰਬ ਪਾਤਸ਼ਾਹ ਦਾ, ਗੁਰੂ ਗੋਬਿੰਦ ਸਿੰਘ ਜੀ ਦਾ, ਧੂਮ ਧਾਮ ਨਾਲ ਆਪਾਂ ਕੋਸ਼ਿਸ਼ ਕਰਾਂਗੇ ਮਨਾਈਏ। ਅਗਲੇ ਐਤਵਾਰ ਆਪਾਂ ਹਫ਼ਤੇ ਬਾਅਦ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ, ਜ਼ਰੂਰ ਜਿਹੜੇ ਆ ਸਕਦੇ ਨੇ ਦਰਸ਼ਨ ਦੇਣ, ਘਰਾਂ ਵਿੱਚ ਵੀ ਜਿਹੜੇ ਹੋਣਗੇ ਉਹ ਵੀ ਆ ਸਕਦੇ ਨੇ। ਕੋਸ਼ਿਸ਼ ਕਰਾਂਗੇ ਆਪਾਂ ਇੱਥੇ ਹੀ ਪੰਡਾਲ ਲਾ ਲਈਏ, ਵੈਸੇ ਤੇ ਦਰਬਾਰ ਚ ਦੀਵਾਨ ਲਾਈਦਾ ਹੈ, ਪਰ ਇੱਥੇ ਹੀ ਆਪਾਂ ਕੋਸ਼ਿਸ਼ ਕਰਾਂਗੇ ਕਿ ਅਗਲੇ ਐਤਵਾਰ ਆਪਾਂ ਪ੍ਰੋਗਰਾਮ ਕਰੀਏ। ਜਿਹੜੀ ਸੰਗਤ ਆਉਣਾ ਚਾਹੁੰਦੀ ਹੋਵੇਗੀ ਉਹ ਫਿਰ ਐਤਵਾਰ ਵਾਲੇ ਦਿਨ ਆ ਸਕਦੇ ਆ, ਜੇ ਦੂਰੋਂ ਆਉਣਾ ਤੇ ਨਹੀਂ ਮੁਸ਼ਕਲ ਹੋ ਜਾਂਦੀ ਹੈ ਫਿਰ ਰਾਤ ਰਹਿਣ ਦਾ ਵੀ ਕੋਸ਼ਿਸ਼ ਕਰ ਸਕਦੇ ਆ। ਪਹਿਲਾਂ ਇੱਕ ਦਿਨ ਆ ਜਾਓ, ਇੱਥੇ ਹਾਲ ਵਗੈਰਾ ਬਣੇ ਅਸੀਂ ਤਿਆਰ ਕਰ ਦਿਆਂਗੇ ਤੇ ਉਹਦੇ ਵਿੱਚ ਫਿਰ ਸੰਗਤ ਰਹਿ ਸਕਦੀ ਹੈ। ਅਗਲੇ ਐਤਵਾਰ ਆਪਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ। ਵਿਸਾਖੀ ਵੇਲੇ ਮੈਂ ਚਾਹੁੰਦਾ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਆਉਂਦਾ ਹੈ ਵਿਸਾਖੀ ਨੂੰ, 14 ਅਪ੍ਰੈਲ 1469 ਹੈ, ਸਭ ਨੂੰ ਪਤਾ ਹੈ ਖਾਲਸੇ ਦਾ ਤੇ ਗੁਰੂ ਨਾਨਕ ਦਾ ਇੱਕੇ ਦਿਨ ਦਾ ਹੈ ਵਿਸਾਖੀ ਵਾਲਾ ਸਮਾਗਮ। ਬਾਕੀ ਮਹੀਨੇ ਬਾਅਦ ਆਪਾਂ ਕੋਸ਼ਿਸ਼ ਕਰਦੇ ਹਾਂ, ਮੈਂ ਅਗਲੇ ਐਤਵਾਰ ਤੱਕ ਅਨਾਊਂਸ ਕਰ ਦਿਆਂਗਾ। ਜੇ ਮੈਨੂੰ ਠੀਕ ਲੱਗਾ ਫਿਰ ਆਪਾਂ ਮਹੀਨੇ ਬਾਅਦ ਇੱਕ ਪ੍ਰੋਗਰਾਮ ਇੱਦਾਂ ਕਰ ਲਿਆ ਕਰੀਏ, ਬਾਕੀ ਜਿਹੜੇ ਛੋਟੇ ਛੋਟੇ ਹੁੰਦੇ ਨੇ 3 ਦਿਨ ਲਾਈਵ ਤੇ ਹੁੰਦਾ ਹੀ ਹੈ ਉਹ ਵੀ ਕਰਦੇ ਰਹੀਏ, ਪਰ ਇੱਕ ਪ੍ਰੋਗਰਾਮ ਇੱਦਾਂ ਵੱਡਾ ਵੀ ਕਰ ਲਿਆ ਕਰੀਏ, ਜਿੱਦਾਂ ਆਪਾਂ ਹਰ ਮਹੀਨੇ ਇਕੱਠੇ ਹੁੰਦੇ ਸੀ ਉਦਾਂ ਹੀ ਕਰ ਲਿਆ ਕਰੀਏ। ਮੈਨੂੰ ਚੇਤਾ ਮੈਂ ਮਲੌਦ ਗਿਆ ਉਦਣ ਤੇ ਮੈਂ ਹਾਸੇ ਚ ਕਿਹਾ, ਉੱਥੇ ਧੂਰੀ ਵਾਲੇ ਆਏ, ਬੇਨੜੇ ਵਾਲੇ ਵੀਰ ਬੈਠੇ ਸੀ, ਮਲੌਦ ਵਾਲੇ ਸੀ, ਅਹਿਮਦਗੜ੍ਹ ਵਾਲੇ ਮੁੰਡੇ ਬੈਠੇ ਸੀ, ਤੇ ਮੈਂ ਹਾਸੇ ਚ ਕਿਹਾ, ਮੈਂ ਕਿਹਾ ਹੁਣ ਦੀਵਾਨ ਸ਼ੁਰੂ ਕਰੀਏ ਵੀ ਆਪਾਂ ਲਾਇਆ ਕਰੀਏ ਪ੍ਰੋਗਰਾਮ। ਜਦੋਂ ਮੈਂ ਕਿਹਾ ਨਾ ਤਾਂ ਗੱਲ ਐ ਚਮਕ ਆ ਗਈ ਜਿਵੇਂ ਕਿਸ ਮਰੇ ਬੰਦੇ ਦੇ ਜਾਨ ਨਹੀਂ ਪਾ ਦਿੰਦੇ ਹੁੰਦੇ, ਐ ਲੱਗਿਆ ਜਿਵੇਂ ਜਾਨ ਪੈ ਗਈ ਹੁੰਦੀ। ਮੈਂ ਇੰਨਾ ਹੀ ਕਿਹਾ, ਮੈਂ ਕਿਹਾ ਜੀ ਕਰਦਾ ਕਰ ਲਿਆ ਕਰੀਏ ਦੀਵਾਨ ਵੇਖੀ ਜਾਊ, ਐ ਮੈਂ ਕਿਹਾ, ਇੰਨੇ ਨਾਲ ਹੀ ਐ ਹੋ ਗਿਆ ਵੀ। ਸੋ ਚਲੋ ਤੇ ਸਮਾਂ ਦੱਸੂ ਆਉਣ ਵਾਲੇ ਟਾਈਮ ਵਿੱਚ ਕਿੱਦਾਂ ਬਣਦਾ, ਪਰ ਅਸੀਂ ਇੰਨਾ ਕੁ ਕਰੀਏ ਵੀ ਇੱਥੇ ਜਿਹੜਾ ਹੈ ਐਤਵਾਰ ਦਾ ਪ੍ਰੋਗਰਾਮ ਮਹੀਨੇ ਬਾਅਦ ਆਪਾਂ ਜਿਹੜਾ ਰੱਖਦੇ ਹੀ ਹਾਂ, ਕੋਸ਼ਿਸ਼ ਕਰਦੇ ਹਾਂ ਅਗਲੇ ਐਤਵਾਰ ਤੱਕ, ਐਤਵਾਰ ਆਓ ਫਰਵਰੀ ਵਿੱਚ ਫਿਰ ਆਪਾਂ ਐਤਵਾਰ ਦਾ ਰੱਖ ਸਕਦੇ ਹਾਂ, ਪਹਿਲੇ ਐਤਵਾਰ ਦਾ। ਮਾਰਚ ਵਿੱਚ ਫਿਰ ਆਪਾਂ ਰਾਤ ਦਾ ਸ਼ਨੀਵਾਰ ਦਾ ਰੱਖ ਸਕਦੇ ਹਾਂ, ਜਿੱਦਾਂ ਆਪਾਂ ਅੱਗੇ ਹਰ ਮਹੀਨੇ ਕਰਦੇ ਹੀ ਸੀ, ਫਿਰ ਇੱਦਾਂ ਕਰ ਲਿਆ ਕਰੀਏ। ਵੈਸੇ ਤੇ ਵੀਕਐਂਡ ਤੇ ਪਰ ਇਹ ਮਹੀਨੇ ਬਾਅਦ ਜਦੋਂ ਸਾਰੇ ਇਕੱਠੇ ਹੋ ਜਾਈਦਾ, ਇੱਕ ਦੂਜੇ ਨੂੰ ਮਿਲ ਲਈਦਾ, ਇੱਦਾਂ ਵੀ ਦੀਵਾਨ ਦਾ ਜਿਹੜਾ ਵੱਖਰਾ ਹੀ ਸਵਾਦ ਹੁੰਦਾ ਹੈ, ਇਕੱਲੇ ਵੀ ਕਰੀ ਲਈਦਾ ਪਰ ਇੱਦਾਂ ਵੀ ਵਧੀਆ ਲੱਗਦਾ। ਸੋ ਸਾਰਿਆਂ ਨੂੰ ਬੇਨਤੀ ਹੈ ਅਗਲੇ ਐਤਵਾਰ ਆਪ ਸਭ ਨੇ ਦਰਸ਼ਨ ਦੇਣੇ। ਬਾਕੀ ਕਿਸਾਨਾਂ ਦਾ ਮੋਰਚਾ ਵੀ ਬੜੀ ਜ਼ੋਰ ਸ਼ੋਰ ਨਾਲ ਚੱਲ ਰਿਹਾ, ਮੈਂ ਹੈਰਾਨ ਇਸ ਗੱਲੋਂ ਹੋਇਆ ਕਿ ਜਿੱਦਣ ਤੋਂ ਮੋਰਚਾ ਲੱਗਿਆ ਮੈਂ ਪ੍ਰਬੰਧਕਾਂ ਨਾਲ ਗੱਲ ਕਰਦਾ ਸੀ, ਜਿਹੜੇ ਜੋਗਿੰਦਰ ਸਿੰਘ ਹੋਣੀ ਸੀ ਉੱਥੇ ਜਾਂ ਦਰਸ਼ਨਪਾਲ ਹੋਣੀ ਸੀ, ਮੈਂ ਦੱਸਿਆ ਵੀ ਸੀ ਉਹਨਾਂ ਨੂੰ ਮੈਂ ਕਹਿ ਰਿਹਾ ਸੀ ਜੀ ਦੱਸੋ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਤੁਹਾਡੇ ਨਾਲ ਕਿਵੇਂ ਤੁਰਿਆ ਜਾ ਸਕਦਾ ਹੈ। ਉਹ ਕਹਿੰਦੇ ਭਾਈ ਸਾਹਿਬ ਅਸੀਂ ਤੁਹਾਨੂੰ ਆਪੇ ਆਉਣ ਵਾਲੇ ਟਾਈਮ ਵਿੱਚ ਦੱਸਾਂਗੇ, ਬੱਸ ਲਾ ਦਿਓ, ਗੱਡੀਆਂ ਸੰਗਤ ਆਉਂਦੀ ਰਵੇ ਧਰਨੇ ਤੇ। ਹੁਣ ਇੱਕ ਗੱਲ ਹੁੰਦੀ ਹੈ, ਅਗਲੇ ਉਹਨੂੰ ਤੇ ਉਹਨਾਂ ਨੂੰ ਨਹੀਂ ਕਹਿ ਸਕਦੇ ਜਿਹੜਾ ਦੂਜਾ ਧੜਾ ਵੱਡਾ, ਸਾਡੇ ਵਰਗਿਆਂ ਨੂੰ ਕਹਿ ਦਿੰਦੇ ਵੀ ਤੁਸੀਂ ਚਲੋ ਰਹਿਣ ਦਿਓ, ਤੁਹਾਡੇ ਆਉਣ ਨਾਲ ਕੋਈ ਸਮੱਸਿਆ ਨਾ ਹੋਵੇ। ਆਪਾਂ ਸੋਚਦੇ ਹਾਂ ਵੀ ਚਲੋ ਕੋਈ ਨੀ, ਜੇ ਅਗਲਾ ਕਹਿੰਦਾ ਅਗਲਾ ਜਿਵੇਂ ਕਵੇ ਉਵੇਂ ਕਰੋ, ਜੇ ਸਾਥ ਦੇਣਾ ਉਹਨਾਂ ਨੂੰ ਪੁੱਛੋ ਵੀ ਕਿਵੇਂ ਦਈਏ, ਆਪਣੀ ਮਰਜ਼ੀ ਨਾਲ ਨਹੀਂ। ਹੁਣ ਪਿੱਛੇ ਜੇ ਮੈਂ ਦੱਸਿਆ ਹੀ ਹੈ ਜਿਵੇਂ ਵੀ ਜਿਹੜੇ ਜਿਹੜੇ ਪਰਿਵਾਰ ਉਹਦੇ ਵਿੱਚ ਕਈ ਬੰਦੇ ਕੁਰਬਾਨ ਹੋ ਗਏ ਸੰਘਰਸ਼ ਕਰਦਿਆਂ, ਤੇ ਪ੍ਰਬੰਧਕਾਂ ਨੇ ਉੱਥੇ ਦੇ ਸੰਘਰਸ਼ ਕਰਨ ਵਾਲੇ ਆਗੂਆਂ ਨੇ ਸਲਾਹ ਦਿੱਤੀ, ਕਹਿੰਦੇ ਜੀ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ, ਰਲ ਮਿਲ ਕੇ ਆਪਾਂ ਕਰ ਲਈਏ। ਉਹਦੇ ਵਿੱਚ ਫਿਰ ਆਪਣੇ ਕਈ ਸਹਿਯੋਗ ਵਾਲੇ ਬੰਦੇ ਆ ਉਹਨਾਂ ਨਾਲ ਸਲਾਹ ਕਰਕੇ ਅਸੀਂ ਪਰਸੋਂ ਚੌਥੇ ਬੰਦੇ ਭੇਜੇ ਆਪਣੇ, ਜਿਹਦੇ ਵਿੱਚ ਧਰਨੇ 'ਚ ਜਾ ਕੇ। ਹੁਣ ਮੈਂ ਆਪ ਨਾ ਜਾਣ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਕੋਈ ਸਮੱਸਿਆ ਨਾ ਹੋਵੇ, ਮੇਰੇ ਜਾਣ ਨਾਲ ਕੋਈ ਸਮੱਸਿਆ ਖੜੀ ਹੋ ਜੇ ਸਟੇਜ ਨੂੰ ਤੇ ਸਾਡੇ ਜਾਣ ਦਾ ਕੀ ਫਾਇਦਾ। ਆਪਾਂ ਬੰਦੇ ਸਿੰਘ ਭੇਜੇ, ਉਹ ਕਹਿੰਦੇ ਵੀ 21 ਲੱਖ ਰੁਪਈਆ ਆਪਾਂ ਸਾਰੇ ਰਲ ਕੇ ਕਰਕੇ ਤੇ ਉੱਥੇ ਦਈਏ, ਜਿਹੜੇ ਜਿਹੜੇ ਪਰਿਵਾਰ ਜਿਹੜੇ ਕੁਰਬਾਨ ਹੋਏ ਆ ਬੰਦਿਆਂ ਦੀ ਮੌਤ ਹੋਈ ਹੈ। ਉਹ ਫਿਰ ਹੁਣ ਅਗਲੇ ਐਤਵਾਰ 20-25 ਦੇ ਨਾਮ ਆਏ ਆ ਸਾਡੇ ਕੋਲੇ, ਐਡਰੈਸ ਆਏ, ਬਾਕੀਆਂ ਦੇ ਆ ਜਾਣਗੇ। ਅਗਲੇ ਐਤਵਾਰ ਆਪਾਂ 12 ਵਜੇ ਦੀਵਾਨ ਸ਼ੁਰੂ ਕਰਾਂਗੇ, 2 ਵਜੇ ਤੱਕ ਸਮਾਪਤੀ ਕਰ ਦਿਆਂਗੇ। ਅੱਜ ਚਲੋ ਕਵਿਤਾ ਪੜ੍ਹਦੇ ਰਹੇ, ਥੋੜ੍ਹਾ ਲੇਟ ਹੋ ਗਿਆ। 2 ਵਜੇ ਨੂੰ ਫਿਰ ਆਪਾਂ ਜਿਹੜੇ ਉਹ ਪਰਿਵਾਰ ਨੇ ਉਹਨਾਂ ਸਾਰਿਆਂ ਦਾ ਜਿਹੜੇ ਉਹਨਾਂ ਦਾ ਸਨਮਾਨ ਇੱਥੇ ਕਰ ਦਿਆਂਗੇ ਬੁਲਾ ਕੇ, 21 ਲੱਖ ਰੁਪਈਆ ਡਿਵਾਈਡ ਕਰ ਦਿਆਂਗੇ। ਸ਼ਾਇਦ 50-50 ਹਜ਼ਾਰ ਆ ਜਾਏਗਾ, ਜੇ 20-40-42 ਮੇਰਾ ਖਿਆਲ ਹੋਣਗੇ, 40-42 ਪਰਿਵਾਰ ਹੋਣਗੇ, ਉਹਨਾਂ ਸਾਰਿਆਂ ਦਾ ਸਨਮਾਨ ਕਰ ਦਿਆਂਗੇ। ਸੋ ਜਿੰਨਾ ਹੁੰਦਾ ਜਿਸ ਤਰੀਕੇ ਸਿਰ ਵੀ ਹੁੰਦਾ ਸਾਰੇ ਸਹਿਯੋਗ ਦਿੰਦੇ ਆ, ਪਰ ਮੈਂ ਹੈਰਾਨ ਹੁੰਦਾ ਵੀ ਬੋਲਣ ਵਾਲੇ ਬੰਦਿਆਂ ਨੇ ਵੇਖਣਾ ਨਹੀਂ ਹੁੰਦਾ। ਇੱਕ ਉਹ ਹੈ ਨਹੀਂ ਉਹ ਭਾਈ ਜਿਹੜਾ ਟੋਰਾਂਟੋ ਬੋਲਦਾ, ਬਾਸੀ ਹੈ ਮੇਰਾ ਖਿਆਲ ਉਹਦਾ ਨਾਂ, ਸੱਚੀ ਬਾਸੀ ਹੋਈ ਹੈ, ਬਾਸੀ ਹੋਈ ਹੈ। ਤੇ ਉਹ ਕਹਿੰਦਾ ਜੀ ਇਹ ਢੱਡਰੀਆਂ ਵਾਲਾ ਗਿਆ ਨਹੀਂ, ਇਹ ਇਦਾਂ ਨਹੀਂ ਹੋਇਆ, ਵੀ ਤੂੰ ਪੁੱਛ ਤੇ ਲੈ ਮਾਮਾ ਕਿਸੇ ਨੂੰ, ਤੂੰ ਮਾੜਾ ਮੋਟਾ ਫੋਨ ਹੀ ਕਰ ਲੈ ਪ੍ਰਬੰਧਕਾਂ ਨੂੰ ਕਿ ਤੁਹਾਡੇ ਅੰਦਰ ਜ਼ਹਿਰ ਭਰੀ ਹੈ ਜਿਹੜੀ ਕੱਢਣੀ ਹੁੰਦੀ। ਤੁਸੀਂ ਜਿਵੇਂ ਸੁੰਘਦੇ ਨਹੀਂ ਫਿਰਦੇ ਹੁੰਦੇ, ਸੁੰਘਦੇ ਕੁੱਤਾ ਨਹੀਂ ਸੁੰਘਦਾ ਫਿਰਦਾ ਹੁੰਦਾ, ਕਦੇ ਇਹ ਖੂਨ ਜੇ ਸੁੰਘਦਾ, ਕਦੇ ਇਹ ਖੂਨ ਜੇ ਸੁੰਘਦਾ, ਇੱਦਾਂ ਕਈ ਬੰਦੇ ਤੇ ਸੁੰਘਦੇ ਫਿਰਦੇ ਆ ਵੀ ਕੋਈ ਮੌਕਾ ਮਿਲੇ ਸਹੀ ਫਿਰ ਅਸੀਂ ਢਾ ਲਈਏ ਢੱਡਰੀਆਂ। ਮੈਂ ਕਿਹਾ ਯਾਰ ਹੁਣ ਤੇ ਦੀਵਾਨ ਨਹੀਂ ਲਾਉਂਦਾ, ਹੁਣ ਤੇ ਮੈਂ ਇੱਥੇ ਬੈਠਾ, ਓਏ ਹੁਣ ਤੇ ਟਿਕ ਕੇ ਬਹਿ ਜਾਓ, ਹੁਣ ਤੇ ਟਿਕ ਜਾਓ। ਪਰ ਜੋ ਮੂੰਹ 'ਚ ਆਉਂਦਾ ਹੈ ਫਿਰ ਕਹਿੰਦਾ ਵਾਹ ਢੱਡਰੀਆਂ ਵਾਲਾ, ਕੌਣ ਹੈ ਢੱਡਰੀਆਂ ਵਾਲਾ, ਫਿਰ ਤੂੰ 2-2 ਘੰਟੇ ਕਾਹਤੋਂ ਲਾਉਂਦਾ ਬੇਟਾ ਜੀ ਕਰਦਾ। ਜੇ ਤੈਨੂੰ ਐਂ ਲੱਗਦਾ ਵੀ ਹੈ ਨਹੀਂ ਕੋਈ, ਫਿਰ ਤੂੰ 2-2 ਘੰਟੇ ਟਾਈਮ ਕਿਉਂ ਖਰਾਬ ਕਰਦਾ, ਕਿਵੇਂ ਮਤਲਬ ਜ਼ਹਿਰ ਭਰ ਰਿਹਾ ਵੀ ਕਿਵੇਂ ਨਾ ਕਿਵੇਂ ਅਸੀਂ ਹੁਣ ਮੌਕਾ ਮਿਲਿਆ। ਤੇ ਕਹਿੰਦਾ ਪਤਾ ਕੀ ਹੈ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ, ਅਸੀਂ ਤੇ ਐਂ ਤੈਨੂੰ ਕਿਹੜੇ ਤੈਨੂੰ ਸਿਆਣੇ ਨੇ ਦੱਸਿਆ, ਕਿਹੜੇ ਮੂਰਖ ਨੇ ਦੱਸਿਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ। ਕਦੇ ਸਾਰਾ ਦੀਵਾਨ ਆਪਣੇ ਚੈਨਲ ਤੇ ਚਲਾਵ ਜਿੱਥੇ ਲਿਖਿਆ ਹੋਵੇ ਵੀ ਢੱਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ, ਜਿਹੜਾ ਅਕਾਲ ਤਖਤ ਨੂੰ ਨਹੀਂ ਮੰਨਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ, ਉਹ ਸਾਡਾ ਕੁਝ ਨਹੀਂ ਲੱਗਦਾ। ਅਕਾਲ ਤਖਤ ਦਾ ਹੁਕਮਨਾਮਾ ਆਇਆ ਸੀ ਸਰਸੇ ਵਾਲਾ, ਮਾਫ਼ ਸਾਰੀ ਕੌਮ ਨੇ ਮੰਨ ਲਿਆ ਸੀ, ਬੋਲੋ ਬਾਸੀ ਨੇ ਮੰਨ ਲਿਆ ਸੀ, ਕਿੱਥੇ ਮੰਨਿਆ ਸੀ ਇਹਨਾਂ ਨੇ? ਇਹਨਾਂ ਨੂੰ ਕਹੇ ਵੀ ਮੋੜਿਆ ਕਿਉਂ ਤੁਸੀਂ, ਤੁਹਾਨੂੰ ਪਤਾ ਵੀ ਫੈਸਲਾ ਸਹੀ ਹੈ ਕਿ ਗਲਤ ਹੈ? ਗਲਤ ਹੈ, ਤੁਸੀਂ ਨਹੀਂ ਮੰਨੇ। ਪਰ ਕਿਸੇ ਨੇ ਵੀ ਨਹੀਂ ਮੰਨਿਆ ਭਾਈ, ਕਈ ਜਿਹੜੀਆਂ ਗਲਤ ਗੱਲਾਂ ਨੇ ਉਹ ਗਲਤ ਨੇ, ਚਾਹੇ ਅਕਾਲ ਤਖਤ ਵਾਲੇ ਵੀ ਕਰਦੇ ਹੋਣ। ਇਹ ਥੋੜਾ ਹੁੰਦਾ ਵੀ ਜਿਹੜਾ ਅਕਾਲ ਤਖਤ ਵਾਲੇ ਫੈਸਲਾ ਕਰਨਗੇ ਉਹਨਾਂ ਦੇ ਗਲਤ ਵੀ ਠੀਕ ਨੇ, ਠੀਕ ਠੀਕ ਹੈ, ਗਲਤ ਗਲਤ ਹੈ, ਚਾਹੇ ਕਿਤੇ ਵੀ ਕਰੇ ਕੋਈ ਬੰਦਾ। ਜਿਹੜਾ ਅਕਾਲ ਤਖਤ ਨੂੰ ਨਹੀਂ ਮੰਨਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ, ਹੱਦ ਹੋ ਗਈ, ਮਤਲਬ ਜ਼ਹਿਰ ਭਰੀ ਹੋਈ ਹੈ। ਇਹ ਬੰਦੇ ਮੌਕਾ ਭਾਲਦੇ ਐ, ਉਹ ਨਿੱਤ ਪਿੱਟਦੇ ਐ, ਕਹਿੰਦੇ ਗੋਦੀ ਮੀਡੀਆ, ਗੋਦੀ ਮੀਡੀਆ, ਉਹ ਤੇ ਮੋਦੀ ਦੀ ਗੋਦੀ 'ਚ ਬੈਠਾ ਹੋਣਾ। ਤੁਸੀਂ ਵੀ ਦੱਸ ਦਿਓ ਤੁਸੀਂ ਕਿਹਦੀ ਗੋਦੀ 'ਚ ਬੈਠੇ ਐ, ਚੜੇ ਤੇ ਤੁਸੀਂ ਵੀ ਗੋਦੀ 'ਚ ਹੀ ਐ, ਵੱਡਿਆਂ ਬੰਦਿਆਂ ਦੇ ਗੋਦੀ 'ਚ ਚੜੇ ਐ, ਵੱਡੀ ਧਿਰ ਦੀ ਗੋਦੀ 'ਚ ਚੜੇ ਐ, ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦੇ ਐ, ਐਡਾਂ ਲੈਣੀਆਂ ਚਾਹੁੰਦੇ ਐ, ਇਸ਼ਾਰਿਆਂ ਤੇ ਨੱਚਦੇ ਆ ਤੁਸੀਂ। ਇੱਕ ਨੱਚਣ ਵਾਲੀ ਹੁੰਦੀ ਹੈ ਜਿਹਨੂੰ ਲੋਕੀ 100 ਰੁਪਈਆ ਦੇ ਕੇ ਕਹਿੰਦੇ ਨੱਚ ਕੇ ਵਿਖਾ ਇਹੋ ਜਿਹੇ ਬੰਦੇ ਬਹੁਤ ਫਿਰਦੇ ਆ ਸਾਡੇ ਸਿੱਖਾਂ ਦੇ ਵਿੱਚ ਜਿਨ੍ਹਾਂ ਨੂੰ ਡਾਲਰ ਮਿਲਦੇ ਆ ਫਿਰ ਇਹ ਉਵੇਂ ਇਸ਼ਾਰਿਆਂ ਤੇ ਨੱਚਦੇ ਇਸ਼ਾਰਿਆਂ ਤੇ ਜਿਵੇਂ ਨਚਾਉਂਦੀਆਂ ਨੇ ਵੱਡੀਆਂ ਤੇ ਨਾ ਉਵੇਂ ਕਰਦੇ ਆ ਵੀ ਤੂੰ ਇੰਨਾ ਕੁਛ ਬੋਲ ਰਿਹਾ ਵੀ ਢੱਡਰੀਆਂ ਵਾਲਾ ਗਿਆ ਨਹੀਂ ਪੁੱਛ ਤੇ ਲੈ ਪ੍ਰਬੰਧਕਾਂ ਨੂੰ ਵੀ ਗਿਆ ਨਹੀਂ ਕਿ ਉਹਨਾਂ ਨੇ ਰੋਕਿਆ ਜਾਣਕਾਰੀ ਦੇ ਲੈ ਲੈ ਮਾੜਾ ਜਿਹਾ ਇਨਫੋਰਮੇਸ਼ਨ ਇਕੱਠੀ ਤੇ ਕਰ ਲਓ ਪਰ ਬਹਾਨਾ ਭਾਲਦੇ ਆ ਵੀ ਕੋਈ ਮੌਕਾ ਮਿਲੇ ਸਹੀ ਤੇ ਜੋ ਮੂੰਹ ਜਾਉਂਦਾ ਕਹੀ ਜਾਈਏ ਸੋ ਤਾਂ ਕਰਕੇ ਭਾਈ ਇਹ ਬੇਨਤੀ ਕਦੇ ਕਦੇ ਕਰਨੀ ਪੈਂਦੀ ਆ ਹੁਣ ਵੇਖਿਓ 9 ਮਹੀਨੇ ਆਪਾਂ ਦੀਵਾਨ ਲਾਏ ਆ ਸਾਰੇ ਦੀਵਾਨ ਨੈਟ ਤੇ ਪਏ ਆ ਸੁਣ ਕੇ ਵੇਖ ਲਓ ਕਦੇ ਕਿਸੇ ਬਾਰੇ ਬੋਲਣ ਦੀ ਲੋੜ ਨਹੀਂ ਪੈਂਦੀ ਕਿਉਂ ਬੋਲਣਾ ਅਗਲਾ ਆਪਣਾ ਕਰ ਰਿਹਾ ਸਾਨੂੰ ਕਰਨ ਦਿਓ ਪਰ ਇਹ ਬੰਦੇ ਇਦਾਂ ਦੇ ਆ ਜਿਹੜੇ ਨਾ ਕਰਦੇ ਆ ਤੇ ਨਾ ਕੁਛ ਕਰਨ ਦਿੰਦੇ ਆ ਸਾਨੂੰ ਜਾਣ ਜਾਣ ਕੇ ਛੇੜਦੇ ਨੇ ਤੇਰੇ ਆਸ਼ੂ ਤੋਸ਼ ਪਨਿਆਰੇ ਨੇ ਇਹ ਉਹ ਹੈ ਜਿਹੜੇ ਜਾਣ ਜਾਣ ਕੇ ਛੇੜਦੇ ਜ਼ਹਿਰ ਭਰਦੇ ਲੋਕਾਂ ਦੇ ਮਨਾਂ ਵਿੱਚ ਇਹਨਾਂ ਦੀਆਂ ਜ਼ਹਿਰ ਭਰਨ ਕਰਕੇ ਜਿਹੜੇ ਇਦਾਂ ਦੇ ਬੰਦੇ ਜ਼ਹਿਰ ਭਰਦੇ ਆ ਇਹਨਾਂ ਦੀ ਜ਼ਹਿਰ ਭਰਨ ਕਰਕੇ ਅੱਜ ਆ ਸਿਕਿਉਰਿਟੀ ਤੱਕ ਮਸਲਾ ਬਣਿਆ ਇਹਨਾਂ ਦੀ ਜ਼ਹਿਰ ਭਰਨ ਕਰਕੇ ਸ਼ਬੀਲਾਂ ਲੱਗੀਆਂ ਇਹੋ ਜਿਹੇ ਬੰਦੇ ਜਿਹੜੇ ਜ਼ਹਿਰ ਭਰਦੇ ਆ ਦਿਮਾਗ ਦੇ ਵਿੱਚ ਆਪਣਾ ਪੂਰਾ ਜ਼ੋਰ ਲਾਉਂਦੇ ਆ ਇਹ ਤੇ ਸ਼ੁਕਰ ਕਰੋ ਆ ਜਿੰਨੇ ਕੁ ਬਚੇ ਆ ਨਾ ਤੁਸੀਂ ਇਹ ਸੋਸ਼ਲ ਮੀਡੀਆ ਕਰਕੇ ਬਚੇ ਆ ਜਿਨ੍ਹਾਂ ਨੇ ਸਾਰਾ ਦੀਵਾਨ ਸੁਣਿਆ ਹੁੰਦਾ ਜਿਨ੍ਹਾਂ ਨੂੰ ਸੱਚਾਈ ਦਾ ਪਤਾ ਹੁੰਦਾ ਤੇ ਜੇ ਭਰਾਵੋ ਸੋਸ਼ਲ ਮੀਡੀਆ ਨਾ ਹੁੰਦਾ ਗਦਾਰ ਕਹਿ ਕੇ ਕਈ ਸਾਲ ਪਹਿਲਾਂ ਹੀ ਪਾਰ ਬੁਲਾ ਦੇਣਾ ਸੀ ਇਹਨਾਂ ਨੇ ਤੇ ਕਹਿਣਾ ਸੀ ਗਦਾਰ ਸੋਧਾ ਲਾਤਾ ਗਦਾਰ ਅੱਜ ਮੀਡੀਆ ਇਦਾਂ ਹੀ ਹੈ ਕਰਦਾ ਹੀ ਇਹ ਹੈ ਵੀ ਗਦਾਰ ਬਣਾ ਦਿਓ ਇਹ ਜੀ ਐ ਬੋਲਦੇ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਉਲਟ ਬੋਲਦੇ ਹੁੰਦੇ ਸੀ ਤਾਂ ਮਰ ਗਿਆ ਅਗਲਾ ਕਹਿੰਦਾ ਵੇਖ ਤੇ ਲਓ ਵੀ ਸੱਚੀ ਬੋਲਦੇ ਸੀ ਕਿ ਝੂਠ ਹੈ ਇਹ ਸੱਚਾਈ ਹੈ ਇਹ ਤੇ ਗੁਰੂ ਸਾਹਿਬ ਨੂੰ ਮੰਨਦੇ ਹੀ ਨਹੀਂ ਸੀ ਪੁੱਛ ਤੇ ਲਓ ਵੇਖ ਤੇ ਲਓ ਤਾਂ ਕਰਕੇ ਭਾਈ ਆਓ ਆਪਣੇ ਆਪ ਨੂੰ ਕਾਇਮ ਰੱਖਿਓ ਤੁਸੀਂ ਜਿਵੇਂ ਵੀ ਦੁੱਖ ਸੁੱਖ ਵਿੱਚ ਖੜੇ ਰਹੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੀ ਸੰਗਤ ਆਈ ਹੈ ਸਭ ਨੂੰ ਜੀ ਆਇਆਂ ਭਾਈ ਜਿਹੜੇ ਲੋਕਲ ਆਏ ਆ ਉਹਨਾਂ ਨੂੰ ਬੇਨਤੀ ਹੈ ਅੱਗੇ ਪਿੱਛੇ ਮਿਲ ਲਿਓ ਕੱਲ ਵੀ ਇੱਥੇ ਹੀ ਆ ਪਰਸੋਂ ਇੱਥੇ ਹੀ ਆ ਜਿਹੜੀ ਲੋਕਲ ਸੰਗਤ ਹੈ ਅੱਗੇ ਪਿੱਛੇ ਮਿਲ ਲਵੇ ਆ ਕੇ ਰੋਜ਼ ਹੀ ਇੱਥੇ ਹੋਈਦਾ 11 ਵਜੇ ਮਿਲਦਾ ਹੀ ਹੁੰਦਾ ਪਰ ਜਿਹੜੇ ਦੂਰੋਂ ਆਏ ਆ ਜਿਨ੍ਹਾਂ ਨੇ ਕਈ ਵਾਰੀ ਹੁੰਦਾ ਫਤਿਹ ਬੁਲਾ ਕੇ ਨਿਕਲਣਾ ਹੁੰਦਾ ਕੋਈ ਮੁਕਤਸਰ ਤੋਂ ਆਇਆ ਕੋਈ ਅੰਮ੍ਰਿਤਸਰ ਸਾਹਿਬ ਤੋਂ ਆਇਆ ਹੈ ਕੋਈ ਕਿਤੋਂ ਜਿਹੜੇ ਦੂਰੋਂ ਆਏ ਆ ਉਹਨਾਂ ਨੂੰ ਟਾਈਮ ਦੇ ਦਿਓ ਮਿਲਣ ਦਾ ਪਹਿਲਾਂ ਤੁਸੀਂ ਪ੍ਰਸ਼ਾਦਾ ਛਕ ਲਓ ਲੰਗਰ 'ਚ ਬਹਿ ਕੇ ਫਿਰ ਭਾਈ ਜਿਹੜੇ ਜ਼ਰੂਰੀ ਜਿਹੜੇ ਦੂਰੋਂ ਆਏ ਆ ਮਿਲ ਕੇ ਜਾਣਾ ਚਾਹੁੰਦੇ ਆ ਉਹ ਮਿਲ ਜਾਣ ਅਗਲੇ ਐਤਵਾਰ ਫਿਰ ਆਪਾਂ ਮਿਲਾਂਗੇ ਤੇ ਜੇ ਲੋਕਲ ਜਿਹੜੀ ਸੰਗਤ ਹੈ ਉਹ ਆਉਣ ਵਾਲੇ ਜਿਹੜੇ ਦਿਨ ਨੇ ਖਾਲੀ ਦਿਨ ਹੋਣਗੇ ਉਹਦੇ ਵਿੱਚ ਆ ਕੇ ਮਿਲ ਲਵੇ ਸਾਰਿਆਂ ਨੂੰ ਬੇਨਤੀ ਹੈ ਗੁਰੂ ਸਾਹਿਬ ਚੱਲਦੇ ਨੇ ਆਪਾਂ ਫਿਰ ਚੱਲਣਾ ਪਾਉਂਦੇ ਹਾਂ ਮਾਨ ਨਾਲ ਕਹੀਏ
ਰਾਜਾ ਜੋਗੀ ਤੇ ਫਕੀਰ ਨਿਮਾਣਾ
ਰਾਜਾ ਵੀ ਹੈ ਜੋਗੀ ਵੀ ਹੈ ਫਕੀਰ ਵੀ ਹੈ ਤੇ ਨਿਮਰਤਾ ਵਾਲਾ ਵੀ ਹੈ
ਐਸਾ ਗੁਰੂ ਖਾਲਸੇ ਦਾ ਰਾਜਾ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ
ਗੱਜ ਕੇ
ਓ ਰਾਜਾ ਜੋਗੀ
ਬੋਲੋ ਬੋਲੋ ਗੱਜ ਕੇ
ਐਸਾ ਗੁਰੂ ਖਾਲਸੇ ਦਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਕਿਸੇ ਨੇ ਬਣ ਜਾਣਾ ਘਰ ਘਰ ਗੁਰੂ ਜਪਦੇ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਗੁਰੂ ਜਪਦੇ
ਬੋਲੋ ਬੋਲੋ
ਬਾਜਾ ਵਾਲਾ ਹੋ ਘਰ ਘਰ ਗੁਰੂ ਜਪਦੇ
ਨਾ ਕੋਈ ਹੋਇਆ ਨਾ ਕੋਈ ਹੋਣਾ
ਨਾਨਕ ਸਾਬੂ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹੇ ਗੁਰੂ
ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਪੁਜਾਏ ਤੇ ਬਹਾਦਰ ਸਿਮਰਿਆ ਕਰਨਾਉ ਨਿਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਛਿਆਈ ਦੇਵਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤਾਨ ਵਿਵੇਕਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਹੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਰਮੇਸ਼ੁਰ ਦਵਾਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵੱਲੋਂ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜ ਦਿਨ ਦਾ ਗੁਰਮਤਿ ਸਮਾਗਮ ਰੱਖਿਆ ਅੱਜ ਪੰਜਵੇਂ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਵੇਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਗਗਨ ਦਮਾਮਾ ਵਜਿਓ ਪਰਿਓ ਨਿਸ਼ਾਨੇ ਕਹਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕਹੋ ਦਾਉ ਸੂਰਾਂ ਸੋ ਪਹਿਚਾਨੀਏ ਜੋ ਲਰੈ ਦੀਨ ਕਹਿਤ ਪੁਰਜਾ ਕਟ ਮਰੇ ਕਬ ਹੁਨਾ ਛੱਡੇ ਖੇ ਵਾਹਿਗੁਰੂ ਜੀ ਤਨਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਰ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ।